ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਦਿਲ ਪੰਜਾਬੀ ਜਜ਼ਬਾ ਪੰਜਾਬੀ ਹਰਮਨ ਰੇਡੀਓ ਦੇ ਬੇੜੇ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਿੰਟੂ ਬਰਾੜ ਵੱਲਿਓ ਤੇ ਉਮੀਦ ਕਰਦਾ ਜੀ ਆਪ ਸਭ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਏਗਾ ਤੇ ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ ਤੇ ਹੁਣ ਤੋਂ ਆਉਣ ਵਾਲੇ 2 ਘੰਟੇ ਆਪ ਜੀ ਨਾਲ ਸਾਡਾ ਸਾਥ ਬਣਿਆ ਰਹੇਗਾ ਤੇ ਇਸ ਸਾਥ ਦੌਰਾਨ ਬਹੁਤ ਸਾਰੀਆਂ ਅੱਜ ਗੱਲਾਂ ਤੇ ਵਿਚਾਰਾਂ ਕਰਨੀਆਂ ਬਹੁਤ ਸਾਰੀਆਂ ਸੁਣਨੀਆਂ ਤੇ ਬਹੁਤ ਸਾਰੀਆਂ ਸੁਣਾਉਣੀਆਂ ਇਸ ਦੌਰਾਨ ਫੋਨ ਕਾਲਸ ਵੀ ਲਵਾਂਗੇ ਅੱਜ ਆਪਾਂ ਤੇ ਤੁਹਾਡੇ ਸੁਨੇਹੇ ਵੀ ਲਵਾਂਗੇ ਤੇ ਇਧਰਲੀਆਂ ਉਧਰਲੀਆਂ ਗੱਲਾਂ ਵੀ ਕਰਾਂਗੇ ਤੇ ਨਾਲ ਨਾਲ ਅੱਜ ਯਾਦ ਕਰਾਂਗੇ 2 ਸ਼ਖਸੀਅਤਾਂ ਨੂੰ ਅੱਜ ਖਾਸ ਜਿਹੜੀ ਸ਼ਖਸੀਅਤਾਂ ਨੂੰ ਯਾਦ ਕਰਨ ਦੇ ਕਾਰਨ ਬਣੇ ਆ ਜੀ ਉਹਨਾਂ ਦੀਆਂ ਬਰਸੀ ਇੱਕ ਪਾਸੇ ਸ਼ਹੀਦ ਊਧਮ ਸਿੰਘ ਜਿਨ੍ਹਾਂ ਦਾ ਨਾਂ ਲਿਆਂ ਤੋਂ ਬਾਅਦ ਸਾਡੇ ਅੰਦਰ ਇੱਕ ਵੱਖਰੀ ਕਿਸਮ ਦੀ ਚਰਨਾਹਟ ਪੈਦਾ ਹੁੰਦੀ ਆ ਤੇ ਇੱਕ ਵੱਖਰੀ ਫੀਲਿੰਗ ਆਉਂਦੀ ਆ ਸਾਨੂੰ ਤੇ ਸਾਨੂੰ ਅਸੀਂ ਕਈ ਵਾਰ ਦਾਅਵੇ ਵਾਅਦੇ ਵੀ ਉਹਨਾਂ ਵੱਲੋਂ ਕੀਤੇ ਕਾਰਜ ਲਈ ਅਸੀਂ ਕਈ ਵਾਰ ਆਪਣੇ ਆਪ ਤੇ ਵੀ ਦਾਅਵੇ ਕਰ ਲੈਂਦੇ ਹਾਂ ਅਸੀਂ ਆਪਣੇ ਆਪਾਂ ਆਪਦੇ ਆਪ ਨੂੰ ਉਹਨਾਂ ਦੇ ਵਾਰਸ ਕਹਾਉਣੇ ਆ ਵੀ ਅਸੀਂ ਤਾਂ ਊਧਮ ਸਿੰਘ ਵਰਗਿਆਂ ਦੇ ਵਾਰਸ ਹਾਂ ਜਿਨ੍ਹਾਂ ਨੇ ਇੰਗਲੈਂਡ ਜਾ ਕੇ ਵੀ ਬਦਲਾ ਲੈ ਲਿਆ ਸੀ ਸੋ ਉਹਨਾਂ ਨੂੰ ਵੀ ਆਪਾਂ ਅੱਜ ਕੋਸ਼ਿਸ਼ ਕਰਦੇ ਹਾਂ ਜੀ ਉਹਨਾਂ ਦੇ ਬਾਰੇ ਚ ਗੱਲਬਾਤ ਕਰਾਂਗੇ ਦਲਜੀਤ ਸਿੰਘ ਢਿੱਲੋਂ ਮਹਿਤਾ ਚੌਕ ਨਾਲ ਤੇ ਇਸ ਵਿਸ਼ੇ ਦੇ ਉੱਤੇ ਤੇ ਬਾਕੀ ਅਗਲੀ ਗੱਲਬਾਤ ਆਪਾਂ ਕਰਨੀ ਆ ਮੁਹੰਮਦ ਰਫੀ ਹੋਰਾਂ ਦੇ ਮਾਮਲੇ ਚ ਵੀ ਕਿਉਂਕਿ ਮੁਹੰਮਦ ਰਫੀ ਵੀ ਇੱਕ ਫਕਰ ਕਿਸਮ ਦਾ ਫਕੀਰ ਕਿਸਮ ਦਾ ਗਾਇਕ ਹੋਇਆ ਜੀ ਜਿਹਨੇ ਜਿਹੜੇ ਲੋਕ ਅੱਜ ਦੇ ਗਾਇਕ ਕਹਿੰਦੇ ਨਾ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਾਂ ਤੇ ਸਾਨੂੰ ਪਤਾ ਹੀ ਹੈ ਸੇਵਾ ਕਿਹੜੀ ਕਰਦੇ ਆ ਤੇ ਉਹ ਮੁਹੰਮਦ ਰਫੀ ਦੇ ਮਾਮਲੇ ਚ ਦੱਸਾਂਗੇ ਉਹਨੇ ਕੀ ਸੇਵਾ ਕੀਤੀ ਸੀ ਤੇ ਕੀ ਕੀਤਾ ਸੀ ਉਹ ਵੀ ਆਪਾਂ ਅੱਜ ਗੱਲਾਂ ਬਾਤਾਂ ਕਰਨੀਆਂ ਜੀ ਤੁਹਾਡੇ ਨਾਲ ਪਰ ਫਿਲਹਾਲ ਜਿਹੜਾ ਪ੍ਰੋਗਰਾਮ ਦੇ ਵਿੱਚ ਜਿਹੜੀ ਸ਼ੁਰੂਆਤ ਆ ਉਹ ਇੱਕ ਵਧੀਆ ਗੀਤ ਨਾਲ ਹੋ ਜੇ ਤਾਂ ਪ੍ਰੋਗਰਾਮ ਦੇ ਵਿੱਚ ਰੌਣਕ ਲੱਗ ਜਾਂਦੀ ਆ ਸੁਨੇਹੇ ਸੱਜਣਾ ਮਿੱਤਰਾਂ ਦੇ ਆਉਣੇ ਸ਼ੁਰੂ ਹੋ ਗਏ ਆ ਤੇ ਕੋਈ ਨੀ ਜੀ ਆਪਾਂ ਸੁਨੇਹੇ ਵੀ ਲੈਣੇ ਆ ਤੇ ਨਾਲ ਨਾਲ ਪਹਿਲਾਂ ਆਪਾਂ ਗੀਤ ਸੁਣਨਾ ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਚ
ਸਿੰਘ ਨੇ ਖਾਲੀ ਮੈਨੂੰ ਵਰਦੇ ਪਾਰਿਸ ਮਾਂ ਮੈਨੂੰ ਵਰਦੇ ਪਾਰਿਸ ਮਾਂ ਮੈਂ ਹਾਂ ਤੇਰਾ ਬਾਲ ਅਣਜਾਣਾ ਉਮਰੇ ਮਰ ਗਈ ਕਰਦੀ ਕਮਾਈਆਂ ਨੂੰ ਵਿਚਾਰੀ ਅੱਧੀ ਉਮਰੇ ਮਰ ਗਈ ਮੇਰੇ ਦਿਲ ਵਿੱਚ ਰੜਕਦੀਆਂ ਮੇਰੇ ਦਿਲ ਵਿੱਚ ਰੜਕਦੀਆਂ ਭਾਵੇਂ ਤੋਂ ਬਿਮਾਰੀ ਉਹ ਹੱਟ ਪਏ ਰੁੜਦੇ ਨੇ ਜਿਵੇਂ ਕੋਈ ਹੋਵੇ ਕਰਗਾ ਵਾਰੀ ਉਹ ਹੱਟ ਪਏ ਰੁੜਦੇ ਨੇ ਜਿਵੇਂ ਕੋਈ ਹੋਵੇ ਕਰਗਾ ਵਾਰੀ ਘਰ ਘਰ ਤੋਂ ਉੱਠ ਤੁਰੀਆਂ ਘਰ ਘਰ ਤੋਂ ਉੱਠ ਤੁਰੀਆਂ ਵਸਦੇ ਰੱਬਦੇ ਘਰੀ ਮਕਾਨਾ
ਮੈਂ ਜੰਮਿਆ ਤੇਰੇ ਲਈ ਮਰ ਜਾਣਾ ਇੱਕ ਭਾਵਨਾ ਹੁੰਦੀ ਹੈ ਜੀ ਮੁਲਕ ਪ੍ਰਤੀ ਪਰ ਇਹ ਵੱਖਰੀ ਗੱਲ ਆ ਜਿਹੜੇ ਮੁਲਕ ਨੂੰ ਆਜ਼ਾਦੀ ਦਿਵਾਉਣ ਲਈ ਜੋ ਕੁਛ ਅਸੀਂ ਕੀਤਾ ਜੋ ਕੁਛ ਕਰਨਾ ਚਾਹਿਆ ਉਹਦੇ ਨਤੀਜੇ ਸਾਨੂੰ ਉਵੇਂ ਨਹੀਂ ਮਿਲੇ ਕਿਤੇ ਨਾ ਕਿਤੇ ਸਾਨੂੰ ਉਹਦੇ ਬਦਲੇ ਚ ਉਹੀ ਗਲਾਂ ਚ ਟਾਇਰ ਹੀ ਮਿਲੇ ਇਹ ਦਿਲ ਬਹੁਤ ਦੁਖਦਾ ਇਸ ਗੱਲ ਦੇ ਉੱਤੇ ਪਰ ਫੇਰ ਵੀ ਮੇਰਾ ਇਹ ਮੰਨਣਾ ਵੀ ਜੇ ਅਸੀਂ ਉਸ ਮੁਲਕ ਦੀ ਰਾਖੀ ਕੀਤੀ ਉਸ ਮੁਲਕ ਲਈ ਸ਼ਹੀਦੀਆਂ ਦਿੱਤੀਆਂ ਉਸ ਮੁਲਕ ਲਈ ਜਾਨਾਂ ਵਾਰੀਆਂ ਤੇ ਹਿੰਦ ਦੀ ਚਾਦਰ ਜਿਹੇ ਸ਼ਬਦ ਵੀ ਸਾਡੇ ਹਿੱਸੇ ਆਏ ਆ ਸਾਡੀ ਕੌਮ ਦੇ ਹਿੱਸੇ ਆਏ ਆ ਤਾਂ ਫਿਰ ਅਸੀਂ ਉਸ ਮੁਲਕ ਤੇ ਦਾਅਵਾ ਕਿਉਂ ਛੱਡੀਏ। ਕਈ ਵਾਰ ਸੱਜਣ ਮਿੱਤਰ ਬੜਾ ਇਹ ਦੁਖੀ ਹੁੰਦੇ ਆ ਜਦੋਂ ਸੱਜਣ ਮਿੱਤਰ ਕਹਿੰਦੇ ਆ ਵੀ ਨਹੀਂ ਭਾਰਤ ਸਾਡਾ ਮੁਲਕ ਨੀ ਜਿਹੜੇ ਮੁਲਕ ਚ ਸਾਨੂੰ ਇਨਸਾਫ਼ ਨੀ ਜਿਹੜੇ ਮੁਲਕ ਚ ਸਾਡੇ ਗਲਾਂ ਚ ਟਾਇਰ ਪਾਏ ਗਏ ਜਿਹੜੇ ਪਰ ਮੇਰਾ ਮੰਨਣਾ ਵੀ ਜੇ ਅਸੀਂ ਉਸ ਮੁਲਕ ਨੂੰ 1-2% ਹੁੰਦੇ ਹੋਏ ਉਸ ਮੁਲਕ ਨੂੰ ਆਜ਼ਾਦੀ ਲੈ ਕੇ ਦੇ ਸਕਦੇ ਹਾਂ ਤਾਂ ਅਸੀਂ ਉਸ ਮੁਲਕ ਦੇ ਉੱਤੇ ਦਾਅਵਾ ਕਿਉਂ ਛੱਡੀਏ। ਅਸੀਂ ਉਸ ਮੁਲਕ ਦੇ ਉੱਤੇ ਦਾਅਵਾ ਰੱਖੀਏ ਤੇ ਅਸੀਂ ਆਪਣੇ ਦਾਅਵੇ ਨਾਲ ਹੀ ਕੰਮ ਕਰੀਏ। ਕਿਉਂ ਅਸੀਂ ਇੰਨੀਆਂ ਕੁਰਬਾਨੀਆਂ 80% ਕੁਰਬਾਨੀਆਂ ਦੇਣ ਤੋਂ ਬਾਅਦ ਅਸੀਂ 2% ਥਾਂ ਕਿਉਂ ਲਈਏ 5% ਥਾਂ ਕਿਉਂ 5% ਥਾਂ ਦੇ ਉੱਤੇ ਕਿਉਂ ਦਾਅਵਾ ਕਰੀਏ। ਮੇਰਾ ਇਹ ਪਰਸਨਲ ਮੰਨਣਾ ਸ਼ਾਇਦ ਇਸ ਦੇ ਵਿੱਚ ਮੈਂ ਗਲਤ ਹੋਵਾਂ ਪਰ ਕਹਿੰਦੇ ਨੀ ਇਹ ਕਹਿ ਦਿੰਦੇ ਆ ਵੀ ਕੁਰਬਾਨੀ ਸਾਡੀ ਗਿਣਤੀ ਜਾਂ ਅਸੀਂ ਉਸ ਪੱਧਰ ਤੇ ਨਹੀਂ ਹੈਗੇ ਵੀ ਅਸੀਂ ਉਸ ਨੂੰ ਹਥਿਆ ਸਕੀਏ। ਪਰ ਦੋਸਤੋ ਯਾਦ ਰੱਖਿਓ ਪੱਧਰ ਉਦੋਂ ਵੀ ਸਾਡਾ ਉਹੀ ਸੀ, ਪੱਧਰ ਉਦੋਂ ਵੀ ਅਸੀਂ ਪਰਸੈਂਟਾਂ ਚ 1-2% ਹੀ ਸੀ, ਪਰ ਸਾਡੇ ਚ ਕਰ ਗੁਜ਼ਰਨ ਦਾ ਸਾਡੇ ਬਜ਼ੁਰਗਾਂ ਚ ਕਰ ਗੁਜ਼ਰਨ ਦਾ ਮਾਦਾ ਸੀ ਤੇ ਉਹਨਾਂ ਨੇ 1-2% ਹੁੰਦੇ ਹੋਏ ਵੀ ਇਹਨਾਂ ਲੋਕਾਂ ਦੇ ਉੱਤੇ ਰਾਜ ਵੀ ਕੀਤਾ, ਇਹਨਾਂ ਦੇ ਅੱਗੇ ਵੀ ਲੱਗੇ ਤੇ ਵੱਧ ਕੁਰਬਾਨੀਆਂ ਦੇ ਕੇ ਜਿਹੜਾ ਆਜ਼ਾਦੀ ਵੀ ਹਾਸਲ ਕੀਤੀ। ਪਰ ਨਜ਼ਰੀਆ ਬਦਲਣਾ ਪੈਣਾ ਤੇ ਕਿਤੇ ਨਾ ਕਿਤੇ ਥੋੜੀ ਜੀ ਸਾਡੇ ਚ ਆਪਸ ਵਿਚ ਇਹ ਗੱਲ ਆਈ ਹੋਈ ਆ ਵੀ ਅਸੀਂ ਆਪਦਾ ਦਾਇਰਾ ਸਮੇਟ ਕੇ ਮੁੱਠੀ ਦੇ ਵਿਚ ਕਰਨ ਦੀ ਕੋਸ਼ਿਸ਼ ਦੇ ਵਿਚ ਆ ਤੇ ਇਹ ਕਹਿ ਦਿੰਦੇ ਆ ਅਸੀਂ ਸਾਡਾ ਮੁਲਕ ਨਹੀਂ ਹੈ ਉਹ। ਪਰ ਮੈਂ ਕਦੇ ਵੀ ਇਸ ਚੀਜ਼ ਦੇ ਹੱਕ ਚ ਨਹੀਂ ਹੈ ਵੀ ਜਿਹਦੇ ਲਈ ਸਾਡੇ ਬਜ਼ੁਰਗਾਂ ਨੇ ਜਾਨਾਂ ਵਾਰੀਆਂ ਸ਼ਹੀਦ ਊਧਮ ਸਿੰਘ ਭਗਤ ਸਿੰਘ ਤੋਂ ਲਾ ਕੇ ਜੇ ਪਹਿਲਾਂ ਪੁਰਾਣੀਆਂ ਗੱਲਾਂ ਕਰੀਏ ਤਾਂ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਜਿਹੜੀ ਸ਼ੁਰੂਆਤ ਕਰ ਦਿੱਤੀ ਸੀ ਇਹਨਾਂ ਚੀਜ਼ਾਂ ਦੀ ਤਾਂ ਉਦੋਂ ਤੋਂ ਲੈ ਕੇ ਅਸੀਂ ਉਹਨਾਂ ਕੁਰਬਾਨੀਆਂ ਨੂੰ ਕਿਉਂ ਅਜਾਈ ਜਾਣ ਦਈਏ, ਕਿਉਂ ਅਸੀਂ ਦਾਅਵਾ ਛੱਡੀਏ। ਸੋ ਵੱਖਰੀ ਗੱਲ ਆ ਜੀ, ਇੱਕ ਵੱਖਰਾ ਵਿਸ਼ਾ ਜ਼ਰੂਰ ਇਸ ਚੀਜ਼ ਦੇ ਉੱਤੇ ਵੀ ਕਿਤੇ ਨਾ ਕਿਤੇ ਚਰਚਾ ਕਰਾਂਗੇ। ਪਰ ਫਿਲਹਾਲ ਮੇਰੇ ਨਾਲ ਜੁੜ ਚੁੱਕੇ ਆ ਜੀ ਦਲਜੀਤ ਸਿੰਘ ਢਿੱਲੋਂ ਮਹਿਤਾ ਚੌਕ ਵਾਲੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਅੱਜ ਖਾਸ ਕਰਕੇ ਸ਼ਹੀਦ ਊਧਮ ਸਿੰਘ ਦੀ ਅੱਜ ਬਰਸੀ ਦੇ ਮੌਕੇ ਦੇ ਉੱਤੇ। 70 ਸਾਲ ਪਹਿਲਾਂ ਅੱਜ ਦੇ ਦਿਨ ਉਹਨਾਂ ਨੂੰ ਜਿਹੜੀ ਸ਼ਹਾਦਤ ਮਿਲੀ ਸੀ। ਸੋ ਢਿੱਲੋਂ ਸਾਹਿਬ ਸਵਾਗਤ ਆ ਜੀ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਵਿੱਚ।
ਸਤਿ ਸ੍ਰੀ ਅਕਾਲ ਮਿੰਟੂ ਭਾਜੀ ਤੇ ਭਾਜੀ ਸਰਜੀਤ ਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਸਿਕਾਲ ਕਬੂਲਾ ਜੀ ਤੇ ਢਿੱਲੋਂ ਸਾਹਿਬ ਮੈਂ ਦੱਸਦਿਆਂ ਜੀ ਅੱਜ ਸਰੋਤਿਆਂ ਨਾਲ ਸਾਂਝ ਪਾਈ ਹੈ ਸ਼ੁਰੂ ਚ ਤੇ ਮੈਂ ਤਰੀਕ ਸਿੱਧੀ ਦੱਸਣ ਦੀ ਥਾਂ ਤੇ ਦੱਸਿਆ ਸੀ ਵੀ ਅੱਜ 31 ਜੁਲਾਈ ਹੈ ਤੇ 2017 ਦਿਨ ਸੋਮਵਾਰ ਆ ਤੇ ਨਾਨਕਸ਼ਾਹੀ ਸੰਮਤ ਮੁਤਾਬਕ 1600 ਵਰਾ ਤੇ ਬਿਕਰਮੀ ਸੰਮਤ ਮੁਤਾਬਕ 2074 ਸਾਲ ਆ ਅੱਜ ਤੋਂ 70 ਵਰੇ ਪਹਿਲਾਂ ਪੂਰੇ 70 ਵਰੇ ਪਹਿਲਾਂ ਜਦੋਂ ਸ਼ਹੀਦ ਊਧਮ ਸਿੰਘ ਇੱਕ ਊਧਮ ਸਿੰਘ ਜਾਂ ਬਹੁਤ ਸਾਰੇ ਉਹਨਾਂ ਦੇ ਨਾਂ ਸਨ ਊਧਮ ਸਿੰਘ ਦੇ ਨਾਂ ਅੱਗੇ ਸ਼ਹੀਦ ਸ਼ਬਦ ਜੁੜਿਆ ਸੀ ਸੋ ਕੀ ਅੱਜ ਤੁਸੀਂ ਉਹਨਾਂ ਬਾਰੇ ਚ ਵਿਚਾਰ ਕਰਨਾ ਚਾਹੋਗੇ
ਬਿਲਕੁਲ ਤੁਸੀਂ 70 ਸਾਲ ਪਹਿਲਾਂ ਦੀ ਗੱਲ ਕੀਤੀ ਆ ਪਰ ਕਈ ਵਾਰ ਇਵੇਂ ਹੁੰਦਾ ਕਿ ਆਪਾਂ ਉਹਨਾਂ ਸ਼ਹੀਦੀਆਂ ਵਾਲੇ ਦਿਨ ਭੁੱਲ ਜਾਂਦੇ ਹਾਂ ਖਾਸ ਕਰਕੇ ਉਹ ਜਿਹੜੇ ਸ਼ਖਸੀਅਤ ਆ ਜਿਹਨਾਂ ਦੇ ਸ਼ਹੀਦੀਆਂ ਪਾਈਆਂ ਹੁੰਦੀਆਂ ਜਿਹਨਾਂ ਕੌਮ ਲਈ ਦੇਸ਼ ਲਈ ਕੁਛ ਕੀਤਾ ਹੁੰਦਾ ਉਹਨਾਂ ਨੂੰ ਅਸੀਂ ਕਈ ਵਾਰ ਜਨਮ ਦਿਹਾੜਿਆਂ ਤੱਕ ਕੀਮਤ ਰੱਖ ਲੈਂਦੇ ਹਾਂ ਅਸਲ ਵਿੱਚ ਜੇ ਕੌਮ ਨੂੰ ਕੋਈ ਰਾਹ ਦੇਣਾ ਰਹਿਨੁਮਾਈ ਕਰਨੀ ਹੈ ਤੇ ਉਹਨਾਂ ਦੇ ਕਾਰਨਾਮੇ ਉਹਨਾਂ ਦੀਆਂ ਸ਼ਹੀਦੀਆਂ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਠੀਕ ਹੈ ਜਨਮ ਦਿਨ ਮਨਾਉਣੇ ਤੋਂ ਮਾੜੀ ਗੱਲ ਨਹੀਂ ਹੈ ਪਰ ਅਸਲ ਵਿੱਚ ਉਹਨਾਂ ਦੇ ਸ਼ਹੀਦੀ ਦਿਹਾੜੇ ਸਾਡੇ ਲਈ ਜਿਹੜੇ ਆ ਉਹ ਬਹੁਤ ਵੱਡੀ ਗੱਲ ਰੱਖਦੇ ਆ ਜੀ ਮਿੰਟੋ ਬਾਜੀ
ਬਿਲਕੁਲ ਜੀ ਦੇਖੋ ਸ਼ਹਾਦਤ ਜਨਮ ਤੁਹਾਡੇ ਬੱਸ ਦੇ ਵਿੱਚ ਨਹੀਂ ਹੈ ਜਨਮ ਤੁਹਾਨੂੰ ਇੱਕ ਦਾਤ ਆ ਤੁਹਾਡੇ ਪੇਰੈਂਟਸ ਨੂੰ ਜਾਂ ਤੁਹਾਨੂੰ ਇੱਕ ਜੀਵਨ ਮਿਲਿਆ ਤੇ ਸ਼ਹਾਦਤ ਆ ਜਿਹੜੀ ਉਹ ਸ਼ਹਾਦਤ ਨੂੰ ਚੁਣ ਤੁਹਾਡੇ ਜੇ ਇੱਕ ਬੰਦਾ ਨੂੰ ਚੁਣ ਰਿਹਾ ਆਪਦੀ ਐਡੀ ਵਧੀਆ ਅਨਮੋਲ ਜੀਵਨ ਨੂੰ ਛੱਡ ਕੇ ਤੇ ਸ਼ਹਾਦਤ ਚੁਣ ਰਿਹਾ ਉਸ ਬੰਦੇ ਦਾ ਰਿਕਾਰਡ ਕਰਨਾ ਜਾਂ ਯਾਦ ਕਰਨਾ ਤਾਂ ਬਣਦਾ ਹੀ ਹੈ ਤੇ ਖਾਸ ਕਰਕੇ ਸ਼ਹੀਦ ਊਧਮ ਸਿੰਘ ਵਰਗੇ ਉਸ ਨੌਜਵਾਨ ਦਾ ਜਿਹਨੂੰ ਜਿਹੜਾ ਇੱਕ ਐਡਾ ਕੇ ਟੈਲੈਂਟਡ ਨੌਜਵਾਨ ਸੀ ਜਿਹਦਾ ਭਵਿੱਖ ਇੰਨਾ ਕੁ ਉਜਵਲ ਉਸ ਵਿੱਚ ਵਧੇ ਉਹ ਜਿੱਥੇ ਵੀ ਜਿਹੜੀ ਵੀ ਚੀਜ਼ ਨੂੰ ਉਹਨੇ ਹੱਥ ਪਾਇਆ ਉਹ ਸੀ ਪਰ ਫੇਰ ਵੀ ਉਹਨੇ ਉਹ ਨੀ ਐਸ਼ੋ ਆਰਾਮ ਆਪਣੀ ਉਹ ਜ਼ਿੰਦਗੀ ਕੇ ਤੇ ਜਿੱਕ ਇੰਨੇ ਚਿਰ ਬਾਅਦ ਜਿਹੜਾ ਬਦਲੈਣਾ ਜਿਹੜਾ ਉਹ ਇੱਕ ਵੱਡੀ ਜਿਹੜੀ ਸੋ ਥੋੜੀ ਜਿਹੀ ਹੋਰ ਵਿਸਥਾਰ ਚ ਆਪਾਂ ਗੱਲ ਕਰੀਏ ਸਾਹਿਬ ਇਹਨਾਂ ਬਾਰੇ
ਜੀ ਬਿਲਕੁਲ ਸਲਾਮ ਜਿਹਨੂੰ ਹੁਣ ਊਧਮ ਸਿੰਘ ਵਾਲਾ ਕਹਿੰਦੇ ਨੇ ਉੱਥੇ ਜਨਮ ਹੋਇਆ ਉਹਨਾਂ ਦਾ ਤੇ ਪਿਤਾ ਜੀ ਉਹਨਾਂ ਦੇ ਰੇਲ ਵਿੱਚ ਜੌਬ ਕਰਦੇ ਸਨ ਉਹਨਾਂ ਦਾ ਜਨਮ ਲਿਖਿਆ ਹੋਇਆ ਤੇ ਜਿਵੇਂ ਤੁਸੀਂ ਗੱਲ ਕੀਤੀ ਸ਼ੁਰੂਆਤ ਚ ਰੇਲ ਲਵਰ ਕਿਸੇ ਕਰਦਾ ਪਹਿਲਾਂ ਨਾ ਹੀ ਗੱਲ ਸ਼ੇਰ ਦੀ ਗੱਲ ਐਵੇਂ ਨੀ ਹੁੰਦੀ ਤੇ ਊਧਮ ਨਾ ਸੋਹਣਾ ਮੁਹੰਮਦ ਸਿੰਘ ਆਜ਼ਾਦ ਵੀ ਉਹਨਾਂ ਆਪਣਾ ਨਾਂ ਕਈ ਥਾਂ ਦੱਸਿਆ ਪਰ ਜਿਹੜੀ ਉਹਨਾਂ ਨਾਲ ਬਚਪਨ ਚ ਘਟਨਾ ਵਾਪਰੀ ਸੀ ਉਹ ਇਹ ਸੀ ਕਿ ਉਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਗਏ ਤੇ ਜਿਸ ਕਰਕੇ ਉਹਨਾਂ ਨੂੰ ਜਿਹੜਾ ਸੈਂਟਰਲ ਖਾਲਸਾ ਜਬੀਨ ਖਾਨ ਅੰਮ੍ਰਿਤਸਰ ਮੈਂ ਉੱਥੇ ਗਿਆ ਵੀ ਹਾਂ ਉੱਥੇ ਦੇਖਿਆ ਸਾਰਾ ਕੁਝ 4-5 ਸਾਲ ਹੋ ਗਏ ਮੈਂ ਫਿਰ ਉਹਨਾਂ ਬਾਰੇ ਜਾਣਨ ਦੀ ਵੀ ਕੋਸ਼ਿਸ਼ ਕੀਤੀ ਪਰ ਕੋਈ ਖਾਸ ਉੱਥੇ ਕਿਸੇ ਨੇ ਜਾਣਕਾਰੀ ਦੇਣ ਦੀ ਮੈਨੂੰ ਜਾਪਦੀ ਹੈ ਕਿਸੇ ਨੂੰ ਜਾਂ ਅਸੀਂ ਭੁੱਲ ਚੁੱਕੇ ਹਾਂ ਲੋਕ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਸ਼ਹੀਦੀਆਂ ਨੂੰ ਯਾਦ ਰੱਖਣਾ ਬੜਾ ਜ਼ਰੂਰੀ ਸੀ ਪਰ ਉਹ ਜਿਹੜਾ ਥਾਂ ਜਿੱਥੇ ਉਹ ਪਲਿਆ ਜਿੱਥੇ 10ਵੀਂ ਤੱਕ ਪੜ੍ਹਦਾ ਰਿਹਾ ਉੱਥੇ ਵੀ ਉਸਨੂੰ ਪੂਰੀ ਤਰ੍ਹਾਂ ਯਾਦ ਨਹੀਂ ਰੱਖਿਆ ਜਾ ਰਿਹਾ ਤੇ ਇੱਥੋਂ ਉਹਨੇ 10ਵੀਂ ਤੱਕ ਦੀ ਪੜ੍ਹਾਈ ਕੀਤੀ 10ਵੀਂ ਦੀ ਪੜ੍ਹਾਈ ਵਾਸਤੇ ਵਿੱਚੇ ਛੱਡ ਗਏ ਸੀ 1918 ਵਿੱਚ ਉਹ ਛੱਡ ਦਿੱਤੀ ਸੀ ਤੇ 1999 ਦਾ ਜਿਹੜਾ ਵਿਸਾਖੀ ਵਾਲਾ ਜਲ੍ਹਿਆਂਵਾਲਾ ਬਾਗ ਦਾ ਕਾਂਡ ਹੋਇਆ ਸੀ ਇੱਥੋਂ ਉਹਦੇ ਅੰਦਰ ਜਿਹੜੀ ਚਿਣਕ ਜਾ ਗਈ ਸੀ 1919 ਦੀ ਜਿਹੜੀ ਵਿਸਾਖੀ ਸੀ ਜਲ੍ਹਿਆਂਵਾਲਾ ਬਾਗ ਜਦੋਂ ਕਾਂਡ ਹੋਇਆ ਉਦੋਂ ਉਸਨੇ ਉਹ ਜਿਹੜੀ ਜਿਵੇਂ ਹੁਣੇ ਤੁਸੀਂ ਗੀਤ ਲਾਇਆ ਸੀ ਉਹਦੇ ਵਿੱਚ ਮਿੱਟੀ ਨੂੰ ਪ੍ਰਣਾਮ ਕੀਤਾ ਉਸਨੂੰ ਤੇ ਉਹਦੇ ਮਨ ਵਿੱਚ ਇਹ ਜਿਹੜੀ ਆਜ਼ਾਦੀ ਵਾਲੀ ਚਿਣਕ ਸੀ ਉਦੋਂ ਤੋਂ ਜਾਗ ਪਈ ਸੀ ਤੇ ਉਦੋਂ ਤੋਂ ਉਹਨੇ ਬੜੇ ਹੀਲੇ ਵਸੀਲੇ ਕੀਤੇ ਉਹਨੂੰ ਪਤਾ ਲੱਗਾ ਕਿ ਇੱਥੇ ਕਿਵੇਂ 1500 ਬੰਦਾ ਗਰੀਬ ਸ਼ਹੀਦੀਆਂ ਪਾ ਗਿਆ 1200 ਦੇ ਗਰੀਬ ਜ਼ਖਮੀ ਹੋ ਗਏ ਉਹਨੇ ਸਾਰਾ ਕੁਝ ਮਾਈਕਲ ਅਡਵਾਇਰ ਨੂੰ ਸੁਣਿਆ ਉਥੋਂ ਦੇ ਸਾਰੇ ਅੰਮ੍ਰਿਤਸਰ ਚ ਰਹਿਣ ਕਰਕੇ ਉਹਨੂੰ ਸਾਰਾ ਪਤਾ ਲੱਗਾ ਸੀ ਕਿਉਂਕਿ ਉਸ ਦਿਨ ਉਹ ਕਹਿੰਦੇ ਨੇ ਕਿ ਸੇਵਾ ਵੀ ਕਰ ਰਿਹਾ ਸੀ ਉੱਥੇ ਜੀ ਮਿੰਟੂ ਭਾਜੀ
ਜੀ ਸੋ ਆਪਣੇ ਢਿੱਲੋਂ ਸਾਹਿਬ ਜਿਹੜੀ ਗੱਲ ਇਹ ਆਉਂਦੀ ਹੈ ਵੀ ਬਚਪਨ ਦੇ ਵਿੱਚ ਕੋਈ ਵੀ ਬੰਦਾ ਕਿਸੇ ਵੀ ਇੱਕ ਖਾਸ ਗੱਲ ਤੋਂ ਪ੍ਰਭਾਵਿਤ ਹੋ ਕੇ ਜਦੋਂ ਉਹਨੂੰ ਟੀਚਾ ਮੰਨ ਲੈਂਦਾ ਜਾਂ ਟੀਚਾ ਰੱਖ ਲੈਂਦਾ ਉਦੋਂ ਬਾਅਦ ਉਹਦੇ ਜ਼ਿੰਦਗੀ ਦੇ ਹੋਰ ਚੀਜ਼ਾਂ ਦੇ ਮਾਇਨੇ ਖਤਮ ਹੋ ਜਾਂਦੇ ਆ ਹੁਣ ਮੇਰੇ ਵਰਗਾ ਬੰਦਾ ਜਿਹੜਾ ਇੱਕ ਦੁਨਿਆਵੀ ਬੰਦਾ ਉਹ ਇਹ ਸੋਚਾ ਵੀ ਚੱਲ ਜੀ ਆ 4 ਕਿੱਲੇ ਜ਼ਮੀਨ ਬਣਾ ਲਈਏ ਘਰ ਬਣਾ ਲਈਏ ਫਿਰ ਉਹ ਲੈ ਲਈਏ ਫਿਰ ਕਾਰ ਲੈ ਲਈਏ ਸਾਡੀਆਂ ਇਹ ਕਿਸ ਨਾ ਕੁਛ ਮੰਜ਼ਿਲਾਂ ਅਸੀਂ ਬਣਾਈਆਂ ਹੋਈਆਂ ਕਿਉਂਕਿ ਅਸੀਂ ਇਹੋ ਜਿਹਾ ਆਲਾ ਦੁਆਲਾ ਦੇਖਿਆ ਆਪਣੇ ਬਚਪਨ ਦੇਖੇ ਆਪਦਾ ਆਲਾ ਦੁਆਲਾ ਦੇਖਿਆ ਪਰ ਜਦੋਂ ਇਹੋ ਜਿਹੇ ਇੱਕ ਲੋਕ ਹੁੰਦੇ ਆ ਜਿਨ੍ਹਾਂ ਨੂੰ ਅੱਜ ਅਸੀਂ 77 ਸਾਲ ਬਾਅਦ ਵੀ ਸਾਡੇ ਚੋਂ ਜਵਾਨ ਆ, ਜਿਵੇਂ ਇੱਕ ਬੜੀ ਕਵਿਤਾ ਬੜੀ ਵਧੀਆ ਸੀ ਜਫਰ ਸਾਹਿਬ ਹੋਰਾਂ ਦੀ, ਜਿਹ ਚੋਂ ਕਹਿੰਦੇ ਸੀ ਭਗਤ ਸਿੰਘ ਮੇਰੇ ਬਾਬੇ ਦਾ ਵੀ ਹਾਣੀ ਸੀ, ਮੇਰਾ ਵੀ ਹਾਣੀ ਹੈ ਤੇ ਮੇਰੇ ਪੋਤਿਆਂ ਦਾ ਵੀ ਹਾਣੀ ਰਹੂਗਾ। ਤੇ ਹਾਣੀ ਰਹਿਣ ਦਾ ਕਾਰਨ ਹੀ ਇਹ ਆ ਵੀ ਉਹਨਾਂ ਦਾ ਕੀਤਾ ਜਿਹੜਾ ਕਾਰਜ ਤੇ ਉਹਨਾਂ ਵੱਲੋਂ ਚੁਣਿਆ ਗਿਆ ਜਿਹੜਾ ਇੱਕ ਟੀਚਾ ਜਾਂ ਇੱਕ ਮੰਜ਼ਿਲ ਉਹਨਾਂ ਨੇ, ਜਿਵੇਂ ਤੁਸੀਂ ਦੱਸਿਆ ਵੀ 1919 ਦੇ ਵਿੱਚ ਜਿਹੜਾ ਸਾਕਾ ਹੋਇਆ ਤੇ ਜਿਹਦੇ ਸਾਕੇ ਦੀ ਅੱਜ ਵੀ ਜਦੋਂ ਅਸੀਂ ਜਲਿਆਂ ਵਾਲੇ ਬਾਗ ਜਾਂਦੇ ਹਾਂ ਤੇ ਸਾਨੂੰ ਉਹ ਗੱਲਾਂ ਦੇਖ ਕੇ ਹੈਰਾਨੀ ਆਉਂਦੀ ਹੈ, ਪਰ ਸ਼ਹੀਦ ਊਧਮ ਸਿੰਘ ਤਾਂ ਥੋੜੀ ਦੇਰ ਬਾਅਦ ਹੀ ਉੱਥੇ ਪਹੁੰਚਿਆ ਉਸ ਸਾਕੇ ਤੋਂ, ਜਾਂ ਕਹਿ ਸਕਦੇ ਹਾਂ ਉੱਥੇ ਵੀ ਕੁਝ ਇੱਕ ਅੰਸ਼ ਦੱਸੇ ਜਾਂਦੇ ਆ ਵੀ ਉੱਥੇ ਸਨ ਉਸੇ ਬਾਅਦ। ਤਾਂ ਉਹਨਾਂ ਨੇ ਤਾਂ ਅੱਖੀਂ ਦੇਖੀਆਂ ਤੇ ਉਸ ਟਾਈਮ ਹਜੇ ਜ਼ਮੀਨ ਦਾ ਰੰਗ ਵਾਕਈ ਲਾਲ ਸੀਗਾ ਤੇ ਉਹਨਾਂ ਨੇ ਉਸ ਟਾਈਮ ਤੋਂ ਜਿਹੜੀ ਉਹ ਕਸਮ ਖਾਧੀ ਤੇ ਉਹਦੇ ਲਈ ਜੋ ਪ੍ਰਚਾਰ ਕੀਤਾ ਉਹ ਇੱਕ ਅੱਜ ਦੇਖਣ ਨੂੰ ਬੜਾ ਆਸਾਨ ਜਿਹਾ ਲੱਗਦਾ ਵੀ ਦੇਖਣ ਨੂੰ ਇਹ ਲੱਗਦਾ ਵੀ ਚਲੋ ਜੀ ਉਹ ਗਏ ਤੇ ਉਹਨਾਂ ਨੇ ਜਨਰਲ ਡਵੈਰ ਨੂੰ ਗੋਲੀ ਮਾਰਤੀ। ਪਰ ਤੁਸੀਂ ਹੁਣ ਇੱਕ ਗੱਲ ਦੱਸੋ ਮੈਨੂੰ ਵੀ ਅੱਜ ਦੇ ਯੁੱਗ ਦੇ ਵਿੱਚ ਕਿਸੇ ਮੁਲਕ ਦੇ ਵਿੱਚ ਜਾਣ ਲਈ ਤੁਹਾਡੀਆਂ ਕੀ ਕੀ ਤੁਹਾਨੂੰ ਸਟੀਜਾਂ ਚਾਹੀਦੀਆਂ, ਤੁਹਾਡੀ ਲਿਜੀਬਿਲਟੀ, ਤੁਹਾਡੇ ਲਈ ਤੁਹਾਨੂੰ ਪਾਸਪੋਰਟ ਬਣਾਉਣਾ ਉਸ ਟਾਈਮ ਦੇ ਇੰਡੀਆ ਦੇ ਵਿੱਚ, ਮੰਨ ਲਓ ਵੀ ਇੰਡੀਆ ਦੇ ਬੰਦਿਆਂ ਨੂੰ ਇੰਗਲੈਂਡ ਜਾ ਸਕਦੇ ਸਨ, ਬਹੁਤ ਸਾਰੇ ਸੀ, ਪਰ ਐਡਾ ਸੌਖਾ ਵੀ ਨਹੀਂ ਸੀ ਵੀ ਉਹ ਐਮ ਬਾਹਰਲੇ ਮੁਲਕ ਚ ਉਦੋਂ ਜਾਣਾ, ਸੀਮਤ ਸਾਧਨ, ਜਤੀਮ ਖਾਨੇ ਚ ਪਲਿਆ ਹੋਇਆ ਬੱਚਾ, ਕਿਵੇਂ ਕਿਵੇਂ ਉਹਨਾਂ ਨੇ ਮੈਨੇਜ ਕਰਿਆ ਹੋਣਾ, ਤੁਸੀਂ ਇਹ ਚੀਜ਼ਾਂ ਸੋਚ ਕੇ ਦੇਖੋ।
ਬਿਲਕੁਲ ਮਿੰਟੂ ਭਾਜੀ, ਮਤਲਬ ਇਹ ਤੇ ਕਈ ਵਾਰੀ ਆਉਂਦਾ ਕਿ ਉਦੋਂ ਇਹ ਸਫ਼ਰ ਵੀ ਨਹੀਂ ਸੀ, ਹਵਾਈ ਸਫ਼ਰ ਵੀ ਨਹੀਂ ਸੀ, ਉਦੋਂ ਸਮੁੰਦਰਾਂ ਰਾਹੀਂ ਜਾਂਦੇ, ਕਈ ਕਈ ਸਾਲ ਲੱਗ ਜਾਂਦੇ ਸਨ ਸਫ਼ਰ ਦੇ ਵਿੱਚ, ਮਹੀਨੇ ਸਾਲ ਤੱਕ ਲੱਗ ਜਾਂਦੇ ਸੀ, ਪਰ ਉਹ ਜਰਮਨ ਵੀ ਗਏ, ਅਮਰੀਕਾ ਚ ਵੀ ਗਏ। ਮਿੰਟੂ ਭਾਜੀ ਸਾਡੇ ਲਾਗੇ ਨਾ ਇੱਕ ਜਗ੍ਹਾ ਆਇਆ, ਮੈਂ ਉਹਨਾਂ ਦੀ ਗੱਲ ਵਿੱਚੋਂ ਨਵੇਂ ਸਿਰੋਂ ਦੂਸਰੇ ਪਾਸੇ ਲੈ ਚੱਲਿਆ। ਸਾਡੇ ਲਾਗੇ ਇੱਕ ਥਾਂ ਹੈ ਮੈਥੇ ਤੋਂ, ਜਦੋਂ ਅਸੀਂ ਜਲੰਧਰ ਵਾਲੀ ਸੜਕ ਤੇ ਜਾਂਦੇ ਹਾਂ, ਮੈਥੇ ਤੋਂ 2 ਕਿਲੋਮੀਟਰ ਹੈ, ਮੈਨੂੰ ਉੱਥੇ ਵੀ ਉਹਦੇ ਬਾਰੇ ਵੀ ਮੈਂ ਪੜ੍ਹਿਆ ਇੱਕ ਦੋ ਬੁੱਕਸ ਵਿੱਚ ਕਿ ਇਹ ਉਹਨਾਂ ਨੇ ਆਪਣੀ ਲੁਕਣਗਾਹ ਬਣਾਈ ਹੋਈ ਸੀ, ਕਿਉਂਕਿ ਉਹ ਕਸ਼ਮੀਰ ਦੇ ਰਸਤੇ ਜ਼ਿਆਦਾ ਉਹਨਾਂ ਨੇ ਜਾਣਾ ਆਉਣਾ ਕੀਤਾ, ਜਰਮਨ ਵਗੈਰਾ ਜਾਂ ਅਮਰੀਕਾ ਜਦੋਂ ਗਏ ਨਾ, ਕਸ਼ਮੀਰ ਦੇ ਰਸਤੇ ਉਹਨਾਂ ਨੇ ਜਾਣਾ ਕੀਤਾ, ਤੇ ਇੱਥੇ ਉਹ ਸਿੰਘ ਬੇਲਾ ਨਾਂ ਦੀ ਜਗ੍ਹਾ ਵਾ ਜਿੱਥੇ ਗਦਰੀ ਸਾਰੇ ਲੁਕਦੇ ਸਨ, ਉੱਥੇ ਸੁਰੰਗ ਬਣਾਈ ਹੋਈ ਸੀ, ਤੇ ਉਹਦੇ ਬਾਰੇ ਚਲੋ ਇਤਿਹਾਸਕਾਰਾਂ ਨੇ ਲਿਖਿਆ, ਤੇ ਮੈਂ ਉਹਨਾਂ ਦੀ ਗੱਲ ਜਿਹੜੀ ਕਰ ਰਿਹਾ ਸੀ ਕਿ ਜਾਣਾ ਉਹਨਾਂ ਦਾ ਬਾਹਰ ਬੜੀਆਂ ਮੁਸ਼ਕਲਾਂ ਝਾਕ ਕੇ, ਕਈ 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 ਰਾਤਾਂ ਕਈ ਭੇਸ ਵੇਖ ਛਪਾ ਕੇ ਉਹਨਾਂ ਨੂੰ ਜਾਣਾ ਪਿਆ, ਪਰ ਉਹਨਾਂ ਨੇ ਅਸਲ ਨਿਸ਼ਾਨੇ ਤੱਕ ਪਹੁੰਚਣ ਲਈ ਉਹ ਆਪਣੀ ਜੱਦੋ ਜਹਿਦ ਕਾਇਮ ਰਹੀ, ਉਹਨਾਂ ਦੇ ਅੰਦਰ ਚਿਣਕ ਜਿਹੜੀ ਸੀ ਜਿਹੜੀ 1919 ਨੂੰ ਚੱਲੀ ਸੀ ਉਸੇ ਤਰ੍ਹਾਂ ਫੁੱਟਦੀ ਰਹੀ, ਤੇ ਜਦੋਂ ਉਸ ਤੋਂ 2-3 ਵਾਰੀ ਵਾਪਸ ਵੀ ਆਏ, ਇੱਕ ਵਾਰੀ ਭਗਤ ਸਿੰਘ ਹੋਣਾ ਵੀ ਉਹਨਾਂ ਨਾਲ ਮੇਲ ਹੋਇਆ 1924 ਜਦੋਂ ਹਥਿਆਰ ਲੈ ਕੇ ਵਾਪਸ ਆਏ ਸਨ, ਪਰ ਫੜੇ ਗਏ ਸਨ ਉਦੋਂ ਉਹ, ਤੇ ਉਹਨਾਂ ਦੀ 1927 ਚ ਗ੍ਰਿਫਤਾਰੀ ਹੋਈ ਸੀ, ਤੇ 31 ਵਿੱਚ ਜਾ ਕੇ ਰਿਹਾ ਹੋਏ ਸਨ, ਤੇ ਫਿਰ 1934 ਚ ਫਿਰ ਕਸ਼ਮੀਰ ਦੇ ਰਸਤੇ ਜਰਮਨੀ ਗਏ, ਤੇ ਅੰਤ ਜਿਹੜਾ ਉੱਥੇ ਦਿੱਤਾ ਜਿਹੜਾ ਉਹਨਾਂ ਦਾ ਨਿਸ਼ਾਨਾ ਸੀ ਉਹ ਲੰਡਨ ਵਿੱਚ ਪਹੁੰਚਣਾ ਸੀ, ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਉਡਵਾਇਰ ਜਿਹੜਾ ਉਹ ਉੱਥੇ ਪਹੁੰਚ ਚੁੱਕਾ ਹੈ, ਤੇ ਉਹਨੂੰ ਲੱਭਣਾ, ਤੇ ਉਸ ਦੀ ਕੋਠੀ ਤੱਕ ਪਹੁੰਚਣਾ ਇੱਕ ਬੜਾ ਮੁਸ਼ਕਲ ਭਰਿਆ ਪੈਣਾ ਸੀ, ਪਰ ਊਧਮ ਸਿੰਘ ਨੇ ਬੜਾ ਵੱਡਾ ਊਧਮ ਕੀਤਾ ਤੇ ਕੌਮ ਦੀ ਜਿਹੜੀ ਲਾਜ ਰੱਖਣ ਲਈ ਤੇ ਉਹ ਉੱਥੋਂ ਤੱਕ ਪਹੁੰਚਿਆ, ਤੇ ਅਖੀਰ ਜਿਹੜਾ ਕੈਸਟਨ ਹਾਲ ਲੰਡਨ ਦਾ ਉਹਦੇ ਵਿੱਚ ਜਾ ਕੇ ਜਦੋਂ ਉਹਨਾਂ ਨੇ ਕਹਿੰਦੇ ਨੇ ਰਿਵਾਲਵਰ ਵੀ ਇੱਕ ਪੂਰਨ ਸਿੰਘ ਨਾਮ ਸਿੰਘਾਂ ਦਾ ਜਵਾਨ ਸੀ ਜਿਹਦੇ ਕੋਲੋਂ ਰਿਵਾਲਵਰ ਲਿਆ, ਤੇ ਉਹ ਰਿਵਾਲਵਰ ਕਿਵੇਂ ਬੁੱਕ ਦੇ ਵਿੱਚ ਹੋਲੀ ਬੁੱਕ ਦੇ ਵਿੱਚ ਲੈ ਕੇ ਗਏ, ਉੱਥੇ ਉੱਥੇ ਪਹੁੰਚੇ, ਤੇ ਉਹਦਾ ਜਿਹਨੇ ਉਸ ਵੇਲੇ ਬਿਲਕੁਲ ਉਹੋ ਹੀ ਦਿਨ ਆਇਆ ਸੀ 13 ਮਾਰਚ ਵਾਲਾ, ਮਤਲਬ ਇਹ ਕਹਿ ਲਓ ਇੱਕ ਮਹੀਨਾ ਪਹਿਲਾਂ ਦਾ 13 ਮਾਰਚ 1940 ਮਾਈਕਲ ਅਡਵਾਇਰ ਨੂੰ ਜਿਹੜਾ ਸੀ ਉਹਨੇ ਕੈਸਟਨ ਹਾਲ ਚ ਫਿਰ ਉਹਨੂੰ ਉਹਦੀ ਚੜਾਈ ਕਰਵਾ ਦਿੱਤੀ ਤੇ ਗੋਲੀਆਂ ਦੇ ਨਾਲ ਵਿੰਨ ਕੇ ਰੱਖ ਦਿੱਤਾ, ਪਰ ਦੌੜੇ ਨਹੀਂ, ਇਹ ਨਹੀਂ ਕੀਤਾ ਕਿ ਮੈਂ ਕਤਲ ਕਰ ਦਿੱਤਾ, ਉਹਨਾਂ ਨੇ ਆਪਣਾ ਨਿਸ਼ਾਨਾ ਜੋ ਮਿਥਿਆ ਸੀ ਕਿ ਮੈਂ ਉਸ ਬੰਦੇ ਨੂੰ ਖਤਮ ਕਰਾਂਗਾ ਜਿਹਨੇ ਜਲਿਆਂ ਵਾਲੇ ਬਾਗ ਚ ਜਿਹੜਾ ਸਾਕਾ ਵਰਤਾਇਆ, ਤੇ ਉਹ ਖਤਮ ਕਰਕੇ ਆਪਣੀ ਗ੍ਰਿਫਤਾਰੀ ਦਿੱਤੀ, ਤੇ ਇਹ ਵੀ ਕਹਿ ਸਕਦੇ ਹਾਂ ਜਦੋਂ ਉਹਨਾਂ ਤੇ ਕੇਸ ਚੱਲਿਆ ਉਹਨਾਂ ਨੇ ਕੋਈ ਏਡੀ ਪੈਰਵਾਈ, ਬੜੇ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਪੈਰਵਾਈ ਕਰਦੇ ਹਾਂ ਅਸੀਂ ਤੁਹਾਡੀ, ਬੜੇ ਸਿਆਸੀ ਲੋਕਾਂ ਵੀ ਕਿਹਾ, ਉੱਥੋਂ ਦੇ ਜਿਹੜੇ ਸਾਡੇ ਪੰਜਾਬੀ ਰਹਿੰਦੇ ਸਨ ਉਹਨਾਂ ਵੀ ਕਿਹਾ ਕਿ ਤੇਰੀ ਪੈਰਵਾਈ ਕਰਦੇ, ਪਰ ਉਹਨਾਂ ਨੇ ਆਪ ਹੀ ਕਬੂਲ ਕਰ ਲਿਆ ਆਪਣਾ ਕੇਸ, ਤੇ ਉਹਨਾਂ ਨੂੰ ਅੱਜ ਦੇ ਦਿਨ ਜਿਹੜੀ ਜਿਵੇਂ ਤੁਸੀਂ ਦੱਸਿਆ ਕਿ ਫਾਂਸੀ ਹੋਈ ਤੇ ਇਹ ਬੜੀ ਵੱਡੀ ਇੱਕ ਕੌਮ ਦੇ ਸਿਰ ਤੇ ਪੱਗ ਰੱਖਣ ਵਾਲੀ ਗੱਲ ਸੀ ਜੀ ਮਿੰਟਾ ਜੀ
ਜੀ ਜੀ ਬਿਲਕੁਲ ਦੇਖੋ ਢਿੱਲੋਂ ਸਾਹਿਬ ਜਿਵੇਂ ਤੁਸੀਂ ਦੱਸਿਆ ਵੀ 1919 ਦੇ ਵਿੱਚ ਉਹਨਾਂ ਨੇ ਜਿਹੜੀ ਕਸਮ ਖਾਧੀ ਪਰ ਉਸ ਤੋਂ ਪਹਿਲਾਂ ਹੀ ਉਹ ਇਸ ਚੀਜ਼ ਤੋਂ ਮੂਵਮੈਂਟ ਚ ਉਸ ਚ ਪ੍ਰਭਾਵਿਤ ਸਨ ਪਰ 1919 ਦੇ ਵਿੱਚ ਜਦੋਂ ਉਡਵਾਇਰ ਗਵਰਨਰ ਸੀ ਪੰਜਾਬ ਦੇ ਤੇ ਉਹਨਾਂ ਵੱਲੋਂ ਦਿੱਤੇ ਗਏ ਹੁਕਮਾਂ ਦਾ ਉਹਨਾਂ ਨੂੰ ਪਤਾ ਲੱਗਿਆ ਤੇ ਉਦੋਂ ਬਾਅਦ ਉਹਨਾਂ ਨੇ ਕਸਮ ਖਾਧੀ ਵੀ ਉਹਨੂੰ ਖਤਮ ਕਰਨਾ ਜਿਵੇਂ ਮਰਜ਼ੀ ਕਰਨਾ। ਅੱਜ ਦਾ ਯੁੱਗ ਇਹ ਆ ਵੀ ਆਪਾਂ ਕਹਿੰਦੇ ਹਾਂ ਵੀ ਜੇ ਸਾਨੂੰ ਜ਼ਿਆਦਾ ਗੁੱਸਾ ਆ ਜੇ ਇਹਨਾਂ ਤੇ 10 ਵਾਰੀ ਗਿਣ ਲਈਏ ਤਾਂ ਉਹ ਗੁੱਸਾ ਦੂਰ ਹੋ ਜਾਂਦਾ ਤੇ ਅੱਜ ਦੇ ਯੁੱਗ ਦੇ ਵਿੱਚ ਜਨੂਨ ਚੜ੍ਹਦਾ ਬੜੇ ਵੱਡੇ ਵੱਡੇ ਜਨੂਨ ਸਾਨੂੰ ਚੜ੍ਹਦੇ ਆ ਪਰ ਜਨੂਨ ਸ਼ਾਮ ਤੱਕ ਜਾਂਦਾ ਜਾਂਦਾ ਉਹ ਜਨੂਨ ਢਿੱਲਾ ਪੈ ਜਾਂਦਾ ਤੇ ਜਾਂ ਉਸ ਬਾਰੇ ਅਸੀਂ ਭੁੱਲ ਜਾਂਦੇ ਹਾਂ। ਬਹੁਤ ਵਾਰੀ ਇਹ ਗੱਲਾਂ ਹੁੰਦੀਆਂ ਵੀ ਤੁਸੀਂ ਆਪਦੀ ਜੀਵਨ ਚ ਹੀ ਦੇਖੋ ਵੀ ਤੁਹਾਨੂੰ ਲੱਗਿਆ ਹੋਊ ਵੀ ਆਹ ਚੀਜ਼ ਦਾ ਤਾਂ ਮੈਂ ਕਰ ਦੂੰਗਾ ਬਹੁਤ ਕਰ ਦੂੰ ਪਰ ਸ਼ਾਮ ਤੱਕ ਤੁਸੀਂ ਉਹ ਚੀਜ਼ਾਂ ਉਸ ਵਿਚਾਰਾਂ ਤੇ ਖੜਦੇ ਨਹੀਂ। ਪਰ ਹੁਣ ਦੇਖੋ ਵੀ 1919 ਤੇ ਫਿਰ 1940 21 ਸਾਲ ਆਪਦੇ ਅੰਦਰ ਅੱਗ ਨੂੰ ਮਚਦਾ ਰੱਖਣ ਲਈ ਕਿੰਨਾ ਬਾਲਣ ਉਹਨੂੰ ਪਾਉਣਾ ਪਿਆ ਹੋਣਾ ਇਹ ਦੱਸੋ। ਇਹ ਦੇਖੋ ਹੁਣ ਕਿੰਨੀ ਕਿੰਨੀ ਸੋਚ ਕੇ ਦੇਖੋ ਵੀ 21 ਸਾਲ ਬੰਦੇ ਨੇ ਆਪਦੇ ਅੰਦਰ ਉਸ ਅੱਗ ਨੂੰ ਬਾਲੀ ਰੱਖਿਆ ਉਹਨੂੰ ਬੁਝਣ ਨਹੀਂ ਦਿੱਤਾ। ਹਾਲਾਂਕਿ ਉਹਨਾਂ 21 ਸਾਲਾਂ ਦੇ ਦੌਰਾਨ ਇੱਕ ਨੌਜਵਾਨ ਵਿਦੇਸ਼ ਦੇ ਵਿੱਚ ਗਿਆ, ਵਿਦੇਸ਼ ਦੀਆਂ ਰੰਗ ਰਲੀਆਂ ਵੀ ਦੇਖੀਆਂ ਉਹਨੇ, ਵਿਦੇਸ਼ ਦੀ ਚਕਾ ਚੌਂਧ ਵੀ ਦੇਖੀ, ਵਿਦੇਸ਼ ਦੇ ਡਾਲਰਾਂ ਦੀ ਚਮਕ ਵੀ ਦੇਖੀ, ਕੰਮ ਵੀ ਕੀਤਾ, ਵਿਦੇਸ਼ ਦੀ ਐਸ਼ ਮਸਤੀ ਵੀ ਦੇਖੀ, ਪਰ ਉਹਨਾਂ ਐਸ਼ ਮਸਤੀਆਂ ਦੇ ਵਿੱਚ ਜਾ ਕੇ ਉਹਨੇ ਜਿਹੜਾ ਆਪਦੇ ਅੰਦਰਲੀ ਜਿਹੜੀ ਅੱਗ ਸੀ ਉਹ ਨਹੀਂ ਬੁਝਣ ਦਿੱਤੀ। ਇਹ ਇੱਕ ਅਹਿਮ ਖਾਸ ਜਿਹੜੀ ਗੱਲ ਮੈਨੂੰ ਮਹਿਸੂਸ ਹੁੰਦੀ ਹੈ ਜੀ ਊਧਮ ਸਿੰਘ ਹੋਰਾਂ ਦੇ ਮਾਮਲੇ ਦੇ ਵਿੱਚ। ਪਰ ਮੈਂ ਦੋ ਗੱਲਾਂ ਜ਼ਰੂਰ ਹੋਰ ਇੱਥੇ ਸ਼ੇਅਰ ਕਰਨੀਆਂ ਚਾਹਾਂਗਾ ਜੀ। ਊਧਮ ਸਿੰਘ ਹੋਰਾਂ ਦੇ ਮਾਮਲੇ 'ਚ ਉਹਨਾਂ ਦੀਆਂ ਜਿਹੜੀਆਂ ਆਸਤੀਆਂ ਉਹ ਤਕਰੀਬਨ 1975 ਦੇ ਵਿੱਚ ਜਿਹੜੀਆਂ ਭਾਰਤ ਲਿਆਂਦੀਆਂ ਗਈਆਂ ਸਨ, ਕਿਉਂਕਿ ਪਹਿਲਾਂ ਉਹ ਨਹੀਂ ਉਹਨਾਂ ਨੇ ਦਿੱਤੀਆਂ ਸਨ, ਉੱਥੇ ਹੀ ਸਨ ਇੰਗਲੈਂਡ ਦੇ ਵਿੱਚ। ਤੇ 40 ਕਿਦਾਂ ਦਾ ਜਿਹੜਾ ਇਹਨਾਂ ਦਾ ਕੇਸ ਚੱਲਿਆ ਸੀ, 42 ਕਿਦਾਂ ਸਾਰਾ ਜਿਹਦੇ 'ਚ ਉਹਨਾਂ ਨੇ ਭੁੱਖ ਹੜਤਾਲ ਵੀ ਕੀਤੀ ਸੀ ਕੁਝ ਇੱਕ ਵਿਸ਼ਿਆਂ ਦੇ ਉੱਤੇ। ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਨਾਂ ਦੇ ਉੱਤੇ ਯੂਪੀ ਦੇ ਵਿੱਚ ਇੱਕ ਜ਼ਿਲ੍ਹੇ ਦਾ ਨਾਂ ਵੀ ਰੱਖਿਆ ਗਿਆ ਜੀ, ਸ਼ਹੀਦ ਊਧਮ ਸਿੰਘ ਨਗਰ ਸੁਨਾਮ ਦੇ ਵਿੱਚ ਇੱਕ ਕਾਲਜ ਚੱਲਦਾ ਜੀ, 1-2 ਬੁੱਤ ਵੀ ਲੱਗੇ ਹੋਏ ਆ। ਪਰ ਮੈਨੂੰ ਲੱਗਦਾ ਇਹ ਚੀਜ਼ਾਂ ਕਾਫੀ ਨਹੀਂ ਹਨ ਉਹਨਾਂ ਦੇ ਮਾਮਲੇ 'ਚ। ਦੂਜੀ ਗੱਲ ਜਿਹੜੀ ਮੈਂ ਸ਼ੇਅਰ ਕਰਨੀ ਚਾਹੂੰਗਾ ਉਹ ਹਰ ਸਾਲ ਇੱਕ ਨਾ ਪਿਛਲੇ 4-5 ਸਾਲਾਂ ਤੋਂ ਇੱਕ ਗੱਲ ਨਿਕਲ ਕੇ ਆਉਂਦੀ ਆ ਵੀ ਇੱਕ ਬਜ਼ੁਰਗ ਵੀ ਕਹਿ ਸਕਦੇ ਹਾਂ ਇੱਕ ਬੰਦਾ ਜਿਹੜਾ ਉਹ ਟੋਕਰਾ ਇੱਟਾਂ ਦਾ ਚੱਕ ਰਿਹਾ ਜਾਂ ਕਹੀ ਨਾਲ ਕੰਮ ਕਰਦੇ ਦੀ ਫੋਟੋ ਪਾ ਕੇ ਤੇ ਉਹਦੇ ਤੇ ਥੱਲੇ ਲੇਖ ਲਿਖੇ ਜਾਂਦੇ ਆ ਜਾਂ ਲਿਖਿਆ ਜਾਂਦਾ ਵੀ ਸ਼ਹੀਦ ਊਧਮ ਸਿੰਘ ਦੇ ਵਾਰਸ ਆ ਜਿਹੜੇ ਉਹ ਦਿਹਾੜੀ ਕਰਨ ਤੇ ਮਜਬੂਰ। ਇਸ ਵਿਸ਼ੇ ਦੇ ਉੱਤੇ ਜਦੋਂ ਵੀ ਜਿਹਦੇ ਕੋਲੇ ਵੀ ਉਹ ਖਬਰ ਪਹੁੰਚਦੀ ਆ, ਜਿਹਦੇ ਕੋਲੇ ਵੀ ਆਰਟੀਕਲ ਪਹੁੰਚਦਾ, ਉਹ ਪਹਿਲੀ ਨਜ਼ਰੇ ਉਹਨੂੰ ਸ਼ੇਅਰ ਵੀ ਕਰਦਾ ਤੇ ਅਫਸੋਸ ਵੀ ਜਤਾਉਂਦਾ। ਇਸ ਤੋਂ ਵੱਧ ਕੇ ਬੰਦੇ ਕੋਲੇ ਕੁਛ ਨਹੀਂ ਹੁੰਦਾ ਕਰਨ ਨੂੰ, ਸ਼ੇਅਰ ਕਰ ਸਕਦਾ ਜਾਂ ਅਫਸੋਸ ਜਤਾ ਸਕਦਾ, ਇਦੋਂ ਅੱਗੇ ਕੁਛ ਨਹੀਂ। ਨਾ ਤਾਂ ਉਹ ਕਦੇ ਉਸ ਤਹਿ ਤੇ ਜਾਂਦੇ ਆ ਤੇ ਨਾ ਉਸ ਤਹਿ, ਜੇ ਮੰਨ ਲਓ ਤੁਹਾਨੂੰ ਪੀੜ ਲੱਗੀ ਕਿਸੇ ਨੂੰ ਵੀ ਉਸ ਖਬਰ ਤੋਂ, ਉਸ ਆਰਟੀਕਲ ਤੋਂ, ਅੱਜ ਫੇਰ ਛਪਿਆ ਉਹੀ ਆਰਟੀਕਲ ਸੇਮ ਮੈਂ ਇੱਕ ਅਖਬਾਰ ਚ ਦੇਖਿਆ, ਤਾਂ ਉਹ ਜੇ ਤੁਹਾਨੂੰ ਪੀੜ ਲੱਗੀ ਆ ਤਾਂ ਤੁਸੀਂ ਉਹਦੀ ਹੈਲਪ ਲਈ ਅੱਗੇ ਕਿਉਂ ਨਹੀਂ ਆਏ, ਤੁਸੀਂ ਕਿਉਂ ਨਹੀਂ ਹੈਲਪ ਕਰ ਰਹੇ? ਜੇ ਜਾਂ ਤੁਹਾਨੂੰ ਉਸ ਦੀ ਤਹਿ ਤੇ ਨਹੀਂ ਜੇ ਤੁਹਾਨੂੰ ਪਤਾ, ਤਾਂ ਪਿਛਲੇ 4 ਸਾਲ ਪਹਿਲਾਂ ਅਸੀਂ ਵੀ, ਸਾਡੇ ਕੋਲੇ ਵੀ ਆਇਆ, ਅਸੀਂ ਵੀ ਪ੍ਰਭਾਵਿਤ ਹੋਏ, ਅਸੀਂ ਉਸ ਦੀ ਤਹਿ ਤੇ ਗਏ ਤਾਂ ਸਾਨੂੰ ਕਾਫੀ ਜਿਹੜੇ ਖੁਲਾਸੇ ਹੋਏ। ਤਾਂ ਉਹਨਾਂ ਖੁਲਾਸਿਆਂ ਦੇ ਵਿੱਚੋਂ ਜਿਹੜੀ ਮੇਰੀ ਪਹਿਲੀ ਸ਼ੰਕਾ ਸੀ ਜਾਂ ਜਿਹੜਾ ਮੇਰਾ ਪਹਿਲੀ ਸੋਚ ਆਈ ਸੀ ਮੇਰੇ ਮਨ ਦੇ ਵਿੱਚ, ਉਸ ਦੇ ਉੱਤੇ ਮੈਂ ਕੰਮ ਕਰਨਾ ਸ਼ੁਰੂ ਕੀਤਾ, ਅਸੀਂ ਕਾਫੀ ਰਿਸਰਚ ਕੀਤੀ, ਤਾਂ ਉਹ ਗੱਲਾਂ ਹੋਰ ਨਿਕਲੀਆਂ। ਹੁਣ ਇੱਕ ਪਾਸੇ ਤੁਸੀਂ ਵੀ ਅੱਜ ਦੱਸਿਆ ਤੇ ਸਾਨੂੰ ਉਦੋਂ ਪਤਾ ਲੱਗਿਆ ਵੀ ਸ਼ਹੀਦ ਊਧਮ ਸਿੰਘ ਨੂੰ ਯਤੀਮ ਖਾਨੇ ਛੱਡ ਆਏ ਸੀ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਅੱਜ ਜੇ ਗੱਲ ਦਾਵਾ ਕਰ ਰਹੇ ਵੀ ਅਸੀਂ ਸ਼ਹੀਦ ਊਧਮ ਸਿੰਘ ਦੇ ਨੇੜਲੇ ਆ, ਤੇ ਜਦੋਂ ਸ਼ਹੀਦ ਊਧਮ ਸਿੰਘ ਦੇ ਮਾਂ ਬਾਪ ਨਹੀਂ ਰਹੇ ਸਨ ਤੇ ਉਦੋਂ ਉਹਨੂੰ ਯਤੀਮ ਖਾਨੇ ਛੱਡਣ ਵਾਲੇ, ਤੇ ਉਹ ਅੱਜ ਕਿਹੜੇ ਮੂੰਹ ਨਾਲ ਦਾਵਾ ਕਰ ਰਹੇ ਆ, ਕਿਹੜੇ ਮੂੰਹ ਨਾਲ ਕਹਿ ਰਹੇ ਅਸੀਂ ਸ਼ਹੀਦ ਊਧਮ ਸਿੰਘ ਦੇ ਵਾਰਸਾਂ? ਸੋ ਮੇਰੀ ਇੱਥੇ ਨਾ ਸਾਰੇ ਸਰੋਤਿਆਂ ਨੂੰ ਬੇਨਤੀ ਆ, ਹਜੇ ਵੀ ਸਾਡੇ ਸਰੋਤੇ ਨਾ ਇਸ ਪੁਆਇੰਟ ਨੂੰ ਬਹੁਤ ਚੱਕਦੇ ਆ ਤੇ ਬਹੁਤ ਲੈ ਕੇ ਆਉਂਦੇ ਆ। ਅਸੀਂ ਦੇਖੋ ਹਰ ਬੰਦਾ ਮਿਹਨਤ ਕਰਦਾ, ਹਰ ਬੰਦਾ ਇੱਥੇ ਦਿਹਾੜੀ ਕਰਕੇ ਖਾਂਦਾ, ਜੇ ਹੁਣ ਮੰਨ ਲਓ ਇੱਕ ਬੰਦੇ ਨੇ ਕੁਰਬਾਨੀ ਕੀਤੀ ਆ ਉਹ ਵੀ ਯਤੀਮ ਖਾਨੇ ਚ ਪਾਲਣ ਤੋਂ ਬਾਅਦ, ਹੁਣ ਇਹ ਥੋੜਾ ਵੀ ਉਹਦੀਆਂ 10 ਪੁਸ਼ਤਾਂ ਨੂੰ ਸਰਕਾਰ ਜਾਂ ਅਸੀਂ ਬੈਠ ਕੇ ਖਵਾਈ ਜਾਈਏ ਤੇ ਆਖੀ ਜਾਈਏ ਵੀ ਹਾਂ ਭਾਈ ਬੈਠੋ। ਹਾਂ ਜੇ ਪੁਸ਼ਤਾਂ ਦੇ ਵਿੱਚ ਵੀ ਕੋਈ ਬਹੁਤ ਸਾਰੇ ਹੁੰਦੇ ਆ ਪਰਿਵਾਰ ਦੇ ਵਿੱਚ ਵੀ, ਮੰਨ ਲਓ ਇਹਨਾਂ ਦੇ ਮਾਂ ਬਾਪ ਆ, ਮਾਂ ਨੇ ਉਹਨੂੰ ਜਨਮ ਦਿੱਤਾ, ਪਿਓ ਨੇ ਉਹਨੂੰ ਪਾਲਿਆ ਪੋਸਿਆ, ਹੋ ਸਕਦਾ ਉਹ ਬੈਠੇ ਹੁੰਦੇ ਕਿਸੇ ਦੇ ਵੀ ਤਾਂ ਉਹਨਾਂ ਦੀ ਕਦਰ ਕਰਨੀ ਬਣਦੀ ਸੀ। ਤੇ ਜੇ ਹੁਣ ਕਹੀਏ ਵੀ ਉਹਨਾਂ ਦੇ ਖਾਨਦਾਨ ਦੇ ਵਿੱਚ ਕੋਈ ਵੀ ਬੰਦਾ ਲਾ ਕੇ ਫੋਟੋ ਇਮੋਸ਼ਨਲ ਬਲੈਕਮੇਲਿੰਗ ਕਰਕੇ ਤੇ ਉਹ ਗੱਲਾਂ ਲੈਂਦਾ ਤਾਂ ਮੈਂ ਇਸ ਦੇ ਵਿੱਚ ਹੱਕ ਦੇ ਵਿੱਚ ਨਹੀਂ ਹਾਂ। ਸਾਨੂੰ ਇਹ ਚੀਜ਼ਾਂ ਪਹਿਲਾਂ ਦੇਖਣੀਆਂ ਚਾਹੀਦੀਆਂ ਵੀ ਜਿਹੜੇ ਬੰਦਿਆਂ ਨੇ ਉਹਨੂੰ ਆਪਣਾ ਸਮਝ ਕੇ ਨਹੀਂ ਦੇਖੋ। ਯਤੀਮਖਾਨੇ ਚ ਕਦੋਂ ਛੱਡਿਆ ਜਾਂਦਾ ਬੱਚਾ? ਯਤੀਮਖਾਨੇ ਜਾਣ ਤੋਂ ਪਹਿਲਾਂ ਦੇਖੋ ਉਸ ਬੱਚੇ ਦੀ ਭੈਣ ਭਰਾ ਮਾਂ ਪਿਓ ਨੇ ਚਲੇ ਗਏ, ਭੈਣ ਭਰਾ ਚਲੇ ਗਏ, ਤਾਂ ਉਦੋਂ ਬਾਅਦ ਉਹਦੀ ਭੂਆ ਫੁੱਫੜ ਮਾਸੀ ਨਾਨਕੇ ਦਾਦਕੇ ਚੋਂ 10 ਰਿਸ਼ਤੇਦਾਰੀਆਂ ਹੋਰ ਹੁੰਦੀਆਂ ਜਿਹੜੀਆਂ ਕਿ ਉਸ ਬੱਚੇ ਨੂੰ ਸਾਂਭ ਸਕਦੀਆਂ ਤੇ ਉਸ ਬੱਚੇ ਬਾਰੇ ਅੱਜ ਦਾਅਵਾ ਕਰ ਸਕਦੀਆਂ। ਪਰ ਉਹਨਾਂ ਨੇ ਉਸ ਬੱਚੇ ਨੂੰ ਯਤੀਮਖਾਨੇ ਛੱਡਿਆ ਦਾ, ਜਦੋਂ ਯਤੀਮਖਾਨੇ ਛੱਡ ਕੇ ਆ ਕੇ ਹੁਣ ਕਿਹੜੇ ਮੂੰਹ ਨਾਲ ਉਹ ਕਹਿ ਰਹੇ ਆ ਵੀ ਅਸੀਂ ਲੇਬਰ ਕਰ ਰਹੇ ਹਾਂ ਜੀ, ਸ਼ਹੀਦ ਊਧਮ ਸਿੰਘ ਦੇ ਵਾਰਸ ਅਸੀਂ ਕਿਹੜੇ ਮੂੰਹ ਨਾਲ ਕਹਿ ਸਕਦੇ ਹਾਂ? ਬਾਕੀ ਮੈਂ ਦੱਸਾਂ ਜੀ, ਵਾਰਸ ਜਿਹੜੇ ਹੁੰਦੇ ਨਾ
ਜੀ ਜੀ, ਮੈਂ ਤੁਹਾਡੀ ਗੱਲ ਥੋੜੀ ਜਿਹੀ ਰੋਕਾਂਗਾ। ਵਾਰਸ ਸਿਰਫ ਕੋਈ ਖੂਨ ਦਾ ਰਿਸ਼ਤਾ ਜਾਂ ਕੋਈ ਭੈਣ ਭਰਾ ਨਹੀਂ ਹੁੰਦੇ ਸ਼ਹੀਦਾਂ ਦੇ, ਅਸੀਂ ਸਾਰੇ ਉਹਨਾਂ ਦੇ ਵਾਰਸ ਹਾਂ ਤੇ ਸਾਰੇ ਹੀ ਅਸੀਂ ਲੇਬਰ ਕਰ ਰਹੇ ਹਾਂ, ਇਹਦੇ ਚ ਕੋਈ ਦੂਸਰੀ ਰਾਇ ਨੀ ਹੈਗੀ
ਬਿਲਕੁਲ।
ਔਰ ਲੇਬਰ ਕਰਨੀ ਕੋਈ ਗੁਨਾਹ ਨੀ ਹੈਗਾ, ਬਾਬੇ ਨਾਨਕ ਨੇ ਸਾਨੂੰ ਕਿਰਤ ਕਰਨ ਦੀ ਕਿਰਤ ਪਾਈ ਆ। ਤੇ ਇਹ ਉਹ ਫੋਟੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਕੋਈ 10-12 ਸਾਲ ਤੋਂ ਮੇਰੇ ਖਿਆਲ ਮੈਂ ਤੇ ਨੋਟ ਕਰਦਾ ਆ ਰਿਹਾ ਕਿ ਉਹ ਛਪਦੀ ਰਹਿੰਦੀ ਆ, ਸੋਸ਼ਲ ਮੀਡੀਆ ਤੇ ਵੀ ਆਉਂਦੀ ਰਹਿੰਦੀ ਆ, ਪਰ ਉਹ ਕੋਈ ਏਡੀ ਕਹਿ ਲਓ ਵੀ ਮੈਂ ਸਮਾਜ ਨੂੰ ਕੋਈ ਕਲੰਕ ਵਾਲੀ ਗੱਲ ਨਹੀਂ ਹੈਗੀ। ਉਹਨੇ ਸ਼ਹੀਦੀ ਇਸ ਕਰਕੇ ਨਹੀਂ ਸੀ ਪਾਈ ਕਿ ਮੇਰੇ ਪਰਿਵਾਰ ਨੂੰ ਕੋਈ ਕਰੋੜਾਂ ਅਰਬਾਂ ਰੁਪਈਆ ਦਿੱਤਾ ਜਾਏ, ਉਹ ਨਾਲੇ ਉਹਨਾਂ ਦਾ ਪਰਿਵਾਰ ਤਾਂ ਅਸੀਂ ਹਾਂ ਜਿਹਨਾਂ ਲਈ ਉਹਨੇ ਸ਼ਹੀਦੀ ਦਿੱਤੀ ਆ, ਅਸੀਂ ਸਾਰੇ ਉਹਨਾਂ ਦੇ ਵਾਰਸ ਹਾਂ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਸ਼ਹੀਦੀ ਉੱਤੇ ਜ਼ਰੂਰ ਮਾਣ ਕਰਨਾ ਚਾਹੀਦਾ, ਨਾ ਕਿ ਉਹਨਾਂ ਦੀ ਸ਼ਹੀਦੀ ਨੂੰ ਵਿਖਾ ਕੇ ਮੰਗਤੇ ਬਣਨਾ ਚਾਹੀਦਾ। ਮੈਂ ਤਾਂ ਇਸ ਗੱਲ ਦੇ ਹੱਕ ਵਿੱਚ ਹਾਂ ਜੀ ਮਿੰਟੂ ਭਾਜੀ।
ਬਿਲਕੁਲ ਜੀ ਬਿਲਕੁਲ, ਤੁਸੀਂ ਮੇਰੇ ਮੂੰਹ ਦੇ ਸ਼ਬਦ ਲਏ ਆ ਵੀ ਵਾਰਸ ਕੱਲੇ ਉਹ ਨੀ ਜੀ, ਵਾਰਸ ਸਾਰਾ ਉਹਨਾਂ ਦੇ ਅਸੀਂ ਆ ਜਿਨ੍ਹਾਂ ਨੇ, ਜਿਨ੍ਹਾਂ ਨੂੰ ਸੁੱਖ ਦਾ ਸਾਹ ਆਜ਼ਾਦੀ ਦੇ ਵਿੱਚ ਆਇਆ ਜਾਂ ਜਿਨ੍ਹਾਂ ਨੂੰ ਆਜ਼ਾਦੀ ਮਿਲੀ, ਵੱਖਰੀ ਗੱਲ ਆਜ਼ਾਦੀ ਤੋਂ ਬਾਅਦ ਸਮੀਕਰਨ ਬਦਲੇ, ਪਰ ਇੱਕ ਆਜ਼ਾਦੀ ਤਾਂ ਮਿਲੀ ਨਾ, ਉਹ ਚੈਨ ਤਾਂ ਗਲ ਚੋਂ ਲਹੀ ਉਸ ਟਾਈਮ ਇਹਨਾਂ ਕਾਰਨਾਂ ਕਰਕੇ। ਸੋ ਦੋਸਤੋ, ਕਦੇ ਵੀ ਕੋਈ ਚੀਜ਼ ਸ਼ੇਅਰ ਕਰਨ ਤੋਂ ਪਹਿਲਾਂ, ਕੋਈ ਵੀ ਚੀਜ਼ ਇਹੋ ਜਿਹੀ ਸੋਚਣ ਦੇਖਣ ਤੋਂ ਪਹਿਲਾਂ ਉਹਦੇ ਬਾਰੇ ਜ਼ਿਆਦਾ ਪੜਤਾਲ ਲਿਆ ਕਰੋ, ਤਾਂ ਕਰਕੇ ਤੁਹਾਨੂੰ ਪਤਾ ਲੱਗ ਸਕੇ ਵੀ ਇਹ ਅਸਲੀਅਤ ਕੀ ਆ, ਸੱਚ ਕੀ ਆ। ਕਿਸੇ ਵੀ ਚੀਜ਼ ਚ ਇਮੋਸ਼ਨਲ ਹੋਣਾ ਜਾਇਜ਼ ਨਹੀਂ ਹੈ। ਲੇਬਰ ਕਰਨੀ, ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੁਣ ਸਾਨੂੰ ਸਮਝ ਆ ਗਈ ਆ ਵੀ ਲੇਬਰ ਦਾ ਕੀ ਮੁੱਲ ਆ, ਲੇਬਰ ਕੌਣ ਹੁੰਦਾ ਤੇ ਕਿਵੇਂ ਕਰਦਾ। ਜਦੋਂ ਇੱਥੇ ਤੁਸੀਂ ਦੇਖੋਗੇ ਵੀ ਇੱਥੇ ਜੇ ਕੋਈ ਜੌਬ ਆ ਤੇ ਉਹ ਜੌਬ ਦੇ ਵਿੱਚ ਵੀ ਨਾ, ਚਾਹੇ ਕਿੰਨੀ ਟੌਪ ਜੌਬ ਆ, ਉਹਦੇ ਵਿੱਚ ਵੀ ਲਿਖਿਆ ਹੁੰਦਾ ਸਮ ਲੇਬਰ ਵਰਕ ਰਿਕੁਆਇਰਡ, ਇੱਕ ਇੱਕ ਕਾਲਮ ਹੁੰਦਾ ਬਹੁਤ ਸਾਰੀਆਂ ਤੁਸੀਂ ਜੌਬਸ ਦੇ ਜਦੋਂ ਭਰਦੇ ਹੋ ਨਾ, ਤੇ ਉਹਦੇ ਵਿੱਚ ਲਿਖਿਆ ਹੁੰਦਾ ਵੀ ਪ੍ਰਧਾਨ ਮੰਤਰੀ ਵੀ ਬਣ ਰਹੇ ਹੋ ਨਾ ਤੁਸੀਂ, ਤਾਂ ਉਹਦੇ ਵਿੱਚ ਵੀ ਤੁਹਾਡਾ ਜਿਹੜਾ ਲੇਬਰ ਵਰਕ ਆ ਜਿਹੜਾ ਰਿਕੁਆਇਰਡ ਆ, ਤੁਹਾਨੂੰ ਕਰਨਾ ਪਊਗਾ ਆਪਦਾ ਕੋਈ ਕੁਝ ਇੱਕ ਕੰਮ। ਸੋ ਉਹ ਕੋਈ ਚੀਜ਼ ਨਹੀਂ ਹੈ ਜੀ, ਆਪਣੇ ਆਪ ਨੂੰ ਸਾਹਮਣਾ ਆਪਦੇ ਲਈ ਕੁਛ ਕਰਨਾ ਕੋਈ ਚੀਜ਼ ਨਹੀਂ। ਅਸੀਂ ਵੀ ਕਿਸੇ ਵਕਤ ਦੇ ਵਿੱਚ ਇਸ ਚੀਜ਼ਾਂ ਚੋਂ ਸੰਗ ਮੰਨਦੇ ਹੁੰਦੇ ਸੀ, ਪਰ ਸਾਨੂੰ ਤਾਂ ਹੁਣ ਉਸ ਚੀਜ਼ ਦੀ ਸੋਝੀ ਆ ਗਈ ਆ। ਪਰ ਕੁੱਲ ਮਿਲਾ ਕੇ ਕੁਝ ਇੱਕ ਇਮੋਸ਼ਨਲ ਕਰਕੇ ਲੋਕ ਜਿਹੜੀ ਰੋਜੀ ਰੋਟੀ ਚਲਾਉਂਦੇ ਲੋਕ, ਲਾਈਕ ਸ਼ੇਅਰ ਲੈਂਦੇ ਲੋਕ, ਉਹ ਇਸ ਮੁੱਦੇ ਨੂੰ ਦਬਣ ਨਹੀਂ ਦਿੰਦੇ ਤੇ ਉਵੇਂ ਲਈ ਆਉਂਦੇ ਆ, ਤਾਂ ਕਰਕੇ ਜਿਹੜੀਆਂ ਇਹ ਗੱਲਾਂ ਬਣਦੀਆਂ। ਬਹੁਤ ਸਾਰੇ ਸੁਨੇਹੇ ਆ ਰਹੇ ਆ ਜੀ ਢਿੱਲੋਂ ਸਾਹਿਬ ਤੇ ਸੰਦੀਪ ਰਾਏ ਹੋਰਾਂ ਨੇ ਕਿਹਾ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕਹਿੰਦੇ ਮੈਂ ਸ਼ਹੀਦ ਊਧਮ ਸਿੰਘ ਨਗਰ ਉੱਤਰਾਖੰਡ ਬਿਫੋਰ ਇਟ ਵਾਜ਼ ਇਨ ਰੁਦਰਪੁਰ ਮਾਇਆਵਤੀ ਮੇਡ ਮਿਟ, ਕਹਿੰਦੇ ਜੀ ਮਾਇਆਵਤੀ ਨੇ ਬਣਾਇਆ ਸੀ ਤੇ ਮੈਂ ਉਸ ਜ਼ਿਲ੍ਹੇ ਤੋਂ ਬਿਲੋਂਗ ਕਰਦਾ। ਸੰਦੀਪ ਰਾਏ ਹੋਰਾਂ ਨੇ ਦੱਸਿਆ ਬਿਲਕੁਲ ਜੀ, ਮਾਇਆਵਤੀ ਹੋਰਾਂ ਦੇ ਕੀਤੇ ਕੰਮਾਂ ਚੋਂ ਇਹ ਕੰਮ ਉਹਨਾਂ ਨੂੰ ਲਈ ਯਾਦ ਕਰਦੇ ਰਹਾਂਗੇ ਅਸੀਂ ਤੇ ਉਹਨਾਂ ਦਾ ਧੰਨਵਾਦ ਕਰਨਾ ਸਾਡਾ ਫਰਜ਼ ਬਣਦਾ। ਠੀਕ ਆ, ਅਸੀਂ ਬਹੁਤ ਵਾਰੀ ਉਹਨਾਂ ਨੂੰ ਮਾੜਾ ਚੰਗਾ ਕਹਿੰਦੇ ਹਾਂ, ਨਿੰਦੇ ਹਾਂ, ਪਰ ਜੇ ਕੁਛ ਉਹਨਾਂ ਨੇ ਚੰਗਾ ਕੀਤਾ ਤਾਂ ਸਾਡਾ ਕਹਿਣ ਦਾ, ਸਾਡਾ ਕੁਝ ਉਹਨਾਂ ਧੰਨਵਾਦ ਕਰਨ ਦਾ ਸਾਡਾ ਫਰਜ਼ ਬਣਦਾ। ਸੋ ਢਿੱਲੋਂ ਸਾਹਿਬ, ਜਾਂਦੇ ਜਾਂਦੇ ਹੋਰ ਕੋਈ ਖਾਸ ਗੱਲ ਸ਼ੇਅਰ ਕਰਨੀ ਚਾਹੋ?
ਹਾਂ, ਮੈਂ ਜਿਵੇਂ ਗੱਲਾਂ ਚੋਂ ਗੱਲ ਨਿਕਲ ਆਉਂਦੀ ਹੈ, ਯਤੀਮਖਾਨੇ ਦੀ ਗੱਲ ਮੈਂ ਕੀਤੀ ਸੀ, ਸੈਂਟਰਲ ਜਿਹੜਾ ਖਾਲਸਾ ਯਤੀਮਖਾਨਾ, ਠੀਕ ਆ, ਬੱਚਿਆਂ ਨੂੰ ਪਾਲਦੇ ਆ, ਉਹਨਾਂ ਦੀ ਦੇਖਭਾਲ ਕਰਦੇ, ਪੜ੍ਹਾਉਂਦੇ ਆ, ਪਰ ਮੈਂ ਉੱਥੇ ਪੂਰੀ ਇੱਕ ਰਾਤ ਗੁਜ਼ਾਰ ਕੇ ਇੱਕ ਦਿਨ ਗੁਜ਼ਾਰ ਕੇ ਦੇਖ ਕੇ ਆਇਆ, ਕਾਫੀ ਦੇਰ ਹੋ ਗਈ ਆ ਉਸ ਗੱਲ ਨੂੰ ਵੈਸੇ, ਪਰ ਜੋ ਉਹਨਾਂ ਬੱਚਿਆਂ ਨੂੰ ਜਿਵੇਂ ਬੇਕਿਰਕੀ ਨਾਲ ਪਾਲਿਆ ਜਾਂਦਾ ਨਾ, ਉਹ ਕੋਈ ਏਦਾਂ ਦੇ ਕਿਤੇ ਸਾਡੇ ਘਰ ਚ ਕਿਸੇ ਬੱਚੇ ਨੂੰ ਏਦਾਂ ਦੀ ਹਾਲਤ ਵਿੱਚ ਰੱਖਿਆ ਜਾਏ ਨਾ, ਤੇ ਮੇਰੇ ਖਿਆਲ ਚ ਨੀ ਉਹ ਕੋਈ ਚੰਗੇ ਨਤੀਜੇ ਉਹਦੇ ਨਿਕਲ ਸਕਦੇ ਆ। ਉਹਨਾਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਮੈਂ ਦੇਖਿਆ ਸਰਦੀਆਂ ਦੀ ਰਾਤ ਸੀ, ਹਨੇਰੇ ਉਠਾ ਕੇ ਉਹਨਾਂ ਨੂੰ ਇਸ਼ਨਾਨ ਪਾਣੀ ਕਰਾਉਣ ਲਈ ਮਜਬੂਰ ਕੀਤਾ ਜਾਂਦਾ, ਉਹਨਾਂ ਨੂੰ ਗੁਰਦੁਆਰੇ ਵੀ ਲਿਆਂਦਾ ਜਾਂਦਾ, ਚਲੋ ਠੀਕ ਆ, ਚੰਗੀ ਗੱਲ ਆ, ਪਰ ਕੋਈ ਟਾਈਮ ਬੱਚੇ ਲਈ ਜਿਹੜਾ ਹੁੰਦਾ ਸੌਣ ਦਾ, ਉਹ ਆਮ ਕਰਕੇ ਸਵੇਰ ਦਾ ਹੁੰਦਾ, ਫਿਰ ਉਹਨਾਂ ਕੋਲ ਕਾਫੀ ਕੰਮ ਵੀ ਲੈ ਜਾਂਦੇ ਸਾਰਾ ਦਿਨ। ਇਹ ਕਹਿ ਲੋ ਕਿ ਮਾਂ ਪਿਓ ਦੇ ਹੱਥੋਂ ਭਲੇ ਬੱਚੇ ਜਿਹੜੇ ਆ ਉਹ ਜਰੂਰ ਜਵਾਨ ਹੋ ਕੇ ਉਹ ਮੌਜਾਂ ਮਾਣਦੇ ਆ, ਪਰ ਊਧਮ ਸਿੰਘ ਨੇ ਸ਼ਾਇਦ ਉਹਨਾਂ ਸਮਿਆਂ ਵਿੱਚ ਕਿਹੋ ਜਿਹੀ ਜ਼ਿੰਦਗੀ ਉੱਥੇ ਗੁਜ਼ਾਰੀ ਹੋਏਗੀ। ਦਸਵੀਂ ਤੱਕ ਦੀ ਜ਼ਿੰਦਗੀ ਬੜੀ ਔਖੀ ਆ ਤੇ ਜਵਾਨੀ ਤੱਕ ਪਹੁੰਚਣਾ ਤੇ ਮੁੜ ਕੇ ਉਹਦੇ ਦਿਲ ਵਿੱਚ ਜਿਹੜੀ ਸਿੰਘ ਜਾਗੀ ਤੇ ਉਹਦਾ ਸਾਰਾ ਹੀ ਧਿਆਨ ਦੇਸ਼ ਦੀ ਆਜ਼ਾਦੀ ਵੱਲ ਹੋ ਗਿਆ। ਅੱਜ ਦਾ ਦਿਨ ਇਹ ਕਹਿ ਲੋ ਸ਼ਹੀਦੀ ਲਈ, ਸ਼ਹੀਦਾਂ ਦੇ ਵਾਰਸਾਂ ਲਈ ਇੱਕ ਮੁਬਾਰਕ ਦੇਣਾ ਕਿ ਉਹਨਾਂ ਨੇ ਸਾਨੂੰ ਇਹ ਦਿੱਤਾ ਦਿਨ ਵਿਖਾਇਆ। ਤੇ ਵੱਡੀ ਗੱਲ ਇਹ ਆ ਕਿ ਅਸੀਂ ਜਿਵੇਂ ਤੁਸੀਂ ਰਾਜ ਦੀ ਗੱਲ ਪਹਿਲਾਂ ਕਹਿ ਚੁੱਕੇ ਹੋ, ਮੈਂ ਤੁਹਾਨੂੰ ਇਹ ਕਹਾਂ ਕਿ ਸਾਡਾ ਤੇ ਰਾਜ ਖਾਲਸੇ ਨੂੰ ਤਾਂ ਰਾਜ ਹੀ ਸਾਰੀ ਦੁਨੀਆਂ ਦਾ ਦਿੱਤਾ ਹੋਇਆ। ਗੁਰੂ ਪਾਤਸ਼ਾਹ ਨੇ ਦਾਵਾ ਕਾਹੂ ਕੋ ਨਹੀਂ, ਬੜਾ ਦੇਸ਼ ਬੜਾ ਰਾਜ, ਸਾਨੂੰ ਤਾਂ ਵੱਡਾ ਦਾਵਾ ਸਤਿਗੁਰਾਂ ਨੇ ਕੀਤਾ ਵੀ ਤੇਰਾ ਤੇ ਸਾਰੀ ਦੁਨੀਆਂ ਤੇ ਰਾਜ ਆ। ਅੱਜ ਵੇਖੋ ਅਸੀਂ ਕੈਨੇਡਾ ਵਿੱਚ, ਅਮੈਰੀਕਾ ਚ, ਇੰਗਲੈਂਡ ਚ, ਸਾਡੇ ਆਸਟ੍ਰੇਲੀਆ ਵਿੱਚ, ਜਿੱਥੇ ਜਿੱਥੇ ਵੀ ਆਪਾਂ ਸਿੱਖ ਵੱਸਦੇ ਹਾਂ ਕਿਸੇ ਨਾ ਕਿਸੇ ਢੰਗ ਨਾਲ ਰਾਜਿਆਂ ਵੱਲ ਨੂੰ ਵੱਸ ਰਹੇ ਹਾਂ। ਤੇ ਸਾਡਾ ਜਿਹੜਾ ਦਾਵਾ ਸਾਰੀ ਦੁਨੀਆਂ ਤੇ ਹੋਣਾ ਚਾਹੀਦਾ, ਨਾ ਕਿ ਇੱਕ ਨਿੱਕੇ ਜਿਹੇ ਸੂਬੇ ਤੇ ਹੋਣਾ ਚਾਹੀਦਾ। ਤੇ ਠੀਕ ਆ, ਸੂਬੇ ਤੋਂ ਗੱਲ ਲੋਕੀ ਨਾਰਾਜ਼ ਹੋ ਕੇ ਕਹਿ ਦਿੰਦੇ ਆ ਨਾ, ਮੈਨੂੰ ਇੱਕ ਘਰ ਹੀ, ਘਰ ਵਿੱਚੋਂ ਇੱਕ ਕਮਰਾ ਹੀ ਦੇ ਦਿਓ, ਪਰ ਅਸੀਂ ਤਾਂ ਸਾਰੀ ਦੁਨੀਆਂ ਤੇ ਰਾਜ ਕਰਨ ਵਾਲੇ ਹਾਂ। ਇਸ ਕਰਕੇ ਸਾਨੂੰ ਖਾਲਸਾ ਕਿਹਾ ਗਿਆ ਤੇ ਖਾਲਸੇ ਦਾ ਰਾਜ ਸਾਰੀ ਦੁਨੀਆਂ ਤੇ ਕਾਇਮ ਰਹੇਗਾ। ਜੀ ਮਿੰਟ ਭਾਜੀ।
ਜੀ 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 ਬਿਲਕੁਲ ਜੀ ਬਿਲਕੁਲ, ਤੇ ਇਸੇ ਸਾਨੂੰ ਚਾਹੀਦਾ ਵੀ ਸਾਡੀ ਆਉਣ ਵਾਲੀ ਜਨਰੇਸ਼ਨ ਦਾ ਜਿਹੜਾ ਮਾਇੰਡ ਸੈਟ ਆ ਉਹ ਇਸ ਪਾਸੇ ਕੀਤਾ ਜਾਵੇ ਵੀ ਭਾਈ ਜੇ ਤੁਸੀਂ ਸ਼ਹਾਦਤਾਂ ਪਾ ਸਕਦੇ ਹੋ ਜਾਂ ਸਿਰ ਮੋਰ ਕੌਮ ਹੋਣ ਦਾ ਤੁਸੀਂ ਦਾਵਾ ਕਰਦੇ ਹੋ, ਦਾਵਾ ਨਹੀਂ ਕਰਦੇ, ਪ੍ਰੂਫ ਦੇ ਚੁੱਕੇ ਹਾਂ ਅਸੀਂ, ਤਾਂ ਸਾਨੂੰ ਅਸੀਂ ਆਪਦਾ ਦਾਇਰਾ ਛੋਟਾ ਕਿਉਂ ਕਰੀਏ, ਅਸੀਂ ਆਪਦਾ ਦਾਇਰਾ ਸੀਮਤ ਕਿਉਂ ਕਰੀਏ, ਕਿਉਂਕਿ ਲੀਡਰ ਹਮੇਸ਼ਾ ਹੀ ਥੋੜੇ ਹੁੰਦੇ ਆ ਤੇ ਮਗਰ ਲੱਗਣ ਵਾਲੀ ਤਾਂ ਜਨਤਾ ਬਹੁਤ ਹੁੰਦੀ ਆ। ਸੋ ਅਸੀਂ ਜੇ ਕਹੀਏ 1-2% ਆ, ਕੋਈ ਗੱਲ ਨੀ, ਅਸੀਂ 1-2% ਨਾਲ ਵੀ ਲੀਡ ਕਰਨ ਦੇ ਕਾਬਲ ਆ, ਸਾਡੇ ਚ ਉਹ ਦਮ ਹੈਗਾ, ਜੇ ਸਾਡੇ ਚ ਹਰੀ ਸਿੰਘ ਨਲੂਆ ਵਰਗਿਆਂ ਬੰਦਿਆਂ ਤੇ ਅਸੀਂ ਮਾਣ ਦਾਅਵੇ ਪੇਸ਼ ਕਰਦੇ ਹਾਂ ਤਾਂ ਉਹਨਾਂ ਚ ਜੇ ਕੋਈ ਲੀਡ ਕਰਨ ਦਾ ਦਮ ਸੀ ਤਾਂ ਹੀ ਉਹਨਾਂ ਨੇ ਏਡੇ ਵੱਡੇ ਜਿਹੜੇ ਬੀੜੇ ਚੱਕੇ। ਸੋ ਸਾਨੂੰ, ਅਸੀਂ ਉਹਨਾਂ ਵੱਡਿਆਂ ਦੀ ਕੌਮ ਆ ਤੇ ਸਾਨੂੰ ਚਾਹੀਦਾ ਵੀ ਅਸੀਂ ਆਪਦਾ ਦਾਇਰਾ ਖੁੱਲ੍ਹਾ ਤੇ ਵਿਸ਼ਾਲ ਰੱਖੀਏ, ਨਾ ਕਿ ਸਮੇਟ ਕੇ ਛੋਟਾ ਕਰੀਏ। ਜਿਵੇਂ ਜਿਵੇਂ ਅਸੀਂ ਸਮੇਟ ਕੇ ਛੋਟੀਆਂ ਮੰਗਾਂ ਕਰੀ ਜਾਂਦੇ ਹਾਂ ਉਵੇਂ ਜਿੱਕ ਸਾਡੇ ਉੱਤੇ ਦੂਜੇ ਭਾਰੂ ਹੋਈ ਜਾਂਦੇ ਆ। ਸੋ ਕੋਸ਼ਿਸ਼ ਕਰੀਏ ਆਉਣ ਵਾਲੀ ਜਨਰੇਸ਼ਨ ਨੂੰ ਇਹ ਕਹੀਏ ਵੀ ਅਸੀਂ ਇੱਕ ਮੁੱਠੀ ਚ ਥਾਂ ਨਹੀਂ ਲੈਣਾ, ਅਸੀਂ ਸਾਰਾ ਹੀ ਸਾਡਾ ਤੇ ਅਸੀਂ ਸਾਰੇ ਤੇ ਅਸੀਂ ਦਾਵਾ ਠੋਕਣਾ। ਤੇ ਦੂਜੀ ਗੱਲ ਜਿੱਦਾਂ ਜਿਹੜੀ ਤੁਸੀਂ ਕਹੀ ਆ ਵੀ ਜੇ ਗੁਰਬਾਣੀ ਨੇ ਕਿਹਾ ਵੀ ਸਾਡਾ ਤਾਂ ਸਾਰੀ ਦੁਨੀਆਂ ਸਾਡੀ ਆ, ਸੋ ਇਸ ਢੰਗ ਨਾਲ ਵਿਚਰ ਕੇ ਤਾਂ ਦੇਖੀਏ, ਦੇਖੋ ਕਿੰਨਾ ਆਨੰਦ ਆਉਂਦਾ। ਪਰ ਇਹ ਔਖਾ ਥੋੜਾ ਜਿਹਾ, ਹੁਣ ਕਈ ਲੋਕ ਇਸ ਗੱਲ ਨੂੰ ਨਕਾਰ ਦਿੰਦੇ ਆ ਵੀ ਨਹੀਂ ਇਹ ਤਾਂ ਕਿਤਾਬੀ ਗੱਲਾਂ, ਪਰ ਕਿਤਾਬੀ ਨਹੀਂ, ਤੁਸੀਂ ਆਪਣੇ ਜੀਵਨ ਚ ਢਾਲ ਕੇ ਦੇਖੋ, ਦੇਖੋ ਕਿੰਨਾ ਕੁ ਮਜ਼ਾ ਆਉਂਦਾ। ਸੋ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ
ਜੀ, ਜੀ ਬਹੁਤ ਧੰਨਵਾਦ ਤੁਹਾਡਾ ਲਾਈਨ ਤੇ ਲੈਣ ਲਈ ਤੇ ਸਾਰੇ ਸਰੋਤਿਆਂ ਦਾ ਵੀ ਜਿਨ੍ਹਾਂ ਨੇ ਸਾਨੂੰ ਬਰਦਾਸ਼ਤ ਕੀਤਾ। ਤੇ ਕਈ ਵਾਰ ਗੱਲ ਕਹਿੰਦੇ ਆ, ਗਲਤੀਆਂ ਵੀ ਹੁੰਦੀਆਂ, ਸਾਰੇ ਸਰੋਤਿਆਂ ਕੋਲ ਮਾਫ਼ੀ ਵੀ ਮੰਗਦਾ ਜੇ ਕੋਈ ਗਲਤ ਅਲਫਾਜ਼ ਬੋਲ ਗਏ ਹੋਣ। ਸਤਿ ਸ੍ਰੀ ਅਕਾਲ ਜੀ।
ਨਹੀਂ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਸੋ ਦਲਜੀਤ ਸਿੰਘ ਢਿੱਲੋਂ ਵੱਡੇ ਤੜਕੇ ਉੱਠ ਕੇ ਸਾਡੇ ਨਾਲ ਜੁੜੇ ਹੋਏ ਸਨ ਜੀ, ਤੇ ਸ਼ਹੀਦ ਊਧਮ ਸਿੰਘ ਦੇ ਮਾਮਲੇ ਚ ਅਸੀਂ ਗੱਲਬਾਤ ਕਰ ਰਹੇ ਸੀ ਜੀ। ਤੇ ਅਸੀਂ ਹੁਣ ਜਿਹੜੀ ਗੱਲਬਾਤ ਅੱਗੇ ਕਰਨੀ ਆ, ਉਸ ਤੋਂ ਪਹਿਲਾਂ ਮੈਂ ਥੋੜੇ ਜਿਹੇ ਮੈਸੇਜ ਲੈ ਲਾਂ। ਬਹੁਤ ਸਾਰੇ ਸਾਨੂੰ ਮੈਸੇਜ ਆ ਰਹੇ ਆ ਜੀ। ਕੁਲਦੀਪ ਕੌਰ ਹੋਰਾਂ ਨੇ ਸਾਨੂੰ ਸਭ ਤੋਂ ਪਹਿਲਾਂ ਮੈਸੇਜ ਭੇਜਿਆ, ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਸਾਰੇ ਹਰਮਨ ਦੇ ਪਰਿਵਾਰ ਨੂੰ ਵੀ ਸਤਿ ਸ੍ਰੀ ਅਕਾਲ, ਗੁਰੂ ਕਿਰਪਾ ਕਰਨ ਕੀ ਸਭ ਤੇ ਮਿਹਰ ਭਰਿਆ ਹੱਥ ਰੱਖਣ। ਅੱਜ ਬ੍ਰਿਸਬਨ ਕਹਿੰਦੇ ਪੰਜਾਬ ਬਣਿਆ ਪਿਆ, ਮੈਨੂੰ ਮੇਰੇ ਦੋਸਤੋ ਪੰਜਾਬ ਯਾਦ ਆ ਗਿਆ, ਮੱਕੀ ਦੀਆਂ ਰੋਟੀਆਂ ਤੇ ਸਾਗ ਯਾਦ ਆ ਗਿਆ। ਧੁੰਦ ਪੈ ਰਹੀ ਹੈ ਜੀ, ਪੂਰਾ ਧੁੰਦ ਵਾਲਾ ਸੁਬਹਾ ਸੁਬਹਾ ਜਿਹੜਾ ਦਿਨ ਹੁੰਦਾ ਉਹ ਅੱਜ ਬਣਿਆ ਹੋਇਆ ਬ੍ਰਿਸਬਨ ਦੇ ਵਿੱਚ, ਬੜੀ ਚੰਗੀ ਲੱਗਦੀ ਹੈ ਜੀ ਧੁੰਦ ਕਦੇ ਕਦੇ ਤਾਂ, ਪਰ ਪੰਜਾਬ ਦੇ ਵਿੱਚ ਸਾਡੇ ਯਾਦ ਆ ਜਾਂਦਾ ਵੀ ਕਈ ਵਾਰੀ ਇੰਨੀ ਕੁ ਧੁੰਦ ਪੈ ਜਾਂਦੀ ਸੀ ਵੀ 10 ਕਿਲੋਮੀਟਰ ਦਾ ਸਫ਼ਰ 2 ਘੰਟਿਆਂ ਦੇ ਵਿੱਚ ਹੁੰਦਾ ਸੀ ਤੇ ਰਿਸਕ ਵੱਖਰਾ ਉਹਦੇ ਤੋਂ ਬਾਅਦ ਜ਼ਿੰਦਗੀ ਦਾ। ਪਰ ਕੁੱਲ ਮਿਲਾ ਕੇ ਜਿਹੜੀ ਧੁੰਦ ਵਾਲਾ ਦਿਨ ਮੈਨੂੰ ਬਹੁਤ ਪਸੰਦ ਆ, ਤੇ ਸੋ ਅੱਜ ਕੁਲਦੀਪ ਹੋਰਾਂ ਨੇ ਵੀ ਸ਼ੇਅਰ ਕੀਤਾ, ਸੋ ਬੜਾ ਚੰਗਾ ਲੱਗਦਾ ਜੀ ਇਹ ਜਿਹਾ ਟਾਈਮ ਤੇ ਦਿਨ। ਬਹੁਤ ਮਿਹਰਬਾਨੀ ਕੁਲਦੀਪ, ਤੁਸੀਂ ਸਾਡੇ ਨਾਲ ਫੋਟੋ ਸ਼ੇਅਰ ਕੀਤੀ, ਅਸੀਂ ਬਲੌਗ ਜ਼ਰੀਏ ਸਾਰਿਆਂ ਨਾਲ ਸ਼ੇਅਰ ਕਰਾਂਗੇ ਜੀ। ਤੇ ਗੌਰਵ ਸ਼ਰਮਾ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੈਨੂੰ ਵੀ ਤੇ ਸਰਬਜੀਤ ਸਿੰਘ ਨੂੰ ਵੀ। ਸਰਬਜੀਤ ਸਿੰਘ ਵੀ ਜਿਹੜੇ ਤੜਕੇ ਉੱਠ ਕੇ ਜੀ ਟੈਕਨੀਕਲ ਸਪੋਰਟ ਦੇ ਰਹੇ ਆ ਮੈਨੂੰ ਇਸ ਪ੍ਰੋਗਰਾਮ ਦੇ ਵਿੱਚ। ਸੋ ਗੌਰਵ ਜੀ ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਸਰਬਜੀਤ ਜਿਹਨੂੰ ਕਿ ਅਸੀਂ ਅਨਗੌਲਿਆ ਕਰ ਦਿੰਦੇ ਹਾਂ ਤੇ ਤੁਸੀਂ ਯਾਦ ਰੱਖਦੇ ਹੋ, ਬਹੁਤ ਧੰਨਵਾਦ ਆ ਤੁਹਾਡਾ। ਯਾਹਿਦ ਚੁੱਟ ਜੁੜੇ ਆ ਜੀ ਸਾਡੇ ਨਾਲ ਤੇ ਉਹਨਾਂ ਨੇ ਆਪਣਾ ਇੱਕ ਮੈਸੇਜ ਭੇਜਿਆ ਸੀਗਾ ਜੀ ਉਰਦੂ ਦੇ ਵਿੱਚ ਤੇ ਪਰ ਮੈਂ ਉਰਦੂ ਦਾ ਮੈਸੇਜ ਪੜ੍ਹ ਲੈਣਾ ਜੀ ਯਾਹਿਦ ਜੀ ਕੋਈ ਗੱਲ ਨੀ ਤੁਸੀਂ ਮੈਨੂੰ ਜੋ ਮਰਜ਼ੀ ਪਰਖ ਲਿਓ ਤੁਸੀਂ ਲਿਖਿਆ ਅਸਲਾਮ ਵਾਲੇਕੁਮ ਜੀ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਹੈ ਅਤੇ ਇਸ ਤੇ ਕਾਲ ਕਰਨ ਦਾ ਕੀ ਤਰੀਕਾ ਹੈ ਜਾਹਿਦ ਜੀ ਕਾਲ ਕਰਨ ਦਾ ਤਰੀਕਾ ਮੈਂ ਤੁਹਾਨੂੰ ਮੈਸੇਜ ਰਾਹੀਂ ਭੇਜ ਚੁੱਕਿਆ 02-85-99-11 ਰਾਹੀਂ ਕਾਲ ਕਰ ਸਕਦੇ ਹੋ ਜਾਂ harman.radio.com ਸਕਾਈਪ ਦੀ ਸਾਡੀ ਆਈਡੀ ਆ ਜਿਹੜੇ ਵੀ ਮੁਲਕ ਚੋਂ ਤੁਸੀਂ ਜੁੜਦੇ ਹੋ ਉਸ ਮੁਲਕ ਦਾ ਨੰਬਰ ਵੀ ਤੁਸੀਂ ਲੈ ਸਕਦੇ ਹੋ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਸੋ ਬਹੁਤ ਮਿਹਰਬਾਨੀ ਜਾਹਿਦ ਬਾਈ ਤੁਸੀਂ ਜੁੜਦੇ ਹੋ ਸਾਡੇ ਨਾਲ ਤੇ ਮੈਸੇਜ ਕਰਦੇ ਹੋ ਵੀਰਪਾਲ ਮੈਲਬਰਨ ਤੋਂ ਜੁੜ ਚੁੱਕਿਆ ਜੀ ਸਾਡੇ ਨਾਲ ਸਤਿ ਸ਼੍ਰੀ ਅਕਾਲ ਮਿੰਟੂ ਵੀਰ ਜੀ ਸ਼ੇਅਰਿੰਗ ਫੇਸਬੁੱਕ ਸਟੇਟਸ ਆਫ ਮਾਈ ਫਰੈਂਡ ਉਹਨਾਂ ਨੇ ਆਪਣੇ ਕੋਈ ਜਿਹੜੇ ਦ ਬਲੈਕ ਪ੍ਰਿੰਸ ਬਾਰੇ ਜਿਹੜਾ ਸਟੇਟਸ ਸ਼ੇਅਰ ਕਰਿਆ ਜੀ ਤੇ ਲਿਖਿਆ ਜੀ ਫਿਲਮ ਵੇਖਣ ਤੋਂ 5 ਦਿਨ ਬਾਅਦ ਵੀ ਇਵੇਂ ਲੱਗ ਰਿਹਾ ਜਿਵੇਂ ਮੈਂ ਦਲੀਪ ਸਿੰਘ ਦੇ ਕੋਲ ਬੈਠਾ ਹਾਂ ਮਹਿਸੂਸ ਕਰਦਾ ਕਿ ਜਿਵੇਂ ਇੱਕ ਬੱਚੇ ਦਲੀਪ ਸਿੰਘ ਤੋਂ ਉਸਦੀਆਂ ਪਛਾਣ ਖੋ ਲਏਗੀ ਤੇ ਉਹ ਆਪਣੇ ਆਪ ਨੂੰ ਲੱਭਦਾ ਫਿਰਦਾ ਉਵੇਂ ਅਸੀਂ ਵੀ ਆਪਣੇ ਪਛਾਣ ਗੁਆ ਬੈਠੇ ਹਾਂ ਪਰ ਸਾਨੂੰ ਇਸਦਾ ਅਜੇ ਅਹਿਸਾਸ ਨਹੀਂ ਆਪਣੇ ਆਪ ਨੂੰ ਜਾਣਨ ਤੋਂ ਬਾਅਦ ਦਲੀਪ ਸਿੰਘ ਉੱਠਦਾ ਹੈ ਆਪਣੀ ਪਛਾਣ ਹਾਸਲ ਕਰਨ ਲਈ ਸਾਨੂੰ ਵੀ ਪਹਿਲਾਂ ਆਪਣੇ ਆਪ ਨੂੰ ਪਹਿਚਾਨਣਾ ਪਏਗਾ ਅਸੀਂ ਕੌਣ ਹਾਂ ਦੇਖੋ ਜੀ ਬਿਲਕੁਲ ਸਟੇਟਸ ਬਹੁਤ ਵਧੀਆ ਪਰ ਜਿਹਦੇ ਅਸੀਂ ਪਛਾਣਨ ਦੀਆਂ ਗੱਲਾਂ 'ਚ ਆ ਗਏ ਨਾ ਅਸੀਂ ਕੌਣ ਹੈ ਸੱਚਾਈ ਬਹੁਤ ਦੂਰ ਤੱਕ ਚਲੀ ਜਾਂਦੀ ਹੈ ਫਿਰ ਸਾਨੂੰ ਕਈ ਵਾਰੀ ਇਹ ਹੋ ਜਾਂਦਾ ਵੀ ਸਾਨੂੰ ਲੋੜ ਨਹੀਂ ਸੀ ਇਹ ਚੀਜ਼ਾਂ ਪਛਾਣਨ ਦੀ ਹਾਂ ਜਿਹੜਾ ਦਲੀਪ ਸਿੰਘ ਵਾਲਾ ਪਰਟੀਕੁਲਰ ਜਿਹੜਾ ਮਸਲਾ ਸੀ ਉਹ ਇੱਕ ਵੱਖਰਾ ਮਸਲਾ ਉਹ ਦੁਨਿਆਵੀ ਮਸਲਾ ਇਹਨੂੰ ਕਿਹਾ ਜਾ ਸਕਦਾ ਦੁਨਿਆਵੀ ਮਸਲਾ ਹੋਰ ਆ ਜੇ ਤੁਸੀਂ ਆਪਣੇ ਪਛਾਣ ਦੀ ਗੱਲ ਕਰੋ ਨਾ ਤੇ ਫਿਰ ਤਾਂ ਇੱਕੋ ਗੱਲ ਮੁੱਕ ਜਾਂਦੀ ਆ ਜੋਤ ਸਰੂਪ ਜੇ ਤੁਸੀਂ ਆਪਣਾ ਮੂਲ ਪਛਾਣਨਾ ਨਾ ਫਿਰ ਤਾਂ ਤੁਸੀਂ ਗੁਰਬਾਣੀ ਚ ਕਲੀਅਰ ਕੱਟ ਲਿਖਿਆ ਹੋਇਆ ਪਰ ਉਥੋਂ ਤੱਕ ਦਾ ਸਾਡੇ ਚ ਸਾਡੀ ਸੋਝੀ ਸਾਡਾ ਸਬਰ ਸੰਤੋਖ ਤੇ ਅਸੀਂ ਜੋਤ ਸਰੂਪ ਹੋਣਾ ਨਹੀਂ ਚਾਹੁੰਦੇ ਵੀ ਅਸੀਂ ਕੀ ਆ ਕਿਵੇਂ ਆ ਜੇ ਸਾਨੂੰ ਉਹ ਸੋਝੀ ਆ ਗਈ ਤੇ ਉਥੋਂ ਤੱਕ ਪਹੁੰਚ ਗਏ ਵੀ ਅਸੀਂ ਉਸੇ ਦਾ ਇੱਕ ਕਾਣ ਆ ਉਸ ਬ੍ਰਹਮੰਡ ਦੇ ਬਾਦਲੀ ਦਾ ਉਸਦਾ ਇੱਕ ਕਾਣ ਆ ਤਾਂ ਮੈਨੂੰ ਲੱਗਦਾ ਦੁਨੀਆਂ ਦੇ ਜਿਹੜੇ ਰਾਜ ਕਾਜ ਕੁਰਸੀਆਂ ਘਰ ਬਾਰ ਮਹਿਲ ਮਨਾਰੇ ਸਭ ਕੁਛ ਬੇਅਰਥੇ ਹੋ ਜਾਣਗੇ ਸਿਰਫ ਤੇ ਸਿਰਫ ਅਰਥ ਰਹਿ ਜੂਗਾ ਉਸ ਬ੍ਰਹਮੰਡ ਦੇ ਵਿੱਚ ਕਣ ਰੂਪੀ ਇੱਕ ਹਿੱਸਾ ਹੋਣ ਦਾ ਸੋ ਪਰ ਅਸੀਂ ਤਾਂ ਸਾਡੇ ਜਿਹੜੇ ਦੁਨਿਆਵੀ ਗੱਲਾਂ ਅਸੀਂ ਪਤਾ ਕਿਸ ਚੁਲਝੇ ਹੋਏ ਆ ਵੀ ਅਸੀਂ ਪਛਾਣੀਏ ਅਸੀਂ ਸਿੱਖ ਕੌਮ ਨੂੰ ਵਾਰਸ ਹਾਂ ਅਸੀਂ ਹਿੰਦੂ ਕੌਮ ਦੇ ਵਾਰਸ ਹਾਂ ਅਸੀਂ ਫਲਾਨਿਆਂ ਦੇ ਵਾਰਸ ਹਾਂ ਅਸੀਂ ਤਾਂ ਸਿਰਫ ਆਪਦੇ ਨੱਕ ਤੱਕ ਸਾਡੀ ਸੋਚ ਆ ਨੱਕ ਤੋਂ ਗਾਂਹ ਵੀ ਜਾ ਕੇ ਜੇ ਤੁਸੀਂ ਸੋਚੋਗੇ ਤਾਂ ਜ਼ਿੰਦਗੀ ਆਨੰਦਮਈ ਹੋ ਜਾਂਦੀ ਹੈ ਮੈਂ ਥੋੜੇ ਦਿਨ ਪਹਿਲਾਂ ਕਵਿਤਾ ਸ਼ੇਅਰ ਕੀਤੀ ਸੀਗੀ ਦਵਿੰਦਰ ਧਾਲੀਵਾਲ ਹੋਰਾਂ ਨੇ ਜਿਹੜੀ ਕਿ ਤਰਜਮਾ ਕੀਤਾ ਸੀਗਾ ਓਰਿਜਨਲਾਂ ਦੀ ਇੱਕ ਜਿਹੜੀ ਕਵਿਤਾ ਦਾ ਡ੍ਰੀਮ ਟਾਈਮ ਦਾ ਤੇ ਉਹ ਕਵਿਤਾ ਤੁਸੀਂ ਸਮਾਰ ਕੇ ਪੜ੍ਹ ਕੇ ਦੇਖਿਓ ਤੇ ਉਸ ਕਵਿਤਾ ਦੇ ਵਿੱਚ ਉਹਨਾਂ ਨੇ ਕਲੀਅਰ ਕੱਟ ਇਹ ਗੱਲਾਂ ਲਿਖੀਆਂ ਵੀ ਜਿਹੜੀ ਧਰਤੀ ਜੇ ਤੁਹਾਡੀ ਮਾਂ ਤੇ ਉਹਦੇ ਚ ਵੰਡੀਆਂ ਪਾਉਣ ਦਾ ਕਿਹਨੂੰ ਹੱਕ ਆ ਕੌਣ ਲੈਣਾ ਖਿੱਚ ਸਕਦਾ ਕੌਣ ਕੁਦਰਤ ਬਾਰੇ ਕੋਲ ਕਰ ਸਕਦਾ ਤੁਸੀਂ ਹੈਰਾਨ ਹੋਵੋਗੇ ਵੀ ਉਹ ਉਸ ਕਵਿਤਾ ਦੇ ਵਿੱਚ ਕਿਹੜੀਆਂ ਗੱਲਾਂ ਕਹੀਆਂ ਉਹਨਾਂ ਨੇ ਉਹ ਸੱਚਾਈ ਆ ਵੀ ਜੇ ਟਾਈਆਂ ਛਾਈਆਂ ਕਾਰਾਂ ਜੀਪਾਂ ਨਹੀਂ ਸੀ ਤਾਂ ਜ਼ਿੰਦਗੀ ਸੁਖਾਲੀ ਸੀ ਇਹ ਕੋਈ ਜਿਹੜੇ ਅਸੀਂ ਸਾਧਨਾ ਆਪਦੇ ਲਈ ਸੁੱਖਾਂ ਦੇ ਲੱਭੇ ਆ ਨਾ ਉਹ ਸੁੱਖ ਨਹੀਂ ਹੈ ਜਿਹੜਾ ਅਸਲੀ ਆਪਾਂ ਅਸਲ ਤੋਂ ਭੱਜੇ ਹੋਏ ਹਾਂ ਸੋ ਅਸਲ ਦੀਆਂ ਗੱਲਾਂ ਤਾਂ ਬਹੁਤ ਦੂਰ ਦੀਆਂ ਜੀ ਉਹ ਆਪਾਂ ਗੱਲਾਂ ਕਿਸੇ ਮੈਂ ਐਡਾ ਗਿਆਨਵਾਨ ਨਹੀਂ ਕਿਸੇ ਦੇ ਨਾਮ ਨਾਲ ਆਪਾਂ ਕਰਾਂਗੇ ਇਹਨਾਂ ਗੱਲਾਂ ਤੇ ਵੀ ਸਾਡਾ ਜੋਤ ਸਰੂਪ ਕੀ ਆ ਅਸੀਂ ਰਾਜ ਮਹਿੰਦਰ ਸਿੰਘ ਜੁੜੇ ਆ ਸਾਡੇ ਨਾਲ ਤੇ ਉਹਨਾਂ ਨੇ ਇੱਕ ਪਹਿਲਾਂ ਭੇਜਿਆ ਜੀ ਫੋਟੋ ਮੈਸੇਜ ਕਹਿੰਦੇ ਆਪਣੇ ਮਾਂ ਬਾਪ ਦੇ ਜੀਣ ਦੀ ਵਜ੍ਹਾ ਬਣੋ ਉਹਨਾਂ ਦੀ ਮੌਤ ਦਾ ਕਾਰਨ ਬਣੋ ਨਸ਼ਾ ਛੱਡੋ ਤੇ ਆਪਣੇ ਮਾਂ ਬਾਪ ਦਾ ਸਹਾਰਾ ਬਣੋ ਬਿਲਕੁਲ ਜੀ ਜੇ ਕੋਈ ਬੰਦਾ ਨਸ਼ਾ ਕਰ ਰਿਹਾ ਤਾਂ ਉਹਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਸਤਿ ਸ਼੍ਰੀ ਅਕਾਲ ਬੁਲਾਈਆ ਕਹਿੰਦੇ ਭਾਜੀ ਊਧਮ ਸਿੰਘ ਦੀ ਬਾਰ ਇਸ ਕੰਗ ਦੀ ਸੁਣਾ ਦਿਓ ਜੀ ਮਿਹਰਬਾਨੀ ਹੋਵੇਗੀ ਸੋ ਰਾਜ ਭਾਈ ਕੋਸ਼ਿਸ਼ ਕਰਦੇ ਹਾਂ ਜੇ ਸਾਡੇ ਕੋਲ ਹੋਈ ਤਾਂ ਜ਼ਰੂਰ ਸੁਣਾਵਾਂਗੇ ਈਮੇਲ ਜ਼ਰੀਏ ਸਾਡੇ ਨਾਲ ਜੁੜੇ ਆ ਜੀ ਗੁਰਜੀਤ ਸੇਖੋਂ ਜੁੜੇ ਆ ਸਭ ਤੋਂ ਪਹਿਲਾਂ ਤਾਂ ਜੀ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਭਾਜੀ ਤੁਹਾਨੂੰ ਤੇ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਉਮੀਦ ਹੈ ਸਭ ਦੇ ਹਫ਼ਤਾ ਵਧੀਆ ਚੜਿਆ ਹੋਵੇਗਾ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਬਖਸ਼ਣ ਗੁਰਜੀਤ ਸਿੰਘ ਸੇਖੋਂ ਕਰੇਗੀ ਵਰਨ ਵਾਲੇ ਸੋ ਬਿਲਕੁਲ ਜੀ ਗੁਰਜੀਤ ਭਾਈ ਤੁਹਾਡਾ ਵੀ ਦਿਨ ਵਧੀਆ ਰਹੇ ਤੇ ਆਸ ਕਰਦੇ ਹਾਂ ਤੁਹਾਡਾ ਹਫ਼ਤਾ ਵੀ ਵਧੀਆ ਰਹੇ ਟੈਰੀ ਲੋਚਨ ਜੁੜੇ ਆ ਸਾਡੇ ਨਾਲ ਸਤਿ ਸ਼੍ਰੀ ਅਕਾਲ ਕਹਿੰਦੇ ਕੋਲਡ ਮਾਰਨਿੰਗ ਇਨ ਮੈਲਬਰਨ ਸੌਂਗ ਜੀ ਊਧਮ ਸਿੰਘ ਬਾਏ ਅੰਗਰੇਜ਼ ਅਲੀ ਦਾ ਕੋਸ਼ਿਸ਼ ਕਰਦੇ ਹਾਂ ਜੀ ਉਹਨਾਂ ਦਾ ਵੀ ਅੱਜ ਆਪਾਂ ਗੀਤ ਨਹੀਂ ਹੁਣ ਨਾ ਲਾ ਸਕੇ ਤਾਂ ਪ੍ਰੋਗਰਾਮ ਦੇ ਐਂਡ ਦੇ ਵਿੱਚ ਜ਼ਰੂਰ ਲਾ ਕੇ ਛੱਡ ਕੇ ਜਾਵਾਂਗੇ ਹਰਿੰਦਰ ਸਿੰਘ ਨਨੂਆ ਬਲੈਕ ਟਾਊਨ ਤੋਂ ਬੋਲ ਰਹੇ ਆ ਜੀ ਸਤਿ ਸ਼੍ਰੀ ਅਕਾਲ ਮਿੰਟੂ ਭਾਜੀ ਐਂਡ ਸਰਬਜੀਤ ਭਾਜੀ ਤੇ ਸਾਰੇ ਹਰਮਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਗੋਇੰਗ ਵੈਲ ਸੋ ਬਹੁਤ ਮਿਹਰਬਾਨੀ ਜੀ ਜਸ ਘੁੰਮਣ ਜੁੜੇ ਆ ਸਾਡੇ ਨਾਲ। ਸਤਿ ਸ੍ਰੀ ਅਕਾਲ ਮਿੰਟੂ ਜੀ, ਗੁੱਡ ਮਾਰਨਿੰਗ, ਸਲੂਟ ਟੂ ਉਧਮ ਸਿੰਘ। ਬਟ ਮਿੰਟੂ ਜੀ, ਗਦਰ ਸਟਿਲ ਡੂਇੰਗ ਇੰਜੋਇੰਗ, ਵਾਈ ਇਜ ਦੈਟ ਡੂਇੰਗ ਇਸ਼ ਐਂਡ ਇੰਜੋਇੰਗ, ਵਾਈ ਇਜ ਦੈਟ? ਮਿੰਟੂ ਜੀ, ਰਾਜ ਨਹੀਂ ਸੇਵਾ, ਮੈਨੂੰ ਥੋੜਾ ਜਿਹਾ ਗਦਾਰ ਸਟਿਲ ਡੂਇੰਗ ਐਸ਼। ਅੱਛਾ ਅੱਛਾ, ਤੁਸੀਂ ਲਿਖਿਆ ਗਦਾਰ ਸਟਿਲ ਡੂਇੰਗ ਐਸ਼ ਐਂਡ ਇੰਜੋਇੰਗ, ਵਾਈ ਇਜ ਦੈਟ? ਦੇਖੋ, ਜਿਹੀ ਤਾਂ ਗੱਲਾਂ ਆਉਂਦੀਆਂ ਨਾ, ਫਿਰ ਤਾਂ ਹੀ ਤਾਂ ਇਹ ਆ ਵੀ ਅਸੀਂ ਰਾਜ ਲੈ ਲਿਆ, ਉਦੋਂ ਬਾਅਦ ਸਾਨੂੰ ਕਰਨਾ ਨਹੀਂ ਆਇਆ। ਇਹ ਕਿਤੇ ਨਾ ਕਿਤੇ ਗੱਲ ਆਈ ਆ, ਸਾਫ ਨੀਅਤ ਦੇ ਵਿੱਚ, ਚੱਕਰਾਂ ਦੇ ਵਿੱਚ ਰਹਿ ਕੇ, ਤੇ ਜਿਹੜੇ ਮਾੜੀ ਨੀਅਤ ਵਾਲੇ ਲੋਕ ਸੀ ਉਹਨਾਂ ਨੇ ਜਿਹੜਾ ਪਿੱਛੇ ਸਿੱਟਿਆ। ਤੇ ਲੰਮਾ ਚੌੜਾ ਵਿਸ਼ਾ ਜੀ, ਇਹਦੇ ਤੇ ਜ਼ਰੂਰ ਕਿਸੇ ਵੇਲੇ ਗੱਲ ਕਰਾਂਗੇ। ਪ੍ਰਦੀਪ ਸਿੰਘ ਤੂਰ ਫਰੈਜ਼ਨੋ ਤੋਂ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਸਾਰੀ ਟੀਮ ਨੂੰ, ਤੇ ਪ੍ਰੋਗਰਾਮ ਸੁਣ ਰਹੇ ਆ ਜੀ। ਸੋ ਬਹੁਤ ਮਿਹਰਬਾਨੀ ਤੂਰ ਸਾਹਿਬ, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਮਹਿੰਦਰ ਸਿੰਘ ਹਾਂਸ ਬ੍ਰੈਂਪਟਨ ਤੋਂ ਜੁੜੇ ਆ ਜੀ, ਵੈਰੀ ਗੁੱਡ ਮਾਰਨਿੰਗ ਮਿੰਟੂ ਜੀ, ਕੀਪ ਇਟ ਅਪ। ਤੇ ਉਹਨਾਂ ਨੇ ਇੱਕ ਗਜ਼ਲ ਸਾਂਝੀ ਕੀਤੀ ਹੈ ਨਸ਼ੀਰ ਅਹਿਮਦ ਦੀ, ਕਹਿੰਦੇ ਹੱਥਾਂ ਵਿੱਚ ਨੇ ਤੇਰੇ ਹੱਥ, ਮੈਂ ਨਹੀਂ ਆਉਂਦਾ ਹਨੇਰੇ ਹੱਥ, ਕੱਲਾ ਕੂਣ ਮੈਂ ਜਰ ਜਾਂਦਾ, ਲੱਗੇ ਹੋਰ ਬਥੇਰੇ ਹੱਥ, ਇੱਕ ਪੁਕਾਰ ਦਾ ਘੇਰਾ ਹੈ, ਇੱਕ ਪੁਕਾਰ ਦੇ ਘੇਰੇ ਹੱਥ, ਓਨੇ ਸ਼ਹਿਰ ਚ ਪੱਥਰ ਨਹੀਂ ਜਿੰਨੇ ਉਸ ਖਲੇਰੇ ਹੱਥ, ਅੰਨੇ ਹੱਥ ਬਟੇਰੇ ਦੀ, ਆ ਗਈ ਗੱਲ ਬਟੇਰੇ ਹੱਥ, ਕੁੱਤੇ ਦੇ ਕੁੱਤੇ ਨਾਲ ਜੇ ਨਿਭਦੀ ਨਹੀਂ, ਸੂਰਾਂ ਨੂੰ ਨਾ ਫੇਰੇ ਹੱਥ। ਕਿਆ ਬਾਤ ਆ ਜੀ, ਨਸੀਰ ਅਹਿਮਦ ਹੋਰਾਂ ਦੀ ਕਾਫੀ ਗਹਿਰੀ ਰਚਨਾ, ਪਰ ਏਦਾਂ ਪੜ੍ਹਨ ਵਾਲੀ ਨਹੀਂ ਸੀ, ਕਾਲਜ ਚ ਪੜ੍ਹਨ ਵਾਲੀ, ਪਰ ਇਹ ਕਿਸੇ ਖਾਸ ਮੌਕੇ ਦੇ ਉੱਤੇ ਪੜ੍ਹਨ ਵਾਲੀ ਰਚਨਾ ਸੀ। ਜੋਗਿੰਦਰ ਸੋਹੀ ਜੁੜੇ ਆ ਜੀ ਸਾਡੇ ਨਾਲ, ਸਿਡਨੀ ਤੋਂ ਜਗਰਾਉਂ ਵਾਲੇ, ਤੇ ਉਹਨਾਂ ਨੇ ਮੋਰ ਦੀ ਫੋਟੋ ਤੇ ਗੁੱਡ ਮਾਰਨਿੰਗ ਲਿਖ ਕੇ ਭੇਜਿਆ। ਕਹਿੰਦੇ ਬਰਾੜ ਸਾਹਿਬ, ਸਤਿ ਸ੍ਰੀ ਅਕਾਲ ਸਾਰੀ ਹਰਮਨ ਪਰਿਵਾਰ ਨੂੰ, ਤੇ ਇੰਜੋਇੰਗ ਯੂਅਰ ਪ੍ਰੋਗਰਾਮ। ਸੋ ਬਹੁਤ ਮਿਹਰਬਾਨੀ ਸੋਹੀ ਸਾਹਿਬ, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਕਮਲ ਬੁੱਟਰ ਸਰੀ ਵਾਲੇ ਜੁੜੇ ਆ ਜੀ ਕੈਨੇਡਾ ਤੋਂ, ਸਤਿ ਸ੍ਰੀ ਅਕਾਲ ਉਧਮ ਸਿੰਘ ਜੀ ਦੇ ਇਸ ਦਿਨ ਤੇ, ਪਲੀਜ਼ ਪਲੇ ਦਰਦਾਂ ਵਾਲਾ ਦੇਸ਼ ਸੌਂਗ ਪਲੇ ਕਰ ਦਿਓ ਜੀ, ਵਾਹਿਗੁਰੂ ਪੰਜਾਬੀਆਂ ਚ ਚੜ੍ਹਦੀ ਕਲਾ ਰੱਖਣ। ਦਰਦਾਂ ਵਾਲਾ ਦੇਸ਼ ਦੇ ਥੋੜੀ ਜਿਹੀ ਹੋਰ ਐਕਸਪਲੇਨ ਕਰਿਓ ਜੀ, ਗਾਣਾ ਕਿਹੜਾ, ਤਾਂ ਕਿ ਕਿਹਨੇ ਗਾਇਆ, ਫਿਰ ਆਪਾਂ ਕੋਸ਼ਿਸ਼ ਕਰਾਂਗੇ ਜੀ ਗਾਣਾ ਜ਼ਰੂਰ ਤੁਹਾਡਾ ਵੀ ਕਿਊ ਕਰਕੇ ਲਾਵਾਂਗੇ। ਅੱਜ ਸ਼ਹੀਦ ਨੂੰ ਆਪਾਂ ਯਾਦ ਕਰ ਰਹੇ ਹਾਂ ਤਾਂ ਸਮਾਰ ਕੇ ਹੀ ਕਰਾਂਗੇ। ਤੇ ਜਗਤਾਰ ਸਿੰਘ ਗਿੱਲ ਢੁੱਡੀਕੇ ਤੋਂ ਜਿਹੜੇ ਆ ਜੀ, ਉਹਨਾਂ ਨੇ ਆਪਣਾ ਪਿਕਚਰ ਮੈਸੇਜ ਭੇਜਤਾ ਹੈ, ਕਹਿੰਦੇ ਮੁਸੀਬਤ ਉਮੀਦ ਤੋਂ ਅਸਲੀਅਤ ਦੇ ਵਿਚਕਾਰਲਾ ਰਸਤਾ ਹੈ, ਉਮੀਦਾਂ ਘਟਾ ਦਿਓ, ਅਸਲੀਅਤ ਅਪਣਾ ਲਓ ਤੇ ਮੁਸੀਬਤਾਂ ਆਪਣੇ ਆਪ ਘਟ ਜਾਣੀਆਂ। ਸ਼ੁਭ ਸਵੇਰ ਦੋਸਤੋ। ਬਿਲਕੁਲ ਜੀ, ਕਿਸੇ ਵੀ ਗੱਲ ਨੂੰ ਮੰਨ ਲੈਣਾ, ਅੱਧੀ ਸਮੱਸਿਆ ਦਾ ਹੱਲ ਨਿਕਲ ਜਾਂਦਾ ਗਾ। ਸਿਮਰਨਜੀਤ ਸਿੰਮੀ ਸ਼ੈਪਟਨ ਤੋਂ ਜੁੜੇ ਆ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮਿੰਟੂ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਰਤੀ ਕਰਨੀ ਤੇ ਜੋਤ ਬਾਲਣੀ ਮਨਮਤ ਹੈ ਜਾਂ ਗੁਰਮਤ ਤੇ ਚੌਰ ਸਾਹਿਬ ਦਾ ਕੀ ਮਹੱਤਵ ਹੈ? ਦੇਖੋ ਜੀ, ਇਹ ਧਾਰਮਿਕ ਵਿਸ਼ਾ ਤੇ ਇਸ ਵਿਸ਼ੇ ਦੇ ਉੱਤੇ ਆਪਾਂ ਕਿਸੇ ਦਿਨ ਅਮਨਦੀਪ ਹੋਰਾਂ ਨਾਲ ਗੱਲ ਕਰਾਂਗੇ, ਪਰ ਪਹਿਲੀ ਨਜ਼ਰੇ ਕਈ ਐਂਗਲ ਹੁੰਦੇ ਆ, ਸਿੱਧੇ ਆਪਾਂ ਮੁਨਕਰ ਨਹੀਂ ਕਰ ਸਕਦੇ। ਆਰਤੀ ਸ਼ਬਦ ਬਾਰੇ ਮੈਂ ਵੀ ਕਨਫਿਊਜ਼ਡ ਸੀਗਾ, ਮੇਰੇ ਹਿਸਾਬ ਨਾਲ ਆਰਤੀ ਸ਼ਬਦ ਆ ਜਿਹੜਾ ਉਹ ਕਿਤੇ ਨਾ ਕਿਤੇ ਹਿੰਦੂਤਵ ਜਾਂ ਮਨਮਤ ਦਾ ਕਿਤੇ ਨਾ ਕਿਤੇ ਉਹਦੇ ਚੋਂ ਝਲਕ ਪੈਂਦੀ ਸੀ, ਕਿਉਂਕਿ ਅਸੀਂ ਬਚਪਨ ਤੋਂ ਜਿਹੜੇ ਰੂਪ ਚ ਉਹਨੂੰ ਦੇਖਦੇ ਸੁਣਦੇ ਆਏ। ਪਰ ਇੱਕ ਦਿਨ ਮੇਰੀ ਲੰਮੀ ਚੌੜੀ ਗੱਲਬਾਤ ਹੋਈ ਅਮਨਦੀਪ ਹੋਰਾਂ ਨਾਲ ਇਸ ਵਿਸ਼ੇ ਦੇ ਉੱਤੇ, ਆਰਤੀ ਦੇ ਮਾਮਲੇ ਚ, ਤਾਂ ਫਿਰ ਮੈਨੂੰ ਥੋੜਾ ਜਿਹਾ ਪਤਾ ਲੱਗਿਆ ਵੀ ਆਰਤੀ ਕੀ ਚੀਜ਼ ਆ, ਆਉਣ ਵਾਲੇ ਦੀ ਜਿਹੜਾ ਆਉਣ ਵਾਲੇ ਦੀ ਖੁਸ਼ੀ ਚ ਖੁਸ਼ੀ ਮਨਾਉਣੀ, ਸਰਲ ਜੀ ਭਾਸ਼ਾ ਚ ਕਹੀਏ ਤਾਂ ਉਹ ਹੁੰਦੀ ਸੀ ਆਰਤੀ। ਤੇ ਅਸੀਂ ਜੇ ਗੁਰਬਾਣੀ ਦੇ ਵਿੱਚ ਵੀ ਜਾਣੇ ਆ ਤਾਂ ਉਹਦੇ ਚ ਵੀ ਆਰਤਾ ਨਾਂ ਦੀ ਜ਼ਿਕਰ ਆਉਂਦਾ ਤੇ ਕਈ ਥਾਵਾਂ ਦੇ ਉੱਤੇ ਗੱਲਾਂ ਆਉਂਦੀਆਂ। ਫਿਰ ਉੱਥੋਂ ਮੈਨੂੰ ਪਤਾ ਲੱਗਿਆ ਵੀ ਨਹੀਂ, ਇਹ ਮਨਮਤ ਦਾ ਨਹੀਂ ਹੈ, ਇਹ ਇੱਕ ਇਹਦਾ ਹੋਰ ਲਹਿਜਾ ਸੀ, ਪਰ ਅਸੀਂ ਨੂੰ ਹੋਰ ਰੂਪ ਦੇ ਵਿੱਚ ਲੈ ਗਏ। ਦੂਜੀ ਜਿਹੜੀਆਂ ਗੱਲਾਂ ਹੈਗੀਆਂ ਜੀ, ਚੌਰ ਸਾਹਿਬ ਕਰਨਾ, ਜੋਤ ਜਗਾਉਣੀ, ਇਹਨਾਂ ਥੋੜਾ ਜਿਹਾ ਅੱਜ ਕੱਲ ਸਾਡੇ ਚ ਕਮੀ ਇਹ ਆ ਗਈ ਵੀ ਅਸੀਂ ਰੁਕਦੇ ਨਹੀਂ ਕਿਤੇ। ਅਸੀਂ ਜੇ ਕੋਈ ਚੀਜ਼ ਸ਼ੁਰੂਆਤ ਕਰ ਲੈਂਦੇ ਹਾਂ, ਸਤਿਕਾਰ ਵਜੋਂ ਸ਼ੁਰੂ ਹੋਈ ਚੀਜ਼ ਉਹ ਅਖੀਰ ਉਹ ਬਣ ਜਾਂਦੀ ਹੈ ਵਹਿਮ ਭਰਮ ਵੀ। ਜੇ ਭਾਈ ਜੇ ਹੁਣ ਮੰਨ ਲਓ ਜੇ ਤੁਸੀਂ ਅਸੀਂ ਪਾਠ ਕਰਨਾ ਜਾਂ ਸਾਡੇ ਲਈ ਸਤਿਕਾਰ ਕਰਨਾ, ਉਹ ਇੱਕ ਚੀਜ਼ ਸੀ ਵੀ ਅਸੀਂ ਉਹਦੇ ਚੋਂ ਕੁਛ ਗ੍ਰਹਿਣ ਕਰਨਾ ਸੀ, ਪਰ ਉਸ ਤੋਂ ਅਗਲਾ ਸਟੈਪ ਆ ਗਿਆ ਵੀ 12 ਪਾਠ ਕਰਨੇ, 14 ਕਰਨੇ, 21 ਕਰਨੇ, 31 ਕਰਨੇ, 51 ਕਰਨੇ, ਉਹਨਾਂ ਚੀਜ਼ਾਂ ਨੇ ਸਾਨੂੰ ਉਸ ਦੇ ਵਿੱਚ ਮਨਮੱਤਾਂ ਘੁਸੇੜ ਦਿੱਤੀਆਂ। ਹਾਂ, ਜਿਹੜੀ ਚੌਰ ਕਰਨੀ ਜਾਂ ਸਤਿਕਾਰ ਕਰਨਾ ਉਹ ਕੋਈ ਬੁਰਾਈ ਨਹੀਂ ਸੀ, ਪਰ ਜੇ ਇਹ ਕਹਿਣਾ ਵੀ ਜੇ ਤੁਸੀਂ ਜਾ ਕੇ ਰੋਜ਼ ਗੁਰੂ ਘਰ ਇੰਨੇ ਮਿੰਟ, ਇੰਨੇ ਘੰਟੇ, ਇੰਨੇ ਵਾਰੀ ਚੌਰ ਕਰੋਗੇ ਤੇ ਆਹ ਮਿਲੂਗਾ, ਉਹ ਚੀਜ਼ਾਂ ਮਨ ਮਤਾ। ਸੋ ਬਹੁਤ ਸਾਰੀਆਂ ਗੱਲਾਂ ਸੋਚਣੀਆਂ ਵਿਚਾਰਨੀਆਂ ਪੈਂਦੀਆਂ, ਪਰ ਮੇਰੇ ਵਰਗੇ ਖੁਦ ਜਿਹੜਾ ਪਤਿਤ ਬੰਦਾ ਉਹਦੇ ਬੱਸ ਦੀਆਂ ਗੱਲਾਂ ਨੀ। ਕਿਸੇ ਦਿਨ ਆਪਾਂ ਇਹ ਗੱਲਾਂ ਜਿਹੜੇ ਅਮਨਦੀਪ ਹੋਰਾਂ ਨਾਲ ਜ਼ਰੂਰ ਕਰਾਂਗੇ ਤੇ ਜ਼ਰੂਰ ਵਿਸ਼ੇ ਦੇ ਉੱਤੇ, ਖਾਸ ਕਰਕੇ ਯਾਦ ਕਰਾਇਓ ਜਿੱਦਣ ਅਸੀਂ ਦੋਨੇ ਪ੍ਰੋਗਰਾਮ ਕਰਦੇ ਹੋਏ ਤਾਂ ਆਰਤੀ ਸ਼ਬਦ ਦੀ ਜਿਹੜੀ ਸਮੀਖਿਆ ਮੈਨੂੰ ਪਤਾ ਲੱਗੀ ਆ ਉਹ ਤੁਹਾਨੂੰ ਵੀ ਉਹਦੇ ਬਾਰੇ ਚ ਜਾਣੂ ਕਰਵਾਵਾਂਗੇ। ਵਧੀਆ ਜੀ, ਇਹੋ ਜਿਹੇ ਟੋਪਿਕ ਚੱਲਦੇ ਰਹਿਣੇ ਚਾਹੀਦੇ ਆ ਤਾਂ ਕਿ ਕੁਝ ਕੁ ਗੱਲਾਂ ਤੋਂ ਵਹਿਮ ਭਰਮ ਭੁਲੇਖੇ ਲੈ ਜਾਣ। ਹਾਂ, ਜਿਹੜਾ ਗੁਰਮਤ ਆ ਜੀ, ਗੁਰਮਤ ਦੇ ਵਿੱਚ ਉਨੇ ਪੱਧਰ ਦੀ ਵੀ ਜਿਹੜੀ ਹੁਣ ਕਈ ਸਾਡੇ ਮਸ਼ੀਨਰੀ ਥੋੜੇ ਜਿਹੇ ਸਖ਼ਤ ਜ਼ਿਆਦੇ ਪੱਧਰ ਦੇ ਹੋਏ ਬੈਠੇ ਆ ਤੇ ਉਹ ਜ਼ਿਆਦੇ ਜਿਹੜੀ ਗੱਲ ਤਰਕ ਨਾਲ ਕਰ ਰਹੇ ਆ ਤੇ ਥੋੜੀ ਜਿਹੀ ਜਿਹੜੀ ਧਰਮ ਦੀ ਅਸਲੀ ਬਿਊਟੀ ਸੀ ਉਹ ਤੋਂ ਬਾਹਰ ਨਿਕਲ ਰਹੇ ਆ, ਪਰ ਕਿਤੇ ਨਾ ਕਿਤੇ ਜਿਹੜੇ ਬਾਲੇ ਧਰਮ ਵਾਲੇ ਬੰਦੇ ਆ ਉਹ ਉਸ ਤੋਂ ਥੱਲੇ ਲੈ ਕੇ ਜ਼ਿਆਦੇ ਵਹਿਮਾਂ ਚ ਜਾ ਰਹੇ ਆ। ਸੋ ਵਿਚਾਲੜਾ ਰਸਤਾ ਜਿਹੜਾ ਉਹ ਜੈਨੂਨ ਸੀ ਤੇ ਉਹ ਤੋਂ ਅਸੀਂ ਕਿਤੇ ਨਾ ਕਿਤੇ ਆਪ ਹੀ ਦੂਰ ਹੋ ਰਹੇ ਆ, ਇਸ ਲਈ ਬਹੁਤ ਜ਼ਰੂਰੀ ਹੈ ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰਾਂ ਕਰਨੀਆਂ। ਗੌਰਵ ਸ਼ਰਮਾ ਨੇ ਭੇਜਿਆ ਜੀ ਇੱਕ ਮੈਸੇਜ ਹੋਰ, ਕਹਿੰਦੇ ਪੁੱਤਰ ਮੋਹ, ਪੁੱਤਰ ਮੋਹ ਮੈਂ ਧ੍ਰਿਤਰਾਸ਼ਟਰ ਨੇ ਹਸਤਨਾਪੁਰ ਗਵਾਇਆ ਥਾ, ਮੁਲਾਇਮ ਨੇ ਉੱਤਰ ਪ੍ਰਦੇਸ਼, ਪ੍ਰਕਾਸ਼ ਨੇ ਪੰਜਾਬ, ਸੋਨੀਆ ਨੇ ਹਿੰਦੁਸਤਾਨ, ਔਰ ਅਬ ਲਾਲੂ ਪ੍ਰਸ਼ਾਦ ਯਾਦਵ ਨੇ ਬਿਹਾਰ ਗਵਾ ਦਿਆ। ਵਾਹ ਕਿਆ ਬਾਤ ਆ ਜੀ, ਬਿਲਕੁਲ ਇਹ ਵੀ ਇੱਕ ਰਾਜ ਦੇ ਜਿਹੜਾ ਜਦੋਂ ਗੱਲ ਛਿੜੂਗੀ ਤਾਂ ਪੁੱਤਰ ਮੋਹ ਦੀਆਂ ਗੱਲਾਂ ਚੱਲਦੀਆਂ ਰਹਿਣੀਆਂ। ਦਰਦਾਂ ਵਾਲਾ ਦੇਸ਼ ਫਰੋਮ ਮੂਵੀ ਬਲੈਕ ਪ੍ਰਿੰਸ, ਸਰਤਾਜ ਦੀ ਮੂਵੀ ਦਾ ਗਾਣਾ ਜੀ, ਕਹਿੰਦੇ ਬਲੈਕ ਪ੍ਰਿੰਸ ਮਹਿੰਦਰ ਸਿੰਘ। ਹਾਂ, ਸੋਰਾ ਨੇ ਦੱਸਤਾ, ਚਲੋ ਜੀ ਕੋਈ ਗੱਲ ਨੀ, ਅਸੀਂ ਲਾਈਨ ਅਪ ਕਰਤਾ ਗਾਣਾ ਜੀ। ਧਨੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ, ਸੋ ਧਨੀ ਸਾਹਿਬ ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਈਮੇਲ ਜ਼ਰੀਏ ਸਾਡੇ ਨਾਲ ਜੁੜੇ ਆ ਜੀ ਜਗਵੀਰ ਸਿੰਘ ਸੇਖੋਂ ਹੋਰਾਂ ਨੇ, ਸਤਿ ਸ਼੍ਰੀ ਅਕਾਲ ਬੁਲਾਈ ਆ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਹਰਮਨ ਪਰਿਵਾਰ ਨੂੰ ਜੀ, ਪ੍ਰੋਗਰਾਮ ਸੋਹਣਾ ਚੱਲ ਰਿਹਾ ਜੀ ਤੇ ਲੱਗੇ ਰਹੋ, ਸਤਿ ਸ਼੍ਰੀ ਅਕਾਲ ਪ੍ਰਮਾਣ ਕਰੋ, ਜ਼ਰੂਰ ਪ੍ਰਵਾਣਾ ਜੀ। ਜੈਸੀ ਗਰੇਵਾਲ ਜੁੜਿਆ ਜੀ, ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਤੇ ਸਰਬਜੀਤ ਬਾਈ ਜੀ, ਅਸਲ ਚ ਅਸੀਂ ਧਰਮ ਨੂੰ ਸਮਝੇ ਨਹੀਂ, ਉਸ ਦੀਆਂ ਸਹੂਲਤਾਂ ਅਨੁਸਾਰ ਵਰਤੋਂ ਕਰਦੇ ਆ, ਮੇਰੇ ਜ਼ਿਆਦਾ ਵਿਚਾਰ ਕਵਿਤਾ ਵਿੱਚ ਸਾਫ਼ ਹੋ ਜਾਣਗੇ, ਖਰਦੜੇ ਅੱਖਰ ਰੜਕਣ ਲੜੀਆਂ ਵਿੱਚ ਪਰੋਣ ਨੂੰ, ਚਿੱਤ ਕਰਦਾ ਮੈਂ ਝੂਠ ਦਾ ਸੀਨਾ ਛੱਲੀ ਕਰਦਿਆਂ, ਸਵਾਲ ਪੁੱਛਣ ਤੇ ਉੱਤਰ ਦੀ ਥਾਂ ਧਮਕੀ ਮਿਲਦੀ ਹੈ, ਜੇ ਮੈਂ ਵੀ ਚਾਹਾਂ ਲਿਖ ਲਿਖ ਕੇ ਤੜਥੱਲੀ ਕਰਦਿਆਂ, ਗਰੇਵਾਲ ਨੂੰ ਰੋਕਿਆ ਏ ਨਿੱਜੀ ਜਜ਼ਬਾਤਾਂ ਨੇ, ਨਹੀਂ ਤਾਂ ਵਕਤ ਦੀ ਚੱਲਦੀ ਚਾਲ ਵੀ ਮੈਂ ਵੀ ਝੱਲੀ ਕਰਦਿਆਂ। ਬਹੁਤ ਖੂਬ ਜੀ, ਬਹੁਤ ਖੂਬ ਤੁਸੀਂ ਆਪਣਾ ਦਿਲੇ ਬਿਆਨ ਕਵਿਤਾ ਚ ਜ਼ਾਹਰ ਕੀਤਾ। ਸੁਨੀਲ ਵਰਮਾ ਜੁੜਿਆ ਜੀ ਸਾਡੇ ਨਾਲ, ਉਹਨਾਂ ਨੇ ਇੱਕ ਲਿੰਕ ਭੇਜਿਆ ਜੀ ਹੈਲਥ ਦੇ ਮਾਮਲੇ ਚ, ਨਿਊਟ੍ਰੀਸ਼ਨ ਦੇ ਮਾਮਲੇ ਚ। ਦੇਖੋ ਸੁਨੀਲ ਜੀ, ਕਾਫੀ ਗਹਿਰੀਆਂ ਗੱਲਾਂ ਸਿਹਤ ਦੇ ਮਾਮਲੇ ਚ, ਮੈਂ ਵੀ ਏਡਾ ਕੌਨਸ਼ੀਅਸ ਨਹੀਂ ਹਾਂਗਾ, ਟੇਡਾ ਬਿੰਗਾ ਖਾਈ ਜਾਂਦਾ, ਪਰ ਕੋਈ ਨੀ ਤੁਹਾਡੇ ਜਿਹੜਾ ਲਿੰਕ ਆ ਜ਼ਰੂਰ ਕਿਸੇ ਦਿਨ ਸ਼ੇਅਰ ਕਰਾਂਗੇ, ਪੜਾਂਗੇ ਇਸ ਬਾਰੇ। ਜਗਵੀਰ ਸਿੰਘ ਜੁੜੇ ਆ ਸਾਡੇ ਨਾਲ, ਜਗਤਾਰ ਸਿੰਘ ਕੰਗ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਹਰਮਨ ਪਰਿਵਾਰ ਨੂੰ, ਮਿੰਟੂ ਜੀ ਭਾਜੀ ਪ੍ਰੋਗਰਾਮ ਗ੍ਰੇਟ, ਜਗਤਾਰ ਸਿੰਘ ਕੰਗ ਫਰੋਮ ਮੈਲਬਰਨ। ਸੋ ਕੰਗ ਸਾਹਿਬ ਬਹੁਤ ਮਿਹਰਬਾਨੀ ਤੁਸੀਂ ਜੁੜੇ ਹੋ ਜੀ, ਤੇ HR1 ਕਿਹੜੀ ਧਾਲੀਵਾਲ ਜੁੜਿਆ ਜੀ, ਜ਼ਿੰਦਗੀ ਕਦੇ ਆਸਾਨ ਨਹੀਂ ਹੁੰਦੀ, ਇਸ ਨੂੰ ਆਸਾਨ ਬਣਾਉਣਾ ਪੈਂਦਾ, ਕੁਝ ਨੂੰ ਨਜ਼ਰ ਅੰਦਾਜ਼ ਕਰਕੇ, ਕੁਝ ਨੂੰ ਬਰਦਾਸ਼ਤ ਕਰਕੇ। ਮਿੰਟੂ ਭਾਜੀ ਆਪਣੇ ਵਿਚਾਰ ਦਿਓ ਜੀ, ਕਿਹੜੀ ਧਾਲੀਵਾਲ ਫਰੋਮ ਕੈਲੀਫੋਰਨੀਆ। ਸੋ ਇਸ ਗੱਲ ਬਾਰੇ ਵਿਚਾਰ ਪੁੱਛਿਆ ਜੀ ਵੀ ਜ਼ਿੰਦਗੀ ਕਿਤੇ ਆਸਾਨ ਨਹੀਂ ਹੁੰਦੀ, ਆਸਾਨ ਬਣਾਉਣਾ ਪੈਂਦਾ, ਕੁਝ ਨੂੰ ਨਜ਼ਰ ਅੰਦਾਜ਼ ਕਰਕੇ ਤੇ ਕੁਝ ਨੂੰ ਬਰਦਾਸ਼ਤ ਕਰਕੇ। ਦੇਖੋ ਪਹਿਲਾਂ ਤਾਂ ਤੁਸੀਂ ਇਹ ਗੱਲ ਖੁਦ ਹੀ ਇੰਨੀ ਐਕਸਪਲੇਨ ਕਰਤੀ ਵੀ ਮੈਂ ਇਹਦੇ ਚ ਮੇਰੇ ਕੋਲ ਐਕਸਪਲੇਨ ਕਰਨ ਨੂੰ ਕੁਛ ਰਿਹਾ ਹੀ ਨਹੀਂ, ਪਰ ਨਿੱਜੀ ਤਜਰਬਿਆਂ ਦੇ ਆਧਾਰ ਤੇ ਜੇ ਮੈਂ ਦੱਸਦਿਆਂ ਤਾਂ ਇਹ ਇੱਕ ਸਿਰਫ ਨਜ਼ਰੀਆ ਤੁਹਾਡਾ, ਤੁਹਾਡੀ ਸੋਚ ਆ ਵੀ ਜ਼ਿੰਦਗੀ ਔਖੀ ਆ ਕਿ ਜ਼ਿੰਦਗੀ ਸੌਖੀ ਆ। ਜਿਹੜੇ ਬੰਦੇ ਨੇ ਸੁੱਖ ਭੋਗਣਾ ਉਹ ਰੋੜਾਂ ਦੀ ਸੇਜ ਤੇ, ਰੋੜਾਂ ਤੇ ਪੈ ਕੇ ਵੀ ਭੋਗ ਲੈਂਦਾ, ਜਿਹਨੇ ਬੰਦੇ ਨੂੰ ਤਕਲੀਫ ਹੋਣੀ ਆ ਉਹ ਫੁੱਲਾਂ ਦੀ ਸੇਜ ਤੇ ਵੀ ਉਹਨੂੰ ਤਕਲੀਫ ਹੋ ਜਾਣੀ ਆ। ਮੈਂ ਕਈ ਵਾਰ ਸ਼ੇਅਰ ਕੀਤੀਆਂ ਗੱਲਾਂ ਇਹ, ਤਾਂ ਇਹ ਅਸੀਂ ਇੱਕ ਪਾਸੇ ਗੱਲਾਂ ਕਰਦੇ ਹਾਂ ਐਸ਼ ਆਰਾਮ ਦੀਆਂ, ਇੱਕ ਪਾਸੇ ਗੱਲਾਂ ਕਰਦੇ ਹਾਂ ਅਸੀਂ ਸ਼ੋਹਰਤ ਦੀਆਂ, ਦੂਜੇ ਪਾਸੇ ਅਸੀਂ ਗੱਲਾਂ ਕਰਦੇ ਹਾਂ ਉਹਨਾਂ ਦਿਨਾਂ ਨੂੰ ਅਸੀਂ ਚੰਗੇ ਕਹਿੰਦੇ ਹਾਂ ਜਦੋਂ ਅਸੀਂ ਨੰਗੇ ਪੈਰੀ ਰੋੜਾਂ ਤੇ ਭੱਜਦੇ ਹੁੰਦੇ ਸੀ। ਤਾਂ ਇਹੀ ਤੁਹਾਡੇ ਸਵਾਲ ਦਾ ਜਵਾਬ ਆ। ਹੁਣ ਮੈਂ ਉਹ ਬੰਦਿਆਂ ਨੂੰ ਜਾਣਦਾ, ਮੈਂ ਖੁਦ ਉਹਨਾਂ ਬੰਦਿਆਂ ਚੋਂ ਹਾਂ ਵੀ ਮੰਨ ਲਓ ਮੈਂ ਟਰਾਲੀ ਦੇ, ਟਰਾਲੀ ਤਾਂ ਬਹੁਤ ਦੂਰ ਦੀ ਗੱਲ ਆ, ਉਹ ਤੋਂ ਪਹਿਲਾਂ ਗੱਡੇ ਦੀ ਗੱਲ ਕਰੀਏ ਜੇ, ਗੱਡੇ ਦੀ ਜਿਹੜੇ ਪਿੱਛੋਂ ਫੜ ਕੇ ਜਿਹੜੇ ਉੱਥੇ ਪੋਲ ਹੁੰਦਾ ਸੀ ਤੇ ਉਹਦੇ ਤੇ ਝੂਟਦੇ ਹੁੰਦੇ ਸੀ, ਗੰਨੇ ਖਿੱਚਦੇ ਹੁੰਦੇ ਸੀ, ਝੂਟੇ ਆ ਜਾਂਦੇ ਹੁੰਦੇ ਸੀ ਉਦੋਂ ਸਾਨੂੰ ਉਹ ਗੰਨੇ ਗੱਡਿਆਂ ਤੇ ਲਮਕ ਕੇ, ਉੱਠਾਂ ਦੀਆਂ ਪੂਛਾਂ ਫੜ ਕੇ ਵੀ ਪੰਗੇ ਲਏ ਆ, ਸਭ ਕੁਛ ਉਦੋਂ ਬਹੁਤ ਉਹ ਸੀ ਤੇ ਨੰਗੇ ਪੈਰੀ ਵੀ ਖੇਤਾਂ ਦੇ ਵਿੱਚ ਭੱਜੇ ਆ, ਪੰਜ ਪੰਜ ਚਾਰ ਚਾਰ ਕਿਲੋਮੀਟਰ ਦੂਰ ਖੇਤ ਜਾ ਵੜਦੇ ਹੁੰਦੇ ਸੀ ਨੰਗੇ ਪੈਰ, ਵੀ ਗਰਮੀਆਂ ਚ ਉਹ ਥਾਂ ਲੱਭਦੇ ਹੁੰਦੇ ਸੀ ਜਿੱਥੇ ਪੈਰ ਧਰੀਏ ਵੀ ਮੱਚੇ ਨਾ ਪੈਰ, ਤਾਂ ਉਹ ਉਦੋਂ ਮੇਰੇ ਹਿਸਾਬ ਨਾਲ ਆਨੰਦ ਬਹੁਤ ਆਉਂਦਾ ਸੀ। ਪਰ ਹੁਣ ਦੇਖੋ, ਹੁਣ ਮੈਂ ਅਕਸਰ ਹੀ ਦੇਖਦਾ ਵੀ ਸਾਡੇ ਲੋਕ ਸ਼ਿਕਾਇਤਾਂ ਕਰਦੇ ਆ ਵੀ ਅਸੀਂ ਜੋ ਜਹਾਜ਼ ਚ ਬੈਠੇ ਸੀ ਨਾ, ਜਹਾਜ਼ ਚ ਬੈਠਿਆਂ ਨੂੰ ਸਾਨੂੰ ਏਅਰ ਹੋਸਟਸ ਨੇ ਪਾਣੀ ਲਿਆਉਣ ਲੱਗੇ 2 ਮਿੰਟ ਲਾ ਤੇ, ਜਾਂ ਸਾਨੂੰ ਖਾਣ ਚਾਹ ਚੀਜ਼ ਨੀ ਦਿੱਤੀ, ਜਾਂ ਜਹਾਜ਼ ਦੀ ਸੀਟ ਦੇ ਉੱਤੇ ਸਾਡੇ ਨਾ ਗੋਡੇ ਸਿੱਧੇ ਨੀ ਹੋਏ, ਇਹ ਜਿਹੀਆਂ ਅਸੀਂ ਕੰਪਲੇਂਟ ਕਰਦੇ ਹਾਂ ਜਦੋਂ ਅਸੀਂ ਜਹਾਜ਼ਾਂ ਚ ਸਫ਼ਰ ਕਰਨ ਵਾਲੇ ਹੋ ਗਏ, ਤੇ ਜਦੋਂ ਅਸੀਂ ਤੁਰ ਕੇ ਜਾਂ ਸਾਈਕਲਾਂ ਤੇ ਸੀਗੇ ਉਦੋਂ ਸਾਡੀ ਕੋਈ ਕੰਪਲੇਂਟ ਨੀ ਸੀ। ਕਾਰਨ ਕੀ ਆ? ਇਹ ਨਜ਼ਰੀਆ, ਹੋਰ ਕੁਛ ਨੀ। ਜ਼ਿੰਦਗੀ ਆਸਾਨ ਹੀ ਆ, ਜ਼ਿੰਦਗੀ ਕੋਈ ਔਖੀ ਨੀ ਹੈ। ਵਕਤ ਆ, ਜੇ ਉਹਦੇ ਚ ਚੰਗਾ ਤੇ ਮਾੜਾ ਨਾ ਆਵੇ ਤਾਂ ਤੁਹਾਡੇ ਕੋਲ ਖੁਸ਼ੀਆਂ ਨੀ ਆਉਂਦੀਆਂ, ਜੇ ਦੁੱਖ ਹੀ ਨਾ ਆਵੇ ਕਿਸੇ ਬੰਦੇ ਨੂੰ ਤਾਂ ਉਹਨੂੰ ਸੁੱਖ ਦਾ ਅਹਿਸਾਸ ਨਹੀਂ ਹੁੰਦਾ ਵੀ ਸੁੱਖ ਕੀ ਚੀਜ਼ ਆ। ਸੋ ਕਹਿੰਦੇ ਨੀ ਹੁੰਦੇ ਉਹੀ ਸ਼ਬਦ ਵਧੀਆ, ਵੀ ਇਹ ਇੱਕ ਸ਼ਬਦ ਹਰ ਟਾਈਮ ਹੀ ਵਧੀਆ ਲੱਗਦੇ ਆ, ਜਿਹੜੇ ਕਹਿੰਦੇ ਹੁੰਦੇ ਨਾ ਵੀ ਇਹ ਵਕਤ ਵੀ ਗੁਜ਼ਰ ਜਾਊਗਾ, ਇਹ ਜਿਹੜਾ ਮਾੜੇ ਟਾਈਮ ਦੇ ਵਿੱਚ ਇਹ ਗੱਲ ਕਹਿ ਦਿੰਦੇ ਆ, ਇਹ ਵਕਤ ਵੀ ਗੁਜ਼ਰ ਜਾਊਗਾ। ਸੋ ਚੰਗੇ ਟਾਈਮ ਦੇ ਵਿੱਚ ਵੀ ਇਹ ਗੱਲਾਂ ਕਹੀਆਂ ਜਾ ਸਕਦੀਆਂ, ਇਹ ਡਿਪੈਂਡ ਕਰਦਾ ਤੁਹਾਡੀ ਸੋਚ ਸਮਝ ਕਿੱਥੇ ਖੜਦੀ ਹੈ ਤੇ ਤੁਸੀਂ ਕਿੱਥੇ ਉਹਨੂੰ ਉਹਦੇ ਬਾਰੇ ਚ ਸੋਚਦੇ ਹੋ। ਸੋ ਜ਼ਿੰਦਗੀ ਨੂੰ ਆਸਾਨ ਤਰੀਕੇ ਨਾਲ ਲਓ ਜੀ, ਆਸਾਨ ਹੀ ਹੈ ਜ਼ਿੰਦਗੀ, ਕੋਈ ਔਖੀ ਨਹੀਂ ਹੈਗੀ। ਐਵੇਂ ਅਸੀਂ ਮਰੂ ਮਰੂ ਕਰਕੇ ਆਪਦਾ ਵਕਤ ਬਰਬਾਦ ਕਰਦੇ ਹਾਂ ਜੀ। ਤੇ ਸਾਨੂੰ ਕਮਲ ਬੁੱਟਰ ਹੋਰਾਂ ਨੇ ਵੀ ਗਾਣੇ ਦਾ ਦੱਸਿਆ ਜੀ, ਕਹਿੰਦੇ ਦਰਦਾਂ ਵਾਲਾ ਦੇਸ਼ ਸਤਿੰਦਰ ਸਰਤਾਜ ਦਾ ਗੀਤ ਆ ਜੀ। ਬਿਲਕੁਲ ਜੀ, ਸਾਡੇ ਮਹਿੰਦਰ ਸਿੰਘ ਹੋਰਾਂ ਨੇ ਵੀ ਦੱਸਤਾ ਸੀ ਸਾਨੂੰ। ਕੁਲਦੀਪ ਕੌਰ ਜੁੜਿਆ ਜੀ ਸਾਡੇ ਨਾਲ, ਤੇ ਉਹਨਾਂ ਨੇ ਇੱਕ ਬਾਰ ਸਾਂਝੀ ਕੀਤੀ ਹੈ ਮੈਨੂੰ ਲੱਗਦਾ ਸ਼ਹੀਦ ਊਧਮ ਸਿੰਘ ਦੇ ਮਾਮਲੇ ਚ। ਲਓ ਜੀ ਪੜ੍ਹਦੇ ਆਪਾਂ। ਵਿੱਚ ਅਦਾਲਤ ਊਧਮ ਸਿੰਘ ਸੀ, ਖਰੀਆਂ ਆਖ ਸੁਣਾਉਂਦਾ, ਤੁਸੀਂ ਜ਼ੁਲਮ ਕਮਾਉਣਾ ਜਾਣਦੇ, ਸਾਨੂੰ ਬਦਲਾ ਲੈਣਾ ਆਉਂਦਾ। ਜਦੋਂ ਨਿਹੱਥੇ ਮਰੇ ਕਿਉਂ ਨਾ ਉਦੋਂ ਅਦਾਲਤਾਂ ਲੱਗੀਆਂ, ਕਿੱਥੇ ਸੀ ਇਨਸਾਫ, ਲਹੂ ਦੀਆਂ ਨਹਿਰਾਂ ਸੀ ਜਦ ਵਗੀਆਂ, ਕਿਸ ਕਾਨੂੰਨ ਦੇ ਥੱਲੇ ਸੀ ਗੋਲੀ ਡਾਇਰ ਚਲਾਉਂਦਾ, ਤੁਸੀਂ ਜ਼ੁਲਮ ਕਾਉਣਾ ਜਾਣਦੇ, ਸਾਨੂੰ ਬਦਲਾ ਲੈਣਾ ਆਉਂਦਾ। ਇੰਨੇ ਕੰਡੇ ਚੁਗ ਲਏ ਜਿਹਦੇ ਜਿਹੜੇ ਹੱਥੀਂ ਆਪ ਖਲਾਰੇ, ਉਹ ਵੀ ਪੁੱਤ ਸੀ ਮਾਵਾਂ ਦੇ ਜੋ ਅੰਮ੍ਰਿਤਸਰ ਵਿੱਚ ਮਾਰੇ, ਇੱਕ ਮਰਿਆ ਤਾਂ ਕੀ ਹੋਇਆ, ਕਿਉਂ ਲੰਡਨ ਹੈ ਕਰਲਾਉਂਦਾ, ਤੁਸੀਂ ਜ਼ੁਲਮ ਕਮਾਉਣਾ ਜਾਣਦੇ, ਸਾਨੂੰ ਬਦਲਾ ਲੈਣਾ ਆਉਂਦਾ। ਰਾਜ ਬਗਾਨਿਆਂ ਉੱਤੇ ਕਰਨਾ ਆਦਤ ਰਹੀ ਤੁਹਾਡੀ, ਈਨ ਕਿਸੇ ਦੀ ਮੰਨਣੀ ਨਾ, ਇਹ ਮੁੱਢ ਤੋਂ ਰੀਤ ਹੈ ਸਾਡੀ, ਲਹੂ ਪੰਜਾਬ ਦਾ ਡਰਦਾ ਨਾ ਤੇ ਕਿਸੇ ਨੂੰ ਨਹੀਂ ਡਰਾਉਂਦਾ, ਤੁਸੀਂ ਜ਼ੁਲਮ ਕਮਾਉਣਾ ਜਾਣਦੇ, ਸਾਨੂੰ ਬਦਲਾ ਲੈਣਾ ਆਉਂਦਾ। ਬੇਬੀ ਉਹ ਦੋ ਅੱਗੇ ਗੱਲ ਵਕੀਲਾਂ ਨੂੰ ਨਾ ਆਵੇ, ਸੁਣ ਕੇ ਸੱਚੀਆਂ ਜੱਜ ਦੇ ਹੱਥ ਕਲਮ ਨਿਕਲਦੀ ਜਾਵੇ, ਸਿਰ ਤੇ ਕਫਨ ਬੰਨਿਆ ਜਿਸ ਦੇ, ਉਹ ਕਿਸ ਤੋਂ ਘਬਰਾਉਂਦਾ, ਤੁਸੀਂ ਜ਼ੁਲਮ ਕਮਾਉਣਾ ਜਾਣਦੇ, ਸਾਨੂੰ ਬਦਲਾ ਲੈਣਾ ਆਉਂਦਾ। ਮੈਨੂੰ ਲੱਗਦਾ ਦੇਬੀ ਮਖਸੂਸਪੁਰ ਹੋਰਾਂ ਦੀ ਰਚਨਾ ਜੀ ਇਹ, ਤੇ ਮੈਂ ਦੱਸਦਾ ਜੀ ਦੇਬੀ ਮਖਸੂਸਪੁਰੀ ਜਲਦੀ ਹੀ ਆਸਟ੍ਰੇਲੀਆ ਆ ਰਹੇ ਆ, ਆਸਟ੍ਰੇਲੀਆ ਨਿਊਜ਼ੀਲੈਂਡ ਦੇ ਟੂਰ ਦੇ ਉੱਤੇ, ਤੇ ਐਡਲੇਡ ਦੇ ਵਿੱਚ ਵੀ ਸਾਡੇ ਸੁਲੱਖਣ ਸਿੰਘ ਸਹੋਤਾ ਉਹਨਾਂ ਦਾ ਸ਼ੋਅ ਕਰਾ ਰਹੇ ਆ। ਸੋ ਜ਼ਰੂਰ ਪਹੁੰਚੋ ਜੀ, ਬੜੇ ਵਧੀਆ ਸ਼ਾਇਰ ਆ, ਬੜਾ ਵਧੀਆ ਲਿਖਦੇ ਆ, ਤੇ ਬਹੁਤ ਧੰਨਵਾਦ ਕੁਲਦੀਪ, ਤੁਸੀਂ ਐਡੀ ਵਧੀਆ ਜਿਹੜੀ ਰਚਨਾ ਸਾਡੇ ਨਾਲ ਸਾਂਝੀ ਕੀਤੀ ਆ ਤੇ ਸਾਡੇ ਸਰੋਤਿਆਂ ਨੂੰ ਵੀ ਪਸੰਦ ਆਈ ਹੋਣੀ ਆ। ਦੱਸੋ ਦੋਸਤੋ, ਹੁਣ ਮੇਰਾ ਵੀ ਸਾਹ ਚੜ ਗਿਆ ਤੇ ਮੈਂ ਵੀ ਸਾਹ ਲੈਣਾ ਤੇ ਤੁਹਾਨੂੰ ਵੀ ਗੀਤ ਸੁਣਾਉਣਾ, ਤੇ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਤੁਹਾਡੀਆਂ ਕਾਲਸ ਲੈਣੀਆਂ, ਬਹੁਤ ਸਾਰੀਆਂ ਆਪਾਂ ਗੱਲਾਂ ਬਾਤਾਂ ਕਰਨੀਆਂ। ਕੋਸ਼ਿਸ਼ ਕਰਾਂਗੇ, ਅੱਜ ਇੱਕ ਮਸਲਾ ਸੀਗਾ ਪਟਕੇ ਦੇ ਮਾਮਲੇ 'ਚ, ਤੇ ਉਹਨਾਂ ਨਾਲ ਵੀ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਸਾਡਾ ਸੰਪਰਕ ਬਣਿਆ। ਤੇ ਮੈਂ ਫਿਲਹਾਲ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਹਾਜ਼ਰ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ, ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਸੀਜੀ ਬੈਟਰੀਜ਼ ਨਾਲ ਚੇਂਜਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਜੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
सिटी बैटरीज हफ्ते दे 6 दिन उपलब्ध ने।
अपॉइंटमेंट ते वधेरे जानकारी ले संपर्क करो दविंदर सिंह नु मोबाइल नंबर 0434641327
0434641327।
पता भी नोट कर लो 4/14 ते 5/14 स्टील स्ट्रीट ब्लैकटाउन सिडनी।
सिटी बैटरीज।
हाँ भाई किद्दां तू इन्ना पतला किवें हो गया?
मेरा कुलार वाले डॉक्टरां ने दूरबीन राय मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई, पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वजदे रहंदे सी, कई वारी तां दिन च ही सौ जांदा सां, पर हुण इस ऑपरेशन तों बाद सारा कुछ ठीक हो गया भाई, 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल है, इन्ना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ ते कमजोरी तां दूर दी गल है, हुण तां मैं कुल मिला के खुशी खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है। अपना वजन घटाने लई तुसी भी पता नोट कर लो, कुलार हस्पताल जीटी रोड बीजा नेड़े खन्ना पंजाब इंडिया। संपर्क नंबर 9878090001 9880 वेबसाइट विजिट करो kularhospital.com।
नानक बेकरी डैंडी नोंग मेलबर्न वाले हरमन रेडियो नु स्पॉन्सर करदे हन। शुद्ध वेजिटेरियन केक पेस्ट्री कुलचे छोले पकौड़े रस मलाई अते होर भी बहुत कुछ उपलब्ध है। पार्टी वास्ते ऑर्डर भी लाए जांदे हन। क्लेटन क्रैनबोर्न बेरिक या स्प्रिंग रेल वाले जरूर दर्शन देन। पता है 76 हेमिंग स्ट्रीट डैंडी नोंग। फोन 0425-888-856।
ਇਕ ਤੁਸੀਂ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਡੇਰਾ ਸਾਹਿਬ ਅਤੇ ਲਾਹੌਰ ਦੇ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨਾ ਚਾਹੁੰਦੇ ਹੋ ਤਾਂ ਦੇਰ ਨਾ ਕਰੋ। 24 ਅਕਤੂਬਰ ਤੋਂ 2 ਨਵੰਬਰ ਤੱਕ ਆਰੰਭ ਹੋ ਰਹੀ ਹੈ ਨਨਕਾਣਾ ਸਾਹਿਬ ਦੀ ਯਾਤਰਾ। ਟੂਰ ਦੌਰਾਨ ਰਿਟਰਨ ਹਵਾਈ ਟਿਕਟ ਪਾਕਿਸਤਾਨ ਦਾ ਵੀਜ਼ਾ ਸਿਕਿਉਰਿਟੀ 4-star ਹੋਟਲ ਖਾਣਾ ਏਸੀ ਬੱਸਾਂ ਤੇ ਸਮਾਪਤੀ ਸਮੇਂ ਟੂਰ ਦੀ ਪੂਰੀ DVD ਸੀਟਾਂ ਸੀਮਤ ਨੇ। ਬੁਕਿੰਗ ਲਈ ਸੰਪਰਕ ਕਰੋ ਹੈਪੀ ਕਾਲੋ ਫੋਨ ਨੰਬਰ 0430-726-549 ਜਾਂ ਫਿਰ ਈਮੇਲ ਕਰੋ happy.kalo273@gmail.com। ਜਲਦੀ ਸੰਪਰਕ ਕਰੋ ਨਨਕਾਣਾ ਸਾਹਿਬ ਦੇ ਦਰਸ਼ਨ 6ਵੀਂ ਯਾਤਰਾ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਜਲੰਧਰ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street ਗੁਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਚ ਤੁਹਾਡੇ ਨਾਲ ਜੁੜਿਆ ਹੋਇਆ ਤੇ ਸਰਬਜੀਤ ਸਿੰਘ ਪਟਿਆਲਾ ਤੋਂ ਮੈਨੂੰ ਟੈਕਨੀਕਲ ਸਪੋਰਟ ਦੇ ਰਿਹਾ ਜੀ। ਹੁਣ ਆਪਾਂ ਗੱਲਬਾਤ ਕਰਨੀ ਹੈ ਇੱਕ ਇਸ਼ੂ, ਪਿਛਲੇ ਕੁਝ ਦਿਨਾਂ ਤੋਂ ਕਾਫੀ ਭਖਿਆ ਹੋਇਆ ਤੇ ਉਸ ਇਸ਼ੂ ਦੇ ਉੱਤੇ ਕਾਫੀ ਸਾਡੇ ਖਾਸ ਕਰਕੇ ਮਾਪੇ ਚਿੰਤਤ ਵੀ ਆ ਵੀ ਜੇ ਅੱਜ ਇੱਕ ਨੂੰ ਪ੍ਰੋਬਲਮ ਆਈ ਆ ਕੱਲ ਨੂੰ ਦੂਜੇ ਨੂੰ ਆ ਸਕਦੀ ਹੈ ਤੇ ਕਿਉਂ ਨਾ ਇਸ ਪ੍ਰੋਬਲਮ ਨੂੰ ਸ਼ੁਰੂ ਦੇ ਵਿੱਚ ਹੀ ਉਹਦਾ ਹੱਲ ਕੱਢ ਲਿਆ ਜਾਵੇ। ਪਰ ਹੱਲ ਕੱਢਣ ਲਈ ਕਈ ਵਾਰੀ ਗੱਲਾਂ ਇਹ ਹੁੰਦੀਆਂ ਵੀ ਫੇਸਬੁੱਕ ਦੇ ਉੱਤੇ ਪੋਸਟਾਂ ਜਾਂ ਇੱਕ ਦੂਜੇ ਨੂੰ ਕਮੈਂਟਬਾਜ਼ੀ ਇੱਧਰ ਉੱਧਰ ਬੋਲਣਾ ਉਹ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ। ਮਸਲਿਆਂ ਦੇ ਹੱਲ ਹਮੇਸ਼ਾ ਜ਼ਮੀਨੀ ਪੱਧਰ ਦੇ ਉੱਤੇ ਤੇ ਇੱਕ ਉਸ ਰਾਹ ਪੈ ਕੇ ਨਿਕਲਦੇ ਆ ਜਿਹੜਾ ਰਾਹ ਹੁੰਦਾ, ਜੋ ਕਾਨੂੰਨ ਗੱਲਾਂ ਹੁੰਦੀਆਂ ਉਸੇ ਢੰਗ ਨਾਲ ਹੀ ਹੁੰਦਾ। ਜੇ ਅਸੀਂ ਕਹੀਏ ਵੀ ਸਾਡਾ ਫੇਸਬੁੱਕ ਰਜਾਈ ਚ ਬਹਿ ਕੇ ਫੇਸਬੁੱਕ ਤੇ ਪਾਇਆ ਇੱਕ ਸਟੇਟਸ ਦੁਨੀਆਂ ਬਦਲ ਦੂ, ਉਹ ਉਵੇਂ ਦੁਨੀਆਂ ਨਹੀਂ ਬਦਲਦੀ। ਜੇ ਸ਼ਹੀਦ ਊਧਮ ਸਿੰਘ ਵੀ ਇੰਨੀ ਜਦੋ ਜਹਿਦ ਕਰਕੇ ਉੱਥੇ ਪਹੁੰਚੇ ਤਾਂ ਹੀ ਜਾ ਕੇ ਅੱਜ ਉਹਨਾਂ ਦੇ ਸ਼ਹੀਦ ਦਾ ਰੁਤਬਾ ਮਿਲਿਆ ਤੇ ਤਾਂ ਹੀ ਅਸੀਂ ਕਹਿਣੇ ਵੀ ਉਹ ਆਜ਼ਾਦੀ ਸਾਨੂੰ ਮਿਲੀ। ਤਾਂ ਇਹੋ ਜਿਹੇ ਮਸਲੇ, ਕੋਈ ਵੀ ਮਸਲਾ ਹੋਵੇ, ਉਸ ਮਸਲੇ ਦੀ ਤਹਿ ਤੇ ਜਾਣਾ ਪੈਂਦਾ, ਉਸ ਮਸਲੇ ਦੇ ਕਾਨੂੰਨ ਦਾਪੈਚ ਦੇਖਣੇ ਪੈਂਦੇ ਆ। ਤੇ ਪਿਛਲੇ ਦਿਨੀ ਇੱਕ ਮਸਲਾ ਸੀ ਜੀ, ਬੱਚੇ ਦਾ ਸਕੂਲ ਦੇ ਵਿੱਚ ਪਟਕਾ ਬੰਨਣਾ। ਸੋ ਇੱਕ ਬੱਚੇ ਨੂੰ ਡਿਨਾਈ ਕਰ ਦਿੱਤਾ ਸੀ ਸਕੂਲ ਨੇ, ਇਸ ਲਈ ਵੀ ਉਹ ਪਟਕਾ ਬੰਨੇਗਾ ਤਾਂ ਅਸੀਂ ਸਕੂਲ ਦੇ ਵਿੱਚ ਨਹੀਂ ਉਹਨਾਂ ਨੂੰ ਐਡਮਿਸ਼ਨ ਦੇਣਾ। ਤੇ ਉਹਦੇ ਪਿੱਛੇ ਉਹਨਾਂ ਨੇ ਆਪਣੀਆਂ ਦਲੀਲਾਂ ਦਿੱਤੀਆਂ ਸਨ, ਭਾਵੇਂ ਉਹਨਾਂ ਦੀਆਂ ਆਪਣੀਆਂ ਦਲੀਲਾਂ ਬਹੁਤ ਸਹੀ ਸਨ, ਪਰ ਸਾਡਾ ਵੀ ਫਰਜ਼ ਡਿਊਟੀ ਸੀ ਵੀ ਉਹਨੂੰ ਪ੍ਰੋਪਰ ਵੇ ਉਹਦਾ ਕੀ ਹੈਂਡਲ ਕੀਤਾ ਜਾਵੇ, ਕਿਵੇਂ ਕੀਤਾ ਜਾਵੇ। ਸੋ ਇਹ ਸਾਰੇ ਮਸਲੇ ਨੂੰ ਜਿਹੜਾ ਹੱਥ ਪਾਇਆ ਜੀ ਯੂਨਾਈਟਿਡ ਸਿੱਖਸ ਵਾਲਿਆਂ ਨੇ, ਤੇ ਉਹ ਬੀਬਾ ਮਨਜਿੰਦਰਪਾਲ ਕੌਰ ਜੀ ਜਿਹੜੇ ਕੀ ਸਾਰੇ ਇਸ ਮਸਲੇ ਨੂੰ ਦੇਖ ਰਹੇ ਆ, ਨੇੜੇ ਤੋਂ ਘੋਖ ਰਹੇ ਆ, ਜ਼ਿਆਦਾ ਜਾਣਕਾਰੀ ਆਪਾਂ ਉਹਨਾਂ ਤੋਂ ਲਵਾਂਗੇ ਤੇ ਉਹ ਸਾਡੇ ਨਾਲ ਜੁੜ ਚੁੱਕੇ ਆ ਤੇ ਆਪਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਲਹਿਰਾਂ 'ਚ। ਸਤਿ ਸ਼੍ਰੀ ਅਕਾਲ ਬੀਬਾ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਫਤਿਹ ਜੀ, ਫਤਿਹ ਜੀ। ਮਨਜਿੰਦਰਪਾਲ ਜੀ, ਗੱਲ ਇਹ ਆ ਵੀ ਤੁਸੀਂ ਇਸ ਮਸਲੇ ਨਾਲ ਸਿੱਧੇ ਰੂਪ ਚ ਜੁੜੇ ਹੋਏ ਹੋ, ਪਹਿਲਾਂ ਤਾਂ ਸਾਡੇ ਸਰੋਤਿਆਂ ਨਾਲ ਥੋੜੀ ਜਿਹੀ ਸਾਂਝ ਪਾਇਓ ਮਸਲੇ ਬਾਰੇ ਪ੍ਰੋਪਰ, ਕਿਉਂਕਿ ਕਈ ਵਾਰੀ ਅੰਦਾਜ਼ੇ ਜਾਂ ਦੇਖੀਆਂ ਸੁਣੀਆਂ ਗੱਲਾਂ ਹੋਰ ਹੋ ਜਾਂਦੀਆਂ। ਮਸਲਾ ਕੀ ਆ ਪੂਰਾ?
ਹਾਂਜੀ, ਮਸਲਾ ਇਹ ਹੈ ਕਿ ਇੱਕ 5 ਸਾਲ ਦਾ ਬੱਚਾ ਸਿਦਕ ਸਿੰਘ, ਜਿਨ੍ਹਾਂ ਦੇ ਮਾਂ ਪਿਓ ਯੂਕੇ ਤੋਂ ਮਾਈਗ੍ਰੇਟ ਆਏ ਸਨ 2014 ਵਿੱਚ, ਉਹਨਾਂ ਨੂੰ ਆਪਣੇ ਬੱਚੇ ਨੂੰ ਇੱਕ ਸਕੂਲ ਜਿਹੜਾ ਜਿਸਦਾ ਨਾਂ ਹੈ ਮੈਲਬਨ ਕ੍ਰਿਸਟੀਅਨ ਕਾਲਜ MCC ਮੈਲਟਨ ਵਿੱਚ ਹੈ, ਉਹ ਐਨਰੋਲ ਕਰਨ ਗਏ ਉਸ ਸਕੂਲ ਵਿੱਚ। ਜਦੋਂ ਉਸ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਵੀ ਅਸੀਂ ਪਟਕਾ ਨਹੀਂ ਅਲਾਓ ਕਰਾਂਗੇ, ਤੇ ਉਹ ਉਹਨਾਂ ਨੇ ਮੰਗ ਕੀਤੀ ਵੀ ਤੁਸੀਂ ਰੀਕਨਸਿਡਰ ਕਰ ਲਓ ਆਪਣਾ ਪੋਜੀਸ਼ਨ, ਕਿਉਂਕਿ ਇਹ ਧਾਰਮਿਕ ਚਿੰਨ੍ਹ ਹੈ, ਇਹ ਇੱਕ ਫੈਸ਼ਨ ਐਕਸੈਸਰੀ ਨਹੀਂ ਹੈ। ਤੇ ਉਹਨਾਂ ਨੇ ਆਪਣੇ ਸਕੂਲ ਦੇ ਕਾਉਂਸਲ ਨਾਲ ਕੰਸਲਟ ਕਰਕੇ ਵਾਪਸ ਇਹੀ ਰਾਏ ਦਿੱਤੀ ਕਿ ਅਸੀਂ ਪਟਕੇ ਨੂੰ ਨਹੀਂ ਅਲਾਓ ਕਰ ਸਕਦੇ, ਅਸੀਂ ਹੋਰ ਧਰਮਾਂ ਨੂੰ, ਹੋਰ ਸਾਰੇ ਧਰਮਾਂ ਨੂੰ, ਮਤਲਬ ਸਿੱਖਾਂ ਨੂੰ ਵੀ ਅਸੀਂ ਐਕਸੈਪਟ ਕਰਦੇ ਹਾਂ। ਇਨਫੈਕਟ ਮੋਰ ਦੈਨ 50% ਉਸ ਸਕੂਲ ਦਾ ਜਿਹੜਾ ਸਟੂਡੈਂਟ ਪਾਪੂਲੇਸ਼ਨ ਹੈ ਉਹ ਗੈਰ ਕ੍ਰਿਸਚਨ ਹੈ, ਪਬਲਿਕ ਸਕੂਲ ਦਾ ਨਾਂ ਹੈ ਕ੍ਰਿਸਚਨ ਕਾਲਜ। ਸੋ ਇਹ ਮਾਪਿਆਂ ਦੀ ਮਤਲਬ ਕਿ ਮੰਗ ਸੀ, ਲੋੜ ਸੀ, ਚਾਹੁੰਦੇ ਸਨ ਵੀ ਚੰਗਾ ਸਕੂਲ ਹੈ, ਘਰ ਦੇ ਲਾਗੇ ਹੈ, ਤੇ ਇਸ ਸਕੂਲ ਵਿੱਚ ਬੱਚਾ ਪਾਈਏ, ਜਦੋਂ ਉਦੋਂ 4 ਸਾਲਾਂ ਦਾ ਸੀ। ਜਦੋਂ ਉਹ ਹੱਲ ਨਹੀਂ ਹੋਇਆ, ਫਿਰ ਉਹਨਾਂ ਦੇ ਮਾਂ ਪਿਓ ਜੋ ਸਾਗਰਦੀਪ ਸਿੰਘ ਤੇ ਅਨੁਰੀਤ ਕੌਰ ਹੈ, ਉਹਨਾਂ ਨੇ ਆਪਣੇ ਆਪ ਗੂਗਲ ਕਰਕੇ, ਖੋਜ ਕਰਕੇ, ਕਿਉਂਕਿ ਵੀਰ ਜੀ ਸਾਗਰਦੀਪ IT ਦੇ ਪ੍ਰੋਫੈਸ਼ਨਲਸ ਨੇ, ਉਹਨਾਂ ਨੂੰ ਸੋਚਿਆ ਵੀ ਇਸ ਤਰੀਕੇ ਨਾਲ ਲੱਭਦਾ ਆ ਵੀ ਇਹਦਾ ਹੱਲ ਕਿਸ ਤਰ੍ਹਾਂ ਹੋ ਸਕਦਾ ਹੈ। ਦੇਖੋ, ਹਰ ਇੱਕ ਬੰਦਾ ਨੀ ਇਸ ਪਾਸੇ ਪੈਂਦਾ, ਧੀਆਂ ਨੂੰ ਮੁਸ਼ਕਲਾਂ ਆਉਂਦੀਆਂ, ਕੋਈ ਕੰਧ ਆਉਂਦੀ ਹੈ ਤੇ ਕੋਈ ਕਹਿੰਦਾ ਮੈਂ ਕੰਧ ਦੇ ਸਾਹਮਣੇ ਹੀ ਖਲੋ ਜਾਣਾ, ਕੋਈ ਟੱਪਦਾ ਕੰਧ, ਕੋਈ ਕੰਧ ਨੂੰ ਮਾਰਦਾ ਹੈ, ਭੰਨਦਾ ਹੈ। ਸੋ ਇਹਨਾਂ ਨੇ ਸੋਚਿਆ ਵੀ ਇੱਕ ਤੇ ਹੋਰ ਸਕੂਲ ਲੈ ਕੇ ਜਾ ਵੀ ਸਕਦੇ ਸਨ, ਹੁਣ ਕਿਹਾ ਬੱਚਾ ਜਾ ਰਿਹਾ ਨਾ ਇੱਕ ਸਟੇਟ ਸਕੂਲ ਨੂੰ, ਪਰ ਇਹਨਾਂ ਦੀ ਸੋਚ ਜੋ ਸਿੱਖੀ ਸੋਚ ਹੈ ਵੀ ਜਦੋਂ ਕੋਈ ਮਸਲਾ ਖੜਾ ਹੋਵੇ ਤੁਸੀਂ ਉਸਨੂੰ ਹੱਲ ਕਰਨਾ ਹੈ, ਨਾ ਕਿ ਤੁਸੀਂ ਉਸਨੂੰ ਟਾਲ ਲੈਣਾ ਹੈ ਜਾਂ ਨਜ਼ਰ ਅੰਦਾਜ਼ ਕਰਨਾ ਹੈ। ਸੋ ਇਹਨਾਂ ਨੇ ਖੋਜ ਕੀਤੀ, ਤੇ ਇਹਨਾਂ ਨੇ ਪਹਿਲਾਂ ਵਿਕਟੋਰੀਅਨ ਇਕੁਅਲ ਓਪਰਚੁਨਿਟੀ ਐਂਡ ਹਿਊਮਨ ਰਾਈਟਸ ਕਮਿਸ਼ਨ, ਤੇ ਉੱਥੇ ਉਹ ਨੀ ਕੁਛ ਕਰ ਸਕੇ, ਸਮਝੌਤਾ ਨਹੀਂ ਹੋ ਸਕੀ ਸਕੂਲ ਵਿੱਚ। ਫਿਰ ਇਹਨਾਂ ਨੇ ਕੇਸ VCAT ਵਿੱਚ ਪਾਏ, ਜਿਹੜਾ ਹੈ ਵਿਕਟੋਰੀਅਨ ਸਿਵਲ ਐਂਡ ਐਡਮਿਨਿਸਟ੍ਰੇਟਿਵ ਟ੍ਰਾਈਬਿਊਨਲ, ਤੇ ਉਹ ਕੇਸ ਪਾਉਣ ਤੋਂ ਬਾਅਦ ਤੁਸੀਂ ਸੁਣਿਆ ਹੋਏਗਾ ਵੀ ਇਸ ਸਾਲ ਹੀ ਜਨਵਰੀ ਵਿੱਚ SBS ਜਿਹੜਾ ਸਟੇਸ਼ਨ ਹੈ, ਉਹਨਾਂ ਦੇ ਜੋ ਰਿਪੋਰਟਰ ਪ੍ਰੀਤਿੰਦਰ ਸਿੰਘ ਨੇ, ਉਹਨਾਂ ਨੇ ਸਾਰੀ ਦੁਨੀਆਂ ਵਿੱਚ ਇਹ ਗੱਲ ਕੀਤੀ ਕਿ ਇਹ ਬੱਚਾ ਕਿਸ ਤਰ੍ਹਾਂ ਸਕੂਲੋਂ ਨਹੀਂ ਸੀ, ਸਕੂਲ ਇਨਰੋਲਮੈਂਟ ਨਹੀਂ ਸੀ ਮਿਲੀ, ਤੇ ਉਹਨਾਂ ਦੇ ਮਾਤਾ ਪਿਤਾ ਨੇ ਇੱਕ ਕੇਸ VCAT ਪਾਈ ਹੈ। ਸਾਡੀ ਵੀ ਸੁਣਨ ਵਿੱਚ ਆਈ, ਯੂਨਾਈਟਿਡ ਸਿੱਖ ਅਸੀਂ ਇੰਟਰਨੈਸ਼ਨਲ ਆਰਗਨਾਈਜੇਸ਼ਨ ਹਾਂ, ਪਰ ਪਿਛਲੇ ਇੱਕ ਸਾਲ ਤੋਂ ਪਹਿਲਾਂ ਮੈਲਬਰਨ ਵਿੱਚ ਵੀ ਸਾਡਾ ਇੱਕ ਚੈਪਟਰ ਅਸੀਂ ਖੋਲਿਆ ਸੀ, ਤੇ 8 ਸਾਲ ਪਹਿਲਾਂ ਪਰਥ ਵਿੱਚ ਖੁੱਲਾ ਹੋਇਆ ਸੀ। ਸੋ ਮੈਂ ਸਾਡੇ ਜਿਹੜੇ ਮੈਲਬਰਨ ਦੇ ਡਾਇਰੈਕਟਰ ਨੇ ਗੁਰਵਿੰਦਰ ਸਿੰਘ, ਉਹਨਾਂ ਨੂੰ ਸੰਪਰਕ ਕੀਤਾ ਤੇ ਕਿਹਾ ਵੀਰ ਜੀ ਪਤਾ ਕਰੋ ਸਾਗਰਦੀਪ ਸਿੰਘ ਕੌਣ ਨੇ, ਤੇ ਆਪਾਂ ਉਹਨਾਂ ਨੂੰ ਪੁੱਛੀਏ ਕੋਈ ਸਾਡੇ ਲਾਇਕ ਕੋਈ ਸੇਵਾ। ਤੋ ਅਸੀਂ ਫੋਨ ਕੀਤਾ ਸਾਗਰਦੀਪ ਸਿੰਘ ਨੂੰ, ਤੇ ਉਹਨਾਂ ਨੂੰ ਮੈਂ ਇਹੀ ਗੱਲ ਪੁੱਛੀ ਕਿਉਂਕਿ ਮੈਂ ਖੁਦ ਵਕੀਲ ਹਾਂ, ਪਹਿਲਾਂ ਮੇਰਾ ਪ੍ਰਸ਼ਨ ਇਹੀ ਹੁੰਦਾ ਵੀ ਤੁਹਾਡਾ ਵਕੀਲ ਕੌਣ ਹੈ, ਤੇ ਉਹ ਕਹਿੰਦੇ ਸਾਡਾ ਕੋਈ ਵਕੀਲ ਨਹੀਂ ਹੈ, ਅਸੀਂ ਆਪ ਕਾਰਵਾਈ ਕਰ ਰਹੇ ਹਾਂ। ਤੇ ਮੈਨੂੰ ਇੱਕ ਬਹੁਤ ਖੁਸ਼ੀ ਵੀ ਆਈ ਵੀ ਇੱਕ ਸਿੱਖ ਨਿਡਰ ਹੋ ਕੇ 1.25 ਲੱਖ ਦੀ ਸਰੂਪ ਵਿੱਚ ਉਹਨਾਂ ਨੇ ਇੱਕ ਕੇਸ ਚੁੱਕੀ ਹੈ। ਪਰ ਮੈਂ ਕਿਹਾ ਸਾਗਰਦੀਪ ਵੀਰ ਜੀ, ਇਹ ਬਹੁਤ ਅਹਿਮ ਮਸਲਾ ਹੈ, ਪਰ ਬਹੁਤ ਗੰਭੀਰ ਮਸਲਾ ਹੈ, ਤੁਸੀਂ ਇਸ ਨੂੰ ਇਕੱਲੇ ਨਹੀਂ ਚੁੱਕਣਾ, ਤੁਸੀਂ ਬਹੁਤ ਬਹਾਦਰੀ ਕਰ ਲਈ ਹੈ, ਹੁਣ ਸਾਨੂੰ ਦੱਸੋ ਅਸੀਂ ਕੋਈ ਸੇਵਾ ਕਰੀਏ, ਤੇ ਅਸੀਂ ਤੁਹਾਡੇ ਵਾਸਤੇ ਇੱਕ ਵਕੀਲ ਲੱਭਦੇ ਹਾਂ। ਤੇ ਉਸ ਵੇਲੇ ਸਾਡੀ ਸੋਚੀ ਵੀ ਇੱਕ ਸਕੂਲ ਕ੍ਰਿਸਚਨ ਸਕੂਲ ਹੈ, ਉਸ ਸਕੂਲ ਨੇ ਢਿੱਲੇ ਨਹੀਂ ਪੈ ਜਾਣਾ, ਤੇ ਅਸੀਂ ਵੀ ਚੰਗੇ ਤੋਂ ਚੰਗਾ ਵਕੀਲ ਲਈਏ ਤੇ ਉਸ ਤੋਂ ਪਛਤਾਵਾ ਨਾ ਹੋਵੇ ਕਿ ਅਸੀਂ ਚੰਗੀਆਂ ਦਲੀਲਾਂ ਨਹੀਂ ਪੇਸ਼ ਕੀਤੀਆਂ ਸਨ। ਸੋ ਤੁਹਾਨੂੰ ਪਤਾ ਵਕੀਲਾਂ ਦੇ ਮਾਮੂਲੀ ਕੰਮਾਂ ਵਿੱਚ ਹਜ਼ਾਰਾਂ ਦੇ ਡਾਲਰ ਲੱਗ ਜਾਂਦੇ ਨੇ ਤੇ ਇਹ ਤਾਂ ਪਤਾ ਨਹੀਂ ਕੇਸ ਸੁਪਰੀਮ ਕੋਰਟ ਤੱਕ ਜਾਏਗੀ ਤੇ ਇਸ ਦਾ ਪਹਿਲਾਂ ਹੀ ਆਪਾਂ ਕੋਈ ਚੰਗਾ ਪ੍ਰਬੰਧ ਕਰੀਏ ਵਕੀਲ ਦਾ। ਸੋ ਯੂਨਾਈਟਿਡ ਸਿੱਖਸ ਦੇ ਇੱਕ ਤਰੀਕਾ ਹੈ ਜਦੋਂ ਸਾਨੂੰ ਕੋਈ ਗੈਰ ਦੇਸ਼ਾਂ ਵਿੱਚ ਜਿੱਥੇ ਸਿੱਖ ਵਕੀਲ ਨਾ ਹੋਣ ਹਿਊਮਨ ਰਾਈਟਸ ਦੇ ਜਾਂ ਸਾਨੂੰ ਨਾ ਲੱਭਦੇ ਹੋਣ ਪੈਰ ਤੇ ਜਾਂ ਜੋ ਵੀ ਹੈ, ਇੱਕ ਅਲਾਇੰਸ ਹੈ ਜਿਸ ਦੇ ਅਸੀਂ ਮੈਂਬਰ ਹਾਂ ਤੇ ਅਸੀਂ ਉਸ ਅਲਾਇੰਸ ਰਾਹੀਂ ਅੱਗੇ ਚੀਨ ਵਿੱਚ ਵੀ ਵੱਡੇ ਵੱਡੇ ਵਕੀਲ ਕੀਤੇ ਸਨ ਜਦੋਂ ਸਿੱਖਾਂ ਨੂੰ ਇੱਕ ਗੁਰਦੁਆਰਾ ਬਣਾਉਣ ਦੀ ਚਾਹ ਪਿਆ ਸੀ ਤੇ ਚੀਨ ਵਿੱਚ ਤੁਹਾਨੂੰ ਪਤਾ ਹੈ ਆਪਣੀ ਧਾਰਮਿਕ ਫਰੀਡਮ ਬਹੁਤ ਘੱਟ ਹੈ। ਸੋ ਉਸੇ ਤਰ੍ਹਾਂ ਅਸੀਂ ਫਿਰ ਉਸੇ ਅਲਾਇੰਸ ਵਿੱਚ ਜਾ ਕੇ ਕਿਹਾ ਵੀ ਸਾਨੂੰ ਇੱਕ ਚੰਗਾ ਚੰਗਾ ਵਕੀਲ ਉਦੋਂ ਮੈਲਬਨ ਦਾ, ਕਿਉਂਕਿ ਇਹ ਕੇਸ ਬਹੁਤ ਛੇਤੀ ਸੁਣਵਾਈ ਹੋਣੀ ਹੈ, ਉਦੋਂ ਮਾਰਚ ਵਿੱਚ ਸੁਣਵਾਈ ਸੀ ਪਹਿਲੀ ਤਰੀਕ ਹੈ ਨਾ, ਪਰ ਹੁਣ ਜੁਲਾਈ ਵਿੱਚ ਹੋਈ ਹੈ ਪੋਸਟਪੋਨਮੈਂਟ ਦੇ ਪਿੱਛੇ। ਸੋ ਉਹਨਾਂ ਨੇ ਹਰਬਰਟ ਸਮਿਥ ਫ੍ਰੀ ਹਿਊ ਜਿਹੜੇ ਜਾਣਦੇ ਨੇ ਲੀਗਲ ਫਰਟਰਨਿਟੀ ਨੂੰ ਪਤਾ ਹੈ ਵੀ ਇਹ ਆਸਟ੍ਰੇਲੀਆ ਦਾ ਤੇ ਦੁਨੀਆਂ ਦਾ ਵੀ ਟੋਪ ਲਾਅ ਫਰਮ ਹੈ, ਆਸਟ੍ਰੇਲੀਆ ਦਾ ਇਨ ਦਾ ਫਸਟ 5 ਲਾਅ ਫਰਮਸ ਆਫ ਆਸਟ੍ਰੇਲੀਆ ਐਂਡ ਵਨ ਆਫ ਦ ਇੰਟਰਨੈਸ਼ਨਲ ਲਾਅ ਫਰਮਸ। ਸੋ ਉਹਨਾਂ ਨੇ ਇਹ ਨਿਸ਼ਕਾਮ ਇਹ ਕੰਮ ਚੁੱਕਿਆ ਕਿਉਂਕਿ ਉਸ ਅਲਾਇੰਸ ਵਿੱਚ ਉਹ ਪ੍ਰੋਬੋਨੋ ਕੰਮ ਕਰਦੇ ਨੇ ਜੋ ਵੀ ਪਬਲਿਕ ਇੰਟਰਸਟ ਲਿਟੀਗੇਸ਼ਨ ਦਾ ਹੋਵੇ। ਸੋ ਉਹਨਾਂ ਨੇ ਸਿਰਫ ਨਹੀਂ ਨਿਸ਼ਕਾਮ ਚੁੱਕਿਆ, ਉਹਨਾਂ ਨੇ ਇੱਕ ਬੈਰਿਸਟਰ ਵੀ ਲੱਭੀ ਇਲਾਇਜ਼ਾ ਹਾਲਟ, ਉਹਨੇ ਵੀ ਇਹ ਨਿਸ਼ਕਾਮ ਕੀਤਾ ਜਿਹੜੀ ਸੁਣਵਾਈ ਪਿਛਲੇ ਹਫ਼ਤੇ ਸੋਮਵਾਰ ਤੋਂ ਲੱਗ ਕੇ ਹੋਈ ਸੀ। ਉਹਦੇ ਵਿੱਚ ਦਲੀਲਾਂ ਕਾਨੂੰਨੀ ਸਨ ਪਰ ਬਿਆਨ ਦੇਣ ਵਾਲੇ ਸਿਰਫ 4 ਅਗਵਾਈ ਸਨ, ਮਾਂ ਪਿਓ ਸਿਦਕ ਸਿੰਘ ਦੇ, ਸਾਗਰਦੀਪ ਸਿੰਘ ਤੇ ਅਨੁਰੀਤ ਕੌਰ ਤੇ ਸਕੂਲ ਦੇ ਪ੍ਰਿੰਸੀਪਲ ਤੇ ਸਕੂਲ ਦੇ ਫਾਊਂਡਿੰਗ ਚੇਅਰਮੈਨ। ਤੇ ਬਿਆਨ ਤਾਂ ਬਹੁਤ ਸਿੱਧੇ ਸਾਦੇ ਸਨ, ਅਸੀਂ ਬੱਚੇ ਨੂੰ ਸਕੂਲ ਲੈ ਕੇ ਗਏ ਤੇ ਸਕੂਲ ਨੇ ਮਨਾ ਕੀਤਾ ਤੇ ਸਕੂਲ ਕਹਿ ਰਿਹਾ ਸੀ ਅਸੀਂ ਧਾਰਮਿਕ ਚਿੰਨ੍ਹਾਂ ਤੇ ਨਹੀਂ ਪਾਬੰਦੀ ਲਾਈ ਜਿਸ ਤਰ੍ਹਾਂ ਫਰਾਂਸ ਵਿੱਚ ਸੀ, ਪਰ ਇਹ ਅਸੀਂ ਸਿਰਫ ਇੱਕ ਸਾਡਾ ਸਕੂਲ ਦਾ ਯੂਨੀਫਾਰਮ ਰੂਲ ਹੈ, ਮਤਲਬ ਕਿ ਸਾਡੇ ਯੂਨੀਫਾਰਮ ਰੂਲ ਵਿੱਚ ਕਿਸ ਤਰ੍ਹਾਂ ਦੀ ਪਤਲੂਨ ਪਾਉਣੀ, ਉਸੇ ਤਰ੍ਹਾਂ ਸਾਡੇ ਹੈੱਡ ਗੇਅਰ ਵਿੱਚ ਸਾਨੂੰ ਅਸੀਂ ਕਿਸੇ ਨੂੰ ਨਹੀਂ ਅਲਾਓ ਕਰਦੇ ਕੋਈ ਬੇਸਬਾਲ ਕੈਪ ਪਾ ਕੇ ਆ ਜਾਵੇ ਜਾਂ ਕੋਈ ਟੋਪੀ ਪਾ ਕੇ ਆ ਜਾਵੇ। ਤੇ ਸਾਡੀ ਦਲੀਲ ਸੀ ਵੀ ਇਹ ਇੱਕ
ਜੀ। ਸੋ ਮੈਨੂੰ ਲੱਗਦਾ ਸਾਡਾ ਜਿਹੜੀ ਆਵਾਜ਼ ਕੱਟ ਗਈ ਹੈ ਬੀਬਾ ਮਨਜਿੰਦਰਪਾਲ ਕੌਰ ਉਹਨਾਂ ਦੀ, ਤੇ ਕੋਈ ਨੀ ਜੀ, ਬੜਾ ਅਹਿਮ ਮਸਲਾ, ਅਸੀਂ ਦੁਬਾਰਾ ਟਰਾਈ ਕਰ ਰਹੇ ਹਾਂ ਉਹਨਾਂ ਦੀ ਕਾਲ ਲੈਣ ਦੀ ਤੇ ਅਸੀਂ ਇਸ ਵਿਸ਼ੇ ਨੂੰ ਜਾਰੀ ਰੱਖਾਂਗੇ। ਸੋ ਮੈਨੂੰ ਲੱਗਦਾ ਵੀ ਜੁੜ ਚੁੱਕਿਆ, ਦੁਬਾਰਾ ਸਾਡੀ ਰਿੰਗ ਜਾ ਰਹੀ ਹੈ ਜੀ।
ਹਾਂਜੀ,
ਮਾਫ਼ੀ ਚਾਹੁੰਦੇ ਹਾਂ ਜੀ, ਕਾਲ ਕੱਟ ਗਈ ਸੀ, ਮਾਫ਼ੀ ਚਾਹੁੰਦੇ ਹਾਂ। ਤੇ ਹਾਂਜੀ, ਫੇਰ ਅੱਗੇ ਜਾਰੀ ਰੱਖੋ ਪਲੀਜ਼।
ਹਾਂਜੀ, ਹਾਂਜੀ, ਮਾਤਾ ਪਿਤਾ ਦੀ ਵੀ ਤੇ ਸਾਡੇ ਕਾਉਂਸਲ ਦੀ ਵੀ ਇਹੀ ਦਲੀਲ ਸੀ ਕਿ ਇੱਕ ਧਾਰਮਿਕ ਚਿੰਨ੍ਹ ਹੈ ਤੇ ਵਿਕਟੋਰੀਆ ਦੇ ਕਾਨੂੰਨ ਬਹੁਤ ਸਹਾਇਤਾ ਦਿੰਦੇ ਨੇ ਹਿਊਮਨ ਰਾਈਟਸ ਵਿੱਚ, ਤੁਹਾਨੂੰ ਪਤਾ ਹੈ ਚਾਰਟਰ ਆਫ ਰਾਈਟਸ ਐਂਡ ਰਿਸਪੋਂਸਿਬਿਲਿਟੀਜ਼ ਹੈ, ਉਸੇ ਤਰ੍ਹਾਂ ਇਕੁਅਲ ਓਪਰਚੁਨਿਟੀ ਹੈ ਜੋ ਵੱਖਰੇ ਰਿਆਸਤਾਂ ਵਿੱਚ ਨਹੀਂ ਹੈ ਆਸਟ੍ਰੇਲੀਆ ਵਿੱਚ। ਸੋ ਇਸ ਰਿਆਸਤ ਵਿੱਚ ਤਾਂ ਮੁਸ਼ਕਲ ਨਹੀਂ ਆਉਣੀ ਚਾਹੀਦੀ ਹੈ ਨਾ। ਸੋ ਨਾਲ ਹੀ ਜਿਹੜਾ ਹਿਊਮਨ ਰਾਈਟਸ ਕਮਿਸ਼ਨ ਹੈ, ਵਿਕਟੋਰੀਅਨ ਇਕੁਅਲ ਓਪਰਚੁਨਿਟੀ ਐਂਡ ਹਿਊਮਨ ਰਾਈਟਸ ਕਮਿਸ਼ਨ, ਉਹਨਾਂ ਨੇ ਵੀ ਥਰਡ ਪਾਰਟੀ ਰਾਹੀਂ ਐਮਿਕਸ ਬਰੀਫ ਰਾਹੀਂ ਇੰਟਰਵੀਨ ਕੀਤਾ ਸਿਦਕ ਦੇ ਹੱਕ ਵਿੱਚ ਤੇ ਉਹਨਾਂ ਵੀ ਦਲੀਲਾਂ ਵੀ ਬਹੁਤ ਸੋਹਣੀਆਂ ਸਨ। ਉਹਨਾਂ ਨੇ ਤਾਂ ਸਪਸ਼ਟ ਕਹਿਤਾ ਵੀ ਜੋ ਦਲੀਲ ਸਕੂਲ ਵਰਤਣਾ ਚਾਹੁੰਦੀ ਹੈ ਕਹਿ ਕੇ ਕਿ ਸਾਡੇ ਵਿੱਚ ਇਕੁਅਲ ਓਪਰਚੁਨਿਟੀ ਐਕਟ ਦੇ ਸੈਕਸ਼ਨ 42 ਵਿੱਚ ਸਕੂਲ ਨੂੰ ਹੱਕ ਹੈ ਸਕੂਲ ਯੂਨੀਫਾਰਮ ਦਾ ਕਾਨੂੰਨ ਬਣਾਉਣੇ ਤੇ ਕਮਿਸ਼ਨ ਨੇ ਤੇ ਸਾਡੇ ਵਕੀਲਾਂ ਨੇ ਵੀ ਕਿਹਾ, ਪਰ ਉਹ ਹੱਕ ਹੈ ਸਕੂਲ ਯੂਨੀਫਾਰਮ ਦਾ, ਧਾਰਮਿਕ ਚਿੰਨ੍ਹਾਂ ਬਾਰੇ ਨਹੀਂ ਹੈ। ਦੈਟਸ ਜਸਟ ਅ ਰੂਲ ਅਬਾਊਟ ਲੋਕ ਐਜੂਕੇਸ਼ਨ ਅਥਾਰਟੀ ਇਜ਼ ਐਂਟਾਈਟਲਡ ਟੂ ਹੈਵ ਏ ਸਕੂਲ ਯੂਨੀਫਾਰਮ ਰੂਲ ਇਫ ਇਟਸ ਰੀਜ਼ਨੇਬਲ, ਵੀ ਮਤਲਬ ਵੀ ਉਹ ਮੈਨੇ ਰੱਖਦਾ ਹੋਵੇ, ਨਾ ਕਿ ਕੋਈ ਐਕਸਟ੍ਰੀਮ ਹੋਵੇ, ਹੈ ਨਾ। ਤੇ ਅਸੀਂ ਕਿਹਾ ਵੀ ਇੱਕ ਸਕੂਲ ਯੂਨੀਫਾਰਮ ਦਾ ਰੂਲ ਹੁੰਦਾ ਹੈ ਵੀ ਸਕਰਟ ਹੋਣੀ ਚਾਹੀਦੀ, ਕਿ ਟਰਾਊਜ਼ਰ, ਕਿ ਨੀਲਾ ਹੋਣਾ ਚਾਹੀਦਾ, ਕਿ ਟਾਈ ਹੋਣੀ ਚਾਹੀਦੀ, ਪਰ ਨਾ ਕਿ ਇੱਕ ਧਰਮ ਦੀ ਜਿਹੜੀ ਚਿੰਨ੍ਹ ਹੈ ਉਸਦੀ ਹੀ ਉਲੰਘਣਾ ਕਰਨੀ, ਹੈ ਨਾ, ਨਾਲੇ ਚਾਰਟਰ ਅਲਾਓ ਨਹੀਂ ਕਰਦਾ। ਸੋ ਨਾਲੇ ਖੂਬੀ ਇਹ ਸੀ ਵੀ ਉਹ ਜਿਹੜਾ ਸੈਕਸ਼ਨ 42 ਹੈ ਉਹ ਸਿਰਫ ਸਟੂਡੈਂਟਸ ਤੇ ਟੁੱਕਦਾ ਹੈ, ਸਕੂਲ ਅਥਾਰਟੀ ਮੇ ਹੈਵ ਅ ਯੂਨੀਫਾਰਮ ਰੂਲ ਫੋਰ ਅ ਸਟੂਡੈਂਟ, ਪਰ ਸਿੱਧਕ ਤਾਂ ਅਜੇ ਸਟੂਡੈਂਟ ਨਹੀਂ ਸੀ, ਉਹ ਤਾਂ ਐਪਲੀਕੈਂਟ ਸੀ। ਸੋ ਅਸੀਂ ਉਸ ਦਲੀਲ ਨਾਲ ਉਹਨਾਂ ਨੂੰ ਥੋੜ੍ਹਾ ਹਲੂਣਾ ਵੀ ਲੱਗਾ ਵੀ ਇਹਨਾਂ ਨੇ ਤਾਂ ਅੰਦਰਲੀ ਖੂਬੀ ਕੱਢ ਲਈ ਹੈ ਵੀ ਦੈਟ ਪਰਟੀਕੁਲਰ ਸੈਕਸ਼ਨ ਡਜ਼ ਨਾਟ ਅਪਲਾਈ ਟੂ ਸਟੂਡੈਂਟਸ, ਟੈਕਨੀਕਲੀ ਓਨਲੀ ਅਪਲਾਈ, ਸੋਰੀ ਇਟ ਅਪਲਾਈਜ਼ ਟੂ ਸਟੂਡੈਂਟਸ, ਡਜ਼ ਨਾਟ ਅਪਲਾਈ ਟੂ ਐਪਲੀਕੈਂਟ। ਸੋ ਜਦੋਂ ਉਹਨਾਂ ਨੇ ਵੇਖਿਆ ਸਾਡੀਆਂ ਦਲੀਲਾਂ, ਉਹ ਰਾਤੋ ਰਾਤ ਐਤਵਾਰ ਵਾਲੇ ਦਿਨ ਸੁਣਵਾਈ ਸੀ ਮੰਡੇ, ਐਤਵਾਰ ਵਾਲੇ ਦਿਨ ਰਾਤ ਹੀ ਉਹਨਾਂ ਨੇ ਸਾਡੇ ਕਾਉਂਸਲ ਨੂੰ ਦੱਸਿਆ ਵੀ ਅਸੀਂ ਇੱਕ ਹੋਰ ਦਲੀਲ ਪੇਸ਼ ਕਰਨੀ ਚਾਹੁੰਦੇ ਸੈਕਸ਼ਨ 39 ਦੀ। ਸੈਕਸ਼ਨ 39 ਅੰਡਰ ਦੀ ਇਕੁਅਲ ਓਪਰਚੁਨਿਟੀ ਐਕਟ ਕਹਿੰਦਾ ਹੈ ਕਿ ਜੇ ਕੋਈ ਐਜੂਕੇਸ਼ਨਲ ਅਥਾਰਟੀ ਨੇ ਕੋਈ ਸਕੂਲ ਬਣਾਇਆ ਹੈ ਜਿਹੜਾ ਸਿਰਫ ਇੱਕ ਇੱਕ ਖਾਸ ਗਰੁੱਪ ਲਈ ਹੈ, ਫੋਰ ਐਗਜ਼ਾਮਪਲ ਬੀਬੀਆਂ ਲਈ ਹੈ, ਉਸ ਸਕੂਲ ਵਿੱਚ ਮੇਲਸ ਦੀ ਐਡਮਿਸ਼ਨ ਨਾ ਹੋਣੀ ਇੱਕ ਡਿਸਕ੍ਰਿਮੀਨੇਸ਼ਨ ਨਹੀਂ ਹੋਏਗਾ। ਉਸੇ ਤਰ੍ਹਾਂ ਜੇ ਕੋਈ ਸਕੂਲ ਹੈ ਡਿਸੇਬਿਲਿਟੀ ਡਿਸੇਬਲ ਸਟੂਡੈਂਟਸ ਦਾ, ਉਸ ਸਕੂਲ ਵਿੱਚ ਜਿਹੜੇ ਏਬਲ ਬੋਡੀਡ ਸਟੂਡੈਂਟਸ ਆ ਉਹਨਾਂ ਦੀ ਨਾ ਐਡਮਿਸ਼ਨ ਕਰਨੀ ਇੱਕ ਡਿਸਕ੍ਰਿਮੀਨੇਸ਼ਨ ਨਹੀਂ ਹੈ। ਤੇ ਉਸੇ ਤਰ੍ਹਾਂ ਜੇ ਕੋਈ ਸਕੂਲ ਬਣਿਆ ਹੈ ਇੱਕ ਧਰਮ ਦਾ, ਕ੍ਰਿਸਚਨ ਸਕੂਲ ਹੈ, ਸਿੱਖ ਸਕੂਲ ਹੈ, ਮੁਸਲਮਾਨਾਂ ਦਾ ਸਕੂਲ ਹੈ, ਤੇ ਉਹ ਸਿਰਫ ਕ੍ਰਿਸਚਨ ਐਡਮਿਟ ਕਰਨਾ ਚਾਹੁੰਦੇ ਨੇ ਤੇ ਗੈਰ ਕ੍ਰਿਸਚਨ ਨਹੀਂ ਐਡਮਿਟ ਕਰਨਾ ਚਾਹੁੰਦੇ, ਉਹ ਵੀ ਹੋ ਸਕਦਾ ਹੈ, ਉਹ ਡਿਸਕ੍ਰਿਮੀਨੇਸ਼ਨ ਨਹੀਂ ਹੋਏਗਾ। ਸੋ ਅਸੀਂ ਜਵਾਬ ਦਿੱਤਾ, ਪਰ ਇਸ ਸਕੂਲ ਵਿੱਚ ਮੋਰ ਦੈਨ 50% ਨਾਨ ਕ੍ਰਿਸਚਨ ਨੇ। ਇਹ ਆਪਣੇ ਨਾ ਇਹਨਾਂ ਜ਼ਰੂਰ ਕ੍ਰਿਸਚਨ ਸਕੂਲ ਹੈ ਤੇ ਇਹਨਾਂ ਦੀ ਸੋਚ ਸਮਝ ਵੀ ਕ੍ਰਿਸਚਨ ਹੈ, ਪਰ ਇਹਦੇ ਵਿੱਚ ਬਹੁਤ ਸਾਰੇ ਯੂਨੋ ਜ਼ਿਆਦਾ ਇਨਫੈਕਟ ਨਾਨ ਕ੍ਰਿਸਚਨ ਨੇ। ਸੋ ਇਹ ਸੈਕਸ਼ਨ 39 ਵੀ ਨਹੀਂ ਮਰ ਸਕਦੇ। ਸੋ ਇਹ ਦਲੀਲਾਂ ਸਨ ਕੋਰਟ ਵਿੱਚ, ਤੇ ਤੁਹਾਨੂੰ ਪਤਾ ਹੀ ਹੋਏਗਾ ਟ੍ਰਾਈਬਿਊਨਲ ਦੇ ਮੈਂਬਰ ਨੇ ਕਿਹਾ ਸੀ ਵੀ ਇੱਕ ਤਰ੍ਹਾਂ ਦੀ ਟੈਸਟ ਕੇਸ ਹੈ ਤੇ ਇਸ ਏਰੀਆ ਵਿੱਚ ਬਹੁਤ ਥੋੜਾ ਲਾ ਪ੍ਰੈਸੀਡੈਂਟ ਹੈ, ਇਸ ਕਰਕੇ ਕਹਿੰਦੀ ਮੈਨੂੰ ਥੋੜਾ ਜਿਹਾ ਟਾਈਮ ਲੱਗਣਾ ਹੈ ਆਪਣਾ ਡਿਸੀਜਨ ਲੈਣ ਤੇ ਦੱਸਣ ਦਾ, ਪਰ ਮੈਂ ਛੇਤੀ ਤੋਂ ਛੇਤੀ ਆਪਣਾ ਫੈਸਲਾ ਤੁਹਾਨੂੰ ਦੱਸਾਂਗੀ। ਪਰ ਨਾਲ ਨਾਲ ਉਸ ਟ੍ਰਾਈਬਿਊਨਲ ਦੇ ਮੈਂਬਰ ਨੇ ਕਿਹਾ, ਜਿਸਦਾ ਨਾਂ ਹੈ ਗ੍ਰੇਂਜਰ, ਕਿ ਪਹਿਲਾਂ ਤਾਂ ਸ਼ੁਰੂਆਤ ਵਿੱਚ ਬਿਆਨ ਸੁਣਨ ਤੋਂ ਪਹਿਲਾਂ ਉਹਨੇ ਕਿਹਾ ਕਿ ਦੋ ਧਿਰਾਂ ਬਹਿ ਕੇ ਇਸਦੀ ਸਲਾਹ ਸਫਾਈ ਨਹੀਂ ਕਰ ਸਕਦੀਆਂ, ਤੇ ਅਸੀਂ ਤਾਂ ਚੁੱਪ ਕੀਤੇ ਰਹੇ ਕਿਉਂਕਿ ਸਾਨੂੰ ਪਤਾ ਸੀ ਵੀ ਸਕੂਲ ਦਾ ਸਟੈਂਡ ਕੀ ਹੈ। ਸਕੂਲ ਦੇ ਕਾਉਂਸਲਰ ਨੇ ਖੜੀ ਹੋ ਕੇ ਕਿਹਾ ਵੀ ਮੇਰਾ ਸਕੂਲ ਜਿਹੜਾ ਕਲਾਇੰਟ ਹੈ ਉਹਨੇ ਆਪਣੇ ਰੂਲ ਨਹੀਂ ਬਦਲਾਉਣੇ। ਤੇ ਬਿਆਨ ਸੁਣਨ ਤੋਂ ਬਾਅਦ ਫਿਰ ਉਹ ਟ੍ਰਾਈਬਿਊਨਲ ਮੈਂਬਰ ਨੇ ਇਹੀ ਪੁੱਛਿਆ ਕਿ ਜੇ ਮੇਰੀ ਸੋਚ ਵਿੱਚ ਟ੍ਰਾਈਬਿਊਨਲ ਦੀ ਸੋਚ ਵਿੱਚ ਇਹ ਡਿਸਕ੍ਰਿਮੀਨੇਸ਼ਨ ਹੋਇਆ ਹੈ, ਜੇ ਮੇਰੀ ਮੇਰਾ ਫੈਸਲਾ ਇਹ ਹੋਇਆ, ਮੈਂ ਅਜੇ ਵੀ ਕੰਪਲਸਰੀ ਰੈਜ਼ੋਲੂਸ਼ਨ ਤੁਹਾਡੇ ਦੋਵਾਂ ਧਿਰਾਂ ਤੋਂ ਕਵਾਂਗੀ ਬਹਿ ਕੇ ਆਪਣਾ ਕੋਈ ਸਲਾਹ ਸਫਾਈ ਕਰੋ, ਕਿਉਂਕਿ ਸਾਗਰ ਜੀ ਦੇ ਪਿਤਾ ਜੀ ਤੇ ਮਾਤਾ ਜੀ ਕਹਿੰਦੇ ਸਨ, ਅਸੀਂ ਸਾਗਰ ਸਿਦਕ ਨੂੰ ਮਾਫ ਕਰਨਾ, ਸਿਦਕ ਦੇ ਮਾਤਾ ਪਿਤਾ ਕਹਿੰਦੇ ਸਨ ਅਸੀਂ ਸਿਦਕ ਨੂੰ ਵਾਪਸ ਉਸ ਸਕੂਲ ਲੈ ਕੇ ਜਾਣਾ ਚਾਹੁੰਦੇ ਹਾਂ, ਸਾਨੂੰ ਕੋਈ ਡਰ ਨਹੀਂ ਹੈ ਜਾਂ ਮਨ ਵਿਚ ਕੋਈ ਸ਼ੰਕਾ ਨਹੀਂ ਹੈ ਕੋਈ ਪ੍ਰੋਬਲਮ ਆਏਗੀ, ਪਰ ਸਕੂਲ ਕਹਿੰਦਾ ਸੀ ਨਹੀਂ, ਹੈ ਨਾ। ਸੋ ਇਸ ਕਰਕੇ ਦੋ ਧਿਰਾਂ ਨੂੰ ਉਸ ਟ੍ਰਾਈਬਿਊਨਲ ਨੇ ਬਿਠਾਉਣਾ ਹੈ, ਜੇ ਉਹਨਾਂ ਦੀ ਫਾਈਂਡਿੰਗ ਹੋਈ ਵੀ ਡਿਸਕ੍ਰਿਮੀਨੇਸ਼ਨ ਹੈ, ਹੈ ਨਾ, ਕਿ ਆਪਣੀ ਸੁਲਾਹ ਸਫਾਈ ਕਰੋ ਕਿਸ ਤਰ੍ਹਾਂ ਤੁਸੀਂ ਇਸ ਨੂੰ ਹੱਲ ਕਰਨਾ ਹੈ। ਤੇ ਕਹਿੰਦੀ ਸੀ ਵੀ ਜੇ ਤੁਸੀਂ ਆਪ ਨਾ ਹੱਲ ਕਰ ਸਕੇ ਤੇ ਫੇਰ ਮੈਂ ਆਰਡਰ ਜ਼ਰੂਰ ਪਾਸ ਕਰਾਂਗੀ। ਸੋ ਦੈਟਸ ਦੀ ਸਟੇਟਸ ਆਫ ਦ ਕੇਸ।
ਜੀ ਜੀ, ਸੋ ਆਸ ਦੀ ਕਿਰਨ ਹੈ, ਆਸ ਦੀ ਕਿਰਨ ਜਾਗੀ ਹੈ। ਜੇ ਤੁਹਾਨੂੰ ਕੀ ਲੱਗਦਾ ਵੀ ਇਹ ਸੁਲਾਹ ਸਫਾਈ ਹੋ ਜਾਣੀ ਹੈ ਜਾਂ ਟ੍ਰਿਬਿਊਨਲ ਦੀ ਦਖਲ ਅੰਦਾਜ਼ੀ ਕਰਨੀ ਹੀ ਪੈਣੀ ਆ?
ਇੱਕ ਵਕੀਲ ਸਭ ਤੋਂ ਉੱਤਮ ਕੰਮ ਕਰਦਾ ਹੈ, ਪਰ ਕਦੀ ਗੈਸ ਵਰਕ ਨਹੀਂ ਕਰਦਾ ਕੇਸ ਕਿੱਥੇ ਚੱਲੇਗੀ। ਸਾਨੂੰ ਪੂਰੀ ਆਸ ਹੈ ਕਿ ਅਸੀਂ ਚੰਗੇ ਤੋਂ ਚੰਗੇ ਵਕੀਲ ਤੇ ਦਲੀਲਾਂ ਵਰਤੀਆਂ ਹਨ, ਉਹ ਵੱਖ ਵੱਖਰੀ ਗੱਲ ਹੈ ਵੀ ਗੁਰੂ ਦੀ ਮਰਜ਼ੀ ਹੈ, ਹੋਰ ਕਿੰਨੇ ਕੁ ਜੰਗ ਜੂਝਣਾ ਪਏਗਾ। ਪਰ ਜੇ ਇਹ ਕੇਸ ਸਾਡੇ ਹੱਕ ਵਿੱਚ ਨਾ ਆਈ, ਮੈਂ ਗੁਰਦੁਆਰਾ ਕਾਉਂਸਲ ਨਾਲ ਵੀ, ਸਿੱਖ ਇੰਟਰਫੇਥ ਕਾਉਂਸਲ ਨਾਲ ਵੀ, ਹੋਰ ਜਥੇਬੰਦੀਆਂ ਨਾਲ ਇਹੀ ਗੱਲ ਕਰਦੀ ਆਈ ਹਾਂ ਕਿ ਇੱਕ ਬਹੁਤ ਅਹਿਮ ਤੇ ਬਹੁਤ ਗੰਭੀਰ ਕੇਸ ਹੈ ਜਿਹਦੇ ਵਾਸਤੇ ਸਾਨੂੰ ਜੂਝਣਾ ਪਏਗਾ, ਕਿਉਂਕਿ ਬਹੁਤ ਸਾਰੇ ਸਿੱਖ ਬੱਚੇ ਨੇ। ਮੈਂ ਤਾਂ ਪਹਿਲਾਂ ਸੋਚਿਆ ਸੀ ਸ਼ਾਇਦ ਸਿਦਕ ਸਿੰਘ ਦੀ ਕੇਸ ਇੱਕ ਕੇਸ ਹੈ। ਜਦੋਂ ਮੈਂ ਗੁਰੂ ਘਰਾਂ ਵਿੱਚ ਜਾ ਰਹੀ ਸਾਂ ਤੇ ਕੱਲ ਦੇ ਦਿਨ ਐਤਵਾਰ ਵਾਲਾ ਦਿਨ ਸੀ, ਅਸੀਂ ਚਾਰ ਗੁਰੂ ਘਰ ਗਏ ਸਾਂ ਤੇ ਉੱਥੇ ਅਸੀਂ ਮਿਲਦੇ ਸਾਂ ਮਾਂ ਪਿਓ ਨੂੰ ਜਿਹੜੇ ਕਹਿੰਦੇ ਸਨ ਕਿ ਸਾਡੇ ਬੱਚਿਆਂ ਨੂੰ ਨਾ ਕੀਤੀ ਗਈ ਸੀ ਪਿਛਲੇ ਸਾਲਾਂ ਵਿੱਚ ਜਾਂ ਹੁਣ ਵੀ ਨਾ ਹੋ ਰਹੀ ਹੈ। ਇੱਕ ਮਾਂ ਮੈਨੂੰ ਮਿਲੀ ਸੀ ਕ੍ਰੇਗੀਬਨ ਗੁਰਦੁਆਰਾ ਲੰਗਰ ਹਾਲ 'ਚ ਮੈਂ ਖੜੀ ਸਾਂ ਬੋਲਣ ਤੋਂ ਬਾਅਦ, ਉਹ ਮਾਤਾ ਮੈਨੂੰ ਕਹਿੰਦੇ ਕਿ ਮੈਨੂੰ ਲੱਗ ਰਿਹਾ ਮੈਨੂੰ ਆਪਣੇ ਬੇਟੇ ਦਾ ਵਾਲ ਕਟਲ ਕਰਨੇ ਪੈਣੇ ਨੇ ਕਿਉਂਕਿ ਉਹ ਸਕੂਲ ਮਨਜ਼ੂਰ ਨਹੀਂ ਕਰ ਰਿਹਾ। ਤੇ ਮੈਨੂੰ ਇੱਕ ਸ਼ੌਕ ਲੱਗਾ ਗੁਰੂ ਘਰ ਖਲੋ ਕੇ ਇੱਕ ਇਹ ਆਵਾਜ਼ ਸੁਣਨੀ। ਤੇ ਫਿਰ ਕਹਿੰਦੀ ਮੈਂ ਇਕੱਲੀ ਨਹੀਂ ਹਾਂ, ਮੇਰੀ ਕਿੰਨੀ ਇੱਕ ਫਰੈਂਡਸ ਵੀ ਸੀ, ਉਹਨੂੰ ਉਹਨੇ ਕਤਲ ਕਰ ਵੀ ਦਿੱਤੇ ਸਨ। ਸੋ ਜਿਹਨਾਂ ਦੇ ਬੱਚੇ ਨਹੀਂ ਹਨ ਇਸ ਸਕੂਲਾਂ ਵਿੱਚ ਤਾਂ ਉਹਨਾਂ ਨੂੰ ਨਹੀਂ ਪਤਾ, ਤੇ ਉਹ ਸ਼ਾਇਦ ਉਹ ਕਹਿਣਗੇ ਤੁਸੀਂ ਇਸ ਸਕੂਲ ਜਾਣ ਦੀ ਕੀ ਲੋੜ ਹੈ, ਕੋਈ ਹੋਰ ਸਕੂਲ ਲੱਭ ਲਓ। ਕਈਆਂ ਦੀ ਮਜਬੂਰੀ ਹੁੰਦੀ ਹੈ, ਉਹ ਨਹੀਂ ਲੱਭ ਸਕਦੇ ਕਿਉਂਕਿ ਉਹਨਾਂ ਨੂੰ ਚੰਗਾ ਸਕੂਲ ਚਾਹੀਦਾ ਹੁੰਦਾ ਆ, ਤੇ ਗ੍ਰਾਮਰ ਸਕੂਲ ਮਹਿੰਗੇ ਹੁੰਦੇ ਆ, ਤੇ ਸਕੂਲ ਉਹਨਾਂ ਨੂੰ ਨਹੀਂ ਚੰਗੇ ਲੱਗ ਰਹੇ, ਜੋ ਵੀ ਹੈ। ਪਰ ਉਹ ਵੀ ਹੈ ਸਿੱਖ ਜਿਹੜਾ ਕਹਿੰਦਾ ਹੈ ਵੀ ਇਹ ਧਾਰਮਿਕ ਚਿੰਨ੍ਹ ਕਰਕੇ ਪਾਬੰਦੀ ਲੱਗ ਰਹੀ ਹੈ, ਜੇ ਮੈਂ ਹੁਣ ਨਾ ਖੜਾ ਹੋਇਆ ਜਾਂ ਮਾਤਾ ਕਹੇਗੀ ਮੈਂ ਨਾ ਖੜੀ ਹੋਵਾਂਗੀ ਤੇ ਫਿਰ ਇਹ ਧਾਰਮਿਕ ਚਿੰਨ੍ਹ ਤਾਂ ਗਾਇਬ ਹੋ ਜਾਣਗੇ। ਸੋ ਇਸ ਕਰਕੇ ਮੁੱਦਾ ਚੁੱਕਣਾ ਬਹੁਤ ਜ਼ਰੂਰੀ ਹੈ ਤੇ ਇਹ ਤੁਰ ਤੱਕ ਲੈ ਕੇ ਜਾਣ ਦੀ ਲੋੜ ਹੈ। ਜੇ ਅਸੀਂ ਕਿਸੇ ਕਾਰਨ ਹਾਰ ਗਏ ਤੇ ਜੇ ਅਸੀਂ ਇਸ ਕਰਕੇ ਹਾਰੇ ਕਿਉਂਕਿ ਕੁਐਸਚਨ ਆਫ ਲਾਅ ਸਾਡੇ ਹੱਕ ਵਿੱਚ ਨਹੀਂ ਹੋਇਆ, ਹੈ ਨਾ, ਤੇ ਫਿਰ ਸਾਨੂੰ ਹੱਕ ਹੈ ਸੁਪਰੀਮ ਕੋਰਟ ਵਿਕਟੋਰੀਆ ਕੇਸ ਲੈ ਕੇ ਜਾਣ ਨੂੰ ਔਨ ਅ ਕੁਐਸਚਨ ਆਫ ਲਾਅ। ਤੇ ਉੱਥੇ ਜਾ ਕੇ ਵੀ ਜੇ ਅਸੀਂ ਹਾਰ ਗਏ ਔਨ ਅ ਕੁਐਸਚਨ ਆਫ ਲਾਅ, ਤੇ ਫਿਰ ਭਾਵੇਂ ਹੁਣ ਲੱਗਦਾ ਹੈ ਵੀ ਲਾਅ ਸਾਡੇ ਹੱਕ ਵਿੱਚ ਹੋਣਾ ਚਾਹੀਦਾ ਤੇ ਹੈ, ਪਰ ਜੇ ਹਾਰ ਗਏ ਤੇ ਫਿਰ ਸਾਨੂੰ ਇਹ ਲੈਜਿਸਲੇਟਿਵ ਰਿਫੋਰਮ ਲਿਆਉਣਾ ਪਏਗਾ ਇੱਕ ਕੌਮ ਨੂੰ। ਸੋ ਇਹਦੇ ਲਈ ਅੱਜ ਬਹੁਤ ਜੂਝਣਾ ਪਏਗਾ ਬਾਈ ਵੇ ਆਫ ਕੈਂਪੇਨਿੰਗ। ਇਸ ਕਰਕੇ ਅਸੀਂ ਇਸ ਸ਼ਨਿਚਰਵਾਰ 5 ਅਗਸਤ ਨੂੰ ਇੱਕ ਕੌਨਕਲੇਵ ਓਰਗਨਾਈਜ਼ ਕੀਤੀ ਹੈ ਮੈਲਬਰਨ ਸਿਟੀ ਵਿੱਚ। ਇਨਫੈਕਟ ਮੈਂ ਇੱਥੇ ਬੈਠੀ ਹਾਂ, ਜਾ ਕੇ ਉਸਨੂੰ ਵੈਨਿਊ ਨੂੰ ਚੈੱਕਆਊਟ ਕਰਨ ਆਈ ਹਾਂ, ਤੇ ਉਹ ਹੈ ਲੌਂਗਡੇਲ ਸਟਰੀਟ ਤੇ, ਇਟਸ ਕਾਲਡ ਦੀ ਕੁਈਨ ਵਿਕਟੋਰੀਆ ਵਿਮਨ ਸੈਂਟਰ, ਤੇ 3 ਵਜੇ ਤੋਂ ਲੱਗ ਕੇ 5:30 ਵਜੇ ਤੱਕ ਸ਼ਨਿਚਰਵਾਰ ਵਾਲੇ ਦਿਨ 5 ਅਗਸਤ ਨੂੰ ਅਸੀਂ ਸਾਰੇ ਕੌਮਾਂ ਦੇ ਬੁਲਾਰੇ, ਐਕਟਿਵਿਸਟ, ਵਕੀਲ, ਪ੍ਰੋਫੈਸ਼ਨਲ, ਐਕਡੈਮਿਕ ਬੁਲਾਰੇ ਹਾਂ, ਜਿਨ੍ਹਾਂ ਨੇ ਆਣ ਕੇ ਇੱਕ ਮੁੱਦੇ ਤੇ ਮੈਂ ਕਹਾਂਗੀ ਵਿਚਾਰ ਕਰਨੇ ਨੇ। ਕੌਨਕਲੇਵ ਹੁੰਦਾ ਵਿਚਾਰ ਕਰਨਾ, ਸੈਮੀਨਾਰ ਨਹੀਂ ਹੈ, ਕਾਨਫਰੰਸ ਨਹੀਂ ਹੈ। ਜਿਹਦਾ ਟੌਪਿਕ ਹੈ ਫਰੀਡਮ ਐਂਡ ਪੀਸ ਇਜ਼ ਦੇਅਰ ਕੌਨਫਲਿਕਟ, ਮਤਲਬ ਕਿ ਆਜ਼ਾਦੀ ਤੇ ਸ਼ਾਂਤੀ ਦੇ ਵਿੱਚ ਇੱਕ ਕੌਨਫਲਿਕਟ ਹੈ ਕਿ ਨਹੀਂ, ਕਿਉਂਕਿ ਤੁਹਾਨੂੰ ਪਤਾ ਹੈ ਆਜ਼ਾਦੀ ਦੇ ਨਾਂ ਤੇ ਟਰੰਪ ਨੇ ਯੂ ਨੋ ਫਰੀਡਮ ਆਫ ਮੂਵਮੈਂਟ ਤੇ ਰੁਕਾਵਟ ਲਾਈ ਸੀ, ਜਦੋਂ ਟਰੈਵਲ ਬੈਨ ਇੰਟਰੋਡਿਊਸ ਕੀਤਾ। ਉਸੇ ਤਰ੍ਹਾਂ ਜਦੋਂ ਫਰਾਂਸ ਨੇ ਲਾਅ ਪਾਸ ਕੀਤਾ ਸੀ 2004 ਵਿੱਚ, ਜਿਹੜੇ ਕੇਸਿਸ ਯੂਨਾਈਟਿਡ ਸਿੱਖਸ ਯੂਨਾਈਟਿਡ ਨੇਸ਼ਨਸ ਵਿੱਚ ਲੈ ਕੇ ਗਏ ਸਨ ਤੇ ਅਸੀਂ ਜਿੱਤੇ ਹਾਂ, 8 ਸਾਲ ਬਾਅਦ ਉਹ ਨਤੀਜਾ ਆਇਆ ਸੀ। ਸੋ ਇਹ ਜਿਹੜਾ ਫਰਾਂਸ ਦਾ ਕਾਨੂੰਨ ਸੀ ਉਹ ਵੀ ਇੱਕ ਪੀਸ ਦੇ ਨਾਂ ਤੇ, ਸਾਨੂੰ ਸ਼ਾਂਤੀ ਚਾਹੀਦੀ ਹੈ ਸਾਡੇ ਸਕੂਲਾਂ ਵਿੱਚ, ਧਾਰਮਿਕ ਚਿੰਨ੍ਹਾਂ ਨਾਲ ਕੋਈ ਐਸੀ ਗੱਲ ਨਾ ਹੋਵੇ, ਤੇ ਪੀਸ ਦੇ ਨਾਂ ਤੇ ਉਹਨਾਂ ਨੇ ਇੱਕ ਫਰੀਡਮ ਖੋਈ ਜੋ ਧਾਰਮਿਕ ਚਿੰਨ੍ਹਾਂ ਦੀ ਫਰੀਡਮ ਹੈ, ਰਿਲੀਜੀਅਸ ਫਰੀਡਮ ਹੈ, ਹੈਨਾ। ਸੋ ਇਹ ਪੀਸ ਦੇ ਨਾਂ ਤੇ ਬਹੁਤ ਸਾਰੇ ਦੇਸ਼ ਜਿਸ ਤਰ੍ਹਾਂ ਕਸ਼ਮੀਰ ਵਿੱਚ ਜੋ ਵੀ ਕਸ਼ਮੀਰੀ ਜੂਝ ਰਹੇ ਨੇ, ਕਹਿੰਦੇ ਨੇ ਵੀ ਸਾਨੂੰ ਆਪਣੀ ਆਜ਼ਾਦੀ ਚਾਹੀਦੀ ਹੈ, ਪਰ ਗੌਰਮੈਂਟ ਕਹਿੰਦੀ ਹੈ ਇੰਡੀਆ ਦੀ ਵੀ ਸਾਨੂੰ ਪੀਸ ਚਾਹੀਦੀ ਹੈ। ਸੋ ਪੀਸ ਦੇ ਨਾਂ ਤੇ ਆਜ਼ਾਦੀ ਖੋਈ ਜਾ ਰਹੀ ਹੈ ਤੇ ਨਾ ਆਜ਼ਾਦੀ ਮਿਲ ਰਹੀ ਨਾ ਪੀਸ ਮਿਲ ਰਹੀ। ਸੋ ਇਹ ਬਹਿਸ ਨਹੀਂ ਹੋਏਗੀ, ਮਾਫ਼ ਕਰਨਾ, ਵਿਚਾਰ ਅਸੀਂ ਕਰਵਾ ਰਹੇ ਹਾਂ। ਅਸੀਂ ਇਸ ਕਰਕੇ ਕਰਵਾ ਰਹੇ ਹਾਂ ਸੈਂਟਰਲ ਮੈਲਬਰਨ ਵਿੱਚ ਤੇ ਹੋਰ ਕੌਮਾਂ ਨਾਲ, ਕਿਉਂਕਿ ਜਿਸ ਕੈਂਪੇਨ ਵਿੱਚ ਅਸੀਂ ਹੁਣ ਤੁਰਨਾ ਹੈ ਸਿਜ਼ਕ ਦੇ ਕੇਸ ਵਿੱਚ, ਸਾਨੂੰ ਸਾਰੇ ਕੌਮਾਂ ਦੀ ਲੋੜ ਹੈ, ਸਾਰੇ ਪੋਲੀਟੀਸ਼ੀਅਨ ਐਕਟੀਵਿਸਟ ਦੀ ਲੋੜ ਹੈ, ਕਿਉਂਕਿ ਅਸੀਂ ਥੋੜੇ ਨੰਬਰ ਦੇ ਹਾਂ ਤੇ ਅਸੀਂ ਲੈਜਿਸਲੇਟਿਵ ਚੇਂਜ ਆਪ ਨਹੀਂ ਲਿਆ ਸਕਾਂਗੇ ਸਾਡੇ ਨੰਬਰਾਂ ਅਨੁਸਾਰ, ਬਿਕੋਜ਼ ਪਾਰਲੀਮੈਂਟ ਇਜ਼ ਅ ਕੁਐਸਚਨ ਆਫ ਨੰਬਰਸ। ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ
ਜੀ, ਮੈਨੂੰ ਲੱਗਦਾ ਫੇਰ ਕਾਲ ਕੱਟੀ ਗਈ ਆ ਤੇ ਅਸੀਂ ਦੁਬਾਰਾ ਲੈਣੇ ਉਹਨਾਂ ਤੋਂ ਗੱਲ ਨੂੰ ਸਮੇਟਣਾ ਚਾਹੂੰਗਾ ਮੈਂ, ਥੋੜੀ ਜਿਹੀ ਕੋਈ ਪ੍ਰੋਬਲਮ ਆ ਰਹੀ ਹੈ ਸਾਡੇ ਕਾਲ ਦੇ ਵਿੱਚ। ਸੋ ਜਿੰਨੇ ਚਿਰ ਚ ਅਸੀਂ ਸੰਪਰਕ ਕਰਦੇ ਹਾਂ ਜੀ ਉਹਨਾਂ ਨਾਲ ਤੇ ਤੁਹਾਨੂੰ ਮੈਂ ਦੱਸ ਦਿਆਂ, ਮੇਰੀ ਰਿੰਗ ਜਾ ਰਹੀ ਆ। ਸੋ ਮਨਿੰਦਰ ਜੀ ਮਾਫ਼ੀ ਚਾਹੁੰਦੇ ਹਾਂ, ਫੇਰ ਕੱਟ ਗਈ ਸੀ ਤੇ, ਪਰ ਮੈਂ ਇੱਥੇ ਦੱਸ ਦਿਆਂ ਜੀ, ਮੈਂ ਪਹਿਲੀ ਗੱਲ ਤਾਂ ਇਹ ਤੁਹਾਡੀ ਸਾਰੀ ਗੱਲ ਤੋਂ ਇਹ ਸਮਝਿਆ ਵੀ ਜੇ ਅਸੀਂ ਇਹ ਕੇਸ ਹਾਰਦੇ ਹਾਂ ਤਾਂ ਫਿਊਚਰ ਦੇ ਵਿੱਚ ਇਹ ਰੈਫਰੈਂਸ ਦੇ ਤੌਰ ਦੇ ਉੱਤੇ ਹੋਰ ਵੀ ਬਹੁਤ ਥਾਵਾਂ ਤੇ ਸਾਡੇ ਲਈ ਅੜਿੱਕਾ ਬਣੇਗਾ। ਸੋ ਸਾਡੇ ਲਈ ਇੱਕੋ ਇੱਕ ਆਪਸ਼ਨ ਇਹਦੇ ਵਿੱਚ ਜਿੱਤ ਆ, ਜਿੱਤਣਾ ਹੀ ਸਾਡੇ ਲਈ ਇੱਕ ਆਪਸ਼ਨ ਆ ਤੇ ਉਸ ਨੂੰ ਅਸੀਂ ਮੁਹਿੰਮ ਬਣਾਉਣੀ ਪੈਣੀ ਆ। ਮਨਜਿੰਦਰ ਜੀ ਤੁਸੀਂ ਬੜੀ ਵਿਸਥਾਰ ਦੇ ਵਿੱਚ ਬੜੀ ਵਧੀਆ ਗੱਲਬਾਤ ਸਾਨੂੰ ਬੜੀ ਸਰਲ ਭਾਸ਼ਾ ਚ ਸਾਡੇ ਸਰੋਤਿਆਂ ਨੂੰ ਸਮਝਾਈ ਹੈ, ਕਿਉਂਕਿ ਕਨਫਿਊਜ਼ਨ ਪੈਦਾ ਹੋ ਜਾਂਦਾ ਕਈ ਵਾਰੀ ਫੇਸਬੁੱਕ ਤੇ ਇੱਕ ਦੂਜੇ ਦੇ ਟੇਢੇ ਮਿੰਗੇ ਵਿਚਾਰ ਸੁਣ ਕੇ ਤੇ। ਪਰ ਤੁਸੀਂ ਹੁਣ ਸਾਡੇ ਆਮ ਸਰੋਤਿਆਂ ਨੂੰ ਦੱਸੋ, ਜਿਵੇਂ ਹੁਣ ਤੁਸੀਂ ਦੱਸਿਆ ਵੀ ਅੱਜ ਤੁਸੀਂ ਜਿਹੜੀ ਉਹ ਗੋਸ਼ਟੀ ਦਾ ਅਰੇਂਜ ਕਰ ਰਹੇ ਹੋ, ਜਿਹੜੀ ਇੱਕ ਗੋਸ਼ਟੀ ਜੋ ਬਾਬੇ ਨਾਨਕ ਨੇ ਸਾਨੂੰ ਦਿੱਤੀ ਉਹ ਗੋਸ਼ਟੀ ਤੁਸੀਂ ਕਰਾਉਣ ਜਾ ਰਹੇ ਹੋ 5 ਤਰੀਕ ਨੂੰ, ਪਰ ਉਸ ਗੋਸ਼ਟੀ ਦੇ ਵਿੱਚ ਤਾਂ ਅਹਿਮ ਬੁਲਾਰੇ ਤੇ ਆਮ ਕੌਮਾਂ ਦੇ ਲੋਕ ਦੂਜੀਆਂ ਕੌਮਾਂ ਦੇ ਵੀ ਹਿੱਸਾ ਲੈਣਗੇ, ਪਰ ਇੱਕ ਆਮ ਬੰਦਾ, ਆਮ ਸਿੱਖ, ਆਮ ਨਾਗਰਿਕ ਜਿਹੜੇ ਨੂੰ ਪਤਾ ਵੀ ਅੱਜ ਉਹਦੀ ਸਮੱਸਿਆ ਨਹੀਂ ਹੈ ਭਾਵੇਂ, ਪਰ ਕੱਲ ਨੂੰ ਉਹਦੀ ਸਮੱਸਿਆ ਹੋ ਸਕਦੀ ਆ, ਸੋ ਉਹ ਇਹ ਸਾਰੀ ਮੁਹਿੰਮ ਦੇ ਵਿੱਚ ਤੁਹਾਡਾ ਕਿਵੇਂ ਤੇ ਕਿਵੇਂ ਸਾਥ ਦਿੱਤਾ ਜਾ ਸਕਦਾ?
ਓਕੇ, ਪਹਿਲੀ ਚੀਜ਼ ਹੈ ਵੀ ਇਸ ਮੁਹਿੰਮ ਨੂੰ ਤੋਰਨ ਲਈ ਜਿਹੜੇ ਜਥੇਬੰਦੀਆਂ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ। ਅਸੀਂ ਗੁਰਦੁਆਰਾ ਕਾਉਂਸਲ ਸਲਾਹਾਂ ਸ਼ੁਰੂ ਕਰ ਦਿੱਤੀਆਂ ਨੇ, ਸਿੱਖ ਸੁਪਰੀਮ ਕਾਉਂਸਲ ਆਫ ਆਸਟ੍ਰੇਲੀਆ, ਇੰਟਰਫੇਥ ਕਾਉਂਸਲ, ਹੋਰ ਸਾਰੇ NGO ਨੂੰ ਮੈਂ ਮਿਲ ਰਹੀ ਹਾਂ, ਕਹਿਣ ਨੂੰ ਵੀ ਇਹ ਕੈਂਪੇਨ ਦੀ ਸਟ੍ਰੈਟਜੀ ਤੇ ਕੈਂਪੇਨ ਦੀ ਵਰਕਿੰਗ ਗਰੁੱਪ ਬਣਾਉਣੀ ਪੈਣੀ ਹੈ। ਮੈਂ ਸੰਗਤ ਨਾਲ ਵੀ ਗੱਲ ਕਰਦੀ ਆਈ ਹਾਂ, ਕੱਲ ਵੀ ਅਸੀਂ 4 ਗੁਰਦੁਆਰਿਆਂ ਚ ਇਹ ਗੱਲ ਕੀਤੀ ਸੀ ਵੀ ਸੰਗਤ ਦੀ ਹਾਮੀ ਨਾਲ ਇਹ ਕੰਮ ਕਰਨਾ ਹੈ, ਕਿਉਂਕਿ ਸੰਗਤ ਇੱਕ ਗੁਰੂ ਦੇ ਰੂਪ ਵਿੱਚ ਜਦੋਂ ਬੋਲਦਾ ਹੈ ਤੇ ਫਿਰ ਉਹ ਸੱਚ ਹੀ ਬੋਲਦਾ ਹੈ, ਸੱਚ ਹੀ ਬੋਲਦਾ ਹੈ ਨਾ। ਸੋ ਦੈਫੋ ਸੰਗਤ ਨੂੰ ਕਿਹਾ ਸੀ ਜਦੋਂ ਵੀ ਇਸ ਵਰਕਿੰਗ ਗਰੁੱਪ ਦੇ ਲੋਕਾਂ ਨੇ ਤੁਹਾਨੂੰ ਕਿਹਾ ਵੀ ਪਟੀਸ਼ਨ ਹੈ, ਤੁਸੀਂ ਪਟੀਸ਼ਨ ਸਾਈਨ ਕਰਾਉਣੇ ਆਪਣੇ ਗੁਆਂਢੀਆਂ ਤੋਂ, ਪਰਿਵਾਰ ਤੋਂ, ਗੈਰ ਸਿੱਖਾਂ ਤੋਂ, ਤੁਹਾਡੇ ਐਮਪੀ ਨਾਲ ਤੁਸੀਂ ਗੱਲਬਾਤ ਆਪ ਖੁਦ ਜਾ ਕੇ ਕਰਨੀ, ਆਪਣੇ ਆਪਣੇ ਕੰਮਾਂ ਲਈ ਆਪਾਂ ਕਰ ਲੈਣੇ ਆ ਤੇ ਇਹ ਵੀ ਆਪਣਾ ਹੀ ਕੰਮ ਹੈ, ਹੈਨਾ। ਸੋ ਮੈਂ ਸਾਰਿਆਂ ਨੂੰ ਇਹੀ ਪ੍ਰੇਰਿਆ ਸੀ ਵੀ ਇਹ ਇੱਕ ਬੱਚੀ ਦੀ ਗੱਲ ਨਹੀਂ ਹੈ, ਇੱਕ ਪੂਰੇ ਕੌਮ ਦੀ, ਪੂਰੀ ਦੁਨੀਆਂ ਦੀ ਗੱਲ ਹੈ, ਕਿਉਂਕਿ ਧਾਰਮਿਕ ਆਜ਼ਾਦੀ ਇੱਕ ਫੰਡਾਮੈਂਟਲ ਹਿਊਮਨ ਰਾਈਟ ਹੈ। ਸੋ ਜੇ ਕਿਸੇ ਨੇ ਹੋਰ ਇਨਫੋਰਮੇਸ਼ਨ ਸਾਡੇ ਤੋਂ ਲੈਣੀ ਹੋਵੇ, ਮੈਂ ਆਪਣਾ ਮੈਲਬਨ ਦਾ ਨੰਬਰ ਦਿੰਦੀ ਹਾਂ। ਇਸਦਾ ਨੰਬਰ ਹੈ 420-391-982। ਤੁਸੀਂ ਵੀ ਦੇ ਸਕਦੇ ਹੋ। ਨੰਬਰ ਹੈ 420-391-982। ਤੇ ਉਹ ਸੰਪਰਕ ਕਰਕੇ ਜਦੋਂ ਮੈਂ ਚਲੀ ਵੀ ਜਾਵਾਂਗੀ, ਕਿਉਂਕਿ ਮੈਂ ਇੱਥੇ 8 ਤਰੀਕ ਤੱਕ ਹਾਂ, ਪਰ ਜਦੋਂ ਮੈਂ ਚਲੀ ਜਾਵਾਂਗੀ, ਸਾਡੇ ਗੁਰਵਿੰਦਰ ਸਿੰਘ ਜੋ ਡਾਇਰੈਕਟਰ ਨੇ ਯੂਨਾਈਟਿਡ ਸਿੱਖ ਮੈਲਬਨ ਦੇ, ਇਹ ਨੰਬਰ ਉਹਨਾਂ ਕੋਲ ਵੀ ਹੋਏਗਾ, ਇਹ ਯੂਨਾਈਟਿਡ ਸਿੱਖ ਦਾ ਹੀ ਨੰਬਰ ਹੈ, ਤੇ ਉਹਨਾਂ ਤੋਂ ਹੋਰ ਇਨਫੋਰਮੇਸ਼ਨ ਲੈ ਸਕਦੇ ਨੇ। ਕਿਉਂਕਿ ਅਜੇ ਵੀ ਕੋਈ ਮਾਂ ਪਿਓ ਹੋਣਗੇ ਜਿਹੜੇ ਚੁੱਪ ਕਰਕੇ ਕਿਤੇ ਬੈਠੇ ਨੇ, ਉਹਨਾਂ ਨੂੰ ਪਤਾ ਨਹੀਂ ਵੀ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ, ਉਹ ਮਦਦ ਲਈ ਵੀ ਫੋਨ ਕਰ ਸਕਣਗੇ ਜਾਂ ਜੇ ਸਪੋਰਟ ਦੇਣੀ ਹੋਏਗੀ ਕੈਂਪੇਨ ਨੂੰ।
ਜੀ ਜੀ ਜੀ। ਸੋ ਦੋਸਤੋ ਨੰਬਰ ਫੇਰ ਨੋਟ ਕਰ ਲਓ, 0420-391-982। ਤੁਸੀਂ ਇਸ ਨੰਬਰ ਦੇ ਉੱਤੇ 8 ਤਰੀਕ ਤੱਕ ਬੀਬਾ ਮਨਜਿੰਦਰਪਾਲ ਕੌਰ ਜੀ ਨਾਲ ਗੱਲ ਕਰ ਸਕਦੇ ਹੋ, ਤੇ 8 ਤਰੀਕ ਤੋਂ ਬਾਅਦ ਸਾਡੇ ਲੋਕਲ ਇੱਥੋਂ ਗੁਰਵਿੰਦਰ ਸਿੰਘ ਸਾਰੇ ਇਸ ਮੁਹਿੰਮ ਨੂੰ ਯੂਨਾਈਟਿਡ ਸਿੱਖਸ ਵੱਲੋਂ ਦੇਖ ਰਹੇ ਆ। ਸੋ ਅਸੀਂ ਬਹੁਤ ਸਾਰੀਆਂ ਜਥੇਬੰਦੀਆਂ ਚ, ਬਹੁਤ ਸਾਰੇ ਅਦਾਰਿਆਂ ਚ ਵੰਡੇ ਹੋਏ ਆ, ਪਰ ਅਖੀਰ ਅਸੀਂ ਬਾਬਾ ਨਾਨਕ ਦੀ ਇਹ ਕੌਮ ਆ ਜੀ, ਬਾਬੇ ਨਾਨਕ ਦੇ ਬੱਚੇ ਆ, ਤੇ ਸਾਨੂੰ ਕੋਸ਼ਿਸ਼ ਚਾਹੀਦੀ ਆ ਵੀ ਅਸੀਂ ਕਿਤੇ ਵੀ ਜਿੱਥੇ ਲੋੜ ਪਈ ਆ, ਜਿਵੇਂ ਅਸੀਂ ਪਾਸਟ ਦੇ ਵਿੱਚ ਇਕੱਠੇ ਹੋਏ ਆ, ਇੱਕ ਆਵਾਜ਼ ਮਾਰੇ ਇਕੱਠੇ ਹੋਏ ਆ, ਹੁਣ ਵੀ ਅਸੀਂ ਇਕੱਠੇ ਹੋਈਏ ਤੇ ਇਕੱਠੇ ਹੋ ਕੇ ਇਸ ਨੂੰ ਮੁਹਿੰਮ ਬਣਾਈਏ। ਕਿਉਂਕਿ ਬਹੁਤ ਸਾਰੀ ਵਾਰੀ ਕਨਫਿਊਜ਼ਨ ਪੈਦਾ ਹੋ ਜਾਂਦੇ ਆ, ਇੱਕ ਸੰਸਥਾ ਕੁਛ ਕਰ ਰਹੀ ਹੁੰਦੀ ਆ ਤੇ ਦੂਜੀਆਂ ਸੰਸਥਾਵਾਂ ਪੈਰਲਰ ਉਹਨੂੰ ਕੁਛ ਕਰਨਾ ਸ਼ੁਰੂ ਕਰ ਦਿੰਦੇ ਆ। ਪਰ ਮੇਰੀ ਬੇਨਤੀ ਹੈ ਜੀ, ਕੋਸ਼ਿਸ਼ ਕਰਿਆ ਕਰੀਏ, ਜੇ ਕੋਈ ਸੰਸਥਾ ਨੇ ਕੋਈ ਕੰਮ ਵਿੱਢਿਆ ਤਾਂ ਅਸੀਂ ਉਹਦੇ ਨਾਲ ਆ ਕੇ ਖੜ ਜਾਇਆ ਕਰੀਏ, ਉਹਦੇ ਬਰਾਬਰ ਨਾ ਉਹਨੂੰ ਚਲਾਉਣ ਦੀ ਕੋਸ਼ਿਸ਼ ਕਰਿਆ ਕਰੀਏ। ਇਹ ਇੱਕ ਸਾਡੇ ਪਾਸਟ ਦੇ ਵਿੱਚ ਇੱਕ ਸਾਡੇ ਚ ਕਮੀ ਰਹੀ ਆ, ਮੈਂ ਕਹਿੰਦੇ ਹੋਏ ਮੈਨੂੰ ਸ਼ਰਮ ਵੀ ਮਹਿਸੂਸ ਹੋ ਰਹੀ ਆ ਵੀ ਅਸੀਂ ਆਪਣੇ ਆਪ ਹੀ ਵਿਰੋਧੀ ਬਣ ਜਾਂਦੇ ਹਾਂ ਕਈ ਵਾਰੀ। ਸੋ ਅੱਜ ਯੂਨਾਈਟਿਡ ਸਿੱਖਸ ਨੇ ਇਹ ਜਿਹੜਾ ਉਪਰਾਲਾ ਵਿੱਢਿਆ ਹੋਇਆ ਤੇ ਲੋੜ ਆ ਸਾਡੀ ਯੂਨਾਈਟਿਡ ਹੋਣ ਦੀ, ਉਹਨਾਂ ਦੇ ਨਾਲ ਖੜਨ ਦੀ। ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਆਪਣੀ ਜਥੇਬੰਦੀ ਬੰਦ ਕਰੋ, ਜਥੇਬੰਦੀ ਨਾ ਚਲਾਓ, ਜਥੇਬੰਦੀ ਨੂੰ ਰੋਕੋ ਜਾਂ ਯੂਨਾਈਟਿਡ ਸਿੱਖ ਚਾਹੋ, ਇਹ ਨਹੀਂ ਕਹਿੰਦੇ। ਤੁਸੀਂ ਆਪਦੀ ਜਥੇਬੰਦੀ ਚ ਰਹੋ, ਆਪਦੀ ਜਥੇਬੰਦੀ ਬੰਨਿਓ, ਹਮਾਇਤ ਯੂਨਾਈਟਿਡ ਸਿੱਖਸ ਨੂੰ ਕਰੋ, ਕਿਉਂਕਿ ਉਹ ਕੰਮ ਕਰ ਰਹੇ ਆ ਆਲਰੇਡੀ। ਇਹ ਮੇਰੀ ਤੁਹਾਡੇ ਮੂਹਰੇ ਸਾਰਿਆਂ ਮੂਹਰੇ ਗੁਜ਼ਾਰਿਸ਼ ਆ। ਸੋ ਬੀਬਾ ਜੀ, ਜਾਂਦੇ ਜਾਂਦੇ ਹੋਰ ਕੋਈ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਤੁਸੀਂ ਖਾਸ ਮੈਸੇਜ ਉਹਨਾਂ ਦੇ ਜ਼ਰੀਏ ਲਾਉਣਾ ਚਾਹੋ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਗੈਰਹਾਜ਼ਰੀ ਚ ਵੀ ਇਸ ਮੁਹਿੰਮ ਦਾ ਹਿੱਸਾ ਬਣੇ ਰਹੀਏ ਤੇ ਵੇਲੇ ਵੇਲੇ ਸਿਰ ਜਿਹੜੀ ਤੁਹਾਡੀ ਸਾਂਝ ਪਾਉਂਦੇ ਰਹੀਏ।
ਹਾਂਜੀ ਵੀਰ ਜੀ, ਤੁਸੀਂ ਬਹੁਤ ਸੋਹਣਾ ਬੋਲਿਆ ਸੀ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਜੋ ਸੇਵਾਵਾਂ ਕਰ ਰਹੇ ਹੋ ਵੱਖ ਵੱਖ ਜਥੇਬੰਦੀਆਂ ਕਰਨ ਹਟ ਜਾਣ। ਅਸੀਂ ਇਹੀ ਕਹਿੰਦੇ ਹਾਂ ਵੀ ਨਾ ਹੀ ਇਹ ਯੂਨਾਈਟਿਡ ਸਿੱਖ ਦਾ ਮੁੱਦਾ ਹੈ, ਅਸੀਂ ਸਿਰਫ ਇੱਕ ਸੇਵਾਦਾਰ ਹਾਂ, ਅਸੀਂ ਕਰਮਚਾਰੀ ਹਾਂ ਗੁਰੂ ਦੇ। ਸੋ ਗੁਰਦੁਆਰਿਆਂ ਨੇ ਹੀ ਇਸ ਨੂੰ ਸਾਰਿਆਂ ਨੂੰ ਸੰਭਾਲਣਾ ਹੈ। ਕਰਮਚਾਰੀ ਦੇ ਰੂਪ ਵਿੱਚ ਕੋਈ ਵਕਾਲਤ ਕਰੇਗਾ, ਕੋਈ ਮੀਡੀਆ ਦਾ ਕੰਮ ਕਰੇਗਾ, ਕੋਈ ਡਿਜ਼ਾਈਨ ਦਾ ਕੰਮ ਕਰੇਗਾ। ਇਹ ਇੱਕ ਜਥੇਬੰਦੀ ਦੀ ਹੈ, ਆਵਾਜ਼ ਅਸੀਂ ਉਠਾਈ ਜ਼ਰੂਰ ਹੈ, ਪਰ ਇਹ ਆਵਾਜ਼ ਸਾਰਿਆਂ ਦੀ ਹੈ। ਸੋ ਸਾਰਿਆਂ ਨੇ ਇਕੱਠੇ ਕਰਨਾ ਹੈ, ਜਿਹੜੀ ਵਰਕਿੰਗ ਗਰੁੱਪ ਬਣੇਗੀ, ਸਾਰਿਆਂ ਦਾ ਇਕੁਅਲ ਹੱਕ ਹੋਏਗਾ ਸੇਵਾਵਾਂ ਲੈਣ ਦਾ। ਅੱਜ ਅਸੀਂ ਕੋਈ ਲੋ ਸਟੂਡੈਂਟਸ ਨੂੰ ਮਿਲ ਰਹੇ ਹਾਂ ਤੇ ਉਹਨਾਂ ਨੂੰ ਆਪਾਂ ਆਪਣੀ ਸੇਵਾਵਾਂ ਦੇਵਾਂਗੇ। ਸੋ ਆਪਾਂ ਆਪਣੀ ਜਥੇਬੰਦੀ ਦੇ ਰੂਪ ਵਿੱਚ ਤੁਸੀਂ ਨੁਮਾਇੰਦੇ ਇਸ ਵਰਕਿੰਗ ਗਰੁੱਪ ਵਿੱਚ ਕਲਾਉਣੇ ਤੇ ਫਿਰ ਆਪਾਂ ਆਪਣੀ ਸੇਵਾਵਾਂ ਨਿਭਾਉਣੀਆਂ। ਹੋਰ ਬਾਕੀ ਦੀ ਇਹੀ ਗੱਲ ਹੈ ਵੀਰ ਜੀ ਕਿ ਇਹ ਜੋ ਮੁੱਦਾ ਹੈ ਮੈਲਬਨ ਦਾ, ਇਹ ਸਿਰਫ ਮੈਲਬਨ ਨਹੀਂ ਹੈ, ਪਿਛਲੇ ਮਹੀਨਿਆਂ ਵਿੱਚ ਸਵੀਡਨ ਵਿੱਚ ਜੋ 37 ਸਾਲ ਤੋਂ ਪਹਿਲਾਂ ਹੈਲਮਟ ਦੀ ਐਗਜ਼ੈਂਪਸ਼ਨ ਸੀ ਮੋਟਰਸਾਈਕਲ ਦੀ, ਉਹ ਗੌਰਮੈਂਟ ਨੇ ਐਲਾਨ ਕੀਤਾ ਵੀ ਅਸੀਂ ਇਹ ਹੈਲਮਟ ਦੀ ਐਗਜ਼ੈਂਪਸ਼ਨ ਵਾਪਸ ਲੈ ਲੈਣੀ ਹੈ। ਸੋ ਉਹ ਵੀ ਮੁੱਦਾ ਅਸੀਂ ਚੁੱਕਿਆ ਹੈ ਯੂਨਾਈਟਿਡ ਸਿੱਖਸ ਨੇ। ਉਸੇ ਤਰ੍ਹਾਂ ਦਿੱਲੀ ਮੈਂ ਜਿੱਥੇ ਛੱਡ ਕੇ ਆਈ ਹਾਂ, ਮੈਂ ਪਹਿਲਾਂ 9 ਮਹੀਨੇ ਪੰਜਾਬ ਰਹਿ ਕੇ ਆਈ ਹਾਂ ਪ੍ਰੋਜੈਕਟ ਕਰਦੀ, ਦਿੱਲੀ ਵੀ ਅਸੀਂ ਇੰਸਟਰਕਟ ਕੀਤਾ ਹੈ ਸੀਨੀਅਰ ਐਡਵੋਕੇਟ, ਕਿਉਂਕਿ ਇੱਕ ਸਾਈਕਲਿੰਗ ਐਸੋਸੀਏਸ਼ਨ ਨੇ ਸਿੱਖਾਂ ਦੇ ਸਾਈਕਲਿਸਟ ਨੂੰ ਕਿਹਾ ਹੈ ਵੀ ਤੁਸੀਂ ਤੁਹਾਨੂੰ ਹੈਲਮਟ ਪਾਉਣੀ ਜ਼ਰੂਰੀ ਹੈ, ਭਾਵੇਂ ਕੋਈ ਦਿੱਲੀ ਵਿੱਚ, ਫਰਾਂਸ ਵਿੱਚ ਵੀ, ਕਿਸੇ ਦੇਸ਼ ਵਿੱਚ ਵੀ ਕੋਈ, ਮੈਨੂੰ ਪਤਾ ਆਸਟ੍ਰੇਲੀਆ ਵਿੱਚ ਹੈ ਪਾਬੰਦੀ ਹੈਲਮਟ ਦੀ, ਸਪੈਸ਼ਲੀ ਇਨ ਸਿਡਨੀ, ਨਾਟ ਇਨ ਮੈਲਬਨ। ਪੈਰੋ ਸਾਈਕਲਿਸਟ ਦੀ ਮੈਂ ਗੱਲ ਕਰ ਰਹੀ ਹਾਂ। ਸੋ ਇਹ ਵੀ ਕੇਸਿਸ ਨੇ। ਸੋ ਇਸ ਤਰ੍ਹਾਂ ਰੋਜ਼ ਕੋਈ ਨਾ ਕੋਈ ਕੇਸ ਆਉਂਦਾ ਹੈ, ਕਿਉਂਕਿ ਜੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਉੱਜੜ ਜਾਓ ਤੇ ਉੱਜੜ ਜਾਓ, ਜਾ ਕੇ ਅਸੀਂ ਵੱਖ ਵੱਖ ਥਾਵਾਂ ਤੇ ਬੈਠੇ ਹਾਂ ਤੇ ਉਹ ਨਿਰਮਲ ਪੰਥ ਜੋ ਗੁਰੂ ਨਾਨਕ ਸਾਹਿਬ ਨੇ ਚਲਾਇਆ ਹੈ, ਜੋ ਭਾਈ ਗੁਰਦਾਸ ਦੇ ਵਾਰਾਂ ਵਿਚ ਕਿਹਾ ਹੈ, ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ, ਜਿਸ ਦਾ ਸਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਹੈ, ਉਸ ਸਰੂਪ ਨੂੰ ਮੁੱਖ ਰੱਖ ਕੇ ਉਸ ਗੁਰੂ ਦੇ ਦਰਸ਼ਨ ਦੇ ਸਰੂਪ ਦੇ ਦਰਸ਼ਨਾਂ ਦਾ ਸਾਨੂੰ ਲੋੜ ਹੈ ਕਿ ਅਸੀਂ ਇਹ ਜਿਹੜੀ ਇਸ਼ੂਸ ਖੜੇ ਹੁੰਦੇ ਨੇ ਅਸੀਂ ਨੂੰ ਆਪਣਾ ਸਮਝ ਕੇ ਇਸ ਨੂੰ ਹੱਲ ਕਰੀਏ।
ਜੀ ਬਿਲਕੁਲ ਜੀ, ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਕੁ ਜੋਗੇ ਆ ਅਸੀਂ ਇਸ ਦੇ ਵਿਚ ਜਰੂਰ ਤੁਹਾਡਾ ਸਹਿਯੋਗ ਦੇਵਾਂਗੇ। ਕਿਸੇ ਵੀ ਵੇਲੇ ਤੁਹਾਨੂੰ ਲੱਗੇ ਹਰਮਨ ਰੇਡੀਓ ਪੰਜਾਬੀ ਅਖਬਾਰ ਜ਼ਰੀਏ ਅਸੀਂ ਕੋਈ ਵੀ ਸੇਵਾ ਚ ਹਿੱਸਾ ਨਿਭਾ ਸਕਦੇ ਹੋ ਤੇ ਸਾਨੂੰ ਹੁਕਮ ਲਾਇਓ ਜੀ, ਸਾਡੇ ਜਿਹੜੇ ਸਰੋਤੇ ਤੇ ਅਸੀਂ ਸਦਾ ਤਤਪਰ ਰਹਿੰਦੇ ਹਾਂ ਇਹੋ ਜਿਹੇ ਕੰਮਾਂ ਦੇ ਵਿਚ ਆਪਦਾ ਬਣਦਾ ਯੋਗਦਾਨ ਦੇਣ ਲਈ। ਸੋ ਤੁਸੀਂ ਇੰਨੇ ਆਪਣੇ ਕੀਮਤੀ ਰੁਝੇਵੇਂ ਭਰੇ ਵਕਤ ਚੋਂ ਵਕਤ ਕੱਢ ਕੇ ਤੇ ਸਾਡਾ ਸਾਥ ਦਿੱਤਾ ਜੀ, ਬਹੁਤ ਬਹੁਤ ਮਿਹਰਬਾਨੀ। ਤੇ ਤੁਹਾਡਾ ਸੁਨੇਹਾ ਸਾਡੇ ਸਿਰ ਮੱਥੇ, ਸਾਡੇ ਸਰੋਤਿਆਂ ਦੇ ਸਿਰ ਮੱਥੇ, ਪਰ ਫੇਰ ਵੀ ਇਹ ਸਾਡੀ ਇਹ ਨਾ ਮੰਨਿਓ ਵੀ ਅਸੀਂ ਆਪਦੀ ਫਾਰਮੈਲਿਟੀ ਪੂਰੀ ਕੀਤੀ, ਅਸੀਂ ਫਾਰਮੈਲਿਟੀ ਨਹੀਂ ਪੂਰੀ ਕੀਤੀ। ਅੱਜ ਤੋਂ ਹਰਮਨ ਰੇਡੀਓ ਦਾ ਮੋਢਾ ਵੀ ਤੁਹਾਡੇ ਨਾਲ ਆ ਜੀ, ਜਿੱਥੇ ਮਰਜ਼ੀ ਤੁਸੀਂ ਉਹਨੂੰ ਵਰਤ ਸਕਦੇ ਹੋ।
ਵੀ ਜੀ ਇੱਕ ਅਨਾਉਂਸਮੈਂਟ ਕਰ ਸਕਦੀ ਹਾਂ, ਅਸੀਂ ਬਲੈਕਬਰਨ ਗੁਰਦੁਆਰਾ ਅੱਜ ਬੁੱਧਵਾਰ ਵਾਲੇ ਦਿਨ 7:30 ਹੋਵਾਂਗੇ ਇਸ ਗੱਲ ਨੂੰ ਗਾਂ ਲੈ ਕੇ ਜਾਣ ਲਈ, ਕਿਉਂਕਿ ਅਸੀਂ ਗੁਰਦੁਆਰੇ ਚ ਜਾ ਕੇ ਆਪਣੀ ਸਲਾਹਾਂ ਦੇ ਰਹੇ ਹਾਂ ਤੇ ਸੰਗਤ ਦੀ ਆਵਾਜ਼ ਸੁਣ ਰਹੇ ਹਾਂ। ਉਸੇ ਤਰ੍ਹਾਂ ਅਸੀਂ ਐਤਵਾਰ ਵਾਲੇ ਦਿਨ ਬਲੈਕਬਰਨ ਗੁਰਦੁਆਰਾ ਫਿਰ 11 ਵਜੇ ਹੋਵਾਂਗੇ ਤੇ ਕੀਸਪੁਰਕ ਗੁਰਦੁਆਰਾ ਮੇਰੇ ਖਿਆਲ 1 ਵਜੇ। ਮੈਂ ਤੁਹਾਨੂੰ ਪੋਸਟਰ ਕਲਾਉਂਗੀ ਜੀ, ਤੁਸੀਂ ਇਸ ਨੂੰ ਅਨਾਉਂਸ ਕਰਦੇ ਰਹੋ।
ਜੀ ਜੀ
ਠੀਕ ਹੈ,
ਬਿਲਕੁਲ ਅਸੀਂ ਅਨਾਉਂਸ ਕਰਾਂਗੇ, ਪੇਜ ਤੇ ਵੀ ਸ਼ੇਅਰ ਕਰਾਂਗੇ ਜ਼ਰੂਰ। ਤੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਤੁਹਾਨੂੰ ਇਸ ਕਾਰਜ ਦੇ ਵਿੱਚ ਸਫਲਤਾ ਦੇਣ, ਸਾਡੀਆਂ ਦੁਆਵਾਂ ਅਰਦਾਸਾਂ ਤੁਹਾਡੇ ਨਾਲ, ਬਹੁਤ ਬਹੁਤ ਮਿਹਰਬਾਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਸੋ ਬੀਬਾ ਮਨਜਿੰਦਰ ਪਾਲ ਕੌਰ ਜੀ ਸਾਡੇ ਨਾਲ ਜੁੜੇ ਹੋਏ ਸਨ, ਜਿਹੜੇ ਕਿ ਲੀਗਲ ਐਡਵਾਈਜ਼ਰ ਨੇ ਯੂਨਾਈਟਿਡ ਸਿੱਖਸ ਦੇ, ਤੇ ਉਹ ਸਾਰੇ ਕੰਮ ਨੂੰ ਨੇੜੇ ਤੋਂ ਦੇਖ ਰਹੇ ਆ ਜੀ, ਤੇ ਉਹ ਉਹਨਾਂ ਨਾਲ ਸਾਡੀ ਲੰਮੀ ਚੌੜੀ ਗੱਲਬਾਤ ਹੋਈ ਤੇ ਤੁਸੀਂ ਇਸ ਗੱਲ ਨੂੰ ਮੈਨੂੰ ਲੱਗਦਾ ਤੁਹਾਡੇ ਜਿਹੜੇ ਸ਼ੰਕੇ ਦੂਰ ਹੋ ਗਏ ਹੋਣੇ ਆ। ਸਾਡੇ ਨਾਲ ਗਿਆਨ ਸਿੰਘ ਕੰਗ ਜੁੜ ਚੁੱਕਿਆ ਜੀ ਬ੍ਰਿਸਬਨ ਤੋਂ, ਆਪਾਂ ਉਹਨਾਂ ਤੋਂ ਵੀ ਜਾਣਦੇ ਹਾਂ ਕੀ ਕਹਿਣਾ ਚਾਹੁੰਦੇ ਅੱਜ। ਸਤਿ ਸ੍ਰੀ ਅਕਾਲ ਅੰਕਲ ਜੀ।
ਸਤਿ ਸ੍ਰੀ ਅਕਾਲ ਜੀ ਪਿਆਰਿਓ, ਸਭ ਸਮੂਹ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਕੁਈਨਜ਼ਲੈਂਡ ਦੇ ਵਿੱਚ ਤਾਂ ਮੇਰਾ ਖਿਆਲ ਹੈ ਬੱਚੇ ਇੱਥੇ ਪਟਕਾ ਬੰਨ ਕੇ ਵੀ ਜਾਂਦੇ ਨੇ, ਔਰ ਚੰਗੇ ਚੰਗੇ ਕਾਲਜਾਂ ਦੇ ਵਿੱਚ ਦਸਤਾਰ ਸਜਾ ਕੇ ਵੀ ਜਾਂਦੇ ਰਹੇ ਨੇ, ਕਿਸੇ ਨੇ ਮਨਾ ਨਹੀਂ ਕੀਤਾ ਹੁਣ ਤੱਕ। ਤੇ ਇਹ ਕਿਉਂਕਿ ਸਟੇਟਾਂ ਦੇ ਵੱਖਰੇ ਵੱਖਰੇ ਰੂਲ ਨੇ, ਤੇ ਸਾਡੇ ਤਾਂ ਇੱਥੇ ਬੱਚੇ ਡਾਕਟਰ ਵੀ ਬਣੇ ਹੋਏ ਨੇ ਜਿਹੜੇ ਕਿ ਪਹਿਲਾਂ ਤੋਂ ਦਸਤਾਰ ਸਜਾਉਂਦੇ ਸੀਗੇ, ਔਰ ਹੁਣ ਵੀ ਦਸਤਾਰ ਸਜਾਉਂਦੇ ਨੇ। ਹੋਰ ਬੱਚੇ ਵੀ ਨੇ ਜਿਹੜੇ ਜਾਂਦੇ ਨੇ ਸਕੂਲਾਂ ਕਾਲਜਾਂ ਦੇ ਵਿੱਚ, ਕੋਈ ਪਾਬੰਦੀ ਨਹੀਂ, ਕੋਈ ਕੁਛ ਨਹੀਂ। ਦੂਸਰੇ ਆਪ ਜੀ ਦੇ ਪਹਿਲਾਂ ਸੀਗੇ ਨੇ, ਸੱਜਣ ਨੇ ਇਹ ਕਿਹਾ ਸੀਗਾ ਵੀ ਦੀਵੇ ਜਗਾ ਕੇ ਮੈਂ ਗੱਲ ਕਰ ਸਕਦਾ ਇਹਦੇ ਬਾਰੇ।
ਜੀ 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 ਕਿਉਂ ਨੀ ਕਿਉਂ ਨੀ।
ਆਰਤੀ ਕਰਨੀ ਜਾਂ ਕੁਛ ਕਰਨਾ, ਇਹ ਇੱਕ ਸਿੱਖ ਰਹਿਤ ਮਰਿਆਦਾ ਦਾ ਇੱਕ ਚੈਪਟਰ ਹੈ ਗੁਰਦੁਆਰੇ, ਉਹਦੇ 7 ਅੰਕ ਚ ਲਿਖਿਆ ਹੋਇਆ ਹੈ ਧੂਫ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ ਆਦਿ ਕਰਮ ਗੁਰਮਤ ਅਨੁਸਾਰ ਨਹੀਂ। ਹਾਂ, ਸਥਾਨ ਨੂੰ ਸੁਗੰਧਿਤ ਕਰਨ ਲਈ ਫੁੱਲ ਧੂਫ ਆਦਿ ਵਰਤਿਆ ਜਾ ਵਰਜਿਤ ਨਹੀਂ। ਕਮਰੇ ਵਿੱਚ ਰੋਸ਼ਨੀ ਲਈ ਤੇਲ, ਘੇ ਜਾਂ ਮੋਮਬੱਤੀ, ਬਿਜਲੀ ਲੈਂਪ ਆਦਿ ਜਗਾ ਲੈਣੇ ਚਾਹੀਦੇ ਹਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਈ ਬੁੱਧ ਨਹੀਂ ਹੈ ਜਿਹਨੂੰ ਅਸੀਂ ਭੋਗ ਲਾਉਂਦੇ
ਹਾਂ।
ਇਹ ਵਰਜਿਤ ਨੇ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ। ਤੇ ਬਾਕੀ ਇਹ ਆ ਵੀ ਜਿਹੜੇ ਮੰਨਦੇ ਨੇ ਉਹ ਠੀਕ ਆ, ਮਨ ਮਤ ਦੁਨੀਆਂ ਦੇ ਵਿੱਚ ਬਥੇਰੀ ਚੱਲੀ ਆ, ਉਹਨਾਂ ਦੀ ਮਰਜ਼ੀ ਆ ਜੀ। ਦਾਸ ਤੇ ਕੋਈ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਸਦੀਆਂ ਅਸੀਂ ਰੋਕ ਨਹੀਂ ਸਕਦੇ।
ਜੀ 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 ਬਿਲਕੁਲ ਜੀ, ਪਰ ਦੇਖੋ ਜੇ ਅਸੀਂ ਰਾਹਤ ਮਰਿਆਦਾ ਨੂੰ ਮੰਨਦੇ ਆ ਤਾਂ ਸਾਨੂੰ ਸੰਪੂਰਨ ਹੀ ਮੰਨਣੀ ਚਾਹੀਦੀ ਆ। ਇਹ ਮੇਰਾ ਤਾਂ ਪਰਸਨਲ ਮੰਨਣਾ ਵੀ ਕੋਈ ਵੀ ਕਾਰਜ ਜੇ ਅਸੀਂ ਕਰਦੇ ਆ ਤੇ ਉਹਨੂੰ ਸੰਪੂਰਨ ਕਰੀਏ ਤਾਂ ਜ਼ਿਆਦਾ ਵਧੀਆ ਰਹਿੰਦਾ। ਅਧੂਰਾ ਕਾਰਜ ਕਦੇ ਵੀ ਕਿਸੇ ਦਾ ਫਾਇਦਾ ਨਹੀਂ ਕਰਿਆ ਅੱਜ ਤੱਕ ਅਧੂਰੇ ਕਾਰਜ ਨੇ। ਸੋ ਮੈਨੂੰ ਤਾਂ ਇਹ ਲੱਗਦਾ ਵੀ ਸਾਨੂੰ ਜੇ ਅਸੀਂ ਮੰਨੀਏ ਤਾਂ ਸੰਪੂਰਨ,
ਕਿਉਂਕਿ ਜਿਸ ਵੇਲੇ ਸਿੰਘ ਅਰਦਾਸ ਕਰਦੇ ਨੇ ਕਈ ਗੁਰਦੁਆਰਿਆਂ ਦੇ ਵਿੱਚ, ਉਸ ਵੇਲੇ ਮਹਾਰਾਜ ਨੂੰ ਜੋ ਕੜਾਹ ਪ੍ਰਸ਼ਾਦ ਹੈ ਉਹਨੂੰ ਕਿਰਪਾਨ ਭੇਟ ਕੀਤੀ ਜਾਂਦੀ, ਜਿਸ ਵੇਲੇ ਸਿੰਘ ਅਰਦਾਸੀਆ ਸਿੰਘ ਕਹਿੰਦਾ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਭੋਗ ਤਾਂ ਦੇਵਤਿਆਂ ਨੂੰ ਲੱਗਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਭੋਗ ਨਹੀਂ ਲੱਗਦਾ। ਉਹ ਵੀ ਗਲਤ ਸ਼ਬਦਾਵਲੀ ਹੈ ਜੋ ਕਿ ਪੁਰਾਣੀ ਚੱਲੀ ਆ ਰਹੀ ਹੈ, ਆਪ ਜੀ ਨੂੰ ਭੋਗ ਲੱਗੇ। ਔਰ ਉਸੇ ਵੇਲੇ ਉਹ ਮਤਲਬ ਜੋ ਕਿਰਪਾਨ ਹੈ ਉਹ ਪੇਟ ਕਰ।
ਮੇਰਾ ਮੰਨਣਾ ਦੇਖੋ ਅੰਕਲ ਜੀ ਮਾਫੀ ਚਾਹੁੰਦਾ, ਮੇਰਾ ਮੰਨਣਾ ਇਹ ਆ ਵੀ ਜਿਹੜੇ ਸਮੇਂ ਦੇ ਨਾਲ ਨਾ ਵਿੱਚ ਊਨਤਾ ਹੀ ਆ ਜਾਂਦੀਆਂ ਕਿਸੇ ਵੀ ਚੀਜ਼ ਚ, ਥੋੜਾ ਜਿਹਾ ਸਖਤ ਹੋਣਾ ਪੈਣਾ ਸਾਡੇ ਜਿਹੜੇ ਖਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ, ਤਾਂ ਕਿ ਜਿਹੜੇ ਕਲੀਅਰ ਕੱਟ ਫਰਮਾਨ ਜਾਰੀ ਕੀਤੇ ਜਾਣ। ਮੇਰਾ ਮੰਨਣਾ ਇਹ ਆ ਵੀ ਜਿਹੜਾ ਭੋਗ ਲਾਉਣ ਦੀ ਜਾਂ ਗੱਲ ਆ ਜਾਂ ਅਰਦਾਸ ਦੇ ਵਿੱਚ ਜ਼ਿਕਰ ਆਉਂਦਾ ਅਸੀਂ ਦੇਖਦੇ ਹਾਂ, ਉਹਦੇ ਚ ਇੱਕ ਕਿਸਮ ਦੀ ਇਜਾਜ਼ਤ ਕਹੀ ਗਈ ਹੈ, ਇੱਕ ਸਤਿਕਾਰ ਆ, ਉਹ ਇੱਕ ਸਤਿਕਾਰ ਆ ਵੀ ਅਸੀਂ ਜੋ ਜਿਹੜੀ ਸੰਗਤ ਆਈ ਆ ਉਹਨਾਂ ਲਈ ਜੋ ਲੰਗਰ ਪਾਣੀ ਬਣੇ ਆ ਉਹਦੀ ਇਜਾਜ਼ਤ ਲਈ ਜਾਂਦੀ ਹੈ ਵੀ ਭਾਈ ਸਾਨੂੰ ਇਹਦਾ ਖਾਣ ਪੀਣ ਦੀ ਵਰਤਾਉਣ ਦੀ ਇਜਾਜ਼ਤ ਦਿੱਤੀ ਜਾਵੇ। ਇਹ ਇਸ ਢੰਗ ਨਾਲ ਉਹਦੀ ਰਵਾਇਤ ਹੁੰਦੀ ਤੇ ਹੁਣ ਹੋਰ ਰੂਪ ਲੈ ਗਈ ਆ।
ਨਹੀਂ ਇਸ ਤਰ੍ਹਾਂ ਆ ਵੀ ਗੁਰੂ ਮਹਾਰਾਜ ਦਾ ਅਸੀਂ ਵਾਕ ਤਾਂ ਲਿਆ ਹੀ ਨਹੀਂ ਹੈ, ਵਾਕ ਤੋਂ ਬਾਅਦ ਇਹ ਕੁਛ ਹੋਣਾ ਚਾਹੀਦਾ ਜੋ ਅਸੂਲ ਦੇ ਵਿੱਚ ਲਿਖਿਆ ਹੋਇਆ ਹੈ। ਕੋਈ ਅੱਖਰ ਗਲਤ ਕਹਿ ਗਿਆ ਮੈਂ ਖੰਨਾ ਦਾ ਜਾ ਚੁੱਕਾ ਜੀ, ਸਾਰਿਆਂ ਨੂੰ ਫਤਿਹ ਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ, ਬਹੁਤ ਮਿਹਰਬਾਨੀ। ਸੋ ਗਿਆਨ ਸਿੰਘ ਕੰਗ ਸਾਡੇ ਨਾਲ ਬ੍ਰਿਸਬਨ ਤੋਂ ਜੁੜੇ ਹੋਏ ਸਨ, ਉਹਨਾਂ ਨੇ ਜਿਹੜੀ ਵਿਸ਼ੇ ਤੇ ਜਾਣਕਾਰੀ ਦਿੱਤੀ ਹੈ, ਤੁਸੀਂ ਸਾਰੇ ਸਹਿਮਤ ਹੋਵੋਗੇ। ਸੋ ਦੋਸਤੋ ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਆਪਾਂ ਥੋੜੀ ਜਿਹੀ ਗੱਲਬਾਤ ਅੱਜ ਮੁਹੰਮਦ ਰਫੀ ਬਾਰੇ ਵੀ ਕਰ ਲਈਏ ਤਾਂ ਚੰਗਾ, ਕਿਉਂਕਿ ਉਹ ਵੀ ਇੱਕ ਸ਼ਖਸੀਅਤ ਸਨ, ਉਹਨਾਂ ਨੂੰ ਵੀ ਜ਼ਿਕਰ ਕਰਨਾ ਬਣਦਾ। ਸੋ ਮੈਨੂੰ ਲੱਗਦਾ ਇੱਕ ਆਪਾਂ ਬ੍ਰੇਕ ਲਈਏ।
ਸਬਰ ਜਨਮ ਜਾਨ ਵਫਾ ਫਿਰ ਵੀ ਹਮ ਤੁਮ ਨਾ ਜੁਦਾ।
ਸੋ ਬੜਾ ਪਿਆਰਾ ਗੀਤ ਮੁਹੰਮਦ ਰਫੀ ਹੋਰਾਂ ਦਾ ਤੁਸੀਂ ਸੁਣਿਆ ਜੀ, ਤੇ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਅੱਜ ਜਿਹੜੀ ਉਹਨਾਂ ਦੀ ਜਿਹੜੀ ਸ਼ਹਾਦਤ ਕਹਿ ਸਕਦੇ ਹਾਂ, ਸ਼ਹਾਦਤ ਨਹੀਂ ਸ਼ਬਦ ਵਰਤ ਸਕਦਾ ਮੈਂ, ਅੱਜ ਉਹਨਾਂ ਦੀ ਜਿਹੜੀ ਬਰਸੀ ਆ ਉਸ ਦੇ ਮੌਕੇ ਤੇ ਅਸੀਂ ਉਹਨਾਂ ਨੂੰ ਜਿਹੜਾ ਯਾਦ ਕਰ ਰਹੇ ਹਾਂ ਜੀ, ਤੇ ਉਹਨਾਂ ਦੇ ਜਿਹੜੀ ਉਹਨਾਂ ਨੇ ਜਿਹੜਾ ਮੁਹੰਮਦ ਰਫੀ ਹੋਰਾਂ ਨੇ ਜਿਹੜੀ ਲਾਈਫ ਸੀ ਇਹੋ ਜਿਹੀ ਲਾਈਫ ਸੀ ਵੀ ਉਹ ਮੱਲੋ ਜਰੀ ਬੰਦੇ ਦਾ ਜੀ ਕਰਦਾ ਸਤਿਕਾਰ ਕਰਨ ਨੂੰ ਉਹਨਾਂ ਦਾ, ਕਿਉਂਕਿ ਬਹੁਤ ਸਾਰਾ ਕੁਛ ਮੈਂ ਪੜ੍ਹਿਆ ਉਹਨਾਂ ਦੇ ਮਾਮਲੇ ਦੇ ਵਿੱਚ, ਬਹੁਤ ਸਾਰਾ ਕੁਛ ਸੁਣਿਆ। ਤੇ ਜਿਵੇਂ ਮੈਂ ਗੱਲ ਕੀਤੀ ਸੀ ਵੀ ਸਾਡੇ ਅੱਜ ਦੇ ਗਾਇਕ ਕਹਿੰਦੇ ਆ ਜੇ ਅਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ, ਲੈ ਕੇ ਲੱਖਾਂ ਰੁਪਈਆ, ਲੱਖਾਂ ਰੁਪਈਆ ਦੀ ਕਮਾਈ ਦੇ ਸਾਧਨ ਬਣੇ ਹੋਏ ਆ। ਸੱਚਾਈ ਇਹ ਹੈ ਵੀ ਮਾਂ ਬੋਲੀ ਉਹਨਾਂ ਨੂੰ ਪਾਲ ਰਹੀ ਆ ਤੇ ਕਹਿਣਗੇ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ। ਪਰ ਮੁਹੰਮਦ ਰਫੀ ਹੋਰਾਂ ਦੇ ਮਾਮਲੇ ਦੇ ਵਿੱਚ ਇੱਕ ਦੋ ਗੱਲਾਂ ਬੜੀਆਂ ਸਾਹਮਣੇ ਆਉਂਦੀਆਂ। ਕਹਿੰਦੇ ਉਹ ਪਹਿਲਾਂ ਤਾਂ ਉਹ ਪੰਜਾਬੀ ਸਨ, ਇਹ ਗੱਲ ਸਭ ਨੂੰ ਪਤਾ ਹੀ ਆ, ਪੰਜਾਬ ਤੋਂ ਬਿਲੋਂਗ ਕਰਦੇ ਸਨ, ਅੰਮ੍ਰਿਤਸਰ ਦੇ ਲਾਗੇ ਤੋਂ ਬਿਲੋਂਗ ਕਰਦੇ ਸਨ, ਤਾਂ ਉਹਨਾਂ ਨੂੰ ਜਿਹੜੀ ਗਾਉਣ ਦੀ ਜਿਹੜੀ ਜਿਹੜੀ ਚਣਕ ਲੱਗੀ ਆ ਜਾਂ ਗਾਉਣ ਦੇ ਪਾਸੇ ਗਏ ਆ, ਤੇ ਉਹ ਕਹਿੰਦੇ ਇੱਕ ਫਕੀਰ ਦੀ ਰਹਿਮਤ ਹੋਈ ਉਹਨਾਂ ਦੇ, ਫਕੀਰ ਗਾਉਂਦਾ ਸੀ ਉਹਦੇ ਤੋਂ ਰਹਿਮਤ ਹੋਈ ਤੇ ਉਹਨਾਂ ਚ ਵੀ ਉਹ ਜਿਹੜੇ ਫਕੀਰ ਵਾਲੇ ਗੁਣ ਆਉਣੇ ਸੁਭਾਵਿਕ ਸੀ। ਉਹ ਭਾਵੇਂ ਬਹੁਤ ਉੱਚੇ ਮੁਕਾਮ ਦੇ ਉੱਤੇ ਪਹੁੰਚੇ ਪਰ ਉਸ ਮੁਕਾਮ ਦੇ ਉੱਤੇ ਪਹੁੰਚ ਕੇ ਵੀ ਉਹਨਾਂ ਨੇ ਜਿਹੜੀ ਆਪਦੀ ਫਕੀਰੀ ਕਾਇਮ ਰੱਖੀ ਤੇ ਉਸ ਫਕੀਰੀ ਦੇ ਉੱਤੇ ਹੁੰਦੇ ਹੋਏ ਉਸ ਮੁਕਾਮ ਤੇ ਬੈਠੇ ਹੋਏ ਉਹਨਾਂ ਨੇ ਕਦੇ ਆਪਦੀ ਮਾਂ ਬੋਲੀ ਨੂੰ ਨਹੀਂ ਭੁੱਲਿਆ। ਤੇ ਤੁਸੀਂ ਹੈਰਾਨ ਹੋਵੋਗੇ ਵੀ ਮੁਹੰਮਦ ਰਫੀ ਨੇ ਜਿੰਨੇ ਵੀ ਪੰਜਾਬੀ ਸੌਂਗ ਆਏ ਹੁਣ ਤੱਕ, ਜਿੰਨੇ ਪੰਜਾਬੀ ਸੌਂਗ ਆਏ ਤੇ ਇਹ ਇੱਕ ਅਜੀਬ ਜਿਹਾ ਰਿਕਾਰਡ ਆ ਵੀ ਹਰ ਗਾਣੇ ਲਈ ਉਹਨਾਂ ਨੇ ਇੱਕ ਰੁਪਈਆ ਟੋਕਨ ਮਨੀ ਲਈ, ਹਰ ਪੰਜਾਬੀ ਗਾਣੇ ਲਈ ਉਹਨਾਂ ਨੇ ਸ਼ੂਟ ਕਰਨ ਤੋਂ ਪਹਿਲਾਂ, ਗਾਣੇ ਨੂੰ ਰਿਕਾਰਡ ਕਰਨ ਤੋਂ ਪਹਿਲਾਂ ਇੱਕ ਰੁਪਈਆ ਲੈਂਦੇ ਸਨ ਟੋਕਨ ਮਨੀ ਦੇ ਤੌਰ ਦੇ ਉੱਤੇ। ਸੋ ਹੈ ਨਾ ਕਮਾਲ ਦੀ ਗੱਲ, ਅੱਜ ਦੇ ਕਿਸੇ ਗਾਇਕ ਨੂੰ ਕਹੋ ਨਾ ਵੀ ਮਾਂ ਬੋਲੀ ਲਈ ਇੱਕ ਰੁਪਈਏ ਚ ਗਾਣਾ ਗਾ ਕੇ ਦਿਖਾਵੇ, ਚਾਹੇ ਕਿੱਡਾ ਮਰਜ਼ੀ ਦਾਅਵੇਦਾਰ ਬਣਿਆ ਰਹੇ, ਕਹੋ ਇੱਕ ਰੁਪਈਏ ਚ ਮਾਂ ਬੋਲੀ ਦੀ ਸੇਵਾ ਕਰਕੇ ਦਿਖਾਵੇ। ਨਹੀਂ, ਉਸ ਇਨਸਾਨ ਨੇ ਕੀਤੀ ਸਿਰਫ, ਅੱਜ ਤਾਂ ਹੀ ਅਸੀਂ ਉਸ ਬੰਦੇ ਦਾ ਸਤਿਕਾਰ ਕਰ ਰਹੇ ਹਾਂ, ਉਸ ਬੰਦੇ ਨੂੰ ਯਾਦ ਕਰ ਰਹੇ ਹਾਂ ਤੇ ਉਸ ਦੀਆਂ ਭਾਵਨਾਵਾਂ ਦੀ ਕਦਰ ਕਰ ਰਹੇ ਹਾਂ। ਇੱਕ ਰੁਪਈਆ ਲੈ ਕੇ ਪੰਜਾਬੀ ਗੀਤ, ਉਸ ਟਾਈਮ ਫਿਲਮਾਂ ਦੇ ਵਿੱਚ ਹੀ ਜ਼ਿਆਦਾ ਗੀਤ ਉਹਨਾਂ ਦੇ ਆਉਂਦੇ ਸਨ, ਤਾਂ ਪਰ ਉਹਨਾਂ ਨੇ ਸਭ ਨੂੰ ਇਹ ਡਿਕਲੇਅਰ ਕੀਤਾ ਹੋਇਆ ਸੀ ਵੀ ਜਦੋਂ ਮਰਜ਼ੀ ਤੁਸੀਂ ਮੇਰਾ ਗੀਤ ਗਵਾ ਸਕਦੇ ਹੋ ਤੇ ਮੇਰਾ ਚਾਰਜਿੰਗ ਆ ਜਿਹੜੀ ਉਹ ਫਿਲਮ ਲਈ ਇੱਕ ਰੁਪਈਆ ਹੋਊਗੀ, ਉਸ ਗੀਤ ਲਈ ਇੱਕ ਰੁਪਈਆ ਹੋਊਗੀ। ਸੋ ਕਾਫੀ ਹੈਰਾਨ ਕਰਨ ਵਾਲਾ ਗੱਲ ਆ ਜੀ ਅੱਜ ਦੇ ਯੁੱਗ ਦੇ ਵਿੱਚ। ਬਾਕੀ ਸਾਰੇ ਦੱਸਣ ਵਾਲੇ ਦੱਸਦੇ ਆ ਵੀ ਮੁਹੰਮਦ ਰਫੀ ਦਾ ਇੱਕ ਕਿਸੇ ਬੰਦੇ ਨੇ ਉਦਾਸ ਚਿਹਰਾ ਨਹੀਂ ਦੇਖਿਆ, ਉਹਨਾਂ ਦਾ ਚਿਹਰਾ ਹਸੂ ਹਸੂ ਕਰਦਾ ਚਿਹਰਾ ਹੁੰਦਾ ਸੀ ਫਿਲਮ ਇੰਡਸਟਰੀ ਦੇ ਵਿੱਚ, ਜੋ ਵੀ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਕਰਦਾ ਉਹ ਕਹਿੰਦੇ ਵੀ ਅਸੀਂ ਉਸ ਬੰਦੇ ਨੂੰ ਖੁਸ਼ੀਆਂ ਬਖੇਰਦਾ, ਖੁਸ਼ ਚਿਹਰੇ ਵਾਲਾ ਤੇ ਇੱਕ ਮੁਸਕਰਾਉਂਦੇ ਚਿਹਰੇ ਵਾਲਾ ਇਨਸਾਨ ਦੇ ਤੌਰ ਤੇ ਹੀ ਜਾਣਦੇ ਆ, ਤੇ ਇਹ ਜਿਹੀਆਂ ਖੁਸ਼ੀਆਂ ਖੇੜੇ ਬਖੇਰਨੇ ਕਾਫੀ ਔਖੇ ਹੁੰਦੇ ਆ ਜੀ। ਜੇ ਕੋਈ ਇਹ ਜਿਹਾ ਕੁਛ ਕਰਦਾ ਤਾਂ ਬਿਲਕੁਲ ਜੀ ਉਹਦਾ ਸਾਡਾ ਸਤਿਕਾਰ ਕਰਨਾ ਬਣਦਾ ਜੀ। ਸੋ ਸਾਡੇ ਨਾਲ ਸੁਨੇਹੇ ਵੀ ਹੋਰ ਆ ਰਹੇ ਆ ਸੱਜਣਾ ਮਿੱਤਰਾਂ ਦੇ, ਤੇ ਮੈਂ ਉਹ ਵੀ ਨਾਲ ਨਾਲ ਲੈਂਦਾ ਜਾਵਾਂ ਜੀ। ਸਾਨੂੰ ਗੁਰਿੰਦਰ ਸਿੰਘ ਜੁੜਿਆ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾਈ ਆ ਜੀ ਸਭ ਨੂੰ ਜੀ, ਤੇ ਕਹਿੰਦੇ ਜੀ ਵੈਰੀ ਨਾਈਸ ਸ਼ੋ, ਬਸ ਚੱਕੀ ਚਲੋ ਜੀ ਫੱਟੇ। ਗੁਰਿੰਦਰ ਸਿੰਘ ਵਰਜੀਨੀਆ USA ਤੋਂ ਜੁੜੇ ਆ ਜੀ, ਬਹੁਤ ਮਿਹਰਬਾਨੀ ਗੁਰਿੰਦਰ ਬਾਈ, ਤੁਸੀਂ ਪ੍ਰੋਗਰਾਮ ਪਸੰਦ ਕਰਦੇ ਹੋ ਤੇ ਸਾਨੂੰ ਵੀ ਹੌਸਲਾ ਮਿਲਦਾ। ਦਵਿੰਦਰ ਸ਼ਰਮਾ ਜੁੜੇ ਆ ਜੀ, ਗੁੱਡ ਗੋਇੰਗ ਪ੍ਰੋਗਰਾਮ ਬਰਾੜ ਸਾਹਿਬ, ਸਤਿ ਸ੍ਰੀ ਅਕਾਲ ਜੀ। ਸੋ ਸਤਿ ਸ੍ਰੀ ਅਕਾਲ ਦਵਿੰਦਰ ਬਾਈ, ਤੇ ਤੁਸੀਂ ਵੀ ਪ੍ਰੋਗਰਾਮ ਪਸੰਦ ਕੀਤਾ ਤਾਂ ਬਹੁਤ ਬਹੁਤ ਧੰਨਵਾਦ ਜੀ। ਕੋਹਲੀ ਸਾਹਿਬ ਜੁੜੇ ਆ ਜੀ, ਹਰਪ੍ਰੀਤ ਸਿੰਘ ਕੋਹਲੀ ਸਾਡੇ ਨਾਲ, ਉਹਨਾਂ ਨੇ ਵੀ ਜਿਹੜੀ ਇੱਕ ਸਾਡੇ ਨਾਲ ਕਾਲਮ ਸਾਂਝਾ ਕਰਿਆ ਗਾ, ਯਾਦਗਾਰ ਨੂੰ ਤਰਸਿਆ ਰਫੀ ਦਾ ਪਿੰਡ। ਲਓ ਜੀ ਦੇਖ ਲਓ, ਹੁਣ ਰਫੀ ਸਾਹਿਬ ਦੇ ਅਸੀਂ ਗੁਣਗਾਨ ਕਰ ਰਹੇ ਸੀ ਤੇ, ਪਰ ਅੱਜ ਦੀ ਇੱਕ ਜਿਹੜੀ ਜਸਪਾਲ ਗਿੱਲ ਸੁਭਾਸ਼ ਭਗਤ ਹੋਰਾਂ ਦੀ ਇੱਕ ਖਬਰ ਲੱਗੀ ਆ ਤੇ ਰਫੀ ਸਾਹਿਬ ਦੇ ਪਿੰਡ ਬਾਰੇ ਉਹਨਾਂ ਨੇ ਜਿਹੜਾ ਜ਼ਿਕਰ ਕੀਤਾ। ਲਓ ਮੈਂ ਇਵੇਂ ਕਿ ਤੁਹਾਨੂੰ ਖਬਰ ਸਾਂਝੀ ਕਰਦਾ ਤੁਹਾਡੇ ਨਾਲ, ਕੋਹਲੀ ਸਾਹਿਬ ਨੇ ਸਾਡੇ ਨਾਲ ਭੇਜੀ ਆ। ਕਹਿੰਦੇ ਗਾਇਕ ਮੁਹੰਮਦ ਰਫੀ ਦਾ ਜਨਮ 24 ਦਸੰਬਰ 1924 ਨੂੰ ਪਿਤਾ ਹਾਜੀ ਅਲ ਮੁਹੰਮਦ ਦੇ ਘਰ ਮਾਤਾ ਅੱਲਾ ਰੱਖੀ ਦੇ ਕੁੱਖੋਂ ਪਿੰਡ ਕੋਟਲਾ ਸੁਲਤਾਨ ਮਜੀਠਾ ਵਿਖੇ ਹੋਇਆ ਸੀ। ਜਵਾਨ ਹੋ ਕੇ ਰਫੀ ਮੁੰਬਈ ਚਲਾ ਗਿਆ ਜਿੱਥੇ ਉਸਨੇ 1944 ਵਿੱਚ ਪਲੇਬੈਕ ਗਾਇਕ ਵਜੋਂ ਸ਼ੁਰੂਆਤ ਕੀਤੀ। ਉਸਨੇ ਗਾਇਕੀ ਦੇ ਖੇਤਰ ਵਿੱਚ ਆਪਣਾ ਤੇ ਪਿੰਡ ਦਾ ਨਾਂ ਦੁਨੀਆਂ ਭਰ ਵਿੱਚ ਰੋਸ਼ਨ ਕੀਤਾ। ਰਫੀ ਨੇ ਦੁਨੀਆਂ ਦੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਗੀਤ ਗਾਏ ਜਿਹੜਾ ਕਿ ਅੱਜ ਵੀ ਵਿਸ਼ਵ ਭਰ ਵਿੱਚ ਮਕਬੂਲ ਹਨ। ਰਫੀ ਨੂੰ ਬਚਪਨ ਵਿੱਚ ਫਿੱਕੇ ਦੇ ਨਾਂ ਨਾਲ ਜਾਣਿਆ, ਫੀਕਾ ਕਹਿੰਦੇ ਸੀ ਜਾਣੀ ਕਿ ਜਾਣਿਆ ਜਾਂਦਾ ਸੀ। ਮੁਹੰਮਦ ਰਫੀ 31 ਜੁਲਾਈ 1980 ਨੂੰ ਮੁੰਬਈ ਵਿਖੇ ਗੀਤਾਂ ਦੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਜਿੱਥੇ ਮੁਹੰਮਦ ਰਫੀ ਦਾ ਨਾਂ ਦੁਨੀਆਂ ਭਰ ਵਿੱਚ ਸਤਿਕਾਰ ਨਾਲ ਲਿਆ ਜਾਂਦਾ ਹੈ, ਉੱਥੇ ਉਸਦੀ ਜਨਮ ਭੂਮੀ ਪਿੰਡ ਕੋਟਲਾ ਸੁਲਤਾਨ ਸਿੰਘ ਦਾ ਨਾਂ ਵੀ ਸਤਿਕਾਰ ਨਾਲ ਲਿਆ ਜਾਂਦਾ ਹੈ। ਰਫੀ ਦੀ ਮੌਤ ਨੂੰ 37 ਸਾਲ ਹੋ ਗਏ ਹਨ ਅਤੇ ਉਸਦਾ ਜਨਮ ਦਿਨ ਤੇ ਬਰਸੀ ਪ੍ਰਸ਼ੰਸਕ ਸ਼ਰਧਾ ਨਾਲ ਮਨਾਉਂਦੇ ਹਨ। ਬਹੁਤ ਦੁੱਖ ਦੀ ਗੱਲ ਹੈ ਕਿ ਵਿਸ਼ਵ ਪ੍ਰਸਿੱਧੀ ਹਾਸਲ ਕਰਨ ਵਾਲਾ ਸ਼ਖਸ ਜਿਸ ਨੇ ਇਸ ਛੋਟੇ ਜਿਹੇ ਪਿੰਡ ਨੂੰ ਇੰਨੀ ਬੁਲੰਦੀ ਤੇ ਪਹੁੰਚਾਇਆ, ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਇਸ ਨਗਰ ਵੱਲ ਕੋਈ ਦਿਲਚਸਪੀ ਨਹੀਂ ਦਿਖਾਈ। ਪਿੰਡ ਦੇ ਲੋਕ ਇਸ ਵਾਸਤੇ ਸਰਕਾਰ ਪ੍ਰਤੀ ਰੋਸ ਜ਼ਾਹਿਰ ਕਰਦੇ ਹਨ। ਲੋਕਾਂ ਦੀ ਮੰਗ ਹੈ ਕਿ ਰਫੀ ਨੂੰ ਜ਼ਿੰਦਗੀ ਦੇ 4 ਸਾਲ ਇਸ ਪਿੰਡ ਦੇ ਬਿਤਾਏ। ਉਸ ਪਿੰਡ ਦੇ ਸਕੂਲ ਦਾ ਨਾਂ ਤੱਕ ਵੀ ਰਫੀ ਦੇ ਨਾਂ ਤੇ ਨਹੀਂ ਰੱਖਿਆ ਗਿਆ। ਇਸ ਦੇ ਨਾਲ ਕੁਝ ਹੋਰ ਮੰਗਾਂ, ਜਿਨ੍ਹਾਂ ਨੂੰ ਰਫੀ ਦੇ ਨਾਂ ਤੇ ਸਰਕਾਰੀ ਸਿਵਲ ਹਸਪਤਾਲ, ਲਾਇਬ੍ਰੇਰੀ, ਲੜਕੀਆਂ ਵਾਸਤੇ ਕਾਲਜ, ਰਫੀ ਦੀ ਯਾਦ ਵਿੱਚ ਮਿਊਜ਼ੀਅਮ ਆਦਿ, ਕੋਈ ਵੀ ਮੰਗ ਪੂਰੀ ਨਾ ਹੋਈ। ਕਮਿਊਨਿਟੀ ਸੈਂਟਰ ਸਾਹਮਣੇ ਖੜੇ ਕੁਝ ਬੱਚਿਆਂ ਨੂੰ ਜਦੋਂ ਰਫੀ ਬਾਰੇ ਪੁੱਛਿਆ ਤਾਂ ਉਹਨਾਂ ਰਫੀ ਸੰਬੰਧੀ ਅਗਿਆਨਤਾ ਪ੍ਰਗਟਾਈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਪਿੰਡ 'ਚ ਕੋਈ ਵੀ ਰਫੀ ਲਾਇਬ੍ਰੇਰੀ ਦਾ ਮਿਊਜ਼ੀਅਮ ਨਾ ਹੋਣਾ ਕਰਕੇ ਆਉਣ ਵਾਲੀ ਪੀੜ੍ਹੀ ਰਫੀ ਬਾਰੇ ਅਗਿਆਨਤਾ ਤੇ ਹਨੇਰੇ 'ਚ ਡੁੱਬੀ ਰਹੇਗੀ। ਰਫੀ ਦੀ 37ਵੀਂ ਬਰਸੀ ਦੇ ਸੰਬੰਧ ਵਿੱਚ ਅੱਜ ਦੇ ਰਫੀਅਨਸ ਵੱਲੋਂ ਮੁਹੰਮਦ ਰਫੀ ਦੀ ਯਾਦ ਵਿੱਚ ਗੀਤਾਂ ਭਰੀ ਸ਼ਾਮ ਲਗਾਈ ਗਈ, ਜਿਸ ਵਿੱਚ ਵੱਖ ਵੱਖ ਗਾਇਕਾਂ ਨੇ ਮੁਹੰਮਦ ਰਫੀ ਦੇ ਗੀਤ ਗਾਏ ਤੇ ਸਰੋਤਿਆਂ ਨੂੰ ਬੇਹੱਦ ਪਸੰਦ ਕੀਤੇ। ਦੇਖੋ ਜੀ, ਬਹੁਤ ਵਧੀਆ ਇਹ ਇੱਕ ਨਿਊਜ਼ ਜਿਹਨੇ ਵੀ ਕੀਤੀ ਆ ਕਵਰ, ਉਹਨਾਂ ਨੂੰ ਕੀਤੀ ਆ, ਤੇ ਸਾਨੂੰ ਚਾਹੀਦਾ ਵੀ ਖਾਸ ਕਰਕੇ ਜਿਹੜੇ ਵੀ ਇਸ ਪਿੰਡ ਦੇ ਜਾਂ ਇਸ ਏਰੀਏ ਦੇ ਬੰਦੇ ਆ ਜੋ ਵਿਦੇਸ਼ਾਂ 'ਚ ਬੈਠੇ ਆ, ਮੈਂ ਉਹਨਾਂ ਨੂੰ ਰਿਕੁਐਸਟ ਬੇਨਤੀ ਕਰਦਾ ਵੀ, ਕਹਿੰਦੇ ਨੀ ਹੁੰਦੇ ਜਿਵੇਂ ਜਫਰ ਸਾਹਿਬ ਕਹਿੰਦੇ ਵੀ ਸਰਕਾਰਾਂ ਨਹੀਂ ਕਰਦੀਆਂ ਹੁੰਦੀਆਂ, ਸਾਨੂੰ ਕਰਨੇ ਪੈਂਦੇ ਹੁੰਦੇ ਆ। ਸੋ ਸਰਕਾਰਾਂ ਦੀ ਆਸ ਛੱਡ ਕੇ ਅਸੀਂ ਕੋਈ ਨਾ ਕੋਈ ਛੋਟੀ ਜਿਹੀ ਲਾਇਬ੍ਰੇਰੀ, ਛੋਟਾ ਜਿਹਾ ਮਿਊਜ਼ੀਅਮ ਬਣਾ ਸਕਦੇ ਹਾਂ। ਨਹੀਂ ਤਾਂ ਫਿਰ ਪਿੰਡ ਦੀਆਂ ਜਨਰੇਸ਼ਨ ਨੇ ਤਾਂ ਭਗਤ ਸਿੰਘ ਦੇ ਮਾਮਲੇ ਦੇ ਵਿੱਚ ਵੀ ਇਹੀ ਗੱਲ ਕਹਿ ਦਿੱਤੀ ਸੀ। ਮੇਰੇ ਯਾਦ ਆ 2009 ਦੀ ਗੱਲ, 2009 ਦੇ ਵਿੱਚ ਮੈਂ ਸ਼ਹੀਦੇ ਆਜ਼ਮ ਦੇ ਪਿੰਡ ਗਿਆ, ਉਹਨਾਂ ਦੇ ਪਿੰਡ ਦੇ ਉਹਨਾਂ ਦੇ ਘਰ ਦਾ ਗੇੜਾ ਲਾਇਆ ਸੀ, ਸਾਰੇ ਕੁਛ ਗੇੜਾ ਲਾਉਣ ਤੋਂ ਬਾਅਦ ਨਾਲ ਦੇ ਪਾਰਕ ਦੇ ਵਿੱਚ ਖੇਡ ਰਹੇ ਬੱਚਿਆਂ ਕੋਲੇ ਖੜ ਗਿਆ, ਮੈਂ ਉਹਨਾਂ ਨਾਲ ਗੱਲਾਂ ਕਰਨ ਲੱਗ ਗਿਆ। ਤੇ ਮੇਰੇ ਕੋਲੇ ਉਹ ਵੀਡੀਓ ਵੀ ਸ਼ਾਇਦ ਪਈ ਆ, ਮੈਂ ਜ਼ਰੂਰ ਕਿਤੇ ਨਾ ਕਿਤੇ ਸਾਂਝੀ ਕਰੂੰਗਾ ਉਸ ਬੱਚੇ ਦੀ। ਤੇ ਮੈਂ ਉਸ ਬੱਚੇ ਨੂੰ ਪੁੱਛਿਆ, ਮੈਂ ਕਿਹਾ ਵੀ ਉਹ ਘਰ ਕਿਹਦਾ ਤੈਨੂੰ ਪਤਾ? ਪਹਿਲਾਂ ਤਾਂ ਬੋਲਿਆ ਨਹੀਂ, ਫਿਰ ਕਹਿੰਦਾ ਭਗਤ ਸਿੰਘ ਦਾ। ਮੈਂ ਕਿਹਾ ਭਗਤ ਸਿੰਘ ਕੌਣ ਸੀ ਤੂੰ ਜਾਣਦਾ? ਤੇ ਉਹਨੇ ਸਿਰ ਹਿਲਾਤਾ, ਕਹਿੰਦਾ ਨਹੀਂ ਮੈਂ ਨਹੀਂ ਜਾਣਦਾ। ਫਿਰ ਮੈਂ ਉਹਨੂੰ ਪੁੱਛਿਆ ਵੀ ਕੀ ਕਰਦਾ ਹੁੰਦਾ ਸੀ ਭਗਤ ਸਿੰਘ? ਉਹ ਬੱਚੇ ਨੇ ਜਿਹੜੇ ਸ਼ਬਦ ਕਹੇ, ਮੇਰੇ ਅੰਦਰੋਂ ਧੁੜਤੜੀ ਨਿਕਲ ਗਈ ਵੀ ਦੇਖੋ ਵੀ ਬੱਚੇ ਨੂੰ ਜਿੰਨੀ ਕੁ ਵਿਚਾਰੇ ਨੂੰ ਜਿਹੜੀ ਗੱਲ ਦੱਸੀ ਜਾਊਗੀ, ਪਰੋਖੀ ਜਾਊਗੀ, ਉਹੀ ਗੱਲ ਨਾ, ਦਿਹਾੜੀ ਕਰਦਾ ਹੁੰਦਾ ਸੀ ਜੀ। ਮੈਨੂੰ ਇਹ ਸ਼ਬਦ ਬੱਚੇ ਨੇ ਬੋਲੇ, ਕਹਿੰਦੇ ਇੱਥੇ ਦਿਹਾੜੀ ਕਰਦਾ ਹੁੰਦਾ ਸੀ ਭਗਤ ਸਿੰਘ। ਮੈਨੂੰ ਬਹੁਤ ਦਿਲ ਦੁਖਿਆ ਵੀ ਇੱਕ ਭਗਤ ਸਿੰਘ ਦੇ ਪਿੰਡ ਦੇ ਵਿੱਚ ਉਹਦੇ ਘਰ ਦੇ ਨਾਲ ਵਾਲੇ ਘਰ 'ਚ ਰਹਿ ਰਹੇ ਬੱਚੇ ਨੂੰ ਇਹ ਨਹੀਂ ਪਤਾ ਵੀ ਭਗਤ ਸਿੰਘ ਕੌਣ ਸੀ, ਕੀ ਕੰਮ ਕੀਤਾ ਉਹਨੇ ਤੇ ਕੀ ਸਾਡੇ ਦੇਸ਼ ਲਈ ਜਾਂ ਸਾਡੇ ਲਈ ਕੀਤਾ। ਸੋ ਇਹੀ, ਹਾਲਾਂਕਿ ਉੱਥੇ ਤਾਂ ਮਿਊਜ਼ੀਅਮ ਵੀ ਬਣੇ ਹੋਏ ਆ, ਉੱਥੇ ਤਾਂ ਸਭ ਕੁਛ ਬਣਿਆ ਹੋਇਆ, ਕਮੀ ਆ ਕਿਤੇ ਨਾ ਕਿਤੇ ਵਾਰਤਾਲਾਪ ਦੀ, ਕਮੀ ਆ ਕਿਤੇ ਨਾ ਕਿਤੇ ਸੁਨੇਹੇ ਗਾਹ ਪਾਸ ਆਉਣ ਕਰਨ ਦੀ। ਸੋ ਬਹੁਤ ਸਾਰੀਆਂ ਗੱਲਾਂ ਸਾਨੂੰ ਵਿਚਾਰਨੀਆਂ ਪੈਣਗੀਆਂ ਜੇ ਤੁਸੀਂ ਅਸੀਂ ਚਾਹੁੰਦੇ ਹਾਂ ਵੀ ਸਾਡਾ ਜਿਹੜਾ ਬੜਮੁੱਲਾ ਸਾਡਾ ਇੱਕ ਪਿਛੋਕੜ ਆ, ਜੇ ਪਿਛੋਕੜ ਗਾਂਹ ਤੱਕ ਚੱਲਦਾ ਰਹੇ ਤਾਂ ਸਾਨੂੰ ਉਹਦੇ ਲਈ ਬਹੁਤ ਕੁਛ ਕਰਨਾ ਪੈਣਾ। ਸੋ ਇਹ ਕਿਤੇ ਨਾ ਕਿਤੇ ਕਮੀ ਆ ਜੀ। ਕੋਹਲੀ ਸਾਹਿਬ, ਤੁਸੀਂ ਧਿਆਨ ਦਵਾਇਆ ਇਸ ਪਾਸੇ, ਬਹੁਤ ਮਿਹਰਬਾਨੀ। ਸੋ ਮੈਂ ਇੱਥੇ ਨਾਲ ਨਾਲ ਦੱਸ ਦਿਆਂ ਜੀ, ਬ੍ਰਿਸਬਨ ਦੇ ਵਿੱਚ ਵਸਦੇ ਸਾਡੇ ਸੱਜਣਾਂ ਲਈ ਵੀ ਅੱਜ ਕੱਲ ਹਰਪ੍ਰੀਤ ਸਿੰਘ ਕੋਹਲੀ ਜਿੱਥੇ ਹਰਮਨ ਰੇਡੀਓ ਪੰਜਾਬੀ ਅਖਬਾਰ ਨਾਲ ਬਹੁਤ ਚਿਰਾਂ ਤੋਂ ਜੁੜੇ ਹੋਏ ਆ, ਤੇ ਕੱਲ ਉਹਨਾਂ ਨੇ ਇੱਕ ਨਵਾਂ ਹੋਰ ਸ਼ੁਰੂਆਤ ਕੀਤੀ ਹੈ ਜੀ, ਦੈਨਿਕ ਪੰਜਾਬੀ ਜਾਗਰਣ ਲਈ ਉਹਨਾਂ ਨੂੰ ਬ੍ਰਿਸਬਨ ਤੋਂ ਜਿਹੜਾ ਨੋਮੀਨੇਟ ਕੀਤਾ ਗਿਆ ਰਿਪੋਰਟਰ ਦੇ ਤੌਰ ਤੇ ਕੱਲ ਵੀ ਉਹਨਾਂ ਦੀਆਂ ਬਹੁਤ ਖੂਬਸੂਰਤ ਖਬਰਾਂ ਲੱਗੀਆਂ। ਤੇ ਅੱਗੇ ਤੋਂ ਵੀ ਜੇ ਤੁਹਾਨੂੰ ਕੋਈ ਪੰਜਾਬੀ ਜਾਗਰਣ ਦੇ ਵਿੱਚ ਬ੍ਰਿਸਬਨ ਤੋਂ ਖਾਸ ਕਰਕੇ ਕੋਈ ਕਵਰੇਜ ਚਾਹੀਦੀ ਹੋਵੇ ਤਾਂ ਜ਼ਰੂਰ ਤੁਸੀਂ ਕੋਹਲੀ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ। ਸੁਖਵੰਤ ਸਿੰਘ ਜੁੜਿਆ ਜੀ ਸਾਡੇ ਨਾਲ ਤੇ ਸਤਿ ਸ੍ਰੀ ਅਕਾਲ ਬੁਲਾਈਆ, ਤੇ ਨਾਲ ਉਹਨਾਂ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ ਤੇ ਕਹਿੰਦੇ ਲਓ ਜੀ ਪੰਜਾਬੀ ਅਖਬਾਰ ਦੇ ਨਵੇਂ ਪਾਠਕ ਪਾਠਕਾਂ 'ਚ ਵਾਧਾ ਹੋ ਗਿਆ ਜੀ, ਪੰਜਾਬੀ ਅਖਬਾਰ ਨਵੇਂ ਪਾਠਕਾਂ ਤੱਕ ਪਹੁੰਚ ਗਿਆ। ਤੇ ਮੈਂ ਦੇਖ ਰਿਹਾ ਜੀ ਪੰਜਾਬੀ ਅਖਬਾਰ ਸਾਡੇ ਹਰਫ ਸਿੰਘ ਲੈ ਕੇ ਤੇ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਆ। ਬਿਲਕੁਲ ਜੀ, ਸਾਡਾ ਮਕਸਦ ਹੀ ਇਹ ਆ ਵੀ ਜਿਹੜੀਆਂ ਆਉਣ ਵਾਲੀ ਜਨਰੇਸ਼ਨਸ ਨੂੰ ਜੇ ਊੜੇ ਦੇ ਦਰਸ਼ਨ ਹੋਣਗੇ ਤਾਂ ਹੋ ਸਕਦਾ ਕਿਤੇ ਤਾਂ ਪੁੱਛੂਗਾ ਇਹ ਕੀ ਆ, ਤੇ ਊੜੇ ਦੇ ਦਰਸ਼ਨ ਤੋਂ ਬਾਅਦ ਫਿਰ ਉਹ ਜੂੜੇ ਬਾਰੇ ਵੀ ਪੁੱਛੂਗਾ ਵੀ ਜੂੜੇ ਦੀ ਕੀ ਮਹੱਤਤਾ। ਸੋ ਬਹੁਤ ਮਿਹਰਬਾਨੀ ਸੁਖਵੰਤ, ਤੁਸੀਂ ਸਾਡੇ ਨਿੱਕੇ ਹੀਰੋ ਦੀ ਫੋਟੋ ਪੰਜਾਬੀ ਅਖਬਾਰ ਨਾਲ ਪਾਈ ਆ ਤੇ ਜ਼ਰੂਰ ਅਸੀਂ ਇਸ ਨੂੰ ਦੁਨੀਆ ਨਾਲ ਸਾਂਝਾ ਕਰਾਂਗੇ ਤੇ ਬਲੌਗ ਜ਼ਰੀਏ ਸਾਰੇ ਸੱਜਣ ਮਿੱਤਰ ਇਹ ਫੋਟੋ ਦੇਖ ਵੀ ਸਕਦੇ ਆ। ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਵਾਲੇ ਸਾਡੇ ਨਾਲ ਜੁੜੇ ਆ ਤੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਜੀ, ਆਪਣੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਆ, ਨਜ਼ਾਰਾ ਆ ਜਾਂਦਾ ਜੀ ਐਡੇ ਤਕੜੇ ਮੁਲਕ ਵਿੱਚ ਵੀ ਪਿਓਰ ਪੰਜਾਬੀ ਚ ਗੱਲਾਂ ਬਾਤਾਂ ਕਰਕੇ।
ਵੇਖੇ ਜਾਂਦੇ ਗੱਲਾਂ ਕਰਦੇ ਵੇਖੇ ਜਾਂਦੇ ਆ। ਮੈਂ ਕਿਹਾ ਜੀ ਬਚਿੱਤਰ ਬਾਈ ਅਸਲ ਚ ਇੱਕ ਹਵਾ ਦਾ ਬੁਲਬੁਲਾ ਹੀ ਹੁੰਦਾ, ਹੁਣੇ ਤਾਂ ਸਾਡੀ ਔਕਾਤ ਤਾਂ ਉਹੀ ਹੁੰਦੀ ਆ, ਬਸ ਅਸੀਂ ਐਵੇਂ ਗੱਲਾਂ ਘੋਟ ਘੋਟ ਕੇ ਜੇ ਮੂੰਹ ਜੇ ਬਣਾ ਕੇ ਸ਼ਬਦ ਕਹਿਣ ਲੱਗ ਜਾਂਦੇ ਆ, 6 ਵੱਜ ਗਏ ਜੀ ਉਹ ਕਹਿਣ ਲੱਗ ਜਾਂਦੇ ਆ, ਵੱਜੇ ਤਾਂ 6 ਹੁੰਦੇ ਆ ਚਾਹੇ ਜਿੰਨੇ ਮਰਜ਼ੀ ਜ਼ੋਰ ਲਾ ਲਈਏ। ਸੋ ਜਿਹੜੀ ਅੰਦਰਲੀ ਭਾਵਨਾਵਾਂ ਨੂੰ ਦੱਬਣਾ ਮੈਨੂੰ ਨਹੀਂ ਚੰਗਾ ਲੱਗਦਾ, ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਅੰਦਰਲੀ ਭਾਵਨਾਵਾਂ ਖੁੱਲੀਆਂ ਰਹਿਣ ਤਾਂ ਬਹੁਤ ਹੀ ਵਧੀਆ। ਸੋ ਨਾਲ ਹੀ ਇਹਨਾਂ ਨੇ ਨਾ ਕੱਲ ਇੱਕ ਫੋਟੋ ਸ਼ੇਅਰ ਕੀਤੀ ਹੋਈ ਹੈ ਬਚਿੱਤਰ ਹੋਰਾਂ ਨੇ ਟੋਕਰੀ ਦੀ, ਇੱਕ ਸਪੈਸ਼ਲ ਕਿਸਮ ਦੀ ਟੋਕਰੀ ਹੁੰਦੀ ਸੀ ਤੇ ਉਹ ਟੋਕਰੀ ਨਾਲ ਮੇਰੀਆਂ ਵੀ ਬਹੁਤ ਜ਼ਿਆਦਾ ਜੁੜੀਆਂ, ਮੇਰੀ ਵੀ ਭੂਆ ਬਠਿੰਡੇ ਤੋਂ ਉਸ ਟੋਕਰੀ ਲੈ ਕੇ ਆਉਂਦੀ ਹੁੰਦੀ ਸੀ ਤੇ ਬੜੀ ਹੈਰਾਨੀ ਹੁੰਦੀ ਸੀ ਉਸ ਟੋਕਰੀ ਦੇ ਵਿੱਚ ਦੋ ਕੁ ਚੀਜ਼ਾਂ ਪੈਣ ਨੂੰ ਥਾਂ ਹੁੰਦਾ ਸੀ, ਪਰ ਉਹਦੀ ਇੱਕ ਆਪਦੀ ਬਿਊਟੀ ਸੀ ਉਸ ਟੋਕਰੀ ਦੀ, ਆਪਦੀ ਇੱਕ ਕੁਆਲਿਟੀ ਸੀ, ਹੈਂਡਮੇਡ ਜਿਹੜੀ ਉਹ ਬਣੀ ਹੋਈ ਇੱਕ ਟੋਕਰੀ ਹੁੰਦੀ ਸੀ ਲੱਕੜ ਦੀਆਂ ਤਾਰਾਂ ਦੀ ਬੁਣੀ ਹੋਈ। ਸੋ ਬਹੁਤ ਚੰਗਾ ਲੱਗਿਆ ਜੀ ਟੋਕਰੀ ਦੇਖ ਕੇ, ਮੈਨੂੰ ਮੇਰੀ ਭੂਆ ਯਾਦ ਆ ਗਈ ਆ, ਕਹਿੰਦੇ ਨੀ ਮੈਨੂੰ ਭੂਆ ਚੇਤੇ ਕਰਾਤੀ ਤੁਸੀਂ ਇਹ ਟੋਕਰੀ ਨਾਲ, ਬਹੁਤ ਮਿਹਰਬਾਨੀ। ਸੋ ਸੁਖਜੀਤ ਸਿੰਘ ਸ਼ੈਪਟਨ ਤੋਂ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ, ਤੁਹਾਡੀ ਥੋੜੀ ਜਾਣਕਾਰੀ ਦਿਓ ਵੀ ਕਿ ਸੰਤ ਭਿੰਡਰਾਂ ਵਾਲੇ ਜੀ ਦਾ ਹੁੰਦਿਆਂ ਵੀ ਟਕਸਾਲ ਵਿੱਚ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੀ ਪ੍ਰਕਾਸ਼ ਕੀਤਾ ਹੋਇਆ ਸੀ ਕਿ ਨਹੀਂ। ਦੇਖੋ ਬਹੁਤ ਸੈਂਸਿਟਿਵ ਮੁੱਦਾ ਸੁਖਜੀਤ ਬਾਈ, ਇਹ ਜਿਹੜੀ ਅਸਲੀ ਅੰਦਰੂਨੀ ਗੱਲਾਂ ਟਕਸਾਲ ਦੀਆਂ ਉਹ ਆਪਾਂ ਹੁਣ ਐਗਜੈਕਟ ਨਹੀਂ, ਮੈਂ ਐਵੇਂ ਅੰਦਾਜ਼ੇ ਲਾ ਕੇ ਨਹੀਂ ਕਹਿ ਸਕਦਾ ਤੇ, ਪਰ ਜਿਹੜਾ ਦਸਮ ਗ੍ਰੰਥ ਦੇ ਮਾਮਲੇ ਦੇ ਵਿੱਚ ਜਿਹੜੀ ਵਡੋਤਰੀ ਹੋ ਰਹੀ ਆ, ਜਾਂ 400 ਬੰਨਿਆਂ ਦੇ ਉੱਤੋਂ 1400 ਬੰਨੇ ਬਣਨਾ, ਜਾਂ ਥੋੜਾ ਜਿਹਾ ਚਰਚਾ ਚ ਆਉਣਾ, ਉਹ ਪਿਛਲੇ ਤਕਰੀਬਨ 10-15 ਸਾਲਾਂ ਦਾ ਹੀ ਜ਼ਿਆਦਾ ਲਾਈਮ ਲਾਈਟ ਦੇ ਵਿੱਚ ਆਇਆ ਹੋਇਆ ਤੇ, ਪਰ ਸਾਡਾ ਅਸੀਂ ਜਿਹੜੀ ਮੇਰੀ ਪਰਸਨਲ ਸੋਚ ਹੈ ਵੀ ਅਸੀਂ ਕਿਸੇ ਵੀ ਨਿੰਦਿਆ ਤੋਂ ਬਚਣ ਲਈ ਕਿਸੇ ਵੀ ਕੰਟਰੋਵਰਸੀ ਚ ਪੈਣ ਨਾਲੋਂ ਬਿਹਤਰ ਆ ਵੀ ਅਸੀਂ ਕਿਹੜਾ ਫਿਲਹਾਲ ਗੁਰੂ ਮਾਨਿਓ ਗ੍ਰੰਥ ਦੀ ਜਿਹੜਾ ਸਾਨੂੰ ਹੁਕਮ ਹੋਇਆ ਅਸੀਂ ਉਹਦਾ ਹੀ ਘੋਖ ਪੜਤਾਲ ਕਰੀਏ, ਉਹਨੂੰ ਪੜ੍ਹੀਏ, ਉਹਦੇ ਬਾਰੇ ਵਿਚਾਰਾਂ ਕਰੀਏ ਤੇ ਉਦੋਂ ਬਾਅਦ ਮੈਨੂੰ ਲੱਗਦਾ ਸਾਨੂੰ ਆਪ ਹੀ ਸੋਝੀ ਆਜੂਗੀ ਵੀ ਉਦੋਂ ਅਗਲਾ ਸਟੈਪ ਅਸੀਂ ਕੀ ਕਰਨਾ। ਜੇ ਸਾਡੇ ਇੱਕ ਅਧਿਆਤਮਿਕ ਜ਼ਿੰਦਗੀ ਲਈ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜ਼ਰੂਰਤ ਆ ਤਾਂ ਹੋ ਸਕਦਾ ਸਮਾਜਿਕ ਲਾਈਫ ਲਈ ਜਿਵੇਂ ਕਿ ਕਿਹਾ ਜਾਂਦਾ ਦਸਮ ਗ੍ਰੰਥ ਦੀ ਲੋੜ ਹੋਵੇ, ਪਰ ਪਹਿਲਾਂ ਸਾਨੂੰ ਪਹਿਲੀ ਸੋਝੀ ਚੋਂ ਤਾਂ ਨਿਕਲ ਜਾਣਾ ਚਾਹੀਦਾ, ਫਿਰ ਉਦੋਂ ਅਗਲੀ ਬਾਰੇ ਵਿਚਾਰਨਾ ਚਾਹੀਦਾ। ਮੈਂ ਵੀ ਕਾਫੀ ਇਸ ਚਰਚਾ ਚ ਹਿੱਸਾ ਪਾਇਆ ਸੀ, ਮੈਂ ਵੀ ਲੇਖ ਵੀ ਲਿਖੇ ਸੀ, ਪਰ ਫਿਰ ਬਾਅਦ ਚ ਜਿਵੇਂ ਜਿਵੇਂ ਸੋਝੀ ਆਈ ਤੇ ਆਪਦੇ ਆਪ ਤੇ ਗੁੱਸਾ ਵੀ ਆਇਆ, ਆਪਦੇ ਆਪ ਤੇ ਸ਼ਰਮ ਵੀ ਆਈ ਵੀ ਮੈਂ ਮੇਰੀ ਇਹ ਸੋਝੀ ਨਹੀਂ ਸੀ ਇਹੋ ਜਿਹੇ ਪੁਆਇੰਟ ਚੱਕਣ ਦੀ ਜਾਂ ਇਹ ਜਿਹੀਆਂ ਗੱਲਾਂ ਕਰਨ ਦੀ ਜੋ ਮੈਂ ਕੀਤੀਆਂ ਅਣਜਾਣਪਣੇ ਚ ਕੀਤੀਆਂ। ਸੋ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਪਬਲਿਕਲੀ ਮਾਫ਼ੀ ਮੰਗ ਲੈਂਦਾ ਹੁਣ ਇਹਨਾਂ ਗੱਲਾਂ ਲਈ, ਜਦੋਂ ਗਲਤ ਸੀ ਤਾਂ ਗਲਤ ਸੀ। ਪਰ ਮੇਰਾ ਮੰਨਣਾ ਵੀ ਜਦੋਂ ਸਾਨੂੰ ਗੁਰੂ ਮਾਨਿਓ ਗ੍ਰੰਥ ਦੀ ਗੱਲ ਹੁੰਦੀ ਆ ਤਾਂ ਸਾਨੂੰ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਚਾਰਾਂ ਉਹਨਾਂ ਤੋਂ ਸੇਧ ਲੈਣੀ ਚਾਹੀਦੀ ਆ, ਉਦੋਂ ਬਾਅਦ ਸਾਨੂੰ ਇਹ ਦੁਨਿਆਵੀ ਗੱਲਾਂ ਚ ਪੈਣਾ ਚਾਹੀਦਾ। ਗੁਰਪ੍ਰੀਤ ਸਿੰਘ ਬਰਾੜ ਜੁੜਿਆ ਜੀ ਬ੍ਰਿਸਬਨ ਤੋਂ, ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਨੇ, ਹਾਲ ਚੜ੍ਹਦੀ ਕਲਾ ਜੀ ਤੇ ਚਾਲ ਮਸਤ ਆ, ਤੁਸੀਂ ਸੁਣਾਓ ਗੁਰਪ੍ਰੀਤ ਬਾਈ ਤੁਹਾਡਾ ਕੀ ਹਾਲ ਚਾਲ ਆ। ਤੇ ਇੱਧਰ ਈਮੇਲ ਜਿਹੜੀ ਸਾਡੇ ਨਾਲ ਜੁੜੇ ਆ ਜੀ ਬਲਰਾਜ ਸਿੰਘ, ਤੇ ਬਲਰਾਜ ਸਿੰਘ ਹੋਰਾਂ ਨੇ ਕਿਹਾ ਜੀ ਸਤਿ ਸ੍ਰੀ ਅਕਾਲ ਜੀ ਭਾਜੀ, ਦਿਲ ਵਾਲੀ ਗੱਲ ਪ੍ਰੋਗਰਾਮ ਇਸ ਵੀਕਐਂਡ ਕਿਉਂ ਮਿਸ ਸੀ, ਪਲੀਜ਼ ਆਈ ਰੀਅਲੀ ਮਿਸਡ ਇਟ। ਬਲਰਾਜ ਸਿੰਘ, ਬਲਰਾਜ ਬਾਈ ਅਮਨਦੀਪ ਜਿਹੜੇ ਉਹ ਪ੍ਰਧਾਨਗੀ ਵਾਲਾ ਛੱਜ ਲੈ ਕੇ ਅੱਜ ਕੱਲ ਸਿਡਨੀ ਦੇ ਵਿੱਚ ਘੁੰਮ ਰਹੇ ਆ, ਸਿੱਖ ਖੇਡਾਂ ਦੀ ਜਿਹੜੀ ਅਗਲੀਆਂ ਸਿਡਨੀ ਸਿੱਖ ਖੇਡਾਂ ਦੀਆਂ ਜਿਹੜੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ, ਭਾਵੇਂ 10 ਕੁ ਮਹੀਨੇ 7-8 ਮਹੀਨੇ ਰਹਿ ਗਏ ਆ ਤੇ 8 ਕੁ ਮਹੀਨੇ ਪਹਿਲਾਂ ਹੀ ਬਹੁਤ ਜ਼ੋਰਾਂ ਸ਼ੋਰਾਂ ਦੇ ਤਿਆਰੀਆਂ ਹੁੰਦੀਆਂ। ਸੋ ਉਹਦੀ ਕਲੈਕਸ਼ਨ ਲਈ, ਉਹਦੇ ਲਈ ਪ੍ਰੋਗਰਾਮਿੰਗ ਲਈ ਉਹ ਅੱਜ ਕੱਲ੍ਹ ਸਿਡਨੀ 'ਚ ਨੇ। ਸੋ ਇਸ ਕਰਕੇ ਜਿਹੜਾ ਵੀਕਐਂਡ ਪ੍ਰੋਗਰਾਮ ਜਿਹੜਾ ਮਿਸ ਹੋਇਆ ਤੇ ਇਸ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ, ਪਰ ਕੋਸ਼ਿਸ਼ ਕਰਾਂਗੇ ਜੀ ਅਗਲੇ ਵਾਰੀ ਸਾਡੀ ਕਸਰ ਕੱਢ ਦਾਂਗੇ। ਅਮਨ ਢਿੱਲੋਂ ਟੌਂਸਵਿਲ ਤੋਂ ਜੁੜਿਆ ਜੀ, ਗੁੱਡ ਮਾਰਨਿੰਗ ਭਾਜੀ, ਆਈ ਹੈਵ ਸੀਨ ਨਿਊ ਪਾਰਟ ਆਫ ਪਿੰਡ ਆਸਟ੍ਰੇਲੀਆ, ਗੁੱਡ ਟੂ ਸੀ ਅਬਾਊਟ ਯੂ, ਗੁੱਡ ਵਰਕ। ਬਹੁਤ ਮਿਹਰਬਾਨੀ ਅਮਨ ਬਾਈ, ਤੁਸੀਂ ਪਿੰਡ ਆਸਟ੍ਰੇਲੀਆ ਦਾ ਅਗਲਾ ਪਾਰਟ ਦੇਖਿਆ, ਬਹੁਤ ਬਹੁਤ ਧੰਨਵਾਦ। ਤੁਸੀਂ ਜੋ ਵੀ ਸੱਜਣ ਮਿੱਤਰ ਪਿੰਡ ਆਸਟ੍ਰੇਲੀਆ ਪਸੰਦ ਕਰਦੇ ਆ, ਭਾਵੇਂ ਸਾਡੇ 6 ਲਾਈਕ ਆ ਜਿਹੜੇ ਉਹ ਗਿਣਤੀ ਚ ਆਉਂਦੇ ਆ, ਪਰ ਸਾਨੂੰ ਬੜੀ ਖੁਸ਼ੀ ਹੁੰਦੀ ਆ ਵੀ ਜਿੱਥੋਂ ਤੱਕ ਵੀ ਪਹੁੰਚੇ ਬੜੀ ਖੁਸ਼ੀ ਆ। ਪਰ ਮੈਂ ਇੱਥੇ ਹੁਣ ਜਾਂਦਾ ਜਾਂਦਾ ਪ੍ਰੋਗਰਾਮ ਦੇ ਵਿੱਚ ਇੱਕ ਬੇਨਤੀ ਰਿਕੁਐਸਟ ਕਰਨੀ ਚਾਹੁੰਦਾ ਸਾਰੇ ਸਰੋਤਿਆਂ ਨੂੰ ਵੀ ਤੇ ਉਹਨਾਂ ਲੋਕਾਂ ਨੂੰ ਵੀ ਜਿਹੜੇ ਲੋਕ, ਮੈਂ ਕੋਸ਼ਿਸ਼ ਕਰਨਾ ਸੀ ਇੱਕ ਦਿਨ ਸਟੇਟਸ ਵੀ ਪਾਉਣਾ ਚਾਹੁੰਦਾ ਸੀ ਪਰ ਪਤਾ ਨਹੀਂ ਕਿਉਂ ਨਹੀਂ ਪਾ ਸਕਿਆ। ਮੈਨੂੰ ਨਾ ਰੋਜ਼ 5-7 ਮੈਸੇਜ ਨੇ ਇਹੋ ਜਿਹੇ ਆਉਂਦੇ ਆ, 10-10, 20-20 ਵੀ ਆਉਂਦੇ ਆ ਵੀ ਪਲੀਜ਼ ਆਹ ਚੀਜ਼ ਸ਼ੇਅਰ ਕਰ ਦਿਓ, ਜਿਹਦੇ 'ਚ ਜ਼ਿਆਦਾਤਰ ਗਾਣੇ ਹੁੰਦੇ ਆ ਜਾਂ ਆਪੇ ਬਣਾਈਆਂ ਹੋਈਆਂ ਵੀਡੀਓਜ਼ ਹੁੰਦੀਆਂ। ਮੈਨੂੰ ਉਹਨਾਂ 'ਚੋਂ ਕੁਝ ਪ੍ਰਭਾਵਿਤ ਵੀ ਕਰਦੀਆਂ, ਪਰ ਸੱਚੀ ਦੱਸਾਂ ਜ਼ਿਆਦਾਤਰ ਨਹੀਂ ਕਰਦੀਆਂ। ਤੇ ਪਰ ਮੈਨੂੰ ਇੱਕ ਗੱਲ ਦਾ ਦੁੱਖ ਬਹੁਤ ਹੁੰਦਾ ਵੀ ਮੈਂ ਕਿਹੜੇ ਮੂੰਹ ਨਾਲ ਜਵਾਬ ਦੇਵਾਂ ਇਹਨਾਂ ਨੂੰ, ਮੈਂ ਕਿਹੜੇ ਮੂੰਹ ਨਾਲ ਘੇਸਲ ਵੱਟਾਂ, ਕਿਉਂਕਿ ਘੇਸਲ ਹੀ ਵੱਟਣੀ ਪੈਂਦੀ ਹੈ, ਐਂ ਤਾਂ ਕਿਹਾ ਨੀ ਜਾਂਦਾ ਵੀ ਮੈਂ ਨੀ ਸ਼ੇਅਰ ਕਰਦਾ। ਸੋ ਮੈਨੂੰ ਚੁੱਪ ਕਰਕੇ ਘੇਸਲ ਵੱਟ ਕੇ ਬੈਠਣਾ ਪੈਂਦਾ ਤੇ ਮੈਨੂੰ ਆਪਦੇ ਆਪ ਚ ਸ਼ਰਮ ਆਉਂਦੀ ਆ। ਬਾਅਦ ਚ ਮੈਂ ਉਸ ਬੰਦੇ ਨਾਲ ਗੱਲ ਵੀ ਨੀ ਕਰਨ ਜੋਗਾ ਵੀ ਯਾਰ ਉਹਨੇ ਮੈਨੂੰ ਵੀਡੀਓ ਸ਼ੇਅਰ ਕਰਨ ਲਈ ਕਿਹਾ ਸੀ, ਗਾਣਾ ਸ਼ੇਅਰ ਕਰਨ ਲਈ ਕਿਹਾ ਸੀ, ਮੈਂ ਕੀਤਾ ਨੀ ਤੇ ਮੈਨੂੰ ਸ਼ਰਮ ਜੀ ਆਉਂਦੀ ਆ। ਸੋ ਦੋਸਤੋ ਬੇਨਤੀ ਆ ਵੀ ਮੈਨੂੰ ਇਸ ਦੁਬਿਧਾ ਚ ਨਾ ਪਾਇਆ ਕਰੋ, ਕਿਸੇ ਨੂੰ ਵੀ ਨਾ ਇਸ ਦੁਬਿਧਾ ਚ ਪਾਇਆ ਕਰੋ, ਜ਼ਿਆਦਾ ਚੰਗਾ ਹੋਊਗਾ। ਜਿਹੜੀ ਚੀਜ਼ ਆ ਜਿਹੜੀ ਚ ਦਮ ਆ ਉਹ ਆਪੇ ਬੋਲੂਗੀ, ਉਹ ਆਪੇ ਹੀ ਸ਼ੇਅਰ ਕੀਤੀ ਜਾਊਗੀ, ਉਹਨੂੰ ਤੁਹਾਨੂੰ ਕਹਿਣ ਦੀ ਲੋੜ ਨੀ। ਮੈਂ ਅੱਜ ਤੱਕ ਜੋ ਵੀ ਸ਼ੇਅਰ ਕਰਦਾ ਮੈਨੂੰ ਕਿਸੇ ਨੇ ਕਿਹਾ ਨੀ ਹੁੰਦਾ, ਮੈਂ ਮੈਨੂੰ ਵਧੀਆ ਲੱਗਦਾ, ਮੈਨੂੰ ਇਹ ਲੱਗਦਾ ਵੀ ਇਹ ਦੁਨੀਆਂ ਤੱਕ ਜਾਣਾ ਚਾਹੀਦਾ, ਮੈਂ ਨਾਲ ਦੀ ਨਾਲ ਉਹਨੂੰ ਸ਼ੇਅਰ ਕਰਦਾ। ਬਹੁਤ ਸਾਰੇ ਲੋਕ ਮੈਨੂੰ ਟੈਗ ਕਰਦੇ ਆ ਪਰ ਮੈਂ ਅੱਜ ਤੱਕ ਕਦੇ ਵੀ ਕਿਸੇ ਨੂੰ ਟੈਗ ਨਹੀਂ ਕੀਤਾ। ਜੇ ਟੈਗ ਕੀਤਾ ਤਾਂ ਅਗਲੇ ਨੇ ਕਿਹਾ ਹੋਣਾ ਵੀ ਮੈਨੂੰ ਟੈਗ ਕਰ ਦਿਓ ਪਲੀਜ਼ ਇਸ ਪੋਸਟ ਦੇ ਵਿੱਚ, ਜੇ ਉਹ ਬੰਦਾ ਵਿੱਚ ਹਾਜ਼ਰ ਆ ਤਾਂ ਮੈਂ ਉਹਨੂੰ ਟੈਗ ਕਰ ਦਿੰਦਾ। ਪਰ ਰੋਜ਼ ਮੈਂ ਪੜ੍ਹਦਾ ਲਿਖਿਆ ਹੁੰਦਾ ਮਿੰਟੂ ਬਰਾੜ ਵਿਦ ਫਲਾਨਾ ਫਲਾਨਾ ਫਲਾਨਾ, ਪਰ ਮੈਂ ਤਾਂ ਕਿਤੇ ਹੁੰਦਾ ਨੀ ਉੱਥੇ, ਪਰ ਲੋਕ ਮੈਨੂੰ ਟੈਗ ਕਰ ਦਿੰਦੇ। ਚਲੋ ਕੋਈ ਬੁਰਾ ਨੀ, ਮੈਨੂੰ ਕੋਈ ਚ ਵੀ ਮਾਇੰਡ ਨੀ ਕਰਦਾ, ਲੋਕਾਂ ਤੋਂ ਪਤਾ ਲੱਗ ਜਾਂਦਾ ਕਈ ਗਤੀਵਿਧੀਆਂ, ਹੋ ਸਕਦਾ ਅਗਲੇ ਨੇ ਮੈਨੂੰ ਅਟੈਨਸ਼ਨ ਦਵਾਉਣ ਲਈ ਟੈਗ ਕੀਤਾ ਹੋਵੇ, ਉਹ ਵੀ ਕੋਈ ਬੁਰੀ ਗੱਲ ਨਹੀਂ। ਪਰ ਜਿਹੜਾ ਇਹ ਗਿਲੇ ਸ਼ਿਕਵੇ ਕਰਨੇ ਵੀ ਮੇਰੀ ਪੋਸਟ ਸ਼ੇਅਰ ਨੀ ਕੀਤੀ, ਮੇਰੇ ਫਲਾਨੇ ਨੇ ਗਾਣਾ ਗਾਇਆ ਸੀ, ਮੇਰੇ ਧਮਕੇ ਨੇ ਦੋਸਤ ਨੇ ਗਾਣਾ ਗਾਇਆ ਸੀ, ਉਹ ਸ਼ੇਅਰ ਨੀ ਕੀਤਾ, ਮੈਂ ਨੀ ਐ ਕਰਦਾ, ਮੈਂ ਨੀ ਉਹ ਕਰਦਾ। ਦੋਸਤੋ ਦੇਖੋ, ਜੇ ਤਾਂ ਦੁਨਿਆਵੀ ਲੜਾਈ ਲੜਨੀ ਹੈ, ਦੁਨਿਆਵੀ ਮਿਹਨਤ ਨਹੀਂ ਹੋਣਾ, ਫੇਰ ਤਾਂ ਮੇਰੇ ਕੋਲੇ ਵੀ ਇਹ ਗਿਲੇ ਸ਼ਿਕਵੇ ਹੈਗੇ ਆ, ਮੈਂ ਵੀ ਕਰ ਦਿੰਦਾ ਗਾ। ਪਰ ਮੈਂ ਉਹ ਗਿਲੇ ਸ਼ਿਕਵੇ ਤਾਂ ਨੀ ਕਰਦਾ ਕਿਉਂਕਿ ਫਿਰ ਮੇਰੇ ਤੇ ਉਹਦੇ ਉਹ ਲੋਕਾਂ ਚ ਕੀ ਫਰਕ ਰਹੇਗਾ ਜਿਹੜੇ ਲੋਕ ਮੈਨੂੰ ਮਜਬੂਰ ਕਰਦੇ ਆ ਤੇ ਨਾਰਾਜ਼ਗੀ ਜ਼ਾਹਰ ਕਰਦੇ ਆ। ਸੋ ਇਸ ਕਰਕੇ ਮੈਂ ਕਦੇ ਨੀ ਕਹਿੰਦਾ, ਪਰ ਮੈਨੂੰ ਮਜਬੂਰ ਬਸ ਕੱਲ ਪਰਸੋਂ ਕਿਸੇ ਬੰਦੇ ਨੂੰ ਕਹਿਣਾ ਪਿਆ, ਕੋਈ ਬੰਦੇ ਨੇ ਮੈਨੂੰ ਲਾਂਭਾ ਦਿੱਤਾ, ਕਹਿੰਦਾ ਜੀ ਮੇਰੇ ਖਾਸ ਨੇ ਕਿਸੇ ਨੇ ਰਿਸ਼ਤੇ ਨਾਤੇ ਚੋਂ ਗਾਣਾ ਗਾਇਆ, ਮੈਂ ਤੁਹਾਨੂੰ ਭੇਜਿਆ, ਤੁਸੀਂ ਸ਼ੇਅਰ ਨੀ ਕੀਤਾ। ਮੈਂ ਗਾਣਾ ਸੁਣਿਆ ਸੀ, ਮੈਨੂੰ ਗਾਣਾ ਚਲੋ ਮੈਨੂੰ ਨਹੀਂ ਉਸ ਲੱਗਿਆ ਵੀ ਮੈਂ ਸ਼ੇਅਰ ਕਰਾਂ, ਮੈਂ ਨਹੀਂ ਸ਼ੇਅਰ ਕੀਤਾ। ਪਰ ਮੈਂ ਪਹਿਲਾਂ ਤਾਂ ਉਹਨੂੰ ਕੁਛ ਨੀ ਕਿਹਾ, ਪਰ ਫਿਰ ਮੈਂ ਉਹਨੂੰ ਕਿਹਾ, ਦੇਖੋ ਜੀ ਮੈਂ ਕਿਹਾ ਤੁਹਾਡੇ ਰਿਸ਼ਤੇ ਨਾਤੇ ਚੋਂ ਪਹਿਲੀ ਵਾਰ ਇੱਕ ਗਾਣਾ ਗਾਇਆ ਸੀ, ਪਹਿਲੀ ਵਾਰੀ ਤੁਸੀਂ ਮੈਨੂੰ ਕਿਹਾ ਸੀ, ਮੈਂ ਮਾਫੀ ਚਾਹੁੰਦਾ ਮੈਂ ਸ਼ੇਅਰ ਨਹੀਂ ਕਰ ਸਕਿਆ, ਪਰ ਮੇਰਾ ਤਾਂ ਹਰ ਰੋਜ਼ ਰੇਡੀਓ ਤੇ ਸ਼ੋਅ ਆਉਂਦਾ, ਮੇਰਾ ਤਾਂ ਹਰ 15 ਦਿਨਾਂ ਤੋਂ ਪਿੰਡ ਆਸਟ੍ਰੇਲੀਆ ਆਉਂਦਾ, ਹਰ 15-20 ਦਿਨਾਂ ਤੋਂ ਕੋਈ ਨਾ ਕੋਈ ਚੀਜ਼ ਮੇਰੀ ਹੁੰਦੀ ਆ, ਲਿਖਤ ਹੁੰਦੀ ਆ ਜਿਹੜੀ ਕਿ ਮੈਂ ਸ਼ੇਅਰ ਕਰਦਾ ਲੋਕਾਂ ਨਾਲ। ਮੈਨੂੰ ਇੱਕ ਸਾਬਤ ਕਰ ਦਿਓ, ਪਿਛਲੇ ਆਪਾਂ 15 ਸਾਲਾਂ ਤੋਂ ਦੋਸਤ ਆ, ਮੈਨੂੰ ਸਾਬਤ ਕਰਿਓ ਕਿਤੇ ਤੁਸੀਂ ਸ਼ੇਅਰ ਕੀਤੀ ਹੈ ਮੇਰੀ ਕੋਈ ਚੀਜ਼। ਕਹਿੰਦਾ ਨਹੀਂ ਕੀਤੀ। ਫਿਰ ਮੈਂ ਕਿਹਾ ਜੇ ਤੁਸੀਂ ਮੇਰੀ ਕੋਈ ਚੀਜ਼ ਨਹੀਂ ਸ਼ੇਅਰ ਕੀਤੀ ਤਾਂ ਤੁਸੀਂ ਮੇਰੇ ਤੋਂ ਕਿਵੇਂ ਐਕਸਪੈਕਟ ਕਰਦੇ ਹੋ ਵੀ ਸ਼ੇਅਰ ਕਰੋ। ਸੋ ਮੈਂ ਇੱਥੇ ਨਹੀਂ ਕਹਿੰਦਾ ਵੀ ਤੁਸੀਂ ਮੇਰੀਆਂ ਚੀਜ਼ਾਂ ਹੁਣ ਅੱਜ ਤੋਂ ਬਾਅਦ ਸ਼ੇਅਰ ਕਰੋ ਤਾਂ ਮੈਂ ਤੁਹਾਡੀਆਂ ਚੀਜ਼ਾਂ ਸ਼ੇਅਰ ਕਰੂੰਗਾ। ਨਹੀਂ, ਮੇਰਾ ਮੰਨਣਾ ਇਹ ਆ ਜੇ ਚੀਜ਼ ਕੁਆਲਿਟੀ ਹੋਊਗੀ ਜਾਂ ਕਿਸੇ ਨੂੰ ਦਿਲ ਲੱਗੂਗੀ ਤਾਂ ਉਹ ਆਪੇ ਹੀ ਸ਼ੇਅਰ ਕਰੂਗਾ, ਆਪੇ ਉਹਦੇ ਬਾਰੇ ਬੋਲੂਗਾ। ਹੁਣ ਸਾਨੂੰ ਪਤਾ ਸੀ ਪਿੰਡ ਆਸਟ੍ਰੇਲੀਆ ਬਣਾਉਣੇ ਆ, ਉਸ ਇੱਕ ਮਿਨੀਮਮ ਜਿਹੜਾ ਮਿਆਰ ਆ ਉਹਦੇ ਚ ਕੋਈ ਇਹੋ ਜਿਹੀ ਸਾਡੀ ਕੁਆਲਿਟੀ ਨੀ, ਕੋਈ ਐਡੀਟਿੰਗ ਨੀ, ਕੋਈ ਡਰਾ ਉਹਦੇ ਚ ਸਾਊਂਡ ਨੀ, ਕੁਛ ਨੀ ਆ, ਇੱਕ ਦੇਸੀ ਢੰਗ ਨਾਲ ਬਣਾਈਆਂ ਹੋਈਆਂ ਉਹ ਵੀਡੀਓ ਆ। ਪਰ ਉਹਦੇ ਚ ਜਿੰਨਾ ਲੋਕਾਂ ਦਾ ਇੰਟਰਸਟ ਆ, ਜਿਹੜੇ ਉਹਦੇ ਕਦਰਦਾਨ ਆ ਜਾਂ ਖੇਤੀ ਚ ਇੰਟਰਸਟ ਰੱਖਦੇ ਆ ਜਾਂ ਕੋਈ ਦੁਨੀਆਂ ਦੇਖਣੀ ਚਾਹੁੰਦੇ ਆ ਸਾਡੀ ਨਜ਼ਰ ਨਾਲ, ਉਹ ਆਪੇ ਸ਼ੇਅਰ ਕਰ ਦਿੰਦੇ ਆ, ਆਪੇ ਉਹਨੂੰ ਦੇਖ ਲੈਂਦੇ, ਚਾਹੇ ਉਹ ਗਿਣਤੀ ਦੇ ਆ, ਪਰ ਉਹਨਾਂ ਨੂੰ ਅਸੀਂ ਮਜਬੂਰ ਨਹੀਂ ਕਰਦੇ। ਮਜਬੂਰ ਕਰਕੇ ਨਹੀਂ ਕਹਿੰਦੇ ਵੀ ਤੁਸੀਂ ਇਹਨੂੰ ਸ਼ੇਅਰ ਕਰੋ ਜਾਂ ਇਹਨੂੰ ਲੋਕਾਂ ਤੱਕ ਪਹੁੰਚਾਓ ਜਾਂ ਦਿਖਾਓ। ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਮੈਨੂੰ ਵੀ ਛੱਡੋ, ਕਿਸੇ ਨੂੰ ਵੀ ਮਜਬੂਰ ਨਾ ਕਰਿਆ ਕਰੋ ਵੀ ਆਹ ਚੀਜ਼ ਸ਼ੇਅਰ ਕਰੋ, ਆਹ ਚੀਜ਼ ਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ। ਇਹ ਗੱਲਾਂ ਨਾ ਦਿਲੋਂ ਆਉਣੀਆਂ ਚਾਹੀਦੀਆਂ। ਜੇ ਕੋਈ ਚੀਜ਼ ਚੰਗੀ ਲੱਗੇ ਨਾ, ਅਸੀਂ ਇਹਨੂੰ ਰੋਜ਼ ਹੀ ਦੇਖਦੇ ਹਾਂ। ਅਨਨੋਨ ਬੱਚਾ ਹੁੰਦਾ, ਕਈ ਵਾਰੀ ਉਹਨੇ ਕੋਈ ਵੀਡੀਓ ਬਣਾਈ ਹੁੰਦੀ ਆ ਤੇ ਪਰ ਉਹਨੂੰ ਦੁਨੀਆਂ ਭਰ ਦੇ ਵਿੱਚ ਹਜ਼ਾਰਾਂ ਲੋਕ ਸ਼ੇਅਰ ਕਰ ਰਿਹਾ ਹੁੰਦਾ, ਕੀ ਉਹ ਬੱਚੇ ਦੀ ਅਪਰੋਚ ਥੋੜਾ ਹੁੰਦੀ ਆ, ਉਹ ਚੀਜ਼ ਦੀ ਅਪਰੋਚ ਹੁੰਦੀ ਆ, ਉਸ ਕੰਮ ਦੀ ਅਪਰੋਚ ਹੁੰਦੀ ਆ। ਸੋ ਕੰਮ ਆਪੇ ਹੀ ਬੋਲਦਾ ਜਦੋਂ ਬੋਲਣਾ। ਸੋ ਬੇਨਤੀ ਹੈ, ਪਲੀਜ਼ ਪਲੀਜ਼ ਨਾ ਕਿਸੇ ਨੂੰ ਧੱਕੇ ਨਾਲ ਕੁਛ ਵੀ ਸ਼ੇਅਰ ਕਰਨ ਨੂੰ ਕਹੋ। ਹਾਂ, ਤੁਸੀਂ ਅਟੈਨਸ਼ਨ ਦਵਾਉਣ ਲਈ ਟੈਗ ਕਰ ਸਕਦੇ ਹੋ, ਅਟੈਨਸ਼ਨ ਦਵਾ ਸਕਦੇ ਹੋ ਜਾਂ ਪਰਸਨਲ ਮੈਸੇਜ ਕਰਕੇ ਅਟੈਨਸ਼ਨ ਦਵਾ ਸਕਦੇ ਹੋ ਵੀ ਆਹ ਦੇਖਿਓ ਜੀ, ਪਰ ਇਹ ਨਹੀਂ ਕਹਿ ਸਕਦੇ ਤੁਸੀਂ ਵੀ ਸ਼ੇਅਰ ਕਿਉਂ ਨਹੀਂ ਕਰਦੇ, ਸ਼ੇਅਰ ਕਰੋ ਇਹਨੂੰ। ਸੋ ਮੈਨੂੰ ਲੱਗਦਾ ਤੁਸੀਂ ਮੇਰੀਆਂ ਭਾਵਨਾਵਾਂ ਸਮਝ ਗਏ ਹੋਵੋਗੇ। ਮੈਂ ਰੋਜ਼, ਮੈਨੂੰ ਐਂ ਲੱਗਦਾ ਮੈਂ 10-20 ਬੰਦੇ ਆਪਦੇ ਨਾਲ ਨਾਰਾਜ਼ ਕਰ ਲਏ ਡੇਲੀ, ਮੈਂ ਇਹ ਮੇਰੀਆਂ ਭਾਵਨਾਵਾਂ ਪਰਸਨਲ। ਹਾਂਗਕਾਂਗ ਤੋਂ ਸਾਡੇ ਵੱਡੇ ਬਾਈ ਜੁੜੇ ਆ ਜੀ, ਅਮਰਜੀਤ ਸਿੰਘ ਗਰੇਵਾਲ, ਤੇ ਸਤਿ ਸ਼੍ਰੀ ਅਕਾਲ ਕਹਿੰਦੇ ਜੀ। ਕਿੱਥੇ ਮੈਂ ਨਾ ਮਾਨੂ ਵਾਲੀ ਸਥਿਤੀ ਆ ਜੀ, ਸਮਾਂ ਖਰਾਬ ਨਾ ਕਰੋ, ਸ਼ੁਕਰੀਆ। ਸੋ ਕੋਈ ਗੱਲ ਨੀ ਜੀ, ਆਪਾਂ ਗਰੇਵਾਲ ਸਾਹਿਬ ਕਹਿੰਦੇ ਰਹਿਣਾ ਤੇ ਨਾ ਮੰਨਣਗੇ ਤਾਂ ਚਲੋ ਆਪਾਂ ਫਿਰ ਹੁਣ ਕੋਈ ਹੱਲ ਨੀ ਇਹਦੇ ਵਿੱਚ। ਤੇ ਬੌਬੀ ਸਿੱਧੂ ਸਾਡੇ ਨਾਲ ਜੁੜੇ ਆ, ਕਹਿੰਦੇ ਪ੍ਰਧਾਨਗੀ ਵਾਲਾ
ਕੋਹਲੀ ਸਾਹਿਬ ਨੇ ਇੱਕ ਕਵਿਤਾ ਭੇਜੀ ਹੈ ਜੀ, ਤੇ ਨਾਲ ਧੰਨਵਾਦ ਕੀਤਾ। ਕਹਿੰਦੇ ਮੈਂ ਪਰਿੰਦਾ ਆਜ਼ਾਦ, ਨੀਲੇ ਅਰਸ਼ਾਂ ਚ ਜਾਰ, ਲਾਵਾਂ ਉੱਚੀਆਂ ਉਡਾਰੀਆਂ, ਮੇਰੇ ਲਈ ਤਾਂ ਇੱਕ ਨੇ ਇਹ ਵੱਡੇ ਹੋਏ ਥਲ, ਲੈ ਜਾਣ ਸਰਹੱਦਾਂ ਤੋਂ ਵੀ ਪਾਰ, ਲਾਵਾਂ ਉੱਚੀਆਂ ਉਡਾਰੀਆਂ, ਜਾਤ ਪਾਤ ਤੇ ਧਰਮਾਂ ਤੋਂ ਦੂਰ, ਮੈਂ ਕਾਇਨਾਤ ਦੇ ਇਸ਼ਕ ਚ ਚੂਰ, ਨਾ ਕੋਈ ਮਸੀਹਾ ਮੈਂ, ਨਾ ਕੋਈ ਸ਼ਖਸੀਅਤ ਮਸ਼ਹੂਰ, ਸਾਰੇ ਜੱਗ ਵਿਚ ਘੁੰਮਾਂ ਹੋ ਕੇ ਆਜ਼ਾਦ, ਲਾਵਾਂ ਉੱਚੀਆਂ ਉਡਾਰੀਆਂ, ਗਮਾਂ ਨੂੰ ਜਾਵਾਂ ਚੀਰਦਾ, ਬਿਨਾਂ ਇੱਕ ਸਾਹ ਉੱਡਦਾ ਮੈਂ ਜਨਤਾ ਚ, ਜਨਤਾਂ ਚ ਲੈ ਕੇ ਸੀਨੇ ਵਿਚ ਚਾਰ, ਰਾਤ ਚਾਨਣੀ ਚ ਨਹਾਉਂਦਾ ਮੈਨੂੰ ਚੜਿਆ ਖੁਮਾਰ, ਲਾਵਾਂ ਉੱਚੀਆਂ ਉਡਾਰੀਆਂ। ਸੋ ਬਹੁਤ ਖੂਬਸੂਰਤ ਜੀ ਇੱਕ ਪਰਿੰਦੇ ਦੀ ਕਹਾਣੀ ਤੁਸੀਂ ਬਿਆਨ ਕੀਤੀ ਆ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਕਾਫੀ ਵਿਸ਼ੇ ਕਾਫੀ ਪਾਸੇ ਭਟਕਦੇ ਰਹੇ, ਇਧਰ ਉਧਰ ਕਿਸੇ ਇੱਕ ਗੱਲ ਤੇ ਟਿੱਕੇ ਨਹੀਂ ਰਹੇ, ਪਰ ਨਾ ਹੀ ਕੋਈ ਬਾਹਲੀਆਂ ਕਾਲਸ ਲੈ ਸਕੇ ਕਿਉਂਕਿ ਗੱਲਾਂ ਬਾਤਾਂ ਦੇ ਸਿਲਸਿਲੇ ਨਹੀਂ ਮੁੱਕੇ ਇਧਰੋਂ ਉਧਰੋਂ। ਤੇ ਉਮੀਦ ਆ ਜੀ ਅੱਜ ਦੇ ਪ੍ਰੋਗਰਾਮ ਦੇ ਵਿਚ ਸ਼ਹੀਦ ਊਧਮ ਸਿੰਘ ਜਾਂ ਮੁਹੰਮਦ ਰਫੀ ਤੇ ਜਿਹੜੀ ਇੱਕ ਬੱਚੇ ਦੇ ਪਟਕੇ ਵਾਲੀ ਅਸੀਂ ਗੱਲਬਾਤ ਕੀਤੀ, ਉਹਦੇ ਚੋਂ ਜ਼ਰੂਰ ਤੁਹਾਨੂੰ ਵੀ ਕੁਛ ਲਾਹਾ ਮਿਲਿਆ ਹੋਏਗਾ ਤੇ ਜ਼ਰੂਰ ਤੁਸੀਂ ਵੀ ਬਣਦਾ ਸਹਿਯੋਗ ਦਿਓਗੇ। ਤੇ ਉਸ ਜਿਹੜੀ ਜਾਣਕਾਰੀ ਆ ਉਹ ਸਾਡੇ ਨਾਲ ਬਹੁਤ ਸਾਰੇ ਥਾਵਾਂ ਤੋਂ ਸਾਂਝੀ ਹੋ ਰਹੀ ਹੈ, ਪਰ ਮੈਂ ਸਰਬਜੀਤ ਹੋਰਾਂ ਨੂੰ ਭੇਜਿਆ ਤੇ ਛੇਤੀ ਹੀ ਜਿਹੜਾ ਉਹਨੂੰ ਫੇਸਬੁੱਕ ਦੇ ਪੇਜ ਦੇ ਉੱਤੇ ਵੀ ਪਾ ਦੇਣਗੇ ਵੀ ਕਦੋਂ ਕਿੱਥੇ ਕਿੱਥੇ ਯੂਨਾਈਟਿਡ ਸਿੱਖ ਵਨੀਓਂ ਪ੍ਰੋਗਰਾਮ ਹੋ ਰਿਹਾ। ਸੋ ਇਸ ਕਰਕੇ ਤੁਸੀਂ ਵੀ ਉਹਦੇ ਵਿੱਚ ਬਣਦਾ ਆਪਣਾ ਯੋਗਦਾਨ ਦੇ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਦੌਰਾਨ ਕੋਈ ਗਲਤੀ ਹੋਈ ਹੋਵੇ ਤਾਂ ਹੱਥ ਜੋੜ ਕੇ ਮਾਫੀ ਚਾਹੁੰਦਾ ਜੀ, ਤੇ ਜਿੰਨੀ ਕੁ ਬੁੱਧੀ ਆ ਜਿੰਨੀ ਕੁ ਸੋਝੀ ਆ ਉਨੀਆਂ ਕੁ ਅਸੀਂ ਗੱਲਾਂ ਬਾਤਾਂ ਸੁਣਾ ਛੱਡਦੇ ਹਾਂ, ਤੇ ਉਨੀਆਂ ਕੁ ਸਾਡੀਆਂ ਤੁਸੀਂ ਅਣਜਾਣ ਸਮਝ ਕੇ ਕਹਿੰਦੇ ਨੀ ਹੁੰਦੇ, ਉਨੀਆਂ ਕੁ ਨੂੰ ਤੁਸੀਂ ਮੰਨ ਲਿਆ ਕਰੋ। ਜੇ ਕੋਈ ਗਲਤੀ ਲੱਗੇ ਤਾਂ ਜ਼ਰੂਰ ਪਰਸਨਲ ਮੈਸੇਜ ਕਰਕੇ ਸਾਨੂੰ ਚਤਰਾ ਸਕਦੇ ਹੋ, ਅਸੀਂ ਬਹੁਤ ਹੀ ਧੰਨਵਾਦੀ ਹੋਵਾਂਗੇ। ਸਲੋ ਜੀ, ਜਾਂਦੇ ਜਾਂਦੇ ਧਣੀ ਸਾਹਿਬ ਹੋਰਾਂ ਕਹਿੰਦੇ ਚੰਗਾ ਜੀ ਫਿਰ ਹੁਣ ਬਾਏ। ਸੋ ਬਾਏ ਜੀ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਨੂੰ ਮਿੰਟੂ ਬਰਾੜ ਨੂੰ ਐਡਲੇਟ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਇਜਾਜ਼ਤ ਜੀ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
अपने लिए जीना कदा जीना है मरना भी जिंदगी जे मरिए किसे दे लई सच्चियां दा कम सहर पीना है बासी वखरे फकीर साडी वखरी है ही
वखरे फकीर साडी वखरी है ही
कहंदे ने लोकी आजादी जे तू आशिक बनिया है चल दिल खेड इश्क दी बाजी जे तू आशिक बनिया है चल दिल खेड इश्क दी बाजी साडी वखरी नमा साडी वखरी ने आज
वखरी नमा साडी वखरी ने आज
वखरी शरा दे चादी जे तू आशिक बनिया है चल दिल खेड इश्क दी बाजी जे तू आशिक बनिया है चल दिल खेड इश्क दी बाजी
Without warning, no meetings.
April, sun 1919, Vaisakhi de pavitr tihar, hukumat de nashe vich hankare hoye general tair ne goliyan da meeh barsa ke लाशां दा ढेर ला दिते
तू कुछ लहना से किस तरह हो जम
ਮਰਦਾਂ ਵਾਲਾ ਦੇ ਸਵਾਜ਼ਾਂ ਮਰਦਾਂ ਮਰਦਾਂ ਵਾਲਾ ਦੇ ਸਵਾਜ਼ਾਂ ਓ ਮੇਰੀ ਰੂਹ ਵਿੱਚ ਰਲ ਗਿਆ ਨੂਰ ਮੇਰੀ ਸਰਕਾਰ ਦਾ ਮੈਨੂੰ ਦਰਦਾਂ ਵਾਲਾ ਦੇ ਸਵਾਜ਼ਾਂ ਇਸ ਕਿਸਮਤ ਡਾਡੀ ਹੱਥੋਂ ਬੜੇ ਖੁਆਰ ਹੋਏ ਅਸੀਂ ਮਿੱਟੀ ਮੁਲਕ ਤੇ ਮਾਂ ਤੋਂ ਵੀ ਬੇਜ਼ਾਰ ਹੋਏ ਇਸ ਕਿਸਮਤ ਡਾਡੀ ਹੱਥੋਂ ਬੜੇ ਖੁਆਰ ਹੋਏ ਅਸੀਂ ਮਿੱਟੀ ਮੁਲਕ ਤੇ ਮਾਂ ਤੋਂ ਵੀ ਬੇਜ਼ਾਰ ਹੋਏ ਹੁਣ ਕੀ ਕਣ ਕਰੀਏ ਸਫ਼ਰ ਸਮੁੰਦਰੋਂ ਪਾਰ ਦਾ ਹੁਣ ਕੀ ਕਣ ਕਰੀਏ ਸਫ਼ਰ ਸਮੁੰਦਰੋਂ ਪਾਰ ਦਾ ਉਹ ਜਦੋਂ ਰੂਹ ਵਿੱਚ ਰਲ ਗਿਆ ਨੂਰ ਮੇਰੀ ਸਰਕਾਰ ਦਾ ਹੁਣ ਮੈਨੂੰ ਮੇਰਾ ਦੇਸ ਮਜ਼ਾ ਜਦ ਖੁਦੀ ਤੋਂ ਉੱਠ ਗਏ ਪਰਦੇ ਕਿਸੇ ਫਿਰ ਕੱਜਣਾ ਨਹੀਂ ਸ਼ਾਇਰਾਂ ਤੋਂ ਜਜ਼ਬਾ ਲਫ਼ਜ਼ਾਂ ਦੇ ਵਿੱਚ ਭੱਜਣਾ ਨਹੀਂ ਜਦ ਖੁਦੀ ਤੋਂ ਉੱਠ ਗਏ ਪਰਦੇ ਕਿਸੇ ਨੇ ਕੱਜਣਾ ਨਹੀਂ ਸ਼ਾਇਰਾਂ ਤੋਂ ਜਜ਼ਬਾ ਲਫ਼ਜ਼ਾਂ ਦੇ ਵਿੱਚ ਭੱਜਣਾ ਨਹੀਂ ਹਾਏ ਵਸ ਨਹੀਂ ਚੱਲਣਾ ਫੇਰ ਕਿਸੇ ਫਨਕਾਰ ਕੇ ਵਸ ਨਹੀਂ ਚੱਲਣਾ ਫੇਰ ਕਿਸੇ ਫਨਕਾਰ ਦਾ ਉਹ ਜਦੋਂ ਰੂਹ ਵਿੱਚ ਰਲ ਗਿਆ ਨੂਰ ਮੇਰੀ ਸਰਕਾਰ ਦਾ ਹੁਣ ਮੈਨੂੰ ਮੇਰਾ ਸਵਦਾਨ ਮੈਨੂੰ ਦਰਦਾਂ ਵਾਲਾ ਦੇ ਸਵਜ਼ਾਵਾਂ ਹੁਣ ਮੈਨੂੰ ਮੇਰਾ ਦੇ ਸਵਜ਼ਾਵਾਂ
ਚਾਣਕਿਆ ਨੇ ਕਿਹਾ ਸੀ ਕਿ ਜੋ ਗੱਲ ਬੀਤ ਚੁੱਕੀ ਹੈ ਉਸਦੀ ਚਿੰਤਾ ਨਾ ਕਰੋ ਨਾ ਹੀ ਆਉਣ ਵਾਲੇ ਵਕਤ ਦੀ ਚਿੰਤਾ ਕਰੋ ਸਮਝਦਾਰ ਲੋਕ ਵਰਤਮਾਨ
ਕਹਿੰਦੇ ਮੁੰਡਾ ਗੱਭਰੂ ਜਵਾਨ ਹੋ ਗਿਆ ਵੇਖੋ ਯਾਰ ਕੁੜੀਆਂ ਦੀ ਜਾਨ ਹੋ ਗਿਆ ਕਹਿੰਦੇ ਮੁੰਡਾ ਗੱਭਰੂ ਜਵਾਨ ਹੋ ਗਿਆ ਵੇਖੋ ਯਾਰ ਕੁੜੀਆਂ ਦੀ ਜਾਨ ਹੋ ਗਿਆ ਫੇਰ ਤੱਕ ਬੱਡੀਆਂ ਤੇ ਜਿੱਤ ਜਾਏਗਾ ਫੇਰ ਤੱਕ ਬੱਡੀਆਂ ਤੇ ਜਿੱਤ ਜਾਏਗਾ ਵੇਖੋ ਯਾਰ ਦੁਨੀਆਂ ਦੀ ਸ਼ਾਨ ਹੋ ਗਿਆ ਦੁੱਗ ਦੁੱਗ ਕਰਦਾ ਬੁਲਟ ਜੱਟਦਾ ਰਹਿੰਦਾ ਏ ਹਮਾਰੀ ਉਹਦਾ ਧੂੜਾ ਪੱਟਦਾ ਬਾਬਿਆਂ ਨੇ ਕੀਤੀ ਆਰੋ ਹਰ ਰੀਜ ਪੂਰੀ ਬਾਬਿਆਂ ਨੇ ਕੀਤੀ ਆਰੋ ਹਰ ਰੀਜ ਪੂਰੀ ਤਾਈਓ ਅੱਜ ਵੱਖਰਾ ਪਛਾਣ ਹੋ ਗਿਆ ਹੋ ਗਿਆ
ਜਰਮਨ ਦੀ ਕਹਾਵਤ ਅਨੁਸਾਰ ਰੱਬ ਅਖਰੋਟ ਤਾਂ ਦਿੰਦਾ ਹੈ ਪਰ ਤੋੜਨੇ ਤੁਹਾਨੂੰ ਆਪ ਹੀ ਪੈਂਦੇ ਹਨ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
कुछ बोली ना बुलिया तू खोली ना हो चुप कर कुछ बोली ना बुलिया तू खोली ना जाने मेरा खुदा नजरा नल नजर मिला आपे समझ लिए मैं दिल दी बुला चो गल बोलेगी जो ਪੜ ਲਈਏ ਮੈਂ ਹੋ ਦਿਲ ਦੀ ਬੁੱਲਾਂ ਚੋਂ ਗੱਲ ਬੋਲੇਗੀ ਜੋ ਨੈਣਾਂ ਚੋਂ ਪੜ ਲਈਏ ਮੈਂ ਗੁਜ਼ਾਰਿਸ਼ ਪਲਕਾਂ ਤੂੰ ਬੰਦ ਕਰੀਨਾ ਹਾਂ ਕਰਦਾ ਇਸ਼ਕ ਗੁਜ਼ਾਰਿਸ਼ ਪਲਕਾਂ ਤੂੰ ਬੰਦ ਕਰੀਨਾ ਸੰਗਾ ਸ਼ਰਮਾ ਦੀ ਮੂਹਰੇ ਆਪਣੇ ਕੋਈ ਕੰਧ ਕਰੀਨਾ ਚੁੱਪ ਕਰ ਕੁਝ ਬੋਲੀ ਨਾ ਬੁੱਲੀਆਂ ਤੂੰ ਖੋਲੀ ਨਾ ਜਾਣੇ ਮੇਰਾ ਖੁਦਾ ਨਜ਼ਰਾਂ ਨਾਲ ਨਜ਼ਰ ਮਿਲਾ ਆਪੇ ਸਮਝ ਲਈਏ ਬੁੱਲਾਂ ਚੋਂ ਗੱਲ ਬੋਲੇਗੀ ਜੋ ਨੈਣਾਂ ਚੋਂ ਪੜ ਲਈਏ ਮੈਂ ਹਾਂ ਦਿਲ ਦੀ ਬੁੱਲਾਂ ਚੋਂ ਗੱਲ ਬੋਲੇਗੀ ਜੋ ਨੈਣਾਂ ਚੋਂ ਪੜ ਲਈਏ ਮੈਂ ਬੈਠੀ ਰਹਿ ਤੂੰ ਹੱਥ ਮੇਰੇ ਹੱਥ ਵਿੱਚ ਦੇ ਕੇ ਐਦਾਂ ਹੀ ਬੈਠੀ ਰਹਿ ਤੂੰ ਹੱਥ ਮੇਰੇ ਹੱਥ ਵਿੱਚ ਦੇ ਕੇ ਸੁਪਨੇ ਦੇਖਣ ਲੱਗਿਆ ਹਾਂ ਸੋ ਰੱਬ ਦੀ ਤੈਨੂੰ ਲੈ ਕੇ ਚੁੱਪ ਕਰ ਕੁਝ ਬੋਲੀ ਨਾ ਭੁੱਲੀਆਂ ਤੂੰ ਖੋਲੀ ਨਾ ਜਾਣੇ ਮੇਰਾ ਖੁਦਾ ਨਜ਼ਰਾਂ ਨਾਲ ਨਜ਼ਰ ਮਿਲਾ ਆਪੇ ਸਮਝ ਲਈਏ ਮੈਂ ਦਿਲ ਦੀ ਬੁੱਲਾਂ ਚੋਂ ਗੱਲ ਬੋਲੇਗੀ ਜੋ ਨੈਣਾਂ ਚੋਂ ਪੜ ਲਈਏ ਮੈਂ ਹਾਂ ਦਿਲ ਦੀ ਬੁੱਲਾਂ ਚੋਂ ਗੱਲ ਬੋਲੇਗੀ ਜੋ ਨੈਣਾਂ ਚੋਂ ਪੜ ਲਈਏ ਮੈਂ।
ਸੁਣਦੇ ਆ ਜਦੋਂ ਹਰਮਨ ਰੇਡੀਓ ਬੜੀ ਖੁਸ਼ੀ ਹੁੰਦੀ ਹੈ ਹਰ ਵਾਰ ਖੂਬ ਲੱਗਣੀਆਂ ਮਹਿਫਲਾਂ ਜਦੋਂ ਮਿਲ ਬੈਠਣਗੇ ਤਿੰਨ ਯਾਰ
ਗੱਲ ਸੁਣੀਏ ਕਿਹੜੇ ਨੀ ਉਹ ਦੀਵਾਲੀਏ ਐਨਾ ਉੱਤੇ ਕਰ ਨਾ ਤੂੰ ਹਵਾ ਬਾਲੀਏ
ਤੁਸੀਂ ਮੈਂ ਤੇ ਰੇਡੀਓ ਹਰਮਨ ਪ੍ਰੋਗਰਾਮ ਹਰਮਨ ਮਿਊਜ਼ਿਕ ਜੰਕਸ਼ਨ ਦੇ ਵਿੱਚ
ਚੱਲ ਜਿੰਦੂ ਆਵੇ ਚੱਲ ਸ਼ਹਿਰ ਬਾਜ਼ਾਰੀ ਵਿਕਦੇ ਨੇ ਜਿੱਥੇ ਰੁਮਾਲ
ਰਾਤ 9 ਤੋਂ 11 ਵਜੇ ਖੂਬ ਲੱਗਣੀਆਂ ਨੇ ਜੀ ਮਹਿਫਲਾਂ ਯੋਗੇਸ਼ ਗੁਰਨਾ ਦੇ ਨਾਲ ਓਨਲੀ ਔਨ ਰੇਡੀਓ ਹਰਮਨ ਦਿਲ ਪੰਜਾਬੀ ਜਜ਼ਬਾ ਪੰਜਾਬੀ
ਦੀਪ
ਮੁੰਡਿਆਂ ਦੀ ਟਾਣੀ ਬਹਿ ਗਈ ਦਿਲ ਫੜ ਕੇ ਤੱਕਦੇ ਨੇ ਤੈਨੂੰ ਸਾਰੇ ਖੜ ਖੜ ਕੇ ਮੁੰਡਿਆਂ ਦੀ ਟਾਣੀ ਬਹਿ ਗਈ ਦਿਲ ਫੜ ਕੇ ਤੱਕਦੇ ਨੇ ਤੈਨੂੰ ਸਾਰੇ ਖੜ ਖੜ ਕੇ ਕੈਟ ਵਾਕ ਕਰੇ ਜਦੋਂ ਫਿੱਟ ਜਿਹੀ ਜੀਨ ਪਾ ਕੇ ਤੱਕ ਦੇ ਲਾ ਚੱਕ ਤੇਰੇ ਲੱਕ ਦੀ ਸੂਟ ਪੱਲੇ ਵਾਲਾ ਹੋਵੇ ਉੱਚੀ ਹੋਵੇ ਦਾਰਾ ਹੋਵੇ ਤੇਰੇ ਹਰ ਚੀਜ਼ ਬੜੀ ਜੱਚਦੀ ਟੂਟ ਪਟਿਆਲਾ ਹੋਵੇ ਕੁੱਚੀ ਹੋਵੇ ਨਾਰਾ ਹੋਵੇ ਤੇਰੇ ਹਰ ਚੀਜ਼ ਬੜੀ ਜੱਚਦੀ ਜੱਚਦੀ ਤੇਰੇ ਨਾਲ ਗੱਲ ਬਸ ਸ਼ੇਅਰ ਕਰਦਾ ਹੋਰ ਹੋਰ ਕੁੜੀਆਂ ਦੀ ਨੀ ਉਹ ਕੇਅਰ ਕਰਦਾ ਤੇਰੇ ਨਾਲ ਗੱਲ ਬਸ ਸ਼ੇਅਰ ਕਰਦਾ ਟੁੱਟਣੇ ਨੀ ਦਿੰਦਾ ਤੈਨੂੰ ਸਭ ਕੇ ਮੈਂ ਰੱਖੂ ਬੜੀ ਸਿਰੋਂ ਲੈ ਕੇ ਪੈਰਾਂ ਤੱਕ ਕੱਚ ਦੀ ਟੁੱਟ ਪਟਿਆਲਾ ਹੋਵੇ ਗੁੱਚੀ ਹੋਵੇ ਦਾਰਾ ਹੋਵੇ ਤੇਰੇ ਹਰ ਚੀਜ਼ ਬੜੀ ਜੱਚਦੀ ਟੁੱਟ ਪਟਿਆਲਾ ਹੋਵੇ ਗੁੱਚੀ ਹੋਵੇ ਦਾਰਾ ਹੋਵੇ ਤੇਰੇ ਹਰ ਚੀਜ਼ ਬੜੀ ਜੱਚਦੀ ਗੇੜੇ ਲਾਉਣ ਨੂੰ ਤਿਆਰ ਨੀ ਸੁਰਮੇ ਨਾ ਭਰੀ ਅੱਖ ਸਾਡੇ ਉੱਤੇ ਮਾਰਨੀ ਜਿੰਨੇ ਕਹੇ ਉਹਨੇ ਗੇੜੇ ਲਾਉਣ ਨੂੰ ਤਿਆਰ ਨੀ ਸੁਰਮੇ ਨਾ ਭਰੀ ਅੱਖ ਸਾਡੇ ਉੱਤੇ ਮਾਰਨੀ ਨੈਚੁਰਲ ਬਿਊਟੀ ਤੇਰੀ ਕਤਲ ਕਰਾਉ ਕੋਈ ਹਾੜ ਦੇ ਮਹੀਨੇ ਵਿੱਚ ਤਪਦੀ ਟੂਟ ਪਟਿਆਲਾ ਹੋਵੇ ਗੁੱਚੀ ਹੋਵੇ ਦਾਰਾ ਹੋਵੇ ਤੇਰੇ ਹਰ ਚੀਜ਼ ਬੜੀ ਜੱਚਦੀ ਟੂਟ ਪਟਿਆਲਾ ਹੋਵੇ ਗੁੱਚੀ ਹੋਵੇ ਦਾਰਾ ਹੋਵੇ ਤੇਰੇ ਹਰ ਚੀਜ਼ ਬੜੀ ਜੱਚਦੀ ਅੜੀ ਤੈਨੂੰ ਡੇਟ ਕਰਨਾ ਗੁਰੀ ਕਹਿੰਦਾ ਕੰਮ ਨੀ ਉਹ ਲੇਟ ਕਰਨਾ ਗੱਬ ਗੱਬ ਗੱਬਰੂ ਦੀ ਅੜੀ ਤੈਨੂੰ ਡੇਟ ਕਰਨਾ ਗੁਰੀ ਕਹਿੰਦਾ ਕੰਮ ਨੀ ਉਹ ਲੇਟ ਕਰਨਾ ਨੰਬਰ ਵਟਾਲਾ ਹੁਣ ਦਿਲ ਚ ਵਸਾਲਾ ਹੁਣ ਤੇਰੇ ਬਿਨਾਂ ਜਾਨ ਨਹੀਂ ਉਹ ਬਚਦੀ ਸੂਟ ਪਟਿਆਲਾ ਹੋਵੇ ਗੁੱਚੀ ਹੋਵੇ ਦਾਰਾ ਹੋਵੇ ਤੇਰੇ ਹਰ ਚੀਜ਼ ਬੜੀ ਜੱਚਦੀ ਸੂਟ ਪਟਿਆਲਾ ਹੋਵੇ ਗੁੱਚੀ ਹੋਵੇ ਦਾਰਾ ਹੋਵੇ ਤੇਰੇ ਹਰ ਚੀਜ਼ ਬੜੀ ਜੱਚਦੀ
ਰਿਸ਼ਤੇ ਦੀ ਡੋਰ ਉਦੋਂ ਹੀ ਕਮਜ਼ੋਰ ਹੁੰਦੀ ਆ ਜਦੋਂ ਇਨਸਾਨ ਕਿਸੇ ਗਲਤ ਫਹਿਮੀ ਵਿੱਚ ਪੈਦਾ ਹੋਏ ਸਵਾਲਾਂ ਦੇ ਜਵਾਬ ਖੁਦ ਹੀ ਬਣਾ ਲੈਂਦਾ ਹੈ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਕਹੇ ਬਿੱਲੋ ਕੋਟੀ ਤੈਨੂੰ ਚੰਨ ਤੇ ਪਵਾ ਦਿਆਂ ਤਾਰਿਆਂ ਨਾਲ ਕੱਲਾ ਕੱਲਾ ਕਮਰਾ ਸਜਾ ਦਿਆਂ ਤਾਰਿਆਂ ਨਾਲ ਕੱਲਾ ਕੱਲਾ ਕਮਰਾ ਸਜਾ ਦਿਆਂ ਆਉਂਦਾ ਨਹੀਂ ਉਹ ਸਾਨੂੰ ਝੂਠ ਬੋਲਣਾ ਅਸੀਂ ਤੋੜਦੇ ਨੀ ਕਦੇ ਐਤਵਾਰ ਨੂੰ ਗੱਲ ਸੁਣੀ ਸਾਡੀ ਸ਼ਹਿਰ ਵਾਲੀਏ ਅਸੀਂ ਪਿੰਡਾਂ ਵਾਲੇ ਮੰਨਿਆ ਪਿਆਰ ਨੂੰ ਗੱਲ ਸੁਣੀ ਸਾਡੀ ਸ਼ਹਿਰ ਵਾਲੀਏ ਅਸੀਂ ਪਿੰਡਾਂ ਵਾਲੇ ਮੰਨਿਆ ਪਿਆਰ ਨੂੰ ਗੱਲ ਸੁਣੀ ਸਾਡੀ ਸ਼ਹਿਰ ਵਾਲੀਏ ਅਸੀਂ ਪਿੰਡਾਂ ਵਾਲੇ ਮੰਨੇ ਆ ਪਿਆਰ ਨੂੰ ਜਿਹਦੇ ਨਾਲ ਲਾਈਆਂ ਅੱਖਾਂ ਕਦੇ ਨਹੀਂ ਉਹ ਮੋੜੀਆਂ ਕਿਸੇ ਦੀਆਂ ਬਿੱਲੋ ਐਵੇਂ ਸਦਰਾਂ ਨੀ ਤੋੜੀਆਂ ਜਿਹਦੇ ਨਾਲ ਲਾਈਆਂ ਅੱਖਾਂ ਕਦੇ ਨਹੀਂ ਉਹ ਮੋੜੀਆਂ ਕਿਸੇ ਦੀਆਂ ਬਿੱਲੋ ਐਵੇਂ ਸਦਰਾਂ ਨੀ ਤੋੜੀਆਂ ਗੱਭਰੂ ਦੀ ਜਾਨ ਫਿਰ ਡੋਲਦੀ ਨੀ ਤੂੰ ਗੋਲਦੀ ਨੀ ਮੇਰੇ ਇਜ਼ਹਾਰ ਨੂੰ ਗੱਲ ਸੁਣੀ ਸਾਡੀ ਸ਼ਹਿਰ ਵਾਲੀਏ ਅਸੀਂ ਪਿੰਡਾਂ ਵਾਲੇ ਮੰਨੇ ਆ ਪਿਆਰ ਨੂੰ ਗੱਲ ਸੁਣੀ ਸਾਡੀ ਸ਼ਹਿਰ ਵਾਲੀਏ ਅਸੀਂ ਪਿੰਡਾਂ ਵਾਲੇ ਮੰਨੇ ਆ ਪਿਆਰ ਨੂੰ ਤਿੱਖੇ ਬਿੱਲੋ ਫੁੱਲਾਂ ਜਿਹੇ ਸੋਲਿਆਂ ਕਾਲਿਆ ਅਖੀਰੀ ਅਸੀਂ ਬੰਦੇ ਅਨਮੋਲਿਆਂ ਟੋਕੇ ਜਿਹੇ ਤਿੱਖੇ ਬਿੱਲੋ ਫੁੱਲਾਂ ਜਿਹੇ ਸੋਲਿਆਂ ਕਾਲਿਆ ਅਖੀਰੀ ਅਸੀਂ ਬੰਦੇ ਅਨਮੋਲਿਆਂ ਵਾਲੇ ਨਾ ਪਵਾ ਜਿੰਦੇ ਤਰਲੇ ਵਾਲੇ ਨਾ ਪਵਾ ਜਿੰਦੇ ਤਰਲੇ ਖੋਈ ਦਾ ਨੀ ਕਿਸੇ ਦੇ ਕਰਾਰ ਨੂੰ ਗੱਲ ਸੁਣੀ ਸਾਡੀ ਸ਼ਹਿਰ ਵਾਲੀਏ ਅਸੀਂ ਪਿੰਡਾਂ ਵਾਲੇ ਮੰਨੇ ਆ ਪਿਆਰ ਨੂੰ ਗੱਲ ਸੁਣੀ ਸਾਡੀ ਸ਼ਹਿਰ ਵਾਲੀਏ ਅਸੀਂ ਪਿੰਡ